ਭਾਈ ਨਵਲ, ਖੁਦਾ ਤੈਨੂੰ ਬਰਕਤ ਬਖਸ਼ੇ ਡੇਰੇ ਵਿਚ ਅੱਜ ਰਾਤ ਫਿਰ ਆਉਣ ਲਈ ਮੈਂ ਖੁਸ਼ ਹਾਂ। ਸਿਰਫ ਥੋੜਾ ਜਿਹਾ ਗਲ ਖਰਾਬ ਆ। ਅੱਜ ਸਵੇਰ ਦਾ ਸੰਦੇਸ਼ ਬੜੀ ਲੰਮੀ ਕਿਸਮ ਦਾ ਸੀ, ਪਰ ਮੈਨੂੰ ਯਕੀਨਨ ਖੁਸ਼ੀ ਆ ਕਿ ਸੰਦੇਸ਼ ਇੱਥੇ ਆ ਸਕਿਆ। ਇਹਨੂੰ ਲਿਆ ਕੇ ਮੈਂ ਆਨੰਦ ਮਾਣਿਆ ਆ ਅਤੇ ਮੇਰੀ ਆਸ ਆ ਕਿ ਤੁਸੀਂ ਵੀ ਇਹਨੂੰ ਸੁਣਨ ਵਿਚ ਆਨੰਦ ਮਾਣਿਆ ਆ। ਹੁਣ ਭੁੱਲੋ ਨਾ ਅਤੇ ਸਦਾ ਯਾਦ ਰੱਖੋ ਕਿ ਇਹ ਉਹ ਗੱਲਾਂ ਹਨ ਜਿਹੜੀਆਂ ਖੁਦਾ ਦੇ ਸੇਵਕ ਦੀ ਤਰੱਕੀ ਕਰਦੀਆਂ ਹਨ। ਉਹ ਪਹਿਲਾਂ ਨੇਚਾ ਅਤੇ ਫੇਰ ਸ਼ਕਤੀ, ਅਤੇ ਹੁਣ ਯਾਦ ਰਹੇ ਪਵਿੱਤਰ ਆਤਮਾ ਖੁਦਾ ਦੀ ਇਮਾਰਤ ਨੂੰ ਸਿਰੇ ਤੱਕ ਨਹੀਂ ਪਹੁੰਚਾ ਸਕਦਾ ਜਦ ਤੱਕ ਕਿ ਗੱਲਾਂ ਆਤਮਾ ਦੇ ਦੁਆਰਾ ਨਹੀਂ ਹੋ ਰਹੀਆਂ। ਵੇਖਿਆ ਜੇ ਕੋਈ ਪਰਵਾਹ ਨਹੀਂ ਕਿ ਤੁਸੀਂ ਕੀ ਕਰਦੇ ਹੋ। ਉਹ ਗੱਲਾਂ ਹਨ, ਵੇਖਿਆ ਜੇ, ਉਹ ਗੱਲਾਂ ਜਿਹੜੀਆਂ ਮਸੀਹ ਦੀ ਦੇਹ ਨੂੰ ਉਸਾਰਦੀਆਂ ਹਨ। ਹੁਣ ਇਹ ਨਾ ਭੁੱਲੋ, ਇੱਥੇ ਇਹ ਪਹਿਲਾਂ ਨੇਚਾ ਅਤੇ ਨੇਚਾ ਨਾਲ ਗਿਆਨ ਵਗੈਰਾ ਨੇ ਇਹਦੇ ਨਾਲ ਜੁੜਨਾ ਆ ਜਦ ਤੱਕ ਕਿ ਮਸੀਹ ਦੀ ਪੂਰੀ ਡੀਲ ਡੌਲ ਪ੍ਰਗਟ ਨਹੀਂ ਹੋ ਜਾਂਦੀ, ਅਤੇ ਤਦ ਪਵਿੱਤਰ ਆਤਮਾ ਆ ਕੇ ਇਹਨੂੰ ਇੱਕ ਦੇ ਹੋਣ ਲਈ ਮੋਹਰ ਬੰਦ ਕਰਦਾ ਹੈ। ਇਹ ਚੀਜ਼ਾਂ ਹੋਣੀਆਂ ਹੀ ਚਾਹੀਦੀਆਂ ਹਨ। ਇਸ ਲਈ ਯਸੂ ਨੇ ਆਖਿਆ, ਉਹਨਾਂ ਦੇ ਫਲਾਂ ਤੋਂ ਉਹ ਜਾਣੇ ਜਾਂਦੇ ਹਨ। ਵੇਖਿਆ ਜੇ, ਫਲ, ਇਹਨਾਂ ਚੀਜ਼ਾਂ ਦੇ ਬਿਨਾਂ ਤੁਸੀਂ ਫਲ ਨਹੀਂ ਲਿਆ ਸਕਦੇ। ਅਤੇ ਤਦ ਜਦ ਦੁਨਿਆਵੀ ਪਨ ਅਤੇ ਆ ਭਗਤੀ ਥਾਂ ਇਹ ਗੱਲਾਂ ਲੈ ਲੈਂਦੀਆਂ ਹਨ, ਤਦ ਸਾਰੀ ਬੇਪ੍ਰਤੀਤੀ ਬਾਹਰ ਸੁੱਟੀ ਜਾਂਦੀ ਆ। ਜਦ ਸਭ ਸੰਸਾਰੀ ਗੱਲਾਂ ਜਾਂਦੀਆਂ ਰਹਿੰਦੀਆਂ ਹਨ, ਤਦ ਹੋਰ ਕੁਝ ਨਹੀਂ ਪਰ ਮਸੀਹ ਵਿਚ ਨਵੀਂ ਸ੍ਰਿਸ਼ਟੀ ਆ। ਅਤੇ ਤਦ ਅਫਸੀਆਂ ਦੀ ਪੱਤਰੀ 4:30 ਆਖਦੀ ਆ ਕਿ ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਦੁਖੀ ਨਾ ਕਰੋ ਜਿਹਦੇ ਦੁਆਰਾ ਨਿਸਤਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੈ। ਪਰਮੇਸ਼ਰ ਦੇ ਰਾਜ ਵਿਚ ਮੋਹਰ ਬੰਦ ਹੋ ਗਏ ਹੋ। ਹੁਣ ਇਹ ਨਾ ਭੁੱਲੋ, ਇਸ ਗੱਲ ਨੂੰ ਹੁਣ ਮਨ ਵਿਚ ਰੱਖੋ, ਇਹਨਾਂ ਗੱਲਾਂ ਨੂੰ ਪਹਿਲਾਂ ਲਓ, ਤਦ ਮੋਹਰ ਤਾਂ ਪਵਿੱਤਰ ਆਤਮਾ ਆ ਉਹ ਢੱਕਣ ਜੋ ਕਿ ਸਾਨੂੰ ਉਹਦੀ ਦੇਹ ਵਿਚ ਮੋਹਰ ਬੰਦ ਕਰਦਾ ਆ। ਇਹ ਠੀਕ ਆ। ਹੁਣ ਭੈਣ ਲਿਟਲ ਜੋ ਸ਼ਿਕਾਗੋ ਤੋਂ ਹੈ, ਸਾਡੇ ਕੋਲ ਇੱਕ ਬੇਨਤੀ ਲੈ ਕੇ ਆਈ ਆ। ਉਹਦੇ ਪਤੀ ਦੀ ਕਾਰ ਦੁਰਘਟਨਾ ਹੋਈ ਆ ਤੇ ਉਹ ਮੌਤ ਦੇ ਕਿਨਾਰੇ ਪਿਆ ਹੈ ਭੈਣ ਲਿਟਲ। ਅਤੇ ਸਾਡੀ ਛੋਟੀ ਭੈਣ ਈਡਥ ਰਾਈਟ, ਜਿਹਨੂੰ ਅਸੀਂ ਲੰਮੇ ਅਰਸੇ ਤੋਂ ਜਾਣਦੇ ਹਾਂ, ਅੱਜ ਰਾਤ ਉਹਦੀ ਵੀ ਘਰ ਵਿਚ ਹਾਲਤ ਬਹੁਤ ਮਾੜੀ ਆ, ਅਤੇ ਉਹ ਇਹਦਾ ਅੱਜ ਗਿਰਜੇ ਵਿਚ ਐਲਾਨ ਕਰਨਾ ਚਾਹੁੰਦੇ ਸਨ ਤਾਂ ਕਿ ਅਸੀਂ ਸਭ ਇਹਦੇ ਲਈ ਦੁਆ ਕਰ ਸਕੀਏ। ਅਤੇ ਹੁਣ ਆਓ ਆਪਣੇ ਸਿਰਾਂ ਨੂੰ ਇੱਕ ਪਲ ਵਾਸਤੇ ਝੁਕਾਈਏ। ਸਾਡੇ ਪਿਆਰੇ ਪਿਤਾ, ਅਸੀਂ ਨੇਚਾ ਦੇ ਰਾਹੀਂ ਖੁਦਾ ਦੇ ਸਿੰਘਾਸਨ ਦੇ ਦੁਆਲੇ ਇਕੱਠੇ ਹੋ ਰਹੇ ਹਾਂ ਅਤੇ ਅਸੀਂ ਇਹਨਾਂ ਬੇਨਤੀਆਂ ਲਈ ਦੈਵੀ ਦਇਆ ਦੀ ਮੰਗ ਕਰਦੇ ਹਾਂ। ਤੇ ਭਾਈ ਲਿਟਲ, ਕਾਰ ਦੁਰਘਟਨਾ ਵਿਚ ਮੌਤ ਦੇ ਨੇੜੇ ਹਨ, ਖੁਦਾਇਆ ਉਹਦੀ ਮਦਦ ਕਰ। ਹੁਣ ਦੇ ਇੱਕ ਪਵਿੱਤਰ ਆਤਮਾ ਉਹਦੇ ਬਿਸਤਰੇ ਦੇ ਲਾਗੇ ਖਲੋ ਕੇ ਤੇ ਪ੍ਰਭੂ ਉਹਨੂੰ ਸਾਡੇ ਕੋਲ ਲਿਆ। ਅਤੇ ਛੋਟੀ ਭੈਣ ਈਡਥ ਰਾਈਟ ਦੇ ਲਈ ਵੀ ਮੈਂ ਬੇਨਤੀ ਕਰਦਾ ਹਾਂ ਕਿ ਪਵਿੱਤਰ ਆਤਮਾ ਅੱਜ ਰਾਤ ਉਹਦੇ ਬਿਸਤਰੇ ਦੇ ਲਾਗੇ ਹੋ ਕੇ ਤੇ ਉਹਦੀ ਸਿਹਤ ਨੂੰ ਫੇਰ ਬਹਾਲ ਕਰੇਗਾ। ਪਿਤਾ, ਇਹਨੂੰ ਮਨਜ਼ੂਰ ਕਰ। ਤੂੰ ਇਹਨਾਂ ਚੀਜ਼ਾਂ ਦਾ ਇਕਰਾਰ ਕੀਤਾ ਹੈ ਤੇ ਅਸੀਂ ਨੇਚਾ ਕਰਦੇ ਹਾਂ। ਤੇ ਜਿੱਦਾਂ ਅੱਜ ਸਵੇਰੇ ਅਸੀਂ ਸੋਚ ਰਹੇ ਸਾਂ ਕਿ ਦੂਰੀ ਤੇਰੇ ਲਈ ਕੋਈ ਮਾਇਨਾ ਨਹੀਂ ਰੱਖਦੀ, ਅਤੇ ਤੂੰ ਜਿੱਦਾਂ ਸੰਸਾਰ ਦੇ ਇੱਕ ਮਹਾਨ ਪਾਸੇ ਦਾ ਭਾਗ ਹੈ, ਉਦਾਂ ਹੀ ਦੂਜੇ ਦਾ ਵੀ ਆ, ਕਿਉਂਕਿ ਤੂੰ ਹਰ ਜਗ੍ਹਾ ਆ, ਸਭ ਕੁਝ ਜਾਣਦਾ ਅਪਾਰ ਪਰਮੇਸ਼ਰ ਆ। ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਪਿਤਾ, ਤੂੰ ਇਹ ਬੇਨਤੀਆਂ ਯਸੂ ਮਸੀਹ ਦੇ ਨਾਂ ਵਿਚ ਮਨਜ਼ੂਰ ਕਰੇਗਾ। ਆਮੀਨ। ਅੱਜ ਰਾਤ ਫੇਰ ਦੁਬਾਰਾ ਡੇਰੇ ਵਿਚ ਆਉਣ ਲਈ ਬਹੁਤ ਖੁਸ਼ ਆ, ਅਤੇ ਮੈਂ ਜਾਣਦਾ ਹਾਂ ਕਿ ਬਹੁਤ ਗਰਮੀ ਵੀ ਆ, ਅਤੇ 3 ਸਿੱਧੀਆਂ ਬੰਦਗੀਆਂ ਹਨ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕਿੰਨਿਆਂ ਨੇ 500 ਮੀਲ ਤੱਕ ਦਾ ਹੁਣ ਤੋਂ ਲੈ ਕੇ ਸਵੇਰ ਤੱਕ ਪੈਂਡਾ ਕਰਨਾ ਆ, ਅਤੇ ਕੱਲ ਦੇ ਬਾਅਦ ਮੈਂ 1400 ਮੀਲ ਦਾ ਪੈਂਡਾ ਕਰਨਾ ਆ। ਸੋ ਮੈਂ ਯਕੀਨ ਕਰਦਾ ਹਾਂ ਕਿ ਇਹ ਤੁਹਾਡੇ ਸਭਨਾਂ ਦੇ ਲਈ ਬੜਾ ਮਹਾਨ ਸਮਾਂ ਰਿਹਾ ਆ, ਤੇ ਤੁਹਾਨੂੰ ਮਿਲ ਕੇ ਮੇਰਾ ਵੀ ਬੜਾ ਮਹਾਨ ਸਮਾਂ ਰਿਹਾ ਹੈ। ਸਿਰਫ ਇੱਕ ਹੀ ਗੱਲ ਦੀ ਬੇਨਤੀ ਅਸਾਂ ਕੀਤੀ ਆ ਕਿ ਬਹੁਤਿਆਂ ਨੂੰ ਸਾਨੂੰ ਪਿਛਾਂਹ ਮੋੜਨਾ ਪਿਆ ਕਿਉਂਕਿ ਸਾਡੇ ਕੋਲ ਜਗ੍ਹਾ ਨਹੀਂ ਸੀ, ਤੇ ਅਸੀਂ ਲੋਕਾਂ ਨਾਲ ਵਿਹੜਾ ਖਚਾ ਖੱਚ ਨਹੀਂ ਭਰ ਸਕਦੇ ਕਿਉਂਕਿ ਅੱਗ ਬੁਝਾਉਣ ਵਾਲਾ ਵਿਭਾਗ ਇਸ ਗੱਲ ਦੇ ਲਈ ਚੁੱਪ ਨਹੀਂ ਰਹੇਗਾ। ਸੋ ਅਸੀਂ ਹੁਣ ਕਿਸੇ ਵੱਡੇ ਗਿਰਜੇ ਨੂੰ ਲੈਣ ਦਾ ਯਤਨ ਕਰ ਰਹੇ ਹਾਂ ਤਾਂ ਕਿ ਜਦ ਅਸੀਂ ਅੰਦਰ ਆਈਏ ਤਾਂ ਸਾਡੇ ਕੋਲ ਲੋਕਾਂ ਦੇ ਬਹਿਣ ਲਈ ਜਗ੍ਹਾ ਹੋਵੇ। ਹੁਣ ਕਦੇ ਵੀ ਤੇ ਹਮੇਸ਼ਾ ਹੀ ਤੁਹਾਡਾ ਡੇਰੇ ਵਿਚ ਸਵਾਗਤ ਆ, ਜਿੱਥੇ ਸਾਡਾ ਕੋਈ ਮਤ ਨਹੀਂ ਆ ਪਰ ਮਸੀਹ, ਕੋਈ ਵਿਵਸਥਾ ਨਹੀਂ ਆ ਪਰ ਪ੍ਰੇਮ, ਕੋਈ ਪੁਸਤਕ ਨਹੀਂ ਆ ਪਰ ਬਾਈਬਲ। ਅਤੇ ਸਾਡਾ ਪਾਸਬਾਨ ਭਾਈ ਔਰਮਨ ਨੇਵਲ ਹੈ। ਸਾਡੀ ਸਭਾ ਵਿਚ ਸਾਰੀਆਂ ਮਿਸ਼ਨਾਂ ਦੇ ਲੋਕ ਜਮ੍ਹਾਂ ਹੁੰਦੇ ਹਨ, ਜਿੱਥੇ ਤੁਸੀਂ ਆ ਕੇ ਆਪਣੇ ਅੰਤਰ ਰਾਸ਼ਟਰੀ ਦੀ ਜਿੱਥੇ ਤੁਸੀਂ ਆ ਕੇ ਆਪਣੇ ਅੰਤਕਰਨ ਦੀ ਮਰਜ਼ੀ ਨਾਲ ਪਰਮੇਸ਼ਰ ਦੀ ਉਪਾਸਨਾ ਕਰਦੇ ਹੋ, ਤੇ ਤੁਹਾਡੇ ਨਾਲ ਅਸੀਂ ਸਦਾ ਹੀ ਖੁਸ਼ ਹੋਵਾਂਗੇ। ਸੋ ਜਦ ਵੀ ਹੋ ਸਕੇ ਆਓ, ਅਸੀਂ ਤੁਹਾਨੂੰ ਜੀ ਆਇਆਂ ਆਖਣ ਲਈ ਸਦਾ ਖੁਸ਼ ਆ। ਅਤੇ ਹੁਣ ਅਗਲੀ ਵਾਰ ਜਿੱਥੋਂ ਤੱਕ ਮੈਂ ਜਾਣਦਾ ਆ, ਚਰਚ ਦੇ ਖਤਮ ਹੋਣ ਦੇ ਬਾਅਦ ਹੀ ਤੁਹਾਡੇ ਨਾਲ ਹੋਵਾਂਗਾ। ਜਦ ਸੱਤ ਯੁੱਗਾਂ ਦੀ ਕਿਤਾਬ ਖਤਮ ਹੋ ਜਾਵੇਗੀ, ਤਦ ਅਸੀਂ ਸੱਤ ਆਖਰੀ ਮੋਹਰਾਂ ਦੀ ਵੱਲ ਜਾਣਾ ਚਾਹੁੰਦੇ ਆ। ਪ੍ਰਕਾਸ਼ ਦੀ ਪੋਥੀ ਦੀਆਂ ਸੱਤ ਆਖਰੀ ਮੋਹਰਾਂ ਤੇ ਸਿਖਾਇਆ ਜਾਵੇਗਾ। ਹੁਣ ਬਹੁਤ ਵਾਰ ਦੁਖੀ ਤੇ ਬਿਮਾਰ ਆਉਂਦੇ ਹਨ, ਅਤੇ ਇਨ੍ਹਾਂ ਬੰਦਗੀਆਂ ਵਿਚ ਜਿੱਥੇ ਦਰਸ਼ਨਾਂ ਦੀ ਲੋੜ ਪੈਂਦੀ ਆ, ਅਤੇ ਉਹ ਖਾਸ ਮੁਲਾਕਾਤ ਲਈ ਆਉਂਦੇ ਹਨ। ਜੇ ਮੈਂ ਉਹਨਾਂ ਵਿਚ ਵੜ ਜਾਵਾਂ ਤਦ ਮੈਂ ਉਹਨਾਂ ਦੇ ਵਿਚਾਲੇ ਫਰਕ ਨਹੀਂ ਦੱਸ ਸਕਦਾ, ਅਤੇ ਤੁਸੀਂ ਜਾਣਦੇ ਹੋ ਕਿ ਉਹਦੇ ਬਾਅਦ ਮੇਰੇ ਲਈ ਬੋਲਣਾ ਬਹੁਤ ਕਠਿਨ ਆ। ਅਤੇ ਹਰੇਕ ਜਾਣਦਾ ਆ ਕਿ ਸਾਡੀਆਂ ਚੰਗਾਈ ਦੀਆਂ ਬੰਦਗੀਆਂ ਵਿਚ ਮਿਸਟਰ ਬੈਕਸਟਰ ਜਾਂ ਦੂਜਾ ਕੋਈ ਆਮ ਤੌਰ ਤੇ ਪ੍ਰਚਾਰ ਕਰਦਾ ਆ। ਮੈਂ ਬਿਮਾਰ ਤੇ ਦੁਆ ਕਰਨ ਲਈ ਬਾਹਰ ਆਉਂਦਾ ਹਾਂ ਕਿਉਂਕਿ ਥੋੜਾ ਔਖਾ ਜਿਹਾ ਕੰਮ ਆ। ਅਤੇ ਕੁਝ ਚਿਰ ਪਹਿਲਾਂ ਮੈਂ ਕੁਝ ਲੋਕਾਂ ਲਈ ਦੁਆ ਕਰ ਰਿਹਾ ਸਾਂ, ਤਦ ਮੇਰੀ ਮੁਲਾਕਾਤ ਇੱਕ ਬੱਚੇ ਨਾਲ ਹੋਈ ਜਿਹਦੀ ਪਿੱਠ ਵਿਚ ਕੁਝ ਨੁਕਸ ਸੀ ਜਾਂ ਏਦਾਂ ਦਾ ਉਹ ਜਮਿਆ ਸੀ। ਬਾਹਰ ਆਉਂਦੇ ਮੈਂ ਉੱਥੇ ਉਹਨੂੰ ਬੈਠੇ ਹੋਏ ਇੱਕ ਝਲਕ ਵਿਚ ਵੇਖਿਆ, ਤੇ ਉਹ ਬੱਚਾ ਹੁਣ ਏਦਾਂ ਦਾ ਅਧਰੰਗੀ ਨਹੀਂ ਰਹੇਗਾ, ਉਹ ਚੰਗਾ ਹੋ ਜਾਵੇਗਾ। ਯਕੀਨਨ ਇਹ ਗੱਲ ਹੈ, ਵੇਖਿਆ ਜੇ ਇਹਨੂੰ ਮੈਂ ਜਾਣਦਾ ਆ, ਵੇਖਿਆ ਜੇ ਮੈਨੂੰ ਇਹਦਾ ਪੱਕਾ ਪਤਾ ਆ। ਸੋ ਅਸੀਂ ਨੇਚਾ ਕਰਕੇ ਖੁਦਾ ਵਿਚ ਯਕੀਨ ਕਰਨਾ ਚਾਹੁੰਦੇ ਆ। ਹਰੇਕ ਅਤੇ ਬਹੁਤੇ ਤੁਹਾਡੇ ਵਿਚ ਸੇਵਾਦਾਰ ਅਤੇ ਹੋਰ ਸਭ ਮੇਰੇ ਲਈ ਉਪਰੇ ਹਨ। ਜੇ ਮੈਂ ਗਲਤੀ ਨਾ ਕਰਾਂ ਤਾਂ ਕੀ ਇਹ ਭਾਈ ਕ੍ਰੇਜ ਨਹੀਂ ਹਨ? ਕੀ ਇਹ ਠੀਕ ਆ? ਭਾਈ ਕ੍ਰੇਜ ਉਸ ਮਨਸਨ ਦੀ ਸੇਵਾ ਵਿਚ ਨਾ ਆਉਣ ਲਈ ਮੈਂ ਤੁਹਾਡੇ ਕੋਲੋਂ ਮਾਫੀ ਦਾ ਕਰਜ਼ਦਾਰ ਆ। ਹੋ ਸਕਦਾ ਆ ਕਿ ਮੈਂ ਹਫਤੇ ਦੇ ਅਖੀਰ ਦੀ ਬੰਦਗੀ ਲਈ ਉੱਥੇ ਆਵਾਂ। ਚੰਗੇ ਬਣੇ ਰਹੋ। ਕੀ ਇਹ ਠੀਕ ਆ? ਇਹ ਬਲੂ ਮਿੰਗਟਨ ਵਿਚ ਹੋਵੇਗੀ। ਕੀ ਤੁਸੀਂ ਠੀਕ ਠਾਕ ਹੋ? ਚੰਗੀ ਗੱਲ। ਮੇਰਾ ਅੰਦਾਜ਼ਾ ਆ ਕਿ ਇਹ ਕੁਝ ਭਾਈ ਲੋਕ ਸੇਵਾਦਾਰ ਹਨ। ਤੁਸੀਂ ਸੇਵਾਦਾਰ ਹੋ? ਹਾਂ ਸ਼੍ਰੀਮਾਨ ਜੀ, ਪ੍ਰਭੂ ਤੁਹਾਨੂੰ ਬਰਕਤ ਬਖਸ਼ੇ। ਇਸ ਇਮਾਰਤ ਵਿਚ ਕਿੰਨੇ ਸੇਵਾਦਾਰ ਹਨ? ਆਪਣੇ ਹੱਥ ਖੜੇ ਕਰੋ। ਠੀਕ ਆ, ਇਹ ਬਹੁਤ ਵਧੀਆ ਆ। ਅਸੀਂ ਤੁਹਾਨੂੰ ਇੱਥੇ ਵੇਖ ਕੇ ਬਹੁਤ ਖੁਸ਼ ਤੇ ਆਨੰਦ ਆ। ਖੁਦਾ ਤੁਹਾਨੂੰ ਹਮੇਸ਼ਾ ਬਰਕਤ ਬਖਸ਼ੇ। ਕੁਝ ਲੋਕਾਂ ਨੇ ਅੱਜ ਰਾਤ ਤੋਂ ਜਾਰਜੀਆ, ਟਿਨੈਸੀ, ਨਿਊਯਾਰਕ ਅਤੇ ਸਭਨੀ ਥਾਈ ਰਵਾਨਾ ਹੋਣਾ ਆ, ਤਾਂ ਕਿ ਅਸੀਂ ਸਵਖਤੇ ਹੀ ਬਾਹਰ ਨਿਕਲ ਜਾਈਏ। ਧਿਆਨ ਨਾਲ ਸੜਕ ਤੇ ਗੱਡੀ ਚਲਾਉਣਾ। ਜੇ ਤੁਸੀਂ ਸੌਣਾ ਮਹਿਸੂਸ ਕਰੋ ਅਤੇ ਤੁਸੀਂ ਹੋਟਲ ਵਿਚ ਨਹੀਂ ਜਾਣਾ ਚਾਹੁੰਦੇ ਤਾਂ ਗੱਡੀ ਨੂੰ ਸੜਕੋਂ ਲਾ ਕੇ ਤੇ ਸੌ ਜਾਓ ਜਦ ਤੱਕ ਤੁਸੀਂ। ਮੈਂ ਵੀ ਏਦਾਂ ਹੀ ਕਰਦਾ ਆ। ਵੇਖਿਆ ਜੇ ਗੱਡੀ ਥੱਲੇ ਲਾ ਲਓ ਤੇ ਸੌ ਜਾਓ, ਨੀਂਦ ਵਿਚ ਗੱਡੀ ਨਾ ਚਲਾਓ, ਇਹ ਮਾੜੀ ਗੱਲ ਆ। ਅਤੇ ਯਾਦ ਰਹੇ, ਇਹ ਤੁਸੀਂ ਨਹੀਂ ਹੋ ਪਰ ਤੁਸੀਂ ਅਗਲੇ ਜਣੇ ਦਾ ਖਿਆਲ ਰੱਖਣਾ ਆ। ਵੇਖਿਆ ਜੇ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਪਰ ਤੁਸੀਂ ਇਹ ਨਹੀਂ ਜਾਣਦੇ ਕਿ ਉਹ ਕਿੱਥੇ ਜਾ ਰਿਹਾ ਹੈ। ਤੁਹਾਨੂੰ ਉਹਦੀ ਪਹਿਰੇਦਾਰੀ ਕਰਨੀ ਆ। ਇਹਦੀ ਪਹਿਰੇਦਾਰੀ ਕਰਨ ਲਈ ਜਾਣ ਰੱਖੋ ਕਿ ਤੁਸੀਂ ਹਮੇਸ਼ਾ ਹੀ ਚੁਕੰਨੇ ਹੋਣਾ ਆ। ਹੁਣ ਮੈਂ ਲਿਖਤਾਂ ਦਾ ਇੱਕ ਹਿੱਸਾ ਪੜ੍ਹਨਾ ਚਾਹੁੰਦਾ ਆ ਜੋ ਕਿ ਪਾਇਆ ਜਾਂਦਾ ਆ ਸੰਤ ਯੂਹੰਨਾ ਦੀ ਅੰਜੀਲ ਵਿਚ। ਹੁਣ ਇਹ ਲਿਖਤਾਂ ਜਿਹੜੀਆਂ ਅਸੀਂ ਪੜ੍ਹਦੇ ਤੇ ਜਿਨ੍ਹਾਂ ਦਾ ਹਵਾਲਾ ਲੈਂਦੇ ਹਾਂ, ਜੋ ਅਸੀਂ ਕਹਿਣ ਦਾ ਯਤਨ ਕਰ ਰਹੇ ਹਾਂ, ਉਹਨਾਂ ਦਾ ਇਹਨੇ ਮੁੱਢ ਬੰਨਣਾ ਆ। ਅਤੇ ਸਦਾ ਹੀ ਜਿੱਦਾਂ ਮੈਨੂੰ ਯਾਦ ਆ, ਮੈਂ ਕਦੇ ਵੀ ਪੁਲਪਟ ਭਾਵ ਮੰਚ ਉੱਤੇ ਕੁਝ ਕਹਿਣ ਦੇ ਯਤਨ ਵਿਚ ਕਹਿਣ ਲਈ ਨਹੀਂ ਆਇਆ। ਮੈਂ ਸਦਾ ਹੀ ਪ੍ਰਭੂ ਦੇ ਅੱਗੇ ਉਡੀਕਣ ਦੀ ਕੋਸ਼ਿਸ਼ ਕਰਦਾ ਆ, ਤੱਕਦਾ ਰਹਿੰਦਾ ਆ, ਪੜ੍ਹਾਈ ਕਰਦਾ ਆ ਅਤੇ ਦੁਆ ਕਰਦਾ ਆ ਜਦ ਤੱਕ ਮੈਂ ਇਹ ਮਹਿਸੂਸ ਨਾ ਕਰਾਂ ਕਿ ਮੇਰੇ ਕੋਲ ਕੁਝ ਹੈ ਜੋ ਮੈਂ ਲੋਕਾਂ ਦੀ ਮਦਦ ਕਰ ਸਕਾਂ। ਜੇ ਮੈਂ ਮਦਦ ਨਾ ਬਣ ਸਕਾਂ ਤਾਂ ਮੇਰਾ ਇੱਥੇ ਖਲੋਣ ਦਾ ਕੋਈ ਫਾਇਦਾ ਨਹੀਂ ਆ। ਵੇਖਿਆ ਜੇ ਮਦਦ ਕਰਨ ਦੀ ਕੋਸ਼ਿਸ਼ ਕਰਦਾ ਆ। ਅਤੇ ਅੱਜ ਰਾਤ ਬੇਸ਼ੱਕ ਇੱਕ ਵੱਡਾ ਹਿੱਸਾ ਸਾਡੀ ਭੀੜ ਦਾ ਅੱਜ ਸਵੇਰ ਤੋਂ ਹੀ ਨਿਕਲ ਗਿਆ ਆ, ਉਹਨਾਂ ਵਿੱਚੋਂ ਬਹੁਤਿਆਂ ਨੇ ਘਰ ਜਾਣਾ ਸੀ। ਪਰ ਅੱਜ ਰਾਤ ਮੈਂ ਤੁਹਾਨੂੰ ਦੱਸਿਆ ਆ ਕਿ ਜੇ ਤੁਸੀਂ ਰੁਕੋ ਤਾਂ ਅਸੀਂ 45 ਮਿੰਟਾਂ ਤੱਕ ਕਿਸੇ ਵਿਸ਼ੇ ਤੇ ਬੋਲਾਂਗੇ ਜੋ ਮੈਂ ਉਮੀਦ ਕਰਦਾ ਆ ਕਿ ਸਾਡੀ ਮਦਦ ਕਰੇਗਾ। ਅਤੇ ਹੁਣ ਅਸੀਂ ਇਹਦਾ ਆਧਾਰ ਸੰਤ ਯੂਹੰਨਾ ਦੀ ਅੰਜੀਲ ਉਹਦੇ 16ਵੇਂ ਬਾਬ ਤੇ ਰੱਖਾਂਗੇ। ਆਓ ਇਹਨੂੰ 7ਵੀਂ ਆਇਤ ਤੋਂ ਸ਼ੁਰੂ ਕਰਕੇ 15ਵੀਂ ਤੱਕ ਪੜ੍ਹੀਏ। ਪਰ ਮੈਂ ਤੁਹਾਨੂੰ ਸੱਤ ਆਖਦਾ ਹਾਂ, ਭਾਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਆ, ਕਿਉਂਕਿ ਜੇ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਹਨੂੰ ਤੁਹਾਡੇ ਕੋਲ ਘੱਲ ਦਿਆਂਗਾ, ਅਤੇ ਉਹ ਆਣ ਕੇ ਜਗਤ ਨੂੰ ਪਾਪ, ਧਰਮ ਅਤੇ ਨਿਆਂ ਦੇ ਵਿਖੇ ਕਾਇਲ ਕਰੇਗਾ। ਪਾਪ ਦੇ ਵਿਖੇ ਇਸ ਲਈ ਜੋ ਉਹ ਮੇਰੇ ਉੱਤੇ ਨੇਚਾ ਨਹੀਂ ਕਰਦੇ ਹਨ, ਧਰਮ ਦੇ ਵਿਖੇ ਇਸ ਲਈ ਜੋ ਮੈਂ ਪਿਤਾ ਕੋਲ ਜਾਂਦਾ ਹਾਂ ਤੇ ਤੁਸੀਂ ਫੇਰ ਨਹੀਂ ਮੈਨੂੰ ਵੇਖੋਗੇ, ਨਿਆਂ ਦੇ ਵਿਖੇ ਇਸ ਲਈ ਜੋ ਇਸ ਜਗਤ ਦੇ ਸਰਦਾਰ ਦਾ ਨਿਆਂ ਕੀਤਾ ਗਿਆ ਆ। ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ, ਪਰ ਹੁਣੇ ਤੁਸੀਂ ਸਹਾਰ ਨਹੀਂ ਸਕਦੇ। ਪਰ ਜਦ ਉਹ ਅਰਥਾਤ ਸਚਾਈ ਦਾ ਆਤਮਾ ਆਵੇ, ਤਦ ਉਹ ਸਾਰੀ ਸਚਾਈ ਵਿਚ ਤੁਹਾਡੀ ਅਗਵਾਈ ਕਰੇਗਾ, ਕਿਉਂ ਜੋ ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋਈ ਆਖੇਗਾ, ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। ਉਹ ਮੇਰੀ ਵਡਿਆਈ ਕਰੇਗਾ, ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲਵੇਗਾ ਤੇ ਤੁਹਾਨੂੰ ਦੱਸੇਗਾ। ਸਭ ਕੁਝ ਜੋ ਪਿਤਾ ਦਾ ਹੈ ਉਹ ਮੇਰਾ ਹੈ, ਇਸੇ ਕਾਰਨ ਮੈਂ ਆਖਿਆ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ। ਹੁਣ ਇਸ 13ਵੀਂ ਆਇਤ ਵਿੱਚ, ਪਰ ਜਦ ਉਹ ਅਰਥਾਤ ਸਚਾਈ ਦਾ ਆਤਮਾ ਆਵੇ, ਤਦ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਅਤੇ ਜਦ ਸਚਾਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ। ਸਚਾਈ ਕੀ ਆ? ਪਰਮੇਸ਼ਰ ਦਾ ਸ਼ਬਦ। ਉਹ ਬੋਲੇਗਾ, ਉਹ ਆਪਣੀ ਵੱਲੋਂ ਨਾ ਕਹੇਗਾ ਪਰ ਜੋ ਕੁਝ ਸੁਣੇਗਾ ਸੋਈ ਆਖੇਗਾ, ਜੋ ਕੁਝ ਉਹ ਸੁਣਦਾ ਆ ਸੋਈ ਉਹ ਆਖੇਗਾ। ਦੂਜੇ ਸ਼ਬਦਾਂ ਵਿੱਚ ਉਹ ਹੀ ਉਹ ਜਿਹੜਾ ਗੱਲਾਂ ਨੂੰ ਪ੍ਰਗਟ ਕਰੇਗਾ। ਤੁਸਾਂ ਵੇਖਿਆ ਜੇ, ਅਤੇ ਇਬਰਾਨੀਆਂ ਦੇ 4 ਬਾਬ ਵਿੱਚ ਬਾਈਬਲ ਨੇ ਆਖਿਆ ਆ ਕਿ ਪਰਮੇਸ਼ਰ ਦਾ ਬਚਨ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾ ਆ, ਮਨ ਅਤੇ ਦਿਲ ਦੇ ਵਿਚਾਰਾਂ ਨੂੰ ਜਾਂਚ ਲੈਂਦਾ ਆ। ਵੇਖਿਆ ਜੇ, ਜੋ ਉਹ ਸੁਣੇਗਾ ਸੋਈ ਉਹ ਬੋਲੇਗਾ, ਅਤੇ ਉਹ ਆਉਣ ਵਾਲੀਆਂ ਗੱਲਾਂ ਤੁਹਾਨੂੰ ਵਿਖਾਵੇਗਾ। ਵੇਖਿਆ ਜੇ, ਕੌਣ ਇਹਨੂੰ ਕਰੇਗਾ? ਪਵਿੱਤਰ ਆਤਮਾ, ਜੋ ਕਿ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਆਵੇਗਾ। ਮੈਂ ਹੁਣ ਇਹ ਅਗਲੇ ਕੁਝ ਪਲ ਲੈ ਕੇ ਤੁਹਾਡਾ ਧਿਆਨ ਇਸ ਸ਼ਬਦ ਰਾਹ ਨੁਮਾ ਇੱਕ ਰਾਹ ਵਿਖਾਉਣ ਵਾਲੇ ਦੇ ਵੱਲ ਖਿੱਚਣਾ ਚਾਹੁੰਦਾ ਆ। ਤੁਸੀਂ ਜਾਣਦੇ ਹੋ ਕਿ ਜੰਗਲ ਦੇ ਮੇਰੇ ਬਹੁਤ ਤਜਰਬੇ ਰਹੇ ਹਨ। ਰਾਹ ਵਿਖਾਉਣ ਵਾਲਾ ਉਹ ਹੁੰਦਾ ਆ ਜੋ ਆਲਾ ਦੁਆਲਾ ਤੁਹਾਨੂੰ ਵਿਖਾਉਂਦਾ ਆ। ਜਦ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਤੁਹਾਨੂੰ ਇੱਕ ਰਾਹ ਨੁਮਾ ਦੀ ਲੋੜ ਪੈਂਦੀ ਆ, ਅਤੇ ਸ਼ਿਕਾਰ ਦੇ ਨਾਲ ਸੰਬੰਧ ਰੱਖਦੇ ਹੋਏ ਅਤੇ ਸੰਸਾਰ ਦੇ ਆਲੇ ਦੁਆਲੇ ਨਾਲ ਮੈਨੂੰ ਰਾਹ ਵਿਖਾਉਣ ਵਾਲਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਆ, ਅਤੇ ਕੋਲੋਰੈਡੋ ਵਿੱਚ ਮੈਂ ਆਪ ਵੀ ਇੱਕ ਰਾਹ ਨੁਮਾ ਰਿਹਾ ਆ, ਕਿਉਂਕਿ ਦੇਸ਼ ਦਾ ਮੈਨੂੰ ਗਿਆਨ ਆ, ਵਣ ਆਦਿ ਦਾ ਮੈਂ ਕੋਲੋਰੈਡੋ ਵਿੱਚ ਰਾਹ ਵਿਖਾ ਸਕਦਾ ਆ। ਹੁਣ ਰਾਹ ਨੁਮਾ ਨੂੰ ਰਾਹ ਦਾ ਪਤਾ ਹੋਣਾ ਚਾਹੀਦਾ ਆ, ਉਹਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ ਉਹ ਕਿੱਥੇ ਜਾ ਰਿਹਾ ਆ ਅਤੇ ਉਹ ਕੀ ਕਰ ਰਿਹਾ ਆ ਅਤੇ ਰਾਹ ਵਿੱਚ ਤੁਹਾਡੀ ਰਖਵਾਲੀ ਕਿੱਦਾਂ ਕਰਨੀ ਆ। ਵੇਖਿਆ ਜੇ, ਉਹਨੇ ਇਹ ਧਿਆਨ ਰੱਖਣਾ ਆ ਕਿ ਤੁਸੀਂ ਕਿਤੇ ਗਵਾਚ ਨਾ ਜਾਓ, ਤੇ ਰਾਹ ਨੁਮਾ ਚੁਣਿਆ ਹੋਇਆ ਹੁੰਦਾ ਆ, ਸਰਕਾਰ ਉਹਨੂੰ ਚੁਣਦੀ ਆ, ਤੇ ਜੇ ਉਹ ਮਾਰਗ ਦਰਸ਼ਕ ਹੈ ਅਤੇ ਜੰਗਲ ਦੀ ਸੈਰ ਕਰਨ ਲਈ ਜਿੱਥੇ ਸ਼ਾਇਦ ਤੁਸੀਂ ਨਹੀਂ ਜਾਂਦੇ ਰਹੇ ਹੋ, ਇਹ ਤੁਹਾਡੇ ਲਈ ਚੰਗੀ ਗੱਲ ਨਹੀਂ ਆ ਕਿ ਤੁਸੀਂ ਮਾਰਗ ਦਰਸ਼ਕ ਦੇ ਬਿਨਾਂ ਜਾਓ। ਸਾਫ ਸਾਫ ਬੋਲਦੇ ਹੋਏ, ਕੁਝ ਥਾਵਾਂ ਤੇ ਤੁਸੀਂ ਬਿਲਕੁਲ ਮਾਰਗ ਦਰਸ਼ਕ ਦੇ ਬਿਨਾਂ ਨਹੀਂ ਜਾ ਸਕਦੇ, ਅਤੇ ਉਦਾਹਰਣ ਦੇ ਤੌਰ ਲਈ ਕੈਨੇਡਾ ਦੇਸ਼ ਵਿੱਚ ਮਾਰਗ ਦਰਸ਼ਕ ਨੇ ਗੇਮ ਵਾਰਡਨ ਦੇ ਲਈ ਤੁਹਾਡੇ ਲਾਇਸੈਂਸ ਉੱਤੇ ਹਸਤਾਖਰ ਕਰਨੇ ਹਨ, ਉਹਨੇ ਆਪਣੇ ਵੀ ਦਸਤਖਤ ਕਰਨੇ ਹਨ, ਤੇ ਤਦ ਉਹ ਤੁਹਾਡਾ ਜ਼ਿੰਮੇਵਾਰ ਆ। ਜੇ ਤੁਹਾਨੂੰ ਕੁਝ ਹੁੰਦਾ ਆ ਤਾਂ ਉਹ ਇਹਦੇ ਲਈ ਜ਼ਿੰਮੇਵਾਰ ਆ, ਤੇ ਉਹਨੇ ਤੁਹਾਡੀ ਰਖਵਾਲੀ ਕਰਨੀ ਆ, ਉਹਨੇ ਇਹਦਾ ਧਿਆਨ ਰੱਖਣਾ ਆ ਕਿ ਤੁਸੀਂ ਗਵਾਚ ਨਾ ਜਾਓ, ਉਹਨੇ ਇਹ ਜਾਣ ਲੈਣਾ ਆ ਕਿ ਉਹ ਤੁਹਾਨੂੰ ਉੱਥੇ ਨਾ ਘੱਲੇ ਜਿੱਥੋਂ ਤੁਸੀਂ ਵਾਪਸ ਨਾ ਆ ਸਕੋ, ਅਤੇ ਜੇ ਤੁਸੀਂ ਗਵਾਚ ਵੀ ਜਾਓ ਉਹਨੂੰ ਦੇਸ਼ ਦਾ ਇੰਨਾ ਕੁ ਗਿਆਨ ਹੋਣਾ ਚਾਹੀਦਾ ਆ ਕਿ ਉਹ ਕਿਸੇ ਵੀ ਵੇਲੇ ਤੁਹਾਨੂੰ ਆ ਕੇ ਲੈ ਸਕਦਾ ਆ, ਉਹਨੂੰ ਇਹ ਸਭ ਗੱਲਾਂ ਦਾ ਪਤਾ ਹੋਣਾ ਚਾਹੀਦਾ ਆ, ਨਹੀਂ ਤਾਂ ਉਹ ਰਾਹ ਵਿਖਾਉਣ ਵਾਲਾ ਨਹੀਂ ਹੋ ਸਕਦਾ, ਉਹਨੂੰ ਮਾਰਗ ਦਰਸ਼ਕ ਦਾ ਲਾਇਸੈਂਸ ਨਹੀਂ ਮਿਲ ਸਕਦਾ। ਇਹਨਾਂ ਗੱਲਾਂ ਲਈ ਕਦੇ ਕਦੇ ਤੁਹਾਨੂੰ ਇੰਟਰਵਿਊ ਭਾਵ ਨਿਯੁਕਤੀ ਵੀ ਲੈਣੀ ਪੈਂਦੀ ਆ, ਪਹਿਲਾਂ ਹੀ ਬੁਲਾ ਕੇ ਸਾਰੇ ਪ੍ਰਬੰਧ ਕਰਨੇ ਹੁੰਦੇ ਹਨ ਤਾਂ ਕਿ ਤੁਹਾਡੇ ਲਈ ਹੱਕ ਰਾਖਵੇਂ ਹੋਣ। ਕਦੇ ਕਦੇ ਉਹਦੇ ਕੋਲ ਖਾਲੀ ਸਮਾਂ ਨਹੀਂ ਹੁੰਦਾ ਅਤੇ ਉਹ ਤੁਹਾਨੂੰ ਨਹੀਂ ਲਿਜਾ ਸਕਦਾ। ਤੁਹਾਨੂੰ ਇਸ ਗੱਲ ਨੂੰ ਥੋੜੇ ਸਮੇਂ ਲਈ ਛੱਡਣਾ ਪੈਂਦਾ ਆ ਇਸ ਭੂਮੀ ਦੇ ਰਾਹਨੁਮਾ ਦੇ ਲਈ। ਤੁਹਾਨੂੰ ਪਰਮੇਸ਼ਰ ਦੇ ਰਾਹਨੁਮਾ ਨਾਲ ਏਦਾਂ ਨਹੀਂ ਕਰਨਾ ਪੈਂਦਾ। ਉਹ ਸਦਾ ਤਿਆਰ ਆ, ਉਹ ਸਦਾ ਹੀ ਤਿਆਰ ਰਹਿੰਦਾ ਆ। ਅਤੇ ਜੇ ਤੁਸੀਂ ਇਹ ਤਿਆਰੀਆਂ ਨਾ ਕਰੋ ਅਤੇ ਤੁਸੀਂ ਉਸ ਜੰਗਲ ਦੀ ਸੈਰ ਦਾ ਖਾਕਾ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ ਜਿੱਥੇ ਤੁਸੀਂ ਪਹਿਲਾਂ ਨਹੀਂ ਗਏ ਹੋ, ਤੁਸੀਂ ਗੁਆਚ ਕੇ ਨਾਸ਼ ਹੋ ਸਕਦੇ ਹੋ। ਤੁਹਾਡੇ ਕੋਲ 1% ਮੌਕਾ ਆ ਕਿ ਤੁਸੀਂ ਬਚ ਕੇ ਜੰਗਲ ਚੋਂ ਬਾਹਰ ਆ ਜਾਓ। ਇਹ ਵੀ ਤਦ ਆ ਜੇ ਇਹ ਬਹੁਤ ਸੰਘਣਾ ਨਹੀਂ ਆ, ਤੁਸੀਂ ਆਪਣੇ ਆਪ ਬਾਹਰ ਨਿਕਲ ਆਓ, ਉਹਦੇ ਲਈ 1% ਮੌਕਾ ਹੈ। ਪਰ ਜੇ ਇਹ ਬਹੁਤ ਹੀ ਬੁਰਾ ਜੰਗਲ ਬੀਆ ਪਾਨ ਆ, ਉਸ ਪਿਛਲੇ ਰਾਹ ਤੋਂ ਬਾਹਰ ਨਿਕਲ ਕੇ ਆਉਣ ਲਈ ਤੁਹਾਡੇ ਕੋਲ ਕੋਈ ਵੀ ਮੌਕਾ ਨਹੀਂ ਆ। ਇੰਜ ਕਰਨ ਦਾ ਕੋਈ ਹੁਣ ਰਾਹ ਨਹੀਂ ਆ, ਕਿਉਂਕਿ ਤੁਸੀਂ ਵੇਖਦੇ ਹੋ ਕਿ ਤੁਸੀਂ ਮੌਤ ਦੇ ਰਾਹ ਉੱਤੇ ਹੋ। ਤਦ ਤੁਸੀਂ ਮੁੱਕ ਗਏ ਅਤੇ ਤਦ ਤੁਹਾਡਾ ਖਾਤਮਾ ਹੋ ਗਿਆ ਆ। ਤਦ ਤੁਸੀਂ ਨਾਸ਼ ਹੋ ਜਾਓਗੇ ਜੇ ਤੁਹਾਡੇ ਕੋਲ ਮਾਰਗਦਰਸ਼ਕ ਨਹੀਂ ਆ ਜੋ ਇਹ ਜਾਣਦਾ ਆ ਕਿ ਕਿਵੇਂ ਤੁਹਾਨੂੰ ਵਾਪਸ ਲਿਆਉਣਾ ਆ। ਉਹਨਾਂ ਸਕਾਊਟ ਦੇ ਮੁੰਡਿਆਂ ਦੇ ਬਾਰੇ ਜੋ ਲੇਖ ਪਿਛਲੇ ਸਾਲ ਟਕਸਨ ਐਰੀਜ਼ੋਨਾ ਵਿੱਚ ਤੁਸੀਂ ਪੜ੍ਹਿਆ, ਤੁਹਾਡੇ ਵਿੱਚੋਂ ਬਹੁਤ ਸਾਰੇ ਨੂੰ ਜਾਣਦੇ ਹਨ। ਭਾਵੇਂ ਉਹਨਾਂ ਨੂੰ ਸਿਖਲਾਈ ਦਿੱਤੀ ਗਈ ਸੀ ਕਿ ਕਿੱਦਾਂ ਆਪਣੇ ਆਪ ਦੀ ਰਖਵਾਲੀ ਕਰਨੀ ਆ, ਕਿਉਂਕਿ ਉਹ ਸਕਾਊਟ ਸਨ। ਉਹ ਬੱਚੇ ਸਕਾਊਟ ਨਹੀਂ ਸਨ, ਪੂਰੀ ਤਰ੍ਹਾਂ ਸਿੱਖੇ ਹੋਏ ਸਨ। ਅਤੇ ਉਹ ਸੈਰ ਕਰਨ ਲਈ ਉਤਾਂ ਪਹਾੜਾਂ ਵਿੱਚ ਗਏ ਅਤੇ ਬਰਫੀਲਾ ਤੂਫਾਨ ਆ ਗਿਆ, ਕੁਦਰਤ ਨੇ ਆਪਣਾ ਰੁਖ ਬਦਲ ਲਿਆ ਤੇ ਉਹ ਸਭ ਗੁਆਚ ਕੇ ਤੇ ਨਾਸ਼ ਹੋ ਗਏ। ਕਿਉਂਕਿ ਆਮ ਤੌਰ ਦੇ ਤੌਰ ਤਰੀਕੇ ਵਿੱਚ ਤਬਦੀਲੀ ਆ ਗਈ ਸੀ ਤੇ ਉਹ ਨਹੀਂ ਸਨ ਜਾਣਦੇ ਕਿ ਕਿਵੇਂ ਬਾਹਰ ਜਾਇਆ ਜਾਏ। ਵੇਖਿਆ ਜੇ, ਮੈਨੂੰ ਯਾਦ ਨਹੀਂ ਉਹਨਾਂ ਪਹਾੜਾਂ ਵਿੱਚ ਕਿੰਨੇ ਮੁੰਡੇ ਮਰ ਗਏ ਸਨ। ਭਾਵੇਂ ਉਹਨਾਂ ਦੇ ਕੋਲ ਹੈਲੀਕਾਪਟਰ ਆਏ, ਫੌਜ ਆਈ, ਨੈਸ਼ਨਲ ਗਾਰਡ ਆਏ, ਆਪਣੀ ਮਰਜ਼ੀ ਨਾਲ ਲੋਕਾਂ ਨੇ ਅਤੇ ਹੋਰ ਸਭਨਾਂ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਉਹ ਗੁਆਚ ਗਏ ਸਨ, ਕੋਈ ਨਹੀਂ ਸੀ ਜਾਣਦਾ ਉਹ ਕਿੱਥੇ ਹਨ ਅਤੇ ਉਹ ਆਪਣੇ ਆਪ ਦੀ ਦੇਖਭਾਲ ਨਹੀਂ ਕਰ ਸਕੇ। ਉਹ ਸਭ ਬਰਫ਼ ਵਿੱਚ ਨਾਸ਼ ਹੋ ਗਏ ਕਿਉਂਕਿ ਉਹ ਨਹੀਂ ਜਾਣਦੇ ਸਨ ਕਿ ਉਹ ਪੂਰਬ, ਉੱਤਰ, ਪੱਛਮ ਜਾਂ ਦੱਖਣ ਉੱਤੇ ਜਾਂ ਹੇਠਾਂ ਜਾ ਰਹੇ ਸਨ ਜਾਂ ਇਹ ਕਿਵੇਂ ਸੀ। ਹਰੇਕ ਚੀਜ਼ ਉਹਨਾਂ ਨੂੰ ਇੱਕੋ ਜਿਹੀ ਜਾਪਦੀ ਸੀ। ਮਾਰਗਦਰਸ਼ਕ ਨੂੰ ਪਤਾ ਹੁੰਦਾ ਆ ਕਿ ਉਹ ਕਿੱਥੇ ਆ, ਮੌਸਮ ਭਾਵੇਂ ਜਿੱਦਾਂ ਦਾ ਵੀ ਹੋਵੇ। ਤੇ ਉਹ ਇਹ ਕਰਨ ਲਈ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਆ, ਉਹ ਜਾਣਦਾ ਆ ਕਿ ਉਹ ਕੀ ਕਰ ਰਿਹਾ ਆ। ਉਹ ਹਰੇਕ ਚੀਜ਼ ਦਾ ਜਾਣੂ ਹੁੰਦਾ ਆ, ਉਹ ਹਰੇਕ ਚੀਜ਼ ਦੇ ਮੁਹਾਂਦਰੇ ਨੂੰ ਜਾਣਦਾ ਆ। ਉਹ ਹਨੇਰੇ ਵਿੱਚ ਰਹਿ ਕੇ ਵੀ ਫਲਾਣੀ ਫਲਾਣੀ ਚੀਜ਼ ਨੂੰ ਟੋਹ ਸਕਦਾ ਆ। ਇੱਕ ਉਦਾਹਰਣ ਲਈ, ਰਾਹਨੁਮਾ ਦੇ ਲਈ ਇੱਕ ਪੁਰਾਣੀ ਖੇਡ ਆ। ਜੇ ਤੁਸੀਂ ਤਾਰਿਆਂ ਨੂੰ ਜਾਣਦੇ ਹੋ, ਜੇ ਤੁਸੀਂ ਤਾਰਿਆਂ ਨੂੰ ਵੇਖ ਸਕਦੇ ਹੋ, ਕੋਈ ਵੀ ਦੱਸ ਸਕਦਾ ਆ ਕਿ ਤੁਸੀਂ ਕਿਹੜੇ ਰਾਹ ਜਾ ਰਹੇ ਹੋ। ਜੇ ਤੁਸੀਂ ਤਾਰਿਆਂ ਨੂੰ ਗਹੁ ਨਾਲ ਤੱਕੋ ਅਤੇ ਤੁਸੀਂ ਹਮੇਸ਼ਾ ਹੀ ਇੱਕ ਸੱਚੇ ਤਾਰੇ ਨੂੰ ਗਹੁ ਨਾਲ ਤੱਕਣਾ ਚਾਹੁੰਦੇ ਹੋ। ਕੇਵਲ ਇੱਕ ਹੀ ਸੱਚਾ ਤਾਰਾ ਆ ਤੇ ਉਹ ਉੱਤਰੀ ਤਾਰਾ ਆ। ਵੇਖਿਆ ਜੇ, ਇੱਕੋ ਹੀ ਉਹ ਤਾਰਾ ਆ ਜਿਹੜਾ ਆਪਣੀ ਥਾਂ ਤੇ ਖਲੋਤਾ ਰਹਿੰਦਾ ਆ। ਇਹ ਯਿਸੂ ਮਸੀਹ ਜੋ ਅੱਜ, ਕੱਲ ਤੇ ਯੁਗੋਂ ਯੁਗ ਇੱਕੋ ਜਿਹਾ ਆ, ਉਹਨੂੰ ਦਰਸਾਉਂਦਾ ਆ। ਦੂਜੇ ਤਾਰੇ ਭਾਵ ਦੂਰ ਜਾ ਕੇ ਘੁੰਮ ਫਿਰ ਸਕਦੇ ਹਨ, ਪਰ ਉਹ ਸਦਾ ਇੱਕੋ ਜਿਹਾ ਹੀ ਰਹਿੰਦਾ ਆ। ਗਿਰਜੇ ਤੁਹਾਨੂੰ ਇਸ ਪਾਸੇ ਦੂਰ ਖਿੱਚ ਸਕਦੇ ਹਨ, ਦੂਜੇ ਤੁਹਾਨੂੰ ਦੂਜੇ ਪਾਸੇ ਦੂਰ ਖਿੱਚ ਸਕਦੇ ਹਨ, ਪਰ ਉਹ ਨਹੀਂ, ਉਹ ਸਦਾ ਇੱਕੋ ਜਿਹਾ ਆ। ਚੰਗਾ ਭਾਈ, ਜੇ ਤੁਸੀਂ ਇਹ ਉੱਤਰੀ ਤਾਰਾ ਨਹੀਂ ਵੇਖ ਸਕਦੇ ਤੇ ਬੱਦਲ ਵਾਈ ਆ, ਜੇ ਤਾਂ ਤੁਸੀਂ ਧਿਆਨ ਦਿਓਗੇ, ਜੇ ਇਹ ਦਿਨ ਦਾ ਸਮਾਂ ਆ ਤੁਸੀਂ ਗੁਆਚ ਗਏ ਹੋ, ਜੇ ਤੁਸੀਂ ਬਿਰਸ਼ਾਂ ਨੂੰ ਤੱਕੋਗੇ, ਰੁੱਖ ਉੱਤੇ ਹਮੇਸ਼ਾ ਟਹਿਣੀਆਂ ਉੱਤਰ ਦਿਸ਼ਾ ਦੀ ਵੱਲ ਹੁੰਦੀਆਂ ਹਨ, ਕਿਉਂਕਿ ਦੱਖਣੀ ਦਿਸ਼ਾ ਉੱਤੇ ਉੱਤਰੀ ਦਿਸ਼ਾ ਨਾਲੋਂ ਜ਼ਿਆਦਾ ਸੂਰਜ ਪੈਂਦਾ ਆ। ਪਰ ਜੇ ਭਲਾ ਹਨੇਰਾ ਹੋਵੇ ਤੇ ਤੁਸੀਂ ਟਹਿਣੀ ਵੇਖ ਨਾ ਸਕੋ। ਜੇ ਤੁਸੀਂ ਅੱਖਾਂ ਬੰਦ ਕਰਕੇ ਤੇ ਕੁਝ ਸੋਚਣ ਦੀ ਕੋਸ਼ਿਸ਼ ਨਾ ਕਰੋ, ਆਪਣੀਆਂ ਅੱਖਾਂ ਬੰਦ ਕਰਕੇ ਮੋਟੀ ਛਿੱਲ ਵਾਲਾ ਰੁੱਖ ਫੜੋ, ਆਪਣੇ ਹੱਥ ਉਸ ਰੁੱਖ ਦੇ ਚੁਫੇਰੇ ਏਦਾਂ ਪਾ ਲਓ ਕਿ ਜਦੋਂ ਤੁਹਾਡੀਆਂ ਉਂਗਲਾਂ ਮਿਲ ਜਾਣ ਤੇ ਹੌਲੀ ਹੌਲੀ ਉਸ ਰੁੱਖ ਦੇ ਦੁਆਲੇ ਘੁੰਮੋ। ਤੇ ਜਦ ਤੁਸੀਂ ਉਸ ਥਾਂ ਤੇ ਅਪੜੋ ਜਿੱਥੇ ਛਿੱਲ ਬਹੁਤ ਮੋਟੀ ਤੇ ਟੁੱਟੀ ਹੋਈ ਹੋਵੇ, ਉਹ ਹੈ ਉੱਤਰੀ ਦਿਸ਼ਾ। ਤੇ ਹਵਾਵਾਂ ਵੇਖ ਕੇ ਤੁਸੀਂ ਦੱਸ ਸਕਦੇ ਹੋ ਤੁਸੀਂ ਕਿਹੜੇ ਪਾਸੇ ਉੱਤਰ ਜਾਂ ਦੱਖਣ ਵੱਲ ਜਾ ਰਹੇ ਹੋ। ਅਤੇ ਏਦਾਂ ਕਰਕੇ ਬਹੁਤ ਗੱਲਾਂ ਹਨ, ਪਰ ਮਾਰਗਦਰਸ਼ਕ ਹੀ ਉਹਨਾਂ ਗੱਲਾਂ ਨੂੰ ਜਾਣਦਾ ਆ ਕਿ ਕਿਵੇਂ ਉਹ ਕਰਨੀਆਂ ਹਨ। ਜੇ ਕੋਈ ਸਧਾਰਨ ਆਦਮੀ ਉੱਥੇ ਜਾ ਕੇ ਆਖੇ ਉਹ ਇਹਦੇ ਚ ਮੈਨੂੰ ਤੇ ਕੋਈ ਫਰਕ ਨਹੀਂ ਜਾਪਦਾ, ਵੇਖਿਆ ਜੇ? ਵੇਖੋ, ਤੁਹਾਨੂੰ ਉਸ ਰਾਹ ਵਿਖਾਉਣ ਵਾਲੇ ਕੰਮ ਵਿੱਚ ਸਿਖਲਾਈ ਲੈਣੀ ਪੈਣੀ ਆ। ਅਤੇ ਇਹ ਮੁੰਡੇ ਕੋਈ ਸ਼ੱਕ ਨਹੀਂ ਕਿ ਉਹ ਚੰਗੇ ਸਕਾਊਟ ਸਨ, ਉਹ ਗੰਢਾਂ ਬਣ ਸਕਦੇ ਸਨ, ਉਹ ਪੱਥਰਾਂ ਨਾਲ ਅੱਗ ਲਾ ਸਕਦੇ ਸਨ ਅਤੇ ਹੋਰ ਐਰਾ ਵਗੈਰਾ ਕਰ ਸਕਦੇ ਸਨ। ਪਰ ਤੁਹਾਨੂੰ ਆਪਣਾ ਬਾਹਰੀ ਰਾਹ ਜਾਣਨਾ ਹੈ, ਇਹ ਹੈ ਵਿਚਾਰ ਵਾਲੀ ਗੱਲ। ਉਹ ਬਾਹਰ ਜਾਣ ਦਾ ਰਾਹ ਨਹੀਂ ਸਨ ਜਾਣਦੇ, ਇਸ ਲਈ ਉਹ ਸਭ ਨਾਸ਼ ਹੋ ਗਏ ਕਿਉਂਕਿ ਉਹਨਾਂ ਰਾਹ ਵਿਖਾਉਣ ਵਾਲਾ ਆਪਣੇ ਨਾਲ ਨਹੀਂ ਲਿਆ। ਸੋਚਹੀਣ ਪਿਤਾ ਕੈਲੋਰੈਡੋ ਵਿਚ 2 ਸਾਲ ਪਹਿਲਾਂ ਉਹ ਪਹਾੜਾਂ ਦੇ ਉੱਤੇ ਜਾ ਰਿਹਾ ਸੀ, ਉਹਦੇ ਨਾਲ 6 ਜਾਂ 7 ਸਾਲਾਂ ਦਾ ਮੁੰਡਾ ਵੀ ਸੀ ਤੇ ਉਹ ਉਸ ਮੁੰਡੇ ਨੂੰ ਆਪਣੇ ਪਹਿਲੇ ਹਿਰਨ ਦੇ ਸ਼ਿਕਾਰ ਲਈ ਲੈ ਕੇ ਜਾ ਰਿਹਾ ਸੀ। ਉਹ ਤਾਂ ਪਹਾੜ ਤੇ ਚੜ ਗਏ ਤੇ ਛੋਟੇ ਮੁੰਡੇ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਥੱਕ ਗਿਆ ਆ, ਮੇਰੇ ਕੰਧਾੜੇ ਚੜ ਜਾ, ਅਜੇ ਅਸੀਂ ਇੰਨੇ ਉੱਚੇ ਨਹੀਂ ਅਪੜੇ ਹਾਂ, ਹਿਰਨ ਤਾਂ ਹੋਰ ਉਤਾਹ ਹਨ। ਤੇ ਤਾਂ ਹੀ ਤਾਂ ਉਹ ਆਦਮੀ ਚੜਦਾ ਗਿਆ, ਉੱਥੇ ਪਹੁੰਚ ਗਿਆ ਜਿੱਥੇ ਉਹ ਜਾਣਦਾ ਨਹੀਂ ਸੀ, ਉਹ ਸ਼ਹਿਰ ਦਾ ਮਨੁੱਖ ਸੀ, ਉਹ ਕੁਝ ਵੀ ਨਹੀਂ ਜਾਣਦਾ ਸੀ ਭਾਈ ਕਿਵੇਂ ਸ਼ਿਕਾਰ ਕਰਨਾ ਆ ਜਾਂ ਕਿੱਥੇ ਜਾਣਾ ਆ। ਤੇ ਕੋਈ ਵੀ ਜਣਾ ਜਿਹੜਾ ਜੰਗਲ ਦੇ ਬਾਰੇ ਜਾਣਦਾ ਆ ਉਹਨੂੰ ਪਤਾ ਆ ਕਿ ਹਿਰਨ ਇੰਨਾ ਉੱਚਾ ਨਹੀਂ ਰਹਿੰਦੇ, ਹਿਰਨ ਉਤਾਹ ਨਹੀਂ ਜਾਂਦੇ, ਬੱਕਰੀਆਂ ਜਾਂਦੀਆਂ ਹਨ, ਹਿਰਨ ਨਹੀਂ। ਉਹ ਹੇਠਾਂ ਰਹਿੰਦੇ ਹਨ ਜਿੱਥੇ ਕੁਝ ਖਾਜਾ ਭੋਜਨ ਮਿਲ ਸਕੇ, ਜਿੱਥੇ ਉਹ ਖੁਰਾਕ ਪਾ ਸਕਣ। ਪਰ ਇਸ ਮਨੁੱਖ ਨੇ ਸੋਚਿਆ, ਉਹ ਜੇ ਮੈਂ ਚਟਾਨਾਂ ਤੇ ਕਿਤੇ ਉਤਾਹ ਚੜ ਜਾਵਾਂ ਮੈਨੂੰ ਵੱਡਾ ਝੁੰਡ ਲੱਭੇਗਾ। ਉਹਨੇ ਕੁਝ ਹਿਰਨਾਂ ਦੀ ਤਸਵੀਰ ਕਿਤੇ ਖਲੋਤੇ ਚਟਾਨ ਉੱਤੇ ਖਲੋਤੇ ਵੇਖੀ ਸੀ ਅਤੇ ਉਹਨੇ ਸੋਚਿਆ ਕਿ ਉੱਥੇ ਹੀ ਉਹਨਾਂ ਨੂੰ ਲੱਭੇਗਾ। ਉਹਨਾਂ ਰਸਾਲਿਆਂ ਵਿੱਚ ਤੁਸੀਂ ਕੀ ਪੜ੍ਹਦੇ ਹੋ, ਉਹਨਾਂ ਤੇ ਧਿਆਨ ਨਾ ਦਿਓ, ਮੇਰਿਆ ਤੁਹਾਡਾ ਬਹੁਤ ਬੁਰਾ ਅੰਤ ਹੋਵੇਗਾ। ਸਿਰਫ ਕਰਨ ਵਾਲੀ ਗੱਲ ਇਹ ਆ ਕਿ ਤੁਸੀਂ ਰਾਹ ਵਿਖਾਉਣ ਵਾਲੇ ਨੂੰ ਨਾਲ ਲਓ ਜਿੱਥੇ ਤੁਹਾਨੂੰ ਪਤਾ ਆ ਕਿ ਤੁਸੀਂ ਕਿੱਥੇ ਹੋ। ਅਤੇ ਉਹ ਪਿਤਾ ਉੱਥੇ ਅਚਾਨਕ ਮੀਂਹ ਆ ਗਿਆ, ਉਹਨਾਂ ਜਲਦੀ ਵਾਲੀਆਂ ਬਾਰਿਸ਼ਾਂ ਵਿੱਚੋਂ ਇੱਕ ਬਾਰਿਸ਼ ਆਈ ਤੇ ਇਸ ਮਨੁੱਖ ਨੇ ਸ਼ਿਕਾਰ ਕਰਨ ਵਿੱਚ ਬਹੁਤ ਚਿਰ ਲਾ ਦਿੱਤਾ ਤੇ ਹਨੇਰਾ ਪੈ ਗਿਆ ਤੇ ਉਹ ਆਪਣਾ ਵਾਪਸੀ ਦਾ ਰਾਹ ਨਹੀਂ ਲੱਭ ਸਕਿਆ। ਅਤੇ ਤਦ ਪਹਾੜਾਂ ਦੀਆਂ ਟੀਸੀਆਂ ਤੇ ਹਵਾਵਾਂ ਆ ਗਈਆਂ ਅਤੇ ਉਹ ਆਪ ਵੀ ਤੇਜ਼ ਚੱਲ ਰਿਹਾ ਸੀ। ਜੇ ਤੁਸੀਂ ਏਦਾਂ ਉੱਥੇ ਫਸ ਵੀ ਜਾਓ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਕਿ ਕਿੱਦਾਂ ਜਿਉਂਦੇ ਰਹਿਣਾ ਆ। ਇੱਕ ਹੋਰ ਗੱਲ ਆ, ਕਿਵੇਂ ਜਿਉਂਦੇ ਰਹਿਣਾ ਆ ਪਤਾ ਹੋਣਾ ਚਾਹੀਦਾ ਆ। ਮੈਂ ਰੁੱਖਾਂ ਤੇ ਚੜਿਆ ਤੇ ਹੇਠਾਂ ਉਤਰਿਆ, ਰੁੱਖਾਂ ਤੇ ਚੜਿਆ ਤੇ ਹੇਠਾਂ ਉਤਰਿਆ ਤੇ ਏਦਾਂ ਹੇਠਾਂ ਉੱਤੇ ਕਰਦਾ ਰਿਹਾ ਜਿਉਂਦੇ ਰਹਿਣ ਲਈ। ਮੈਂ ਬਰਫ਼ ਲਈ ਜਦੋਂ ਇਹ ਦੋਵੇਂ ਪਾਸੇ 4 ਫੁੱਟ ਹੁੰਦੀ ਆ ਤੇ ਮੁੱਢ ਪਾੜ ਕੇ ਥੱਲੇ ਰੱਖਿਆ ਤੇ ਇੰਨਾ ਭੁੱਖਾ ਹੁੰਦਾ ਸਾਂ ਕਿ ਮਸਾਂ ਹੀ ਭੁੱਖ ਜਰਦਾ ਸਾਂ ਅਤੇ ਇਹਨਾਂ ਮੁੱਢਾਂ ਨੂੰ ਪਾੜ ਕੇ ਬਾਲਦਾ ਸਾਂ ਤਾਂ ਕਿ ਗਰਮ ਹੋ ਕੇ ਬਰਫ਼ ਪਿਘਲ ਜਾਵੇ। ਤੇ ਤਦ ਰਾਤ ਦੇ 1 ਵਜੇ ਜਾਂ 2 ਵਜੇ ਉਹਨਾਂ ਮੁੱਢਾਂ ਨੂੰ ਪਰਾਂ ਹਟਾ ਕੇ ਜਿਉਂਦੇ ਰਹਿਣ ਲਈ ਉਸ ਗਰਮ ਜਗ੍ਹਾ ਤੇ ਲੇਟਦਾ ਸਾਂ। ਤੁਹਾਨੂੰ ਇਹ ਗੱਲਾਂ ਜਾਂ ਇਹ ਕੰਮ ਕਰਨ ਦਾ ਗਿਆਨ ਹੋਣਾ ਚਾਹੀਦਾ ਆ। ਪਰ ਇਹ ਆਦਮੀ ਨਹੀਂ ਸੀ ਜਾਣਦਾ ਕਿ ਉਹ ਕੀ ਕਰ ਰਿਹਾ ਆ ਤੇ ਉਹਦੇ ਨਾਲ ਉਹਨੂੰ ਦੱਸਣ ਵਾਲਾ ਕੋਈ ਨਹੀਂ ਸੀ। ਅਤੇ ਉਹਨੇ ਆਪਣੀ ਗੋਦ ਵਿੱਚ ਆਪਣੇ ਪੁੱਤਰ ਨੂੰ ਰੱਖਿਆ ਉਹਨਾਂ ਚਿਰ ਤੱਕ ਜਦ ਤੱਕ ਉਹ ਆਕੜ ਕੇ ਮਰ ਨਹੀਂ ਗਿਆ। ਬੇਸੋਚਾ ਪਿਤਾ, ਜੇ ਉਹ ਆਪਣੇ ਨਾਲ ਰਾਹ ਵਿਖਾਉਣ ਵਾਲੇ ਨੂੰ ਲੈ ਜਾਂਦਾ ਤਾਂ ਕੋਈ ਪਰਵਾਹ ਨਹੀਂ, ਕਿਹੜਾ ਸਮਾਂ ਸੀ ਉਹ ਉਹਨੂੰ ਪਹਾੜਾਂ ਤੋਂ ਥੱਲੇ ਲੈ ਆਉਂਦਾ, ਵੇਖਿਆ ਜੇ? ਪਰ ਉਹਨੇ ਹਨੇਰਾ ਹੋਣ ਤੱਕ ਉਡੀਕਿਆ, ਤਦ ਉਹ ਆਪਣਾ ਮਾਰਗ ਨਹੀਂ ਲੱਭ ਸਕਿਆ। ਇਹੋ ਹੀ ਮਰਜ ਅੱਜ ਮਸੀਹਾਂ ਦੇ ਨਾਲ ਆ, ਉਹ ਵੀ ਹਨੇਰਾ ਹੋਣ ਤੱਕ ਉਡੀਕਦੇ ਰਹਿੰਦੇ ਹਨ। ਤਦ ਤੁਹਾਨੂੰ ਪਤਾ ਲੱਗਦਾ ਆ ਕਿ ਤੁਸੀਂ ਰਾਹਨੁਮਾ ਤੋਂ ਬਿਨਾਂ ਹੋ। ਰਾਹਨੁਮਾ ਕੀ ਭਲਾ, ਤੁਸੀਂ ਕਦੇ ਗੁਆਚਿਆ ਹੋਇਆ ਆਦਮੀ ਵੇਖਿਆ ਆ? ਕੀ ਕਦੇ ਕਿਸੇ ਨੂੰ ਗੁਆਚੇ ਹੋਏ ਆਦਮੀ ਦੇ ਲਿਆਉਣ ਦਾ ਤਜਰਬਾ ਆ? ਇਹ ਸਭ ਤੋਂ ਦਰਦਨਾਕ ਚੀਜ਼ ਆ ਜੋ ਤੁਸੀਂ ਕਦੇ ਵੇਖੀ। ਜਦ ਕੋਈ ਆਦਮੀ ਗੁਆਚ ਜਾਂਦਾ ਆ ਤਾਂ ਉਹ ਜੰਗਲੀ ਬਣ ਜਾਂਦਾ ਹੈ, ਉਹ ਨਹੀਂ ਜਾਣਦਾ ਕਿ ਉਹ ਕੀ ਕਰ ਰਿਹਾ ਆ। ਅਸੀਂ ਇੱਕ ਆਦਮੀ ਨੂੰ ਫੜਿਆ, ਇੱਕ ਮੁੰਡੇ ਨੂੰ ਜਿਹੜਾ ਜੰਗਲ ਵਿੱਚ ਗੁਆਚ ਗਿਆ ਸੀ। ਉਹਨੇ ਸੋਚਿਆ ਉਹ ਪਸ਼ੂ ਪਾਲਣ ਵਿਭਾਗ ਦਾ ਅਧਿਕਾਰੀ ਸੀ ਪਰ ਉਹ ਗਲਤ ਹੱਦ ਵਿੱਚ ਸੀ ਤੇ ਉਹ ਗੁਆਚ ਗਿਆ ਆ ਤੇ ਪਛਾਣ ਮੁੜਿਆ। ਤੇ ਜਦ ਉਹਨਾਂ ਨੇ ਉਹਨੂੰ 3 ਦਿਨ ਦੇ ਬਾਅਦ ਲੱਭਿਆ ਤਾਂ ਉਹ ਜੰਗਲੀ ਮਨੁੱਖ ਦੀ ਵਾਂਗੂ ਦੌੜ ਰਿਹਾ ਸੀ ਤੇ ਆਪਣੀ ਪੂਰੀ ਆਵਾਜ਼ ਨਾਲ ਚੀਕ ਰਿਹਾ ਸੀ। ਉਹਦੇ ਬੁੱਲ ਸਭ ਖਾਦੇ ਗਏ ਸਨ ਤੇ ਉਹਨੇ ਆਪਣੀ ਬੰਦੂਕ ਪਵਾ ਕੇ ਮਾਰੀ ਤੇ ਉਹ ਨਹੀਂ ਸੀ ਜਾਣਦਾ ਕਿ ਕੀ ਕਰਨਾ ਆ। ਤੇ ਜਦ ਉਹਦਾ ਸਕਾ ਭਰਾ ਉਹਨਾਂ ਨੇ ਉਹਨੂੰ ਫੜ ਕੇ ਬੰਨਿਆ, ਜਦ ਉਹਦਾ ਆਪਣਾ ਭਰਾ ਉਹਦੇ ਕੋਲ ਆਇਆ ਤੇ ਉਹਨੇ ਉਹਦੇ ਨਾਲ ਜਨੌਰ ਵਾਂਗੂ ਲੜਾਈ ਕੀਤੀ ਤੇ ਉਹਨੂੰ ਦੰਦੀ ਵੱਢਣ ਦੀ ਕੋਸ਼ਿਸ਼ ਕੀਤੀ। ਉਹ ਨਹੀਂ ਜਾਣਦਾ ਸੀ ਕਿ ਉਹ ਕਿੱਥੇ ਆ ਕਿਉਂਕਿ ਉਹ ਗੁਆਚ ਗਿਆ ਸੀ। ਅਤੇ ਜਦ ਆਦਮੀ ਗੁਆਚ ਜਾਂਦਾ ਆ ਤਾਂ ਉਹ ਬੌਂਦੜੀ ਹੋਈ ਹਾਲਤ ਵਿਚ ਹੁੰਦਾ ਆ ਅਤੇ ਉਹ ਨਹੀਂ ਜਾਣਦਾ ਕਿ ਉਹ ਗਵਾਚ ਗਿਆ ਆ। ਉਹਦੇ ਗਵਾਚੇ ਜਾਣ ਦੀ ਦਸ਼ਾ ਉਹਦੇ ਉੱਤੇ ਇਹ ਬੁਖਾਰ ਘੱਲਦੀ ਆ। ਉਹ ਨਹੀਂ ਜਾਣਦਾ ਕਿ ਉਹ ਕਿੱਥੇ ਆ ਅਤੇ ਕਿਵੇਂ ਉਹ ਵਿਹਾਰ ਕਰ ਰਿਹਾ ਆ। ਸੋ ਏਦਾਂ ਹੀ ਉਹ ਹੈ ਜਦ ਮਨੁੱਖ ਪਰਮੇਸ਼ਵਰ ਤੋਂ ਦੂਰ ਜਾ ਕੇ ਗਵਾਚ ਜਾਂਦਾ ਆ। ਉਹ ਅਜਿਹੀਆਂ ਗੱਲਾਂ ਕਰੇਗਾ ਜਿਹੜੀਆਂ ਕਿ ਉਹ ਸਧਾਰਨ ਤੌਰ ਤੇ ਨਹੀਂ ਕਰਦਾ ਅਤੇ ਮਨੁੱਖੀ ਸੋਚ ਵਿਚਾਰ ਤੋਂ ਕਿਤੇ ਪਰੇ ਦੀਆਂ ਗੱਲਾਂ ਕਰੇਗਾ। ਪਰਮੇਸ਼ਵਰ ਤੋਂ ਗਵਾਚਿਆ ਹੋਇਆ ਮਨੁੱਖ ਬਿਨਾਂ ਪਰਮੇਸ਼ਵਰ ਤੋਂ ਗਵਾਚੀ ਹੋਈ ਕਲੀਸਿਆ, ਉਹ ਕਲੀਸਿਆ ਜਿਹੜੀ ਪਰਮੇਸ਼ਵਰ ਤੋਂ ਦੂਰ ਚਲੀ ਗਈ ਆ, ਪਰਮੇਸ਼ਵਰ ਦੇ ਪਵਿੱਤਰ ਸ਼ਾਸਤਰ ਦੇ ਅਸੂਲਾਂ ਤੋਂ ਲਾਂਭੇ ਚਲੀ ਗਈ ਕਲੀਸਿਆ, ਉਹ ਕੰਮ ਕਰੇਗੀ ਜਿਹੜੇ ਤੁਸੀਂ ਜਿਉਂਦੇ ਪਰਮੇਸ਼ਵਰ ਦੀ ਕਲੀਸਿਆ ਤੋਂ ਆਸ ਵੀ ਕਦੇ ਨਹੀਂ ਕਰ ਸਕਦੇ। ਤੇ ਉਹ ਕਲੀਸਿਆ ਆਪਣਾ ਪੈਸਾ ਬੰਕੋ ਖੇਡਾਂ ਖੇਡ ਕੇ ਕਮਾਏਗੀ ਤੇ ਲਾਟਰੀ ਪਾ ਕੇ, ਜੂਆ ਖੇਡ ਕੇ ਤੇ ਕੁਝ ਵੀ ਜੋ ਉਹ ਕਰ ਸਕਦੇ ਹਨ। ਉਹ ਕੁਝ ਵੀ ਸਿਖਾਉਣਗੇ, ਕੁਝ ਵੀ ਹੋ ਜਾਏ ਤੇ ਜਿਹੜੇ ਬਹੁਤੇ ਪੈਸੇ ਗਿਰਜੇ ਵਿੱਚ ਦਿੰਦੇ ਹਨ ਉਹਨਾਂ ਦੀ ਪਿੱਠ ਥੱਪ ਚੁਕਾਉਂਦੇ ਹਨ ਤੇ ਏਦਾਂ ਦੀਆਂ ਹੋਰ ਗੱਲਾਂ ਕਰਦੇ ਹਨ ਤਾਂ ਕਿ ਉਹਨਾਂ ਨੂੰ ਇਹ ਮਿਲਦਾ ਹੀ ਰਹੇ। ਇਹ ਠੀਕ ਆ ਤੇ ਜਿਨ੍ਹਾਂ 4 ਜਾਂ 5 ਵਾਰੀ ਵਿਆਹ ਕੀਤਾ ਆ ਉਹਨਾਂ ਨੂੰ ਡੀਕਨ ਬਣਾਉਂਦੇ ਹਨ ਸਿਰਫ ਆਪਣੇ ਫਾਇਦਿਆਂ ਲਈ ਤਾਂ ਕਿ ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਸਕਣ। ਕੇਵਲ ਇੱਕ ਹੀ ਪਾਸਾ ਆ ਜਿਹੜਾ ਤਾਂ ਪੂਰਾ ਕਰਨਾ ਆ, ਉਹ ਹੈ ਤੁਹਾਡੀਆਂ ਪਰਮੇਸ਼ਰ ਦੇ ਪ੍ਰਤੀ ਜ਼ਿੰਮੇਵਾਰੀਆਂ। ਖੜੇ ਹੋ ਕੇ ਸੱਚ ਦੱਸੋ, ਗਵਾਚਿਆ ਹੋਇਆ ਮਨੁੱਖ ਬੌਂਦਲੀ ਹੋਈ ਹਾਲਤ ਵਿੱਚ ਹੈ, ਉਹ ਪਾਗਲ ਮਨੁੱਖ ਆ। ਰਾਹ ਵਿਖਾਉਣ ਵਾਲੇ ਦੇ ਕੋਲ ਸਮਝ ਹੁੰਦੀ ਆ ਬਈ ਕਿਵੇਂ ਜਾਣਾ ਆ ਅਤੇ ਕੀ ਕਰਨਾ ਆ। ਪਰਮੇਸ਼ਰ ਨੇ ਹਮੇਸ਼ਾ ਹੀ ਆਪਣੇ ਲੋਕਾਂ ਦੇ ਕੋਲ ਇੱਕ ਰਾਹਨੁਮਾ ਨੂੰ ਘੱਲਿਆ ਆ। ਪਰਮੇਸ਼ਰ ਕਦੇ ਵੀ ਨਿਸਫਲ ਨਹੀਂ ਹੋਇਆ, ਉਹ ਰਾਹਨੁਮਾ ਨੂੰ ਭੇਜਦਾ ਆ, ਪਰ ਤੁਸਾਂ ਉਸ ਰਾਹਨੁਮਾ ਨੂੰ ਕਬੂਲ ਕਰਨਾ ਆ, ਵੇਖਿਆ ਜੇ ਤੁਸਾਂ ਉਹਦਾ ਯਕੀਨ ਕਰਨਾ ਆ। ਤੇ ਜਿਹੜੇ ਰਾਹ ਉਹ ਆਖਦਾ ਆ ਤੁਸਾਂ ਜਾਣਾ ਆ। ਜੇ ਜੰਗਲ ਵਿੱਚ ਜਾਓ ਅਤੇ ਤੁਹਾਡਾ ਰਾਹਨੁਮਾ ਆਖਦਾ ਆ ਕਿ ਅਸੀਂ ਇਸ ਰਾਹ ਜਾਈਏ ਅਤੇ ਤਦ ਤੁਸੀਂ ਸੋਚਦੇ ਹੋ ਅਸੀਂ ਉਸ ਰਾਹ ਜਾਈਏ, ਜੇ ਤੁਸੀਂ ਏਦਾਂ ਕਰੋ ਤਾਂ ਤੁਸੀਂ ਗਵਾਚ ਜਾਓਗੇ। ਤਦ ਜਦ ਤੁਹਾਡੇ ਕੋਲ ਪਰਮੇਸ਼ਵਰ ਸਾਡੇ ਕੋਲ ਰਾਹ ਵਿਖਾਉਣ ਲਈ ਰਾਹਨੁਮਾ ਭੇਜਦਾ ਆ, ਸਾਨੂੰ ਉਸ ਰਾਹਨੁਮਾ ਦੇ ਪਿੱਛੇ ਚੱਲਣਾ ਆ। ਕੋਈ ਗੱਲ ਨਹੀਂ, ਅਸੀਂ ਕੀ ਸੋਚਦੇ ਆ, ਕੀ ਠੀਕ ਜਾਪਦਾ ਆ ਤੇ ਕੀ ਭੱਦਾ ਜਾਪਦਾ ਆ, ਅਸੀਂ ਉਹਨੂੰ ਵੰਡਣਾ ਨਹੀਂ ਆ। ਰਾਹਨੁਮਾ ਹੀ ਸਿਰਫ ਇੱਕੋ ਇੱਕ ਹੈ। ਪਰਮੇਸ਼ਰ ਨੇ ਪੁਰਾਣੇ ਨੇਮ ਵਿੱਚ ਨਬੀਆਂ ਨੂੰ ਘੱਲਿਆ, ਉਹ ਰਾਹਨੁਮਾ ਸਨ, ਕਿਉਂਕਿ ਪ੍ਰਭੂ ਦਾ ਬਚਨ ਨਬੀਆਂ ਦੇ ਕੋਲ ਆਇਆ। ਉਹ ਰਾਹਨੁਮਾ ਸਨ, ਉਹ ਲੋਕਾਂ ਨੂੰ ਹਦਾਇਤਾਂ ਦਿੰਦੇ ਸਨ, ਜਿਵੇਂ ਕਿ ਕੱਲ ਰਾਤ ਯਸਾਇਆ ਤੇ ਊਜ਼ੀਆ ਨੂੰ ਅਸਾਂ ਵੇਖਿਆ। ਉਹਨਾਂ ਆਪ ਹਦਾਇਤ ਪਾਈ ਅਤੇ ਉਹਨਾਂ ਲੋਕਾਂ ਨੂੰ ਹਦਾਇਤਾਂ ਦੇ ਕੇ ਅਗਵਾਈ ਕੀਤੀ। ਹੁਣ ਪਰਮੇਸ਼ਰ ਨੇ ਹਮੇਸ਼ਾ ਹੀ ਆਪਣੇ ਰਾਹਨੁਮਾ ਘੱਲੇ, ਉਹ ਕਦੇ ਵੀ ਰਾਹਨੁਮਾ ਦੇ ਬਗੈਰ ਨਹੀਂ ਰਹੇ ਹਨ। ਸਭ ਯੁਗਾਂ ਦੇ ਵਿੱਚ ਪਰਮੇਸ਼ਰ ਦੇ ਕੋਲ ਸਦਾ ਕੋਈ ਸੀ ਜਿਹੜਾ ਪਰਮੇਸ਼ਰ ਨੂੰ ਧਰਤੀ ਉੱਤੇ ਸਭ ਯੁਗਾਂ ਵਿੱਚ ਦਰਸਾਉਂਦਾ ਸੀ। ਕਦੇ ਕਦੇ ਉਹ ਰਾਹਨੁਮਾ ਤੋਂ ਦੂਰ ਚਲੇ ਜਾਂਦੇ ਹਨ, ਜਿੱਦਾਂ ਅਸੀਂ ਆਖਦੇ ਹਾਂ ਰੋਸ਼ਨੀ ਤੋਂ ਦੂਰ ਚਲੇ ਜਾਣਾ। ਜਦ ਯਸੂ ਮਸੀਹ ਇਸ ਧਰਤੀ ਤੇ ਸੀ, ਕੀ ਤੁਹਾਨੂੰ ਯਾਦ ਨਹੀਂ ਕਿ ਉਹਨੇ ਫਰੀਸੀਆਂ ਨੂੰ ਕਿਹਾ ਕਿ ਤੁਸੀਂ ਅੰਨੇ ਆਗੂ ਹੋ, ਅੰਨੇ ਆਗੂ ਆਤਮਕ ਗੱਲਾਂ ਦੇ ਲਈ ਅੰਨੇ। ਵੇਖਿਆ ਜੇ ਉਹਨਾਂ ਆਗੂ ਹੋਣਾ ਸੀ ਲੋਕਾਂ ਦੇ ਆਗੂ, ਪਰਮੇਸ਼ਰ ਦੀ ਮੁਕਤੀ ਦੇ ਲਈ ਅਗਵਾਈ ਕਰਨੀ ਸੀ, ਪਰ ਯਸੂ ਨੇ ਕਿਹਾ ਉਹ ਤੁਸੀਂ ਅੰਨੇ ਹੋ ਅਤੇ ਉਹਨੇ ਕਿਹਾ ਉਹਨਾਂ ਨੂੰ ਛੱਡ ਦਿਓ। ਉਹ ਜੇ ਅੰਨਾ ਅੰਨੇ ਨੂੰ ਰਾਹ ਵਿਖਾਵੇ ਤਾਂ ਕੀ ਦੋਵੇਂ ਹੀ ਖੱਡ ਵਿੱਚ ਨਹੀਂ ਡਿੱਗਣਗੇ? ਉਹ ਅੰਨੇ ਆਗੂ ਉਹ ਕਿਵੇਂ ਜਗਤ ਅੱਜ ਉਸ ਅੰਨੀ ਅਗਵਾਈ ਨਾਲ ਸੜਿਆਂਦ ਮਾਰ ਰਿਹਾ ਆ? ਪਰਮੇਸ਼ਰ ਨਹੀਂ ਚਾਹੁੰਦਾ ਕਿ ਤੁਸੀਂ ਆਪਣੀ ਸਮਝ ਉੱਤੇ ਭਰੋਸਾ ਕਰੋ। ਪਰਮੇਸ਼ਰ ਨਹੀਂ ਚਾਹੁੰਦਾ ਕਿ ਤੁਸੀਂ ਆਪਣੀ ਸਮਝ, ਆਪਣੇ ਵਿਚਾਰ ਜਾਂ ਮਨੁੱਖਾਂ ਦੇ ਤਿਆਰ ਕੀਤੇ ਹੋਏ ਵਿਚਾਰਾਂ ਉੱਤੇ ਭਰੋਸਾ ਕਰੋ। ਪਰਮੇਸ਼ਰ ਰਾਹਨੁਮਾ ਨੂੰ ਭੇਜਦਾ ਆ ਤੇ ਪਰਮੇਸ਼ਰ ਚਾਹੁੰਦਾ ਆ ਕਿ ਤੁਸੀਂ ਇਹ ਯਾਦ ਰੱਖੋ ਕਿ ਉਹਦਾ ਥਾਪਿਆ ਹੋਇਆ ਆਗੂ ਆ। ਸਾਨੂੰ ਪਰਮੇਸ਼ਰ ਨੂੰ ਯਾਦ ਰੱਖਣਾ ਚਾਹੀਦਾ ਆ। ਇੱਥੇ ਇੰਜ ਆਖਿਆ ਗਿਆ ਆ ਕਿ ਯਸੂ ਨੇ ਕਿਹਾ ਮੈਂ ਤੁਹਾਨੂੰ ਨਹੀਂ ਛੱਡਾਂਗਾ, ਮੈਂ ਪਿਤਾ ਦੇ ਅੱਗੇ ਪ੍ਰਾਰਥਨਾ ਕਰਾਂਗਾ ਤੇ ਤੁਹਾਡੇ ਕੋਲ ਦੂਜਾ ਸਹਾਇਕ ਘੱਲੇਗਾ। ਅਤੇ ਇਹ ਸਹਾਇਕ ਜਦ ਇਹਨੇ ਆਉਣਾ ਸੀ ਤੇ ਆ ਕੇ ਸਾਡੇ ਲਈ ਸਾਰੇ ਸੱਚ ਦੀ ਅਗਵਾਈ ਕਰਨੀ ਸੀ। ਤੇ ਪਰਮੇਸ਼ਰ ਦਾ ਬਚਨ ਸੱਚ ਆ, ਇਹ ਬਚਨ ਮਸੀਹ ਆ, ਰਾਹ ਸਚਾਈ ਤੇ ਜਿਉਣ ਮੈਂ ਆ, ਉਹ ਬਚਨ ਹੈ। ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਸੰਗ ਸੀ ਤੇ ਸ਼ਬਦ ਹੀ ਪਰਮੇਸ਼ਰ ਸੀ। ਸ਼ਬਦ ਦੇ ਧਾਰੀ ਹੋਇਆ ਤੇ ਸਾਡੇ ਵਿੱਚ ਵਾਸ ਕੀਤਾ। ਜੇ ਅਸੀਂ ਸੱਚੇ ਤੇ ਅਸਲੀ ਆਗੂ ਪਵਿੱਤਰ ਆਤਮਾ ਦੇ ਪਿੱਛੇ ਚੱਲੀਏ ਉਹਨੇ ਆਣ ਕੇ ਸਾਨੂੰ ਦੱਸਣਾ ਆ ਕਿ ਉਹਨੇ ਕੀ ਵੇਖਿਆ ਅਤੇ ਕੀ ਸੁਣਿਆ ਅਤੇ ਉਹਨੇ ਸਾਨੂੰ ਆਉਣ ਵਾਲੀਆਂ ਗੱਲਾਂ ਵਿਖਾਉਣੀਆਂ ਹਨ। ਆਮੀਨ। ਇਹ ਹੋਈ ਨਾ ਗੱਲ, ਉਹ ਤੁਹਾਨੂੰ ਆਉਣ ਵਾਲੀਆਂ ਗੱਲਾਂ ਵਿਖਾਵੇਗਾ। ਤੇ ਜਦ ਅੱਜ ਗਿਰਜੇ ਇਸ ਗੱਲ ਨੂੰ ਰੱਦ ਕਰਦੇ ਹਨ, ਤਦ ਅਸੀਂ ਕਿਵੇਂ ਸੁਰਗ ਵਿੱਚ ਜਾਣ ਦੀ ਆਸ ਰੱਖਦੇ ਹਾਂ, ਜਦ ਪਵਿੱਤਰ ਆਤਮਾ ਸਾਡੇ ਵਾਸਤੇ ਆਗੂ ਕਰਕੇ ਭੇਜਿਆ ਗਿਆ ਸੀ, ਪਰ ਅਸੀਂ ਤਾਂ ਕਿਸੇ ਮੁੱਖ ਪਾਦਰੀ, ਬਿਸ਼ਪ ਜਾਂ ਵੱਡੇ ਨਿਗਾਹਬਾਨ ਨੂੰ ਆਪਣਾ ਆਗੂ ਬਣਾਉਂਦੇ ਆ, ਜਦਕਿ ਸਾਨੂੰ ਤਾਂ ਪਵਿੱਤਰ ਆਤਮਾ ਆਗੂ ਦੇ ਰੂਪ ਵਿੱਚ ਸਾਡੀ ਅਗਵਾਈ ਕਰਨ ਲਈ ਦਿੱਤਾ ਗਿਆ ਆ। ਪਵਿੱਤਰ ਆਤਮਾ ਸਦਾ ਹੀ ਬਚਨ ਦੇ ਬਾਰੇ ਵਿੱਚ ਬੋਲਦਾ ਹੈ। ਮੈਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਕਹਿਣੀਆਂ ਹਨ, ਪਰ ਤੁਸੀਂ ਅਜੇ ਉਹਨਾਂ ਨੂੰ ਸਮਝ ਨਹੀਂ ਸਕਦੇ, ਪਰ ਜਦ ਉਹ ਆਵੇਗਾ ਤਾਂ ਉਹ ਤੁਹਾਡੀ ਅਗਵਾਈ ਇਹਨਾਂ ਗੱਲਾਂ ਦੇ ਬਾਰੇ ਕਰੇਗਾ। ਇਹੋ ਹੀ ਕਾਰਨ ਹੈ ਕਿ ਸੱਤਾ ਮੋਹਰਾਂ ਦਾ ਆਉਣਾ, ਸੱਤਵੀਂ ਮੋਹਰ ਦੀ ਸਮਾਪਤੀ ਉੱਤੇ ਪਰਮੇਸ਼ਰ ਦਾ ਭੇਦ ਸਮਾਪਤ ਹੋ ਜਾਵੇਗਾ। ਇਹ ਜਾਣਨ ਲਈ ਕਿ ਪਰਮੇਸ਼ਰ ਕੌਣ ਆ, ਉਹ ਕੀ ਹੈ, ਉਹ ਕਿਵੇਂ ਰਹਿੰਦਾ ਆ, ਉਹਦਾ ਸੁਭਾਅ ਕੀ ਆ, ਉਹਦੀ ਹੋਂਦ ਕੀ ਆ, ਪਰ ਇਸ ਸਮੇਂ ਤੱਕ ਤਾਂ ਸਾਨੂੰ ਇਹ ਸਭ ਕੁਝ ਸਿੱਖ ਲੈਣਾ ਚਾਹੀਦਾ ਆ। ਵੇਖਿਆ ਜੇ, ਤੇ ਉਹ ਸਾਨੂੰ ਪਰਮੇਸ਼ਰ ਦੇ ਪੁੱਤਰ ਅਤੇ ਪੁੱਤਰੀਆਂ ਦੀ ਪੂਰੀ ਡੀਲ ਡੋਲ ਵਿੱਚ ਲਿਆਵੇਗਾ। ਉਹ ਕਲੀਸਿਆ ਜਿਹੜੀ ਮਸੀਹ ਦੇ ਲਹੂ ਨਾਲ ਧੋਤੀ ਹੋਵੇ, ਜਿਹੜੀ ਬਿਨਾਂ ਪੈਸੇ ਦੇ ਖਰੀਦੀ ਗਈ ਹੋਵੇ, ਉਹ ਜਿਹੜਾ ਮੁੱਲ ਯਿਸੂ ਮਸੀਹ ਦੇ ਲਹੂ ਨਾਲ ਤਾਰਿਆ ਗਿਆ ਹੋਵੇ। ਹੁਣ ਇਹ ਹੈ ਗੱਲ, ਇੱਕ ਆਗੂ ਅਤੇ ਉਹ ਪਰਮੇਸ਼ਰ ਦਾ ਬਖਸ਼ਿਆ ਹੋਇਆ ਆਗੂ ਆ। ਅਤੇ ਹੁਣ ਅਸੀਂ ਬਿਆਬਾਨ ਵਿੱਚੋਂ ਦੀ ਲੰਘ ਰਹੇ ਆ, ਅਸੀਂ ਕਿਤੇ ਆਪਣੇ ਰਾਹ ਵਿੱਚ ਹਾਂ, ਅਤੇ ਇਸ ਰਾਹ ਵਿੱਚ ਅਸੀਂ ਬਿਨਾਂ ਆਗੂ ਦੇ ਨਹੀਂ ਜਾ ਸਕਦੇ। ਅਤੇ ਕੀ ਕੋਈ ਕਿਸੇ ਦੂਜੇ ਆਗੂ ਨੂੰ ਰੱਖਣ ਦੀ ਹਿੰਮਤ ਕਰੇਗਾ? ਜੇ ਤੁਸੀਂ ਕਰੋ ਤਾਂ ਉਹ ਤੁਹਾਨੂੰ ਰਾਹ ਵਿੱਚੋਂ ਬਾਹਰ ਲੈ ਜਾਵੇਗਾ। ਪਰ ਇਹ ਆਗੂ ਤਾਂ ਰਾਹ ਜਾਣਦਾ ਆ, ਉਹ ਤਾਂ ਰਾਹ ਦਾ ਇੱਕ ਇੱਕ ਇੰਚ ਜਾਣਦਾ ਆ, ਉਹ ਤੁਹਾਡੇ ਦਿਲ ਦੇ ਹਰ ਵਿਚਾਰ ਨੂੰ ਜਾਣਦਾ ਆ, ਉਹ ਹਰੇਕ ਨੂੰ ਜੋ ਇੱਥੇ ਮੌਜੂਦ ਆ ਜਾਣਦਾ ਆ, ਉਹ ਜਾਣਦਾ ਆ ਕਿ ਤੁਸੀਂ ਕੌਣ ਹੋ, ਤੁਸੀਂ ਕੀ ਕੀਤਾ ਆ, ਅਤੇ ਤੁਹਾਡੇ ਬਾਰੇ ਸਭ ਕੁਝ ਜਾਣਦਾ ਆ। ਉਹ ਤਾਂ ਪਰਮੇਸ਼ਰ ਦਾ ਰਹਿਨੁਮਾ ਪਵਿੱਤਰ ਆਤਮਾ ਆ, ਤੇ ਤੁਹਾਡੇ ਉੱਤੇ ਗੱਲਾਂ ਨੂੰ ਪ੍ਰਗਟ ਕਰੇਗਾ, ਜੋ ਗੱਲਾਂ ਉਹਨੇ ਸੁਣੀਆਂ ਹਨ ਤੁਹਾਨੂੰ ਦੱਸੇਗਾ, ਤੇ ਤੁਹਾਡੇ ਹੀ ਸ਼ਬਦਾਂ ਨੂੰ ਦੁਹਰਾ ਕੇ ਕਹਿ ਸਕਦਾ ਹੈ ਕਿ ਤੁਸੀਂ ਕੀ ਆਖਿਆ ਆ। ਆਮੀਨ। ਤੁਹਾਨੂੰ ਦੱਸਦਾ ਆ ਕਿ ਤੁਸੀਂ ਕੀ ਸੋ, ਤੁਹਾਡੇ ਕੋਲ ਕੀ ਆ, ਤੇ ਤੁਸੀਂ ਕਿੱਥੇ ਜਾ ਰਹੇ ਹੋ। ਇੱਕ ਰਹਿਨੁਮਾ, ਖਰਾ ਰਹਿਨੁਮਾ, ਤੇ ਉਹ ਤੁਹਾਨੂੰ ਸਾਰੇ ਸੱਚ ਤੱਕ ਲੈ ਜਾਵੇਗਾ, ਤੇ ਉਹਦਾ ਹੀ ਬਚਨ ਸਚਾਈ ਆ। ਪਵਿੱਤਰ ਆਤਮਾ ਕਦੇ ਵੀ ਕਿਸੇ ਕਿਸਮ ਦੇ ਮਨੁੱਖੀ ਮਤ ਅਕੀਦੇ ਤੇ ਆਮੀਨ ਨਹੀਂ ਆਖੇਗਾ, ਇਹ ਤਾਂ ਕੇਵਲ ਪਰਮੇਸ਼ਰ ਦੇ ਬਚਨ ਨਾਲ ਹੀ ਆਮੀਨ ਆਖੇਗਾ, ਕਿਉਂਕਿ ਉਹ ਬਚਨ ਏਦਾਂ ਹੀ ਆ। ਪਵਿੱਤਰ ਆਤਮਾ ਤੁਹਾਨੂੰ ਹੋਰ ਕਿਤੇ ਜਾਂ ਹੋਰ ਪਾਸੇ ਤੁਹਾਡੀ ਅਗਵਾਈ ਨਹੀਂ ਕਰੇਗਾ। ਹੁਣ ਅਜੀਬ ਗੱਲ ਤਾਂ ਇਹ ਹੈ ਕਿ ਅਸੀਂ ਸਭ ਨੇ, ਸਾਡੇ ਸਭ ਮਹਾਨ ਗਿਰਜੇ ਦੇ ਜਥੇਬੰਦੀਆਂ ਆਦਿ ਨੇ ਦਾਅਵਾ ਕੀਤਾ ਆ ਕਿ ਉਹਨਾਂ ਦੀ ਅਗਵਾਈ ਪਵਿੱਤਰ ਆਤਮਾ ਨੇ ਕੀਤੀ ਆ, ਤੇ ਉਹਨਾਂ ਸਭਨਾਂ ਦੇ ਵਿੱਚ ਦਿਨ ਰਾਤ ਦਾ ਫਰਕ ਆ। ਪਰ ਪਲੂਸ, ਉਹ ਛੋਟਾ ਫਰੀਸੀ, ਜਦ ਹਨਾਨੀਆਂ ਨੇ ਉਹਨੂੰ ਬਪਤਿਸਮਾ ਦਿੱਤਾ ਤਾਂ ਉਹਨੇ ਪਵਿੱਤਰ ਆਤਮਾ ਪਾਇਆ, ਅਤੇ ਅਰਬ ਦੇ ਰੇਗਿਸਤਾਨ ਵਿੱਚ 3 ਸਾਲ ਤੱਕ ਗਿਆ ਤੇ ਪਵਿੱਤਰ ਆਤਮਾ ਦਾ ਅਧਿਐਨ ਕੀਤਾ, ਤੇ ਫੇਰ ਪਰਤਿਆ, ਤੇ 14 ਸਾਲ ਤੱਕ ਉਹਨੇ ਕਲੀਸਿਆ ਦੀ ਸਲਾਹ ਕਿਸੇ ਗੱਲ ਵਿੱਚ ਨਹੀਂ ਲਈ। ਤੇ ਜਦ ਉਹ ਆਣ ਕੇ ਪਤਰਸ ਨੂੰ ਮਿਲਿਆ, ਜੋ ਕਿ ਯਰੂਸ਼ਲਮ ਦੀ ਕਲੀਸਿਆ ਦਾ ਮੁਖੀਆ ਸੀ, ਤਾਂ ਉਹ ਦੋਵੇਂ ਸਿੱਖਿਆ ਦੇਣ ਵਿੱਚ ਹੂ ਬਹੂ ਇੱਕੋ ਜਿਹੇ ਸਨ। ਇਹ ਕਿਉਂ ਏਦਾਂ ਸੀ? ਕਿਉਂਕਿ ਉਹ ਹੀ ਪਵਿੱਤਰ ਆਤਮਾ ਸੀ। ਜੇ ਪਤਰਸ ਨੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ, ਤਾਂ ਪਲੂਸ ਨੇ ਬਿਨਾਂ ਕਿਸੇ ਦੇ ਦੱਸਣ ਤੇ ਉਦਾਂ ਹੀ ਬਪਤਿਸਮਾ ਦਿੱਤਾ। ਜਦ ਪਤਰਸ ਨੇ ਪਵਿੱਤਰਤਾਈ ਤੇ ਪਵਿੱਤਰ ਆਤਮਾ ਦੇ ਬਪਤਿਸਮੇ ਦੀ ਸਿੱਖਿਆ ਦਿੱਤੀ, ਤਾਂ ਪਲੂਸ ਨੇ ਵੀ ਇੰਜ ਹੀ ਕੀਤਾ, ਕਲੀਸਿਆ ਦੀ ਸਲਾਹ ਦੇ ਬਿਨਾਂ, ਕਿਉਂਕਿ ਆਗੂ ਉਹ ਹੀ ਪਵਿੱਤਰ ਆਤਮਾ ਸੀ। ਤਦ ਅੱਜ ਅਸੀਂ ਕਿੱਦਾਂ ਦੇ ਹੋ ਸਕਦੇ ਹਾਂ ਜਦ ਲੋਕ ਇਹਨਾਂ ਸਚਾਈਆਂ ਨੂੰ ਨਹੀਂ ਮੰਨਦੇ? ਜਦ ਪਤਰਸ ਨੇ ਸਿੱਖਿਆ ਦਿੱਤੀ, ਜੋ ਵੀ ਰਾਹ ਜਾਂ ਢੰਗ ਪਤਰਸ ਨੇ ਕਲੀਸਿਆ ਦੇ ਸੁਧਾਰ ਲਈ ਵਰਤਿਆ, ਪਲੂਸ ਦੀ ਵੀ ਉਹ ਹੀ ਸਿੱਖਿਆ ਸੀ, ਕਿਉਂਕਿ ਉਹਨਾਂ ਦਾ ਆਗੂ ਇੱਕੋ ਹੀ ਸੀ। ਆਗੂ ਇੱਕ ਜਣੇ ਨੂੰ ਇਸ ਪਾਸੇ ਤੇ ਦੂਜੇ ਜਣੇ ਨੂੰ ਦੂਜੇ ਪਾਸੇ, ਜਾਂ ਇੱਕ ਜਣੇ ਨੂੰ ਪੂਰਬ ਤੇ ਦੂਜੇ ਨੂੰ ਪੱਛਮ ਨੂੰ ਲੈ ਕੇ ਜਾਵੇਗਾ। ਉਹ ਤਾਂ ਤੁਹਾਨੂੰ ਇਕੱਠੇ ਹੀ ਰੱਖੇਗਾ। ਜੇ ਅਸੀਂ ਪਵਿੱਤਰ ਆਤਮਾ ਨੂੰ ਸਾਨੂੰ ਇਕੱਠੇ ਰੱਖਣ ਦਾ ਮੌਕਾ ਦਈਏ, ਤਾਂ ਅਸੀਂ ਇੱਕ ਹੋਵਾਂਗੇ। जे तुसी शैतान नू तुहानू गलत राह वाल खिंचण दा मौका ना दिओ, असी एक दिल दे होवांगे, एक मन, एक चित, इको ही आत्मा दे द्वारा पवित्र आत्मा जिहड़ा परमेश्वर दा आगू है ओह सारी सच्चाई वाल साडी अगवाई करेगा। ए ठीक है, पर तुसा अपने आगू दा पिछा करना है। हां श्रीमान जी, निकोदेमस दी वाल तको, ओनू आगू दी लोड़ सी, भावे ओह हुशियार आदमी सी, ओ 80 साल दा बुजुर्ग सिख्या देण वाला सी, ਉਹ ਫਰੀਸੀ ਪਾਤਸ਼ਾਹ ਦੀ ਅਦਾਲਤ ਤੇ ਸੇਵਾਦਾਰਾਂ ਦੀ ਜਥੇਬੰਦੀ ਤੋਂ ਸੀ। ਉਹ ਉਹਨਾਂ ਦਾ ਇੱਕ ਮਹਾਨ ਆਦਮੀ, ਇਸਰਾਇਲ ਵਿੱਚ ਇੱਕ ਮਾਹਿਰ ਸਿਖਾਉਣ ਵਾਲਾ ਸੀ। ਜ਼ਰਾ ਇਸ ਮਾਹਿਰ ਉਸਤਾਦ ਦੇ ਬਾਰੇ ਸੋਚੋ। ਹਾਂਜੀ, ਉਹ ਸ਼ਰਾਂ ਨੂੰ ਜਾਣਦਾ ਸੀ, ਪਰ ਜਦ ਨਵੇਂ ਜਨਮ ਦੀ ਗੱਲ ਆਈ ਤਾਂ ਉਹਨੂੰ ਇੱਕ ਆਗੂ ਦੀ ਲੋੜ ਸੀ। ਉਹ ਨਵੇਂ ਜਨਮ ਲਈ ਭੁੱਖਾ ਸੀ। ਉਹ ਜਾਣਦਾ ਸੀ ਕਿ ਸ਼ਰਾ ਤੋਂ ਪਰਾਂ ਵੀ ਕੋਈ ਵੱਖਰੀ ਗੱਲ ਹੈ। ਉਹਦੇ ਜਜ਼ਬਾਤਾਂ ਨੇ ਉਸ ਰਾਤ ਮਸੀਹ ਦੇ ਅੱਗੇ ਇਹ ਸਿੱਧ ਕਰ ਦਿੱਤਾ ਤੇ ਬਾਕੀਆਂ ਦੀਆਂ ਭਾਵਨਾਵਾਂ ਵੀ ਸਿੱਧ ਹੋ ਗਈਆਂ ਸਨ, ਪਰ ਦੂਜਿਆਂ ਦੇ ਕੋਲ ਇੰਨਾ ਜਿਗਰਾ ਨਹੀਂ ਸੀ ਜਿੰਨਾ ਇਹਦੇ ਕੋਲ ਸੀ। ਉਹਨਾਂ ਵਿੱਚੋਂ ਕੋਈ ਅਜਿਹਾ ਨਹੀਂ ਜੋ ਕਿ ਇਹ ਆਣ ਕੇ ਕਰ ਸਕਦਾ ਜੋ ਨਿਕੋਦੇਮਸ ਨੇ ਕੀਤਾ। ਤੁਸੀਂ ਜਾਣਦੇ ਹੋ ਕਿ ਲੋਕ ਨਿਕੋਦੇਮਸ ਨੂੰ ਰਾਤ ਦੇ ਸਮੇਂ ਆਉਣ ਲਈ ਦੋਸ਼ੀ ਠਹਿਰਾਉਂਦੇ ਹਨ, ਪਰ ਉਹ ਉੱਥੇ ਅਪੜਿਆ। ਮੈਂ ਜਾਣਦਾ ਹਾਂ ਕਿ ਕੁਝ ਲੋਕ ਤਾਂ ਦਿਨ ਜਾਂ ਰਾਤ ਹੋਵੇ ਉਹ ਜਾਣਾ ਹੀ ਨਹੀਂ ਸ਼ੁਰੂ ਕਰਦੇ, ਪਰ ਉਹ ਉੱਥੇ ਪਹੁੰਚਿਆ ਕਿਉਂਕਿ ਉਹਨੂੰ ਇੱਕ ਆਗੂ ਦੀ ਲੋੜ ਸੀ। ਅਤੇ ਉਹਨੇ ਕਿਹਾ, ਹੇ ਗੁਰੂ, ਅਸੀਂ ਪਾਤਸ਼ਾਹ ਦੀ ਅਦਾਲਤ ਤੋਂ ਆ, ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ਵਰ ਵੱਲੋਂ ਭੇਜਿਆ ਹੋਇਆ ਸਿਖਾਉਣ ਵਾਲਾ ਆ, ਤੇ ਕਿਉਂ ਉਹਨਾਂ ਨੇ ਇਹ ਜਾਣਿਆ? ਉਹਦਾ ਪ੍ਰਮਾਣ ਦਿੱਤਾ ਗਿਆ ਸੀ। ਵੇਖੋ, ਉਹ ਜਾਣਨਾ ਚਾਹੁੰਦਾ ਸੀ ਕਿ ਇਹ ਨਵਾਂ ਜਨਮ ਕੀ ਆ। ਠੀਕ, ਇੱਕ ਜਣੇ ਦੇ ਕੋਲ ਗਿਆ ਕਿਉਂਕਿ ਪਰਮੇਸ਼ਰ ਨੇ ਇਹ ਪ੍ਰਮਾਣ ਦਿੱਤਾ ਸੀ ਕਿ ਯਸੂ ਹੀ ਉਹਦਾ ਆਗੂ ਆ। ਧਿਆਨ ਦਿਓ, ਉਹਨੇ ਕਿਹਾ, ਹੇ ਗੁਰੂ, ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ਰ ਦੇ ਕੋਲੋਂ ਆਇਆ ਹੋਇਆ ਸਿਖਾਉਣ ਵਾਲਾ ਆ, ਕਿਉਂਕਿ ਕੋਈ ਜਨ ਉਹ ਕੰਮ ਨਹੀਂ ਕਰ ਸਕਦਾ ਜਿਹੜੇ ਤੂੰ ਕਰਦਾ ਆ ਜਦ ਤੱਕ ਪਰਮੇਸ਼ਰ ਉਹਦੇ ਸਾਥ ਨਾ ਹੋਵੇ। ਇਹ ਇਸ ਗੱਲ ਦਾ ਉੱਥੇ ਪ੍ਰਮਾਣ ਸੀ ਕਿ ਉਹਦੇ ਵਿੱਚ ਜਿਉਂਦਾ ਪਰਮੇਸ਼ਰ ਆ। ਉਹਨੇ ਕੀ ਗਵਾਹੀ ਦਿੱਤੀ ਕਿ ਮੈਂ ਨਹੀਂ ਜੋ ਕੰਮ ਕਰਦਾ ਹਾਂ, ਇਹ ਮੇਰਾ ਪਿਤਾ ਆ ਜੋ ਮੇਰੇ ਅੰਦਰ ਰਹਿੰਦਾ ਆ। ਸੱਚ ਸੱਚ ਮੈਂ ਤੁਹਾਨੂੰ ਆਖਦਾ ਆ ਕਿ ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ, ਪਰ ਜੋ ਉਹ ਪਿਤਾ ਨੂੰ ਕਰਦਾ ਵੇਖਦਾ ਆ ਉਦਾਂ ਹੀ ਪੁੱਤਰ ਵੀ ਕਰਦਾ ਆ। ਮੇਰਾ ਪਿਤਾ ਕੰਮ ਕਰਦਾ ਆ ਤੇ ਮੈਂ ਵੀ ਕੰਮ ਕਰਦਾ ਆ। ਦੂਜੇ ਸ਼ਬਦਾਂ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਵਿਖਾਇਆ ਕਿ ਕੀ ਕਰਨਾ ਆ, ਤੇ ਉਹਨੇ ਜਾ ਕੇ ਉਦਾਂ ਹੀ ਕੰਮ ਕੀਤੇ। ਉਹਨੇ ਉਹਨਾਂ ਚਿਰ ਤੱਕ ਕੁਝ ਨਹੀਂ ਕੀਤਾ ਜਿੰਨਾ ਚਿਰ ਤੱਕ ਪਰਮੇਸ਼ਵਰ ਨੇ ਉਹਨੂੰ ਕਰਨ ਲਈ ਨਹੀਂ ਆਖਿਆ। ਆਮੀਨ। ਇਹ ਸਿੱਧੀਆਂ ਤੇ ਸੱਚੀਆਂ ਸੱਚੀਆਂ ਗੱਲਾਂ ਇਹਦੇ ਬਾਰੇ ਵਿੱਚ ਹਨ। ਜੇ ਅਸੀਂ ਕੁਝ ਕਰਨ ਤੋਂ ਪਹਿਲਾਂ ਉਡੀਕੀਏ ਕਿ ਆਤਮਾ ਨੇ ਸਾਨੂੰ ਕੀ ਕਰਨ ਲਈ ਆਖਿਆ, ਇਹ ਹੈ ਗੱਲ, ਤੇ ਤਦ ਇਹਨੇ ਕੁ ਮਸੀਹ ਵਿੱਚ ਭੇਜ ਜਾਈਏ ਕਿ ਉਹਨੂੰ ਤੁਹਾਨੂੰ ਧੱਕਣਾ ਜਾਂ ਹਿਲਾਉਣਾ ਨਾ ਪਵੇ ਜਿੱਦਾਂ ਉਹ ਮੈਨੂੰ ਕਰਦਾ ਆ। ਸਿਰਫ ਉਹਦੇ ਪਹਿਲੀ ਵਾਰੀ ਸਿਰ ਹਿਲਾਉਣ ਦੇ ਇਸ਼ਾਰੇ ਤੇ ਹੀ ਤੁਸੀਂ ਤਿਆਰ ਹੋ, ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਪਰਮੇਸ਼ਰ ਦੀ ਮਰਜ਼ੀ ਆ। ਉਹਨੂੰ ਆਗੂ ਦੀ ਲੋੜ ਸੀ ਅਤੇ ਉਹ ਪ੍ਰਮਾਣਿਤ ਕੀਤਾ ਹੋਇਆ ਆਗੂ ਸੀ। ਉਹ ਇਸ ਆਗੂ ਦੀ ਅਗਵਾਈ ਨੂੰ ਚਾਹੁੰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਇਹ ਆਗੂ ਪਰਮੇਸ਼ਰ ਤੋਂ ਪ੍ਰੇਰਿਤ ਸੀ। ਉਹ ਜਾਣਦਾ ਸੀ ਕਿ ਫਰੀਸੀਆਂ, ਸਦੂਕੀਆਂ ਅਤੇ ਜੋ ਵੀ ਹੋਰ ਵਾਧੂ ਰੀਤਾਂ ਦੀ ਸੇਵਾ ਉਹਨੇ ਕੀਤੀ ਆ, ਉਹਨੇ ਸਾਰੀ ਜ਼ਿੰਦਗੀ ਉਹਨਾਂ ਮਤਾਂ ਅਕੀਦਿਆਂ ਦੀ ਸੇਵਾ ਕੀਤੀ, ਪਰ ਕੁਝ ਨਹੀਂ ਹੋਇਆ। ਪਰ ਇੱਥੇ ਤਾਂ ਦ੍ਰਿਸ਼ ਉੱਤੇ ਇੱਕ ਆਦਮੀ ਸੀ ਜਿਹਨੂੰ ਬਾਈਬਲ ਦਾ ਦਾਵਾ ਕੀਤਾ ਹੋਇਆ ਮਸੀਹਾ ਆਖਿਆ ਗਿਆ। ਤਦ ਉਹਨੇ ਫਿਰ ਕੇ ਤੇ ਪਰਮੇਸ਼ਵਰ ਵਰਗੇ ਹੀ ਕੰਮ ਕੀਤੇ। ਯਿਸੂ ਨੇ ਕਿਹਾ ਕਿ ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰੀ ਨੇਚਾ ਨਾ ਕਰੋ, ਪਰ ਜੇ ਤੁਸੀਂ ਮੇਰੀ ਨੇਚਾ ਨਹੀਂ ਕਰ ਸਕਦੇ ਤਾਂ ਉਹਨਾਂ ਕੰਮਾਂ ਦੀ ਨੇਚਾ ਕਰੋ ਜਿਹੜੇ ਮੈਂ ਕਰਦਾ ਹਾਂ, ਕਿਉਂਕਿ ਉਹ ਮੇਰੀ ਗਵਾਹੀ ਦਿੰਦੇ ਹਨ। ਤਦ ਕੋਈ ਹੈਰਾਨੀ ਨਹੀਂ ਕਿ ਨਿਕੋਦੇਮਸ ਇਹ ਕਹਿ ਸਕਿਆ, ਹੇ ਗੁਰੂ, ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ਰ ਦੀ ਵੱਲੋਂ ਭੇਜਿਆ ਗਿਆ ਸਿਖਾਉਣ ਵਾਲਾ ਹੈ, ਕੋਈ ਵੀ ਆਦਮੀ ਇਹ ਕੰਮ ਨਹੀਂ ਕਰ ਸਕਦਾ ਜਿਹੜੇ ਤੂੰ ਕਰਦਾ ਆ ਜਦ ਤੱਕ ਕਿ ਪਰਮੇਸ਼ਰ ਉਹਦੇ ਨਾਲ ਨਾ ਹੋਵੇ। ਵੇਖੋ, ਉਹਨੂੰ ਆਗੂ ਦੀ ਲੋੜ ਸੀ, ਭਾਵੇਂ ਉਹ ਸ਼ਰਾ ਦਾ ਆਲਮ ਹੀ ਸੀ, ਉਹ ਆਪਣੇ ਗਿਰਜੇ ਦਾ ਗੁਰੂ ਸੀ, ਉਹਦੀ ਬੜੀ ਵੱਡੀ ਸ਼ਾਨ ਸੀ ਤੇ ਉਹ ਉੱਤਮ ਸਥਾਨਾਂ ਤੇ ਬਹਿੰਦਾ ਸੀ ਤੇ ਉਹ ਮਹਾਨ ਆਦਮੀ ਸੀ, ਕੋਈ ਸ਼ੱਕ ਨਹੀਂ, ਸਾਰੇ ਦੇਸ਼ ਵਿੱਚ ਉਹਦਾ ਆਦਰ ਮਾਣ ਸੀ। ਪਰ ਜਦ ਨਵਾਂ ਜਨਮ ਲੈਣ ਦੀ ਗੱਲ ਆਈ ਤਾਂ ਉਹਨੂੰ ਆਗੂ ਦੀ ਲੋੜ ਪਈ, ਤੇ ਇਹਦਾ ਹੀ ਸਾਨੂੰ ਵੀ ਲੋੜ ਆ। ਹਾਂਜੀ, ਸਾਨੂੰ ਵੀ ਆਗੂ ਦੀ ਲੋੜ ਆ। ਕੁਰਨੇਲੀਅਸ ਉਹ ਵੀ ਮਹਾਨ ਆਦਮੀ ਸੀ, ਇੱਜ਼ਤਦਾਰ ਆਦਮੀ ਸੀ। ਉਹਨੇ ਗਿਰਜੇ ਉਸਾਰੇ ਸਨ, ਉਹਨੇ ਯਹੂਦੀਆਂ ਦੀ ਇੱਜ਼ਤ ਕੀਤੀ ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਦਾ ਧਰਮ ਠੀਕ ਆ। ਉਹਨੇ ਦਾਨ ਦਿੱਤੇ ਤੇ ਰੋਜ਼ ਦੁਆ ਮੰਗੀ, ਪਰ ਜਦ ਪਵਿੱਤਰ ਆਤਮਾ ਆਇਆ ਤਾਂ ਕਲੀਸਿਆ ਵਿੱਚ ਕੁਝ ਹੋਰ ਵਾਧਾ ਕੀਤਾ ਗਿਆ ਤੇ ਉਹਨੂੰ ਆਗੂ ਦੀ ਲੋੜ ਸੀ। ਪਰਮੇਸ਼ਵਰ ਨੇ ਉਹਦੇ ਕੋਲ ਪਵਿੱਤਰ ਆਤਮਾ ਘੱਲਿਆ, ਪਰਮੇਸ਼ਵਰ ਨੇ ਉਹਨੂੰ ਪਤਰਸ ਦੇ ਵਿਅਕਤੀਤਵ ਵਿੱਚ ਘੱਲਿਆ। ਪਰ ਜਦ ਪਤਰਸ ਇਹ ਬਚਨ ਬੋਲਦਾ ਹੀ ਸੀ ਕਿ ਪਵਿੱਤਰ ਆਤਮਾ ਉਹਨਾਂ ਤੇ ਉਤਰਿਆ, ਖੁਦਾ ਨੇ ਪਤਰਸ ਦੇ ਰਾਹੀਂ ਆਗੂ ਦੀ ਵਰਤੋਂ ਕੀਤੀ। ਉਹਨੇ ਇਹਦੀ ਵਰਤੋਂ ਕੀਤੀ ਕਿਉਂਕਿ ਇਸ ਆਗੂ ਨੇ ਕੁਰਨੇਲੀਅਸ ਦੀ ਠੀਕ ਰਾਹ ਵੱਲ ਅਗਵਾਈ ਕੀਤੀ। ਤਦ ਜਦ ਉਹ ਅਜੇ ਬੋਲ ਹੀ ਰਿਹਾ ਸੀ ਕਿ ਪਵਿੱਤਰ ਆਤਮਾ ਗੈਰ ਕੌਮਾਂ ਤੇ ਉਤਰਿਆ, ਤਦ ਉਹਨੇ ਕਿਹਾ ਕਿ ਕੋਈ ਆਦਮੀ ਇਹਨਾਂ ਨੂੰ ਪਾਣੀ ਤੋਂ ਰੋਕ ਸਕਦਾ ਆ ਕਿ ਇਹਨਾਂ ਦਾ ਬਪਤਿਸਮਾ ਨਾ ਦਿੱਤਾ ਜਾਵੇ। ਧਿਆਨ ਦਿਓ, ਅਜੇ ਵੀ ਆਗੂ ਹੀ ਬੋਲ ਰਿਹਾ ਸੀ, ਪਤਰਸ ਨਹੀਂ, ਕਿਉਂਕਿ ਉਹ ਤਾਂ ਯਹੂਦੀਆਂ ਜਾਂ ਗੈਰ ਕੌਮਾਂ ਦਾ ਟੋਲਾ ਸੀ ਜੋ ਕਿ ਪਰਮੇਸ਼ਰ ਲਈ ਅਸ਼ੁੱਧ ਤੇ ਗੰਦੇ ਸਨ। ਰਸਤਾ ਜਾਣਾ ਵੀ ਨਹੀਂ ਸੀ ਚਾਹੁੰਦਾ, ਪਰ ਆਗੂ ਨੇ ਕਿਹਾ ਉਹ ਮੈਂ ਤੈਨੂੰ ਭੇਜ ਰਿਹਾ ਆ, ਤੁਸੀਂ ਉਹ ਗੱਲਾਂ ਜਾਂ ਕੰਮ ਕਰਦੇ ਹੋ ਜਿਹੜੇ ਤੁਸੀਂ ਸੋਚਦੇ ਹੋ ਕਿ ਤੁਸੀਂ ਨਹੀਂ ਕਰੋਗੇ। ਜਦ ਤੁਹਾਡੇ ਉੱਤੇ ਆਗੂ ਪੂਰੀ ਤਰ੍ਹਾਂ ਕਾਬੂ ਪਾ ਲੈਂਦਾ ਆ, ਜਦ ਤੁਸੀਂ ਉਹਨੂੰ ਅਗਵਾਈ ਕਰਨ ਦਿਓ, ਉਹ ਕਿੰਨਾ ਆਚਰਜ ਹੈ ਕਿ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ, ਕਿਉਂਕਿ ਉਹ ਸਾਡਾ ਰਾਹਨੁਮਾ ਹੈ। ਠੀਕ ਹੈ, ਆਗੂ ਪਤਰਸ ਦੇ ਰਾਹੀਂ ਬੋਲਿਆ ਤੇ ਦੱਸਿਆ ਕਿ ਉਹਨੂੰ ਕੀ ਕਰਨਾ ਚਾਹੀਦਾ ਆ। ਤਦ ਜਦ ਉਹਨਾਂ ਸਭਨਾਂ ਨੇ ਪਵਿੱਤਰ ਆਤਮਾ ਪਾ ਲਿਆ ਤਾਂ ਉਹਨੇ ਕਿਹਾ ਓਏ, ਅਸੀਂ ਉਹਨਾਂ ਨੂੰ ਪਾਣੀ ਤੋਂ ਰੋਕ ਨਹੀਂ ਸਕਦੇ, ਇਹ ਵੇਖਦੇ ਹੋਏ ਕਿ ਉਹਨਾਂ ਪਵਿੱਤਰ ਆਤਮਾ ਪਾਇਆ ਆ, ਅਤੇ ਉਹਨਾਂ ਨੇ ਉਹਨਾਂ ਨੂੰ ਪ੍ਰਭੂ ਯਸੂ ਮਸੀਹ ਦੇ ਨਾਂ ਵਿੱਚ ਬਪਤਿਸਮਾ ਦਿੱਤਾ। ਹੁਣ ਇਹ ਕੰਮ ਕਰਨ ਲਈ ਕਿਹਨੇ ਉਹਨਾਂ ਦੀ ਅਗਵਾਈ ਕੀਤੀ? ਉਸ ਆਗੂ ਨੇ ਜਿਹੜਾ ਉਹਦੇ ਵਿੱਚ ਸੀ। ਕੀ ਯਸੂ ਨੇ ਉਹਨਾਂ ਨੂੰ ਨਹੀਂ ਆਖਿਆ ਤੁਸਾਂ ਕੀ ਆਖਣਾ ਹੈ, ਇਹਦੀ ਚਿੰਤਾ ਨਾ ਕਰੋ, ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ, ਇਹ ਤਾਂ ਪਿਤਾ ਆ ਜਿਹੜਾ ਤੁਹਾਡੇ ਵਿੱਚ ਰਹਿੰਦਾ ਆ ਉਹ ਬੋਲਦਾ ਹੈ। ਆਮੀਨ। ਯਰੂਸ਼ਲਮ ਤੋਂ ਇੱਕ ਖੋਜਾ ਆ ਰਿਹਾ ਸੀ ਤੇ ਪਰਮੇਸ਼ਰ ਦਾ ਆਗੂ ਪਵਿੱਤਰ ਆਤਮਾ ਉਸ ਸਮੇਂ ਸੰਸਾਰ ਵਿੱਚ ਸੀ, ਅਤੇ ਪਰਮੇਸ਼ਰ ਕੋਲ ਇੱਕ ਆਦਮੀ ਸੀ ਜਿਹੜਾ ਇਸ ਆਗੂ ਨਾਲ ਭਰਿਆ ਹੋਇਆ ਸੀ। ਉਹ ਤਾਂ ਪ੍ਰਚਾਰਕ ਤੱਕ ਵੀ ਨਹੀਂ ਸੀ, ਉਹ ਡੀਕਨ ਕਿਸਮ ਦਾ ਇੱਕ ਮਨੁੱਖ ਸੀ, ਅਤੇ ਉਹ ਰੋਗੀਆਂ ਨੂੰ ਚੰਗੇ ਕਰਦਾ ਤੇ ਭੂਤਾਂ ਨੂੰ ਕੱਢਦਾ ਸੀ ਤੇ ਬੜੀ ਹਲਚਲ ਮਚਾ ਰਿਹਾ ਸੀ। ਉਹ ਸ਼ਹਿਰ ਵਿੱਚ ਬੜਾ ਆਨੰਦ ਸੀ ਅਤੇ ਸੈਂਕੜੇ ਲੋਕ ਉਹਦੇ ਆਲੇ ਦੁਆਲੇ ਜਮ੍ਹਾਂ ਹੋ ਜਾਂਦੇ ਸਨ, ਅਤੇ ਆਗੂ ਨੇ ਕਿਹਾ ਉਹ ਤਾਂ ਬਹੁਤ ਦੂਰ ਆ, ਆਓ ਇਸ ਰਾਹ ਚੱਲੀਏ। ਉਹਨੇ ਆਪਣੇ ਆਗੂ ਨਾਲ ਝਗੜਾ ਨਹੀਂ ਕੀਤਾ, ਕਦੇ ਵੀ ਆਪਣੇ ਆਗੂ ਦੇ ਸ਼ਬਦਾਂ ਦੇ ਨਾਲ ਝਗੜਾ ਨਾ ਕਰੋ, ਉਹਦੇ ਮਗਰ ਲੱਗੋ, ਤੇ ਜੇ ਤੁਸੀਂ ਉਹਦੇ ਮਗਰ ਨਾ ਲੱਗੋਗੇ ਤਾਂ ਗਵਾਚ ਜਾਓਗੇ। ਤੇ ਯਾਦ ਰੱਖੋ, ਜਦ ਤੁਸੀਂ ਆਗੂ ਨੂੰ ਤਿਆਗ ਦਿਓਗੇ ਤਾਂ ਤੁਸੀਂ ਫਿਰ ਆਪਣੇ ਰਾਹ ਜਾ ਰਹੇ ਹੋ, ਸੋ ਅਸੀਂ ਆਗੂ ਦੇ ਨੇੜੇ ਹੋ ਕੇ ਰਹਿਣਾ ਚਾਹੁੰਦੇ ਹਾਂ। ਸੋ ਰਾਹ ਵਿੱਚ ਉਹਨੂੰ ਕਿਹਾ ਗਿਆ, ਹੁਣ ਇਸ ਝੁੰਡ ਨੂੰ ਛੱਡ ਤੇ ਫਿਲਪਸ ਬਿਆਬਾਨ ਵਿੱਚ ਜਿੱਥੇ ਕੋਈ ਆਦਮੀ ਨਹੀਂ ਆ ਜਾ, ਮੈਂ ਤੈਨੂੰ ਉੱਥੇ ਭੇਜ ਰਿਹਾ ਆ, ਜਦੋਂ ਮੈਂ ਤੈਨੂੰ ਉੱਥੇ ਪਹੁੰਚਾ ਦਿਆਂਗਾ ਤੇ ਉੱਥੇ ਕੋਈ ਜਣਾ ਮਿਲੇਗਾ। ਇੱਥੇ ਇੱਕ ਇਕੱਲਾ ਖੋਜਾ ਆ ਗਿਆ ਆ, ਉਹ ਇਥੋਪੀਆ ਦੀ ਰਾਣੀ ਦਾ ਮਹਾਨ ਸੇਵਕ ਸੀ, ਉਹ ਯਸ਼ਾਇਆ ਦੀ ਪੁਸਤਕ ਪੜਦਾ ਹੋਇਆ ਆ ਰਿਹਾ ਸੀ, ਅਤੇ ਰਾਹਨੁਮਾ ਨੇ ਕਿਹਾ ਕਿ ਰੱਥ ਦੇ ਨੇੜੇ ਜਾ, ਤੇ ਫਿਲਪਸ ਨੇ ਕਿਹਾ ਉਹ ਜੋ ਤੂੰ ਪੜਦਾ ਆ ਕੀ ਤੂੰ ਸਮਝਦਾ ਵੀ ਆ? ਉਹਨੇ ਕਿਹਾ ਉਹ ਮੈਂ ਕਿਵੇਂ ਸਮਝ ਸਕਦਾ ਆ ਜਦ ਤੱਕ ਮੇਰੀ ਕੋਈ ਅਗਵਾਈ ਨਾ ਕਰੇ। ਓ ਮੇਰਾ, ਪਰ ਫਿਲਪਸ ਦੇ ਕੋਲ ਆਗੂ ਸੀ। ਆਮੀਨ। ਅਤੇ ਉਹਨੇ ਉਸੇ ਹੀ ਲਿਖਤ ਤੋਂ ਆਰੰਭ ਕਰਕੇ ਤੇ ਮਸੀਹ ਦਾ ਉਹਨੂੰ ਪ੍ਰਚਾਰ ਸੁਣਾਇਆ। ਆਮੀਨ। ਰਾਹਨੁਮਾ ਉਹਨੂੰ ਕੁਝ ਅਕੀਦੇ ਨਹੀਂ ਦੱਸੇ, ਪਰ ਮਸੀਹ ਰਾਹਨੁਮਾ ਦੇ ਬਾਰੇ ਦੱਸਿਆ, ਅਤੇ ਉਹਨੇ ਉਹਨੂੰ ਪਾਣੀ ਵਿੱਚ ਉੱਥੇ ਬਪਤਿਸਮਾ ਦਿੱਤਾ। ਪੱਕੇ ਤੌਰ ਤੇ ਉੱਥੇ ਰਾਹਨੁਮਾ ਸੀ। ਉਹ ਕਿਵੇਂ ਮੈਂ ਇਹ ਪਸੰਦ ਕਰਦਾ ਆ, ਪੂਛ ਦੀ ਕਿਤਾਬ ਦੇ 13:21 ਵਿੱਚ ਜਦ ਇਸਰਾਇਲ ਕੌਮ ਨੇ ਮਿਸਰ ਵਾਅਦੇ ਦੀ ਧਰਤੀ ਲਈ ਛੱਡਿਆ, ਪਰਮੇਸ਼ਰ ਜਾਣਦਾ ਸੀ ਕਿ ਉਹਨਾਂ ਕਦੇ ਵੀ ਉਸ ਮਾਰਗ ਵਿੱਚ ਪਹਿਲਾਂ ਨਹੀਂ ਤੁਰਿਆ। ਇਹ ਤਾਂ ਕੇਵਲ 40 ਮੀਲ ਦੀ ਦੂਰੀ ਤੇ ਸੀ, ਪਰ ਤਦ ਵੀ ਉਹਨਾਂ ਦੇ ਨਾਲ ਜਾਣ ਦੀ ਕਿਸੇ ਨੂੰ ਲੋੜ ਸੀ, ਉਹ ਆਪਣਾ ਨਹੀਂ ਤਾਂ ਰਾਹ ਭੁੱਲ ਜਾਣਗੇ। ਸੋ ਯਹੋਵਾ ਨੇ ਉਹਨਾਂ ਦੇ ਲਈ ਰਾਹਨੁਮਾ ਘੱਲਿਆ। ਕੂਚ 13:21 ਵਰਗੀ ਹੀ ਕੋਈ ਗੱਲ, ਮੈਂ ਆਪਣਾ ਦੂਤ ਅੱਗ ਦਾ ਖੰਭਾ ਤੁਹਾਡੇ ਅੱਗੇ ਘੱਲਾਂਗਾ, ਉਹ ਜਿਹੜਾ ਰਾਹ ਵਿੱਚ ਤੁਹਾਡੀ ਰਾਖੀ ਕਰੇਗਾ ਇਸ ਵਾਅਦੇ ਦੀ ਧਰਤੀ ਦੀ ਵੱਲ ਅਗਵਾਈ ਕਰਨ ਲਈ। ਰਾਤ ਨੂੰ ਉਸ ਆਗੂ ਦੀ ਜੋ ਕਿ ਅੱਗ ਦਾ ਖੰਭਾ ਸੀ, ਇਸਰਾਇਲੀ ਬੱਚਿਆਂ ਨੇ ਪੈਰਵੀ ਕੀਤੀ, ਤੇ ਦਿਨ ਨੂੰ ਬੱਦਲ ਨੇ ਉਹਨਾਂ ਦੀ ਅਗਵਾਈ ਕੀਤੀ, ਤੇ ਜਦ ਉਹ ਰੁਕ ਜਾਂਦਾ ਸੀ ਤਾਂ ਉਹ ਵੀ ਰੁਕ ਜਾਂਦੇ ਸਨ, ਤੇ ਜਦ ਉਹ ਚੱਲ ਪੈਂਦਾ ਸੀ ਤਾਂ ਉਹ ਵੀ ਤੁਰ ਪੈਂਦੇ ਸਨ। ਤੇ ਜਦ ਉਹ ਉਹਨਾਂ ਨੂੰ ਧਰਤੀ ਦੇ ਨੇੜੇ ਲੈ ਗਿਆ, ਉਹ ਉੱਥੇ ਜਾਣ ਦੇ ਲਈ ਯੋਗ ਨਹੀਂ ਸਨ, ਤਾਂ ਉਹ ਵਾਪਸ ਉਹਨਾਂ ਨੂੰ ਬਿਆਬਾਨ ਵਿੱਚ ਲੈ ਗਿਆ, ਉਹ ਉਹਨਾਂ ਦੇ ਨਾਲ ਨਹੀਂ ਗਿਆ। ਤੇ ਏਦਾਂ ਹੀ ਅੱਜ ਕਲੀਸਿਆ ਦੀ ਹਾਲਤ ਆ। ਕੋਈ ਸ਼ੱਕ ਨਹੀਂ ਕਿ ਪਰਮੇਸ਼ਰ ਦਾ ਅੱਜ ਧੀਰਜ ਕੀ ਆ, ਓਦਾਂ ਹੀ ਜਿੱਦਾਂ ਨੂਹ ਦੇ ਦਿਨਾਂ ਵਿੱਚ ਸੀ। ਜੇ ਸੁਧਾਰ ਹੋ ਗਿਆ ਹੁੰਦਾ ਤਾਂ ਕਲੀਸਿਆ ਚਲੀ ਗਈ ਹੁੰਦੀ, ਪਰ ਉਹਨੇ ਤਾਂ ਸਾਡੀ ਅਗਵਾਈ ਚੌਹੀ ਪਾਸੀ ਕਰਨੀ ਆ। ਇਸਰਾਇਲ ਨੂੰ ਘੱਟ ਹੀ ਪਤਾ ਸੀ ਜਦ ਉਹ ਮਰੇ ਹੋਏ ਸਿਪਾਹੀ, ਡੁੱਬੇ ਹੋਏ ਘੋੜੇ ਤੇ ਉਲੱਦੇ ਹੋਏ ਰੱਥਾਂ ਨੂੰ ਵੇਖਣ ਤੇ ਸ਼ੋਰ ਮਚਾ ਰਹੇ ਸਨ। ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ। ਮੂਸਾ ਆਤਮਾ ਵਿੱਚ ਆਣ ਕੇ ਗਾ ਰਿਹਾ ਸੀ, ਮਿਰਿਯਮ ਨੇ ਆਤਮਾ ਵਿੱਚ ਗਿੱਧਾ ਪਾਇਆ, ਅਤੇ ਇਸਰਾਇਲ ਦੀਆਂ ਕੁਆਰੀਆਂ ਨੱਚਦੀਆਂ ਟੱਪਦੀਆਂ ਸ਼ੋਰ ਮਚਾਉਂਦੀਆਂ ਹੋਈਆਂ ਉੱਤੇ ਹੇਠਾਂ ਦੌੜ ਰਹੀਆਂ ਸਨ, ਅਤੇ ਉਹ ਲੋਕ ਸ਼ਹਿਦ ਅਤੇ ਦੁੱਧ ਤੋਂ ਕੁਝ ਦਿਨ ਹੀ ਦੂਰ ਸਨ। ਉਹਨਾਂ ਨੂੰ ਘੱਟ ਹੀ ਪਤਾ ਸੀ ਕਿ ਉਹ ਤਾਂ 40 ਸਾਲ ਦੂਰ ਹਨ, ਕਿਉਂਕਿ ਉਹਨਾਂ ਪਰਮੇਸ਼ਰ ਤੇ ਉਹਦੇ ਆਗੂ ਦੇ ਵਿਰੁੱਧ ਕੁੜ ਕੜਾਉਣਾ ਸ਼ੁਰੂ ਕਰ ਦਿੱਤਾ ਸੀ। ਤੇ ਸਾਡਾ ਵੀ ਇਹੋ ਹੀ ਹਾਲ ਆ। ਇਥੋਂ ਬਾਅਦ ਮੈਂ ਸ਼੍ਰੀ ਪੋਰਟ ਜਾਣਾ ਆ, ਅਤੇ 50 ਸਾਲ ਪਹਿਲਾਂ ਲੂਜ਼ੀਆਨਾ ਵਿੱਚ ਸ਼ੁਕਰਗੁਜ਼ਾਰੀ ਦੇ ਦਿਨ ਪਵਿੱਤਰ ਆਤਮਾ ਉਤਰਿਆ। ਕਿਵੇਂ ਉਸ ਸਮੇਂ ਤੋਂ ਬਾਅਦ ਕਲੀਸਿਆ ਦਾ ਪਤਨ ਹੋਇਆ ਆ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਰੋਮਨ ਕੈਥੋਲਿਕ ਗਿਰਜਾ ਆਰੰਭ ਵਿੱਚ ਪੈਂਟੀਕਾਸਟਲ ਕਲੀਸਿਆ ਸੀ? ਇਹ ਸੱਚ ਹੈ, ਇਹ ਬਿਲਕੁਲ ਠੀਕ ਆ, ਇਹ ਪੈਂਤੇਕੁਸਤ ਕਲੀਸਿਆ ਸੀ। ਪਰ ਆਕੜੇ ਹੋਏ ਪਤਵੰਤੇ ਅੰਦਰ ਆਉਣ ਲੱਗੇ ਤੇ ਪਰਮੇਸ਼ਰ ਦੀਆਂ ਲਿਖਤਾਂ ਨੂੰ ਮਨੁੱਖਾਂ ਦੀਆਂ ਰੀਤਾਂ ਨਾਲ ਬਦਲ ਦਿੱਤਾ, ਅਤੇ ਲਿਖਤਾਂ ਦੇ ਨਾਲ ਅਕੀਦੇ ਵਗੈਰਾ ਜੋੜ ਦਿੱਤੇ। ਹੁਣ ਧਿਆਨ ਦਿਓ ਕਿ ਉਹਨਾਂ ਕੋਲ ਕੀ ਆ, ਅਤੇ ਇਹਦੇ ਵਿੱਚ ਜਰਾ ਵੀ ਲਿਖਤਾਂ ਨਹੀਂ ਹਨ। ਉਹਨਾਂ ਕਿਸੇ ਚੀਜ਼ ਨੂੰ ਦੂਜੀ ਚੀਜ਼ ਨਾਲ ਬਦਲ ਦਿੱਤਾ, ਪਵਿੱਤਰ ਆਤਮਾ ਨੂੰ ਇੱਕ ਰੋਟੀ ਦੇ ਟੁਕੜੇ ਚ ਬਦਲ ਦਿੱਤਾ, ਉਹਨਾਂ ਡੁਬਕੀ ਨੂੰ ਛਿੱਟੇ ਚ ਬਦਲ ਦਿੱਤਾ, ਉਹਨਾਂ ਪ੍ਰਭੂ ਯਸੂ ਮਸੀਹ ਦੀ ਥਾਂ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਬਣਾ ਤਾ। ਉਹਨਾਂ ਨੇ ਪਰਮੇਸ਼ਰ ਦੇ ਉਹ ਮਹਾਨ ਅਸੂਲ ਜਿਹੜੇ ਸਾਡੇ ਲਈ ਰੱਖੇ ਗਏ ਹਨ ਬਦਲਿਆ, ਤੇ ਉਹ ਦੂਰ ਹਨ, ਤੇ ਬਹੁਤ ਦੂਰ ਹਨ, ਲਿਖਤਾਂ ਦੀ ਸਿੱਖਿਆ ਦੇ ਮਾਰਗ ਤੋਂ ਬਹੁਤ ਦੂਰ ਹਨ। ਅਤੇ ਪੰਜਾਹ ਸਾਲ ਪਹਿਲਾਂ ਲੂਜ਼ੀਆਨਾ ਵਿੱਚ ਉਤਰਿਆ, ਅਤੇ ਜੇ ਇਹ 200 ਸਾਲ ਤੱਕ ਖਲੋਤਾ ਰਿਹਾ ਤਾਂ ਇਹ ਕੈਥੋਲਿਕ ਗਿਰਜੇ ਤੋਂ ਵੀ ਜ਼ਿਆਦਾ ਦੂਰ ਚਲਿਆ ਜਾਵੇਗਾ ਜੇ ਇਹਨਾਂ ਪਿਛਲੇ 50 ਸਾਲਾਂ ਵਾਂਗ ਹੀ ਡਿੱਗਦੀ ਰਹੀ, ਕਿਉਂਕਿ ਉਹ ਲਗਾਤਾਰ ਇਹਦੇ ਵਿੱਚ ਜੋੜਦੇ ਰਹਿੰਦੇ ਹਨ। ਪੁਰਾਣੇ ਢੰਗ ਦੇ ਪ੍ਰਚਾਰ ਖਤਮ ਹੋ ਚੁੱਕੇ ਹਨ, ਤੇ ਗਲੀਆਂ ਵਾਲੀਆਂ ਸੁਭਾਵਾਂ ਦੇ ਬਾਰੇ ਹੁਣ ਨਹੀਂ ਸੁਣੀਦਾ। ਸੋ ਸਭ ਸਾਡੇ ਕੋਲ ਹੈ, ਉਹ ਤਾਂ ਹਾਲੀਵੁੱਡ ਦਾ ਹੀ ਟੋਲਾ ਜੋੜਿਆ ਗਿਆ ਆ। ਵਾਲਾਂ ਕੱਟੀਆਂ ਹੋਈਆਂ ਔਰਤਾਂ, ਕੱਛੀਆਂ ਪਾਈਆਂ ਹੋਈਆਂ, ਸੁਰਖੀ ਬਿੰਦੀ ਤੇ ਰੰਗ ਰੋਗਨ ਥੱਪਿਆ ਹੋਇਆ, ਹੋਰ ਸਭ ਕੁਝ ਕੀਤਾ ਹੋਇਆ, ਤੇ ਆਪਣੇ ਆਪ ਨੂੰ ਮਸੀਹ ਅਖਵਾਉਂਦੀਆਂ ਹਨ। ਤੇ ਕੋਈ ਵਾਹ ਹਿਆਤੀਆ ਆਦਮੀ ਗਿਟਾਰ ਭਾਵ ਸਤਾਰ ਲੈ ਕੇ ਉਸ ਥਾਂ ਠਾਂ ਭੱਜ ਰਿਹਾ। ਔਰਤਾਂ ਨੇ ਬੜੇ ਹੀ ਤੰਗ ਵਸਤਰ ਪਾਏ ਹੋਏ ਹਨ, ਚੰਮ ਵਿਖਾਉਣ ਵਾਲੇ ਵਾਂਗ ਸਾਰੀ ਦੀ ਸਾਰੀ ਚਮੜੀ ਬਾਰ ਬਾਰ ਨਜ਼ਰ ਆਉਂਦੀ ਆ। ਮੰਚ ਦੇ ਆਲੇ ਦੁਆਲੇ ਹਿਲਦੀਆਂ ਡੁਲਦੀਆਂ, ਮੰਚ ਦੇ ਉੱਤੇ ਹੇਠਾਂ ਦੌੜਦੀਆਂ ਹੋਈਆਂ, ਤੇ ਕੰਨਾਂ ਵਿੱਚ ਬੁੰਦੇ ਸਲਾਖਾਂ ਪਾ ਕੇ ਨੱਚਦੀਆਂ ਹਨ। ਤੇ ਇਹਨਾਂ ਵਿੱਚੋਂ ਇੱਕ ਪ੍ਰਕਾਰ ਦਾ ਨਿਊ ਲੇਡੀ ਆਫ ਦੀ ਲੈਂਡ ਵਾਲੇ ਵਾਲ ਕਟਵਾਉਂਦੀਆਂ ਹਨ, ਤੇ ਇਹਨੂੰ ਮਸੀਹਤ ਆਖਦੀਆਂ ਹਨ। ਅੱਜ ਸਾਨੂੰ ਪੁਰਾਣੇ ਢੰਗ ਵਾਲਾ ਪਰਮੇਸ਼ਰ ਦਾ ਭੇਜਿਆ ਹੋਇਆ ਲੂਹ ਦੇਣ ਵਾਲਾ ਧਰਮ ਚਾਹੀਦਾ ਆ, ਜਿਹੜਾ ਕਲੀਸਿਆ ਚੋ ਸਾਰਾ ਦੁਨਿਆਵੀਪਨ ਸਾੜ ਦੇਵੇ। ਸਾਨੂੰ ਪਵਿੱਤਰ ਆਤਮਾ ਤੇ ਅੱਗ ਦੇ ਕੋਲ ਵਾਪਸ ਆਉਣ ਦੀ ਲੋੜ ਆ, ਉਸ ਚੀਜ਼ ਦੇ ਕੋਲ ਵਾਪਸ ਆਉਣ ਦੀ ਲੋੜ ਆ ਜੋ ਕੂੜੇ ਨੂੰ ਸਾੜ ਸੁੱਟੇ, ਜੋ ਪੁਰਾਣੇ ਢੰਗ ਦੇ ਪ੍ਰਚਾਰ ਨੂੰ ਵਾਪਸ ਲਿਆ ਕੇ ਨਰਕ ਨੂੰ ਤੇ ਸੁਰਗ ਉੱਚਿਆਂ ਤੇ ਬੰਦੂਕ ਦੀ ਨਾਲੀ ਨੂੰ ਸਿੱਧਿਆ ਕਰੇ। ਸਾਨੂੰ ਇਸ ਕਿਸਮ ਦੇ ਪ੍ਰਚਾਰ ਦੀ ਲੋੜ ਆ। ਪਰ ਤੁਸੀਂ ਅੱਜ ਇਹ ਕਰੋ ਤਾਂ ਤੁਹਾਡੀ ਜਮਾਤ ਤੁਹਾਨੂੰ ਥੱਲੇ ਲਾ ਦੇਵੇਗੀ। ਕਦੇ ਕਦੇ ਚੰਗੇ ਪ੍ਰਚਾਰਕ ਵੀ ਆਪਣੀ ਜਮਾਤ ਦੇ ਦੁਆਰਾ ਹੀ ਪਰਮੇਸ਼ਰ ਤੋਂ ਦੂਰ ਚਲੇ ਜਾਂਦੇ ਹਨ। ਇਹੋ ਹੀ ਕਾਰਨ ਆ ਕਿ ਮੇਰੀ ਕੋਈ ਜਥੇਬੰਦੀ ਨਹੀਂ ਆ। ਮੇਰਾ ਇੱਕ ਹੈੱਡਕੁਆਰਟਰ ਆ ਜੋ ਕਿ ਅਸਮਾਨ ਤੇ ਹੈ। ਜਿੱਥੇ ਕਿਤੇ ਵੀ ਉਹ ਭੇਜੇ ਮੈਂ ਜਾਵਾਂਗਾ, ਜੋ ਵੀ ਉਹ ਆਖਦਾ ਆ ਮੈਂ ਆਖਦਾ ਆ। ਸਾਨੂੰ ਕਿਸੇ ਜਥੇਬੰਦੀ ਦੀ ਲੋੜ ਨਹੀਂ ਆ। ਜੇ ਇਹ ਕਲੀਸਿਆ ਕਦੇ ਵੀ ਜਥੇਬੰਦੀ ਦੀ ਗੱਲ ਕਰੇ ਤਾਂ ਉਸੇ ਹੀ ਵੇਲੇ ਤੁਹਾਡਾ ਪਾਸਟਰ ਤੁਹਾਤੋਂ ਖੁਸ ਜਾਵੇਗਾ। ਮੈਂ ਇਹਦੇ ਦੁਆਲੇ ਤਾਂ 5 ਮਿੰਟ ਤੱਕ ਵੀ ਨਹੀਂ ਰਵਾਂਗਾ। ਹਰੇਕ ਕਲੀਸਿਆ ਜਿਹਨੇ ਕਦੇ ਵੀ ਜਥੇਬੰਦੀ ਕੀਤੀ ਤਾਂ ਉਹ ਬੀਜ ਬਣ ਗਈ, ਤੇ ਮੈਨੂੰ ਦੱਸੋ ਕਿ ਕਿਹੜੀ ਨਹੀਂ ਬਣੀ, ਤੇ ਮੈਨੂੰ ਇਹ ਵੀ ਦੱਸੋ ਕਿ ਕਿਹੜੀ ਦੁਬਾਰਾ ਉੱਠ ਖੜੀ ਹੋਈ। ਪਵਿੱਤਰ ਆਤਮਾ ਕਲੀਸਿਆ ਦੀ ਅਗਵਾਈ ਲਈ ਭੇਜਿਆ ਗਿਆ ਆ, ਤੇ ਨਾ ਕੁਝ ਲੋਕਾਂ ਦਾ ਸਮੂਹ। ਪਵਿੱਤਰ ਆਤਮਾ ਸਾਰੀ ਦਿਨਾਈ ਦਾ ਸੋਮਾ ਆ। ਮਨੁੱਖ ਤਾਂ ਘਮੰਡੀ ਤੇ ਅਕੜਾਊ ਹੁੰਦੇ ਹਨ, ਪਰਮੇਸ਼ਰ ਨੇ ਉਹਨਾਂ ਨੂੰ ਦੱਸਿਆ ਕਿ ਉਹ ਉਹਨਾਂ ਕੋਲ ਆਗੂ ਘੱਲੇਗਾ, ਉਸ ਮਾਰਗ ਵਿੱਚ ਉਹਨਾਂ ਦੀ ਅਗਵਾਈ ਕਰੇਗਾ। ਜਿੰਨਾ ਚਿਰ ਤੱਕ ਉਹ ਸੱਗ ਦੇ ਖੰਭੇ ਦੇ ਪਿੱਛੇ ਚੱਲਦੇ ਰਹੇ, ਉਹ ਠੀਕ ਠਾਕ ਸਨ। ਉਹ ਉਹਨਾਂ ਨੂੰ ਵਾਅਦੇ ਦੀ ਧਰਤੀ ਦੇ ਦਰਵਾਜ਼ੇ ਤੱਕ ਅਗਵਾਈ ਕਰਕੇ ਲਿਆਇਆ, ਤੇ ਉਹ ਇੰਨਾ ਹੀ ਦੂਰ ਸੀ ਜਿੰਨਾ ਉਹਨੇ ਜਾਣਾ ਸੀ। ਤਦ ਉਹ ਮਹਾਨ ਯੋਧਾ ਯਹੋਸ਼ੁਆ, ਯਾਦ ਰੱਖੋ ਕਿ ਜਿਸ ਦਿਨ ਉਹਨੇ ਉਹਨਾਂ ਨੂੰ ਦੱਸਿਆ ਕਿ ਆਪਣੇ ਆਪ ਨੂੰ ਪਵਿੱਤਰ ਕਰੋ, ਤੀਜੇ ਦਿਨ ਪਰਮੇਸ਼ਰ ਯਰਦਨ ਨੂੰ ਖੋਲ ਦੇਵੇਗਾ ਤੇ ਅਸੀਂ ਪਾਰ ਲੰਘਾਂਗੇ। ਹੁਣ ਧਿਆਨ ਦਿਓ, ਉਹਨੇ ਕੀ ਕਿਹਾ, ਮੈਂ ਇਹਨੂੰ ਲਿਖਤਾਂ ਵਿੱਚ ਪਸੰਦ ਕਰਦਾ ਆ। ਉਹਨੇ ਕਿਹਾ, ਨੇਮ ਦੇ ਸੰਦੂਕ ਦੇ ਪਿੱਛੇ ਲਾਗੇ ਰਹੋ, ਕਿਉਂਕਿ ਤੁਸੀਂ ਇਸ ਤਰ੍ਹਾਂ ਪਹਿਲਾਂ ਨਹੀਂ ਚੱਲੇ ਹੋ। ਨੇਮ ਦਾ ਸੰਦੂਕ ਕੀ ਸੀ? ਉਹ ਸ਼ਬਦ ਸੀ। ਹੁਣ ਤੁਸੀਂ ਆਪਣੇ ਜਥੇਬੰਦੀ ਵਾਲੇ ਰਾਹਾਂ ਤੇ ਨਾ ਯਾਤਰਾ ਕਰੋ, ਬਚਨ ਦੇ ਪਿੱਛੇ ਖੜੇ ਰਹੋ, ਕਿਉਂਕਿ ਤੁਸੀਂ ਇਸ ਰਾਹ ਪਹਿਲਾਂ ਕਦੀ ਨਹੀਂ ਚੱਲੇ ਹੋ। ਤੇ ਭਾਈ ਜੀ, ਜੇ ਮਸੀਹ ਕਲੀਸਿਆ ਦੀ ਪਰਖ ਦਾ ਸਮਾਂ ਕਦੇ ਕੋਈ ਸੀ, ਤਾਂ ਉਹ ਹੋਣਿਆ ਕਿ ਉਹ ਆਪਣੇ ਆਪ ਨੂੰ ਪਰਖੇ। ਠੀਕ ਇਸ ਸਮੇਂ ਰੋਮ ਦੇਸ਼ ਵਿੱਚ ਇੱਕ ਵੱਡੀ ਸਭਾ ਚੱਲ ਰਹੀ ਆ, ਵੰਡਾਂ ਪਾਈਆਂ ਜਾ ਰਹੀਆਂ ਹਨ, ਗਿਰਜਿਆਂ ਦਾ ਸੰਗਠਨ। ਜਦ ਇਹ ਸਭ ਮਿਸ਼ਨੀ ਜਥੇਬੰਦੀਆਂ ਇਕੱਠੀਆਂ ਹੋ ਕੇ ਦਰਿੰਦੇ ਦੇ ਨਿਸ਼ਾਨ ਦਾ ਰੂਪ ਧਾਰਨ ਕਰਨਗੀਆਂ, ਠੀਕ ਓਦਾਂ ਹੀ ਜਿੱਦਾਂ ਕਿ ਬਾਈਬਲ ਨੇ ਆਖਿਆ ਆ। ਅਤੇ ਤੁਸੀਂ ਜਾਣਦੇ ਹੋ ਕਿ ਅਸਾਂ ਅੱਜ ਸਵੇਰੇ ਸੰਦੇਸ਼ਾਂ ਵਿੱਚ ਕੀ ਆਖਿਆ ਸੀ, ਇੱਥੇ ਅਸੀਂ ਠੀਕ ਓਦਾਂ ਹੀ ਵੇਖਦੇ ਆ। ਹਰੇਕ ਗੱਲ ਬਿਲਕੁਲ ਬੂਹੇ ਦੇ ਉੱਤੇ ਆ। ਲੋਕ ਅਜੇ ਵੀ ਮਤ ਸਿਧਾਂਤਾਂ ਨੂੰ ਮੰਨ ਕੇ ਚੱਲ ਰਹੇ ਹਨ। ਉਹ ਚੰਗਾ ਹੋਵੇਗਾ ਕਿ ਬਚਨ ਦੇ ਪਿੱਛੇ ਤੁਸੀਂ ਖੜੇ ਰਹੋ। ਉਹ ਬਚਨ ਹੀ ਤੁਹਾਨੂੰ ਪਾਰ ਲੰਘਾਵੇਗਾ, ਕਿਉਂਕਿ ਬਚਨ ਮਸੀਹ ਆ, ਮਸੀਹ ਪਰਮੇਸ਼ਰ ਆ, ਅਤੇ ਪਰਮੇਸ਼ਰ ਪਵਿੱਤਰ ਆਤਮਾ ਆ। ਬਚਨ ਦੇ ਪਿੱਛੇ ਖੜੇ ਰਹੋ। ਓ ਹਾਂ ਸ਼੍ਰੀਮਾਨ ਜੀ, ਓ ਉਸ ਆਗੂ ਦੇ ਨਾਲ ਟਿਕੇ ਰਹੋ, ਇਹਦੇ ਪਿੱਛੇ ਖੜੇ ਰਹੋ। ਓ ਇਹਦੇ ਅੱਗੇ ਨਾ ਚੱਲੋ, ਤੁਸੀਂ ਇਹਦੇ ਪਿੱਛੇ ਟਿਕੇ ਰਹੋ। ਇਹਨੂੰ ਅਗਵਾਈ ਕਰਨ ਦਿਓ, ਤੁਸੀਂ ਇਹਦੀ ਅਗਵਾਈ ਕਰਨ ਦਾ ਯਤਨ ਨਾ ਕਰੋ, ਤੁਸੀਂ ਇਹਨੂੰ ਆਪਣੇ ਅੱਗੇ ਜਾਣ ਦਿਓ। ਯਹੋਸ਼ੁਆ ਨੇ ਕਿਹਾ, ਤੁਸੀਂ ਇਸ ਰਾਹ ਪਹਿਲਾਂ ਨਹੀਂ ਚੱਲੇ ਹੋ, ਤੁਹਾਨੂੰ ਮਾਰਗ ਦੇ ਬਾਰੇ ਕੁਝ ਵੀ ਪਤਾ ਨਹੀਂ ਆ। ਉਹ ਇਹ ਹੋਈ ਤੇ ਅੱਜ ਮੁਸ਼ਕਲ ਆ। ਤੁਹਾਨੂੰ ਚੌੜੇ ਮਾਰਗ ਵਿੱਚ ਅਗਵਾਈ ਦੇ ਲਈ ਕਿਸੇ ਆਗੂ ਦੀ ਲੋੜ ਨਹੀਂ ਆ। ਤੁਹਾਨੂੰ ਸਭ ਭੀੜੇ ਰਾਹ, ਸਭ ਕਾਸੇ ਦਾ ਪਤਾ ਆ। ਤੁਸੀਂ ਪਾਪ ਦਾ ਸਾਰਾ ਰਾਹ ਜਾਣਦੇ ਹੋ। ਓ ਤੁਸੀਂ ਬਹੁਤਾ ਚਿਰ ਉਸ ਵਿੱਚ ਰਹੇ ਵੀ ਹੋ, ਕੋਈ ਤੁਹਾਨੂੰ ਦੱਸਣ ਦਾ ਯਤਨ ਕਰੇ ਇਹਦੀ ਕੋਈ ਲੋੜ ਨਹੀਂ। ਤੁਸੀਂ ਤਾਂ ਆਪੇ ਹੀ ਸਭ ਸੌਖੇ ਰਾਹ ਜਾਣਦੇ ਹੋ। ਇਹ ਠੀਕ ਆ, ਹਰੇਕ ਪਾਪ ਦੇ ਬਾਰੇ ਤੁਸੀਂ ਸਭ ਕੁਝ ਜਾਣਦੇ ਹੋ। ਚੋਰੀ ਕਿਵੇਂ ਕਰਨੀ ਆ, ਉਹ ਕਿਸੇ ਨੂੰ ਵੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਆ, ਤੁਸੀਂ ਇਹ ਜਾਣਦੇ ਹੋ। ਤੁਹਾਨੂੰ ਸ਼ਰਾਬ ਦੇਣ ਲਈ ਦੱਸਣ ਦੀ ਲੋੜ ਨਹੀਂ ਆ, ਤੁਸੀਂ ਇਹ ਜਾਣਦੇ ਹੋ। ਇਹ ਬੁਰੀਆਂ ਗੱਲਾਂ ਕਿਵੇਂ ਕਰਨੀਆਂ ਹਨ, ਤੁਹਾਨੂੰ ਦੱਸਣ ਦੀ ਲੋੜ ਨਹੀਂ ਆ, ਕਿਉਂਕਿ ਇਹ ਤਾਂ ਹਰੇਕ ਰੁੱਖ ਉੱਤੇ ਲੱਗੀਆਂ ਹੋਈਆਂ ਹਨ। ਪਰ ਯਾਦ ਰੱਖੋ, ਤੁਸੀਂ ਲੋਕ ਜੋ ਮਸੀਹ ਹੋ, ਤੁਸੀਂ ਪਾਰ ਲੰਘ ਗਏ ਹੋ, ਤੁਸੀਂ ਦੂਸਰੀ ਧਰਤੀ ਵਿੱਚ ਹੋ, ਤੁਸੀਂ ਨਵਾਂ ਜਨਮ ਪਾ ਲਿਆ ਆ। ਤੁਸੀਂ ਤਾਂ ਸੁਰਗੀ ਧਰਤੀ ਵਿੱਚ ਹੋ, ਤੁਸੀਂ ਤਾਂ ਵਾਅਦੇ ਦੀ ਧਰਤੀ ਵਿੱਚ ਹੋ। ਤੁਸੀਂ ਜਾ ਸਕਦੇ ਹੋ, ਤੁਸੀਂ ਆਪਣਾ ਰਾਹ ਇੱਥੇ ਜਾਣਦੇ ਹੋ। ਓ ਮੇਰਿਆ, ਹਾਂਜੀ, ਤੁਸੀਂ ਜਾਣਦੇ ਹੋ ਕਿ ਕਿਵੇਂ ਇੱਕ ਖਾਸ ਪੱਤਿਆਂ ਦੇ ਹੱਥ ਤੇ ਖਲੋਣਾ ਆ। ਤੁਸੀਂ ਜਾਣਦੇ ਹੋ ਕਿ ਜਦੋਂ ਇਹ ਚੱਕਰੀ ਘੁੰਮਦੀ ਆ, ਇਹਦਾ ਕੀ ਮਤਲਬ ਆ, ਤੇ ਹਰੇਕ ਇਦਾਂ ਦੀ ਚੀਜ਼ ਆਦਿ। ਪਰ ਜਦ ਪਵਿੱਤਰਤਾਈ, ਰਾਸਤਬਾਜ਼ੀ ਤੇ ਪਰਮੇਸ਼ਰ ਦੀ ਸ਼ਕਤੀ ਦੇ ਜਾਣਨ ਦੀ ਗੱਲ ਆਉਂਦੀ ਆ, ਅਤੇ ਕਿਵੇਂ ਪਵਿੱਤਰ ਆਤਮਾ ਕੰਮ ਕਰਦਾ ਆ ਅਤੇ ਕੀ ਕਰਦਾ ਆ, ਚੰਗਾ ਹੋਵੇਗਾ ਕਿ ਤੁਸੀਂ ਬਚਨ ਦੇ ਪਿੱਛੇ ਖੜੇ ਰਹੋ, ਜੋ ਕਿ ਆਗੂ ਆ। ਵੇਖੋ, ਤੁਸੀਂ ਇਸ ਰਾਹ ਪਹਿਲਾਂ ਕਦੀ ਨਹੀਂ ਚੱਲੇ। ਠੀਕ ਆ ਭਾਈ, ਤੁਸੀਂ ਆਖਦੇ ਹੋ ਮੈਂ ਤਾਂ ਬਹੁਤ ਹੀ ਹੁਸ਼ਿਆਰ ਆਦਮੀ ਆ, ਕਾਲਜ ਵਿੱਚੋਂ ਮੇਰੇ ਕੋਲ 2 ਡਿਗਰੀਆਂ ਹਨ। ਉਹ ਚੰਗਾ ਹੋਵੇਗਾ ਜੇ ਤੁਸੀਂ ਇਹ ਸਭ ਭੁੱਲ ਜਾਓ। ਹਾਂ ਸ਼੍ਰੀਮਾਨ ਜੀ, ਮੈਂ ਤਾਂ ਸੈਮੀਨਰੀ ਨਹੀਂ ਕੀਤੀ ਆ। ਤੁਹਾਡੇ ਲਈ ਚੰਗਾ ਹੋਵੇਗਾ ਕਿ ਜੇ ਤੁਸੀਂ ਭੁੱਲ ਜਾਓ। ਹਾਂਜੀ, ਤੁਹਾਡੇ ਲਈ ਚੰਗਾ ਹੋਵੇਗਾ ਕਿ ਆਗੂ ਦੇ ਪਿੱਛੇ ਰਹੋ ਤੇ ਉਹਨੂੰ ਅਗਵਾਈ ਕਰਨ ਦਿਓ। ਉਹ ਤੁਹਾਡਾ ਰਾਹ ਜਾਣਦਾ ਆ, ਤੁਸੀਂ ਨਹੀਂ ਜਾਣਦੇ। ਤੁਸੀਂ ਪਹਿਲਾਂ ਇਸ ਮਾਰਗ ਤੇ ਨਹੀਂ ਚੱਲੇ ਹੋ। ਚੰਗਾ ਭਾਈ, ਤੁਸੀਂ ਆਖਦੇ ਹੋ ਕਿ ਉਹ ਤਾਂ ਚੱਲੇ ਹਨ। ਵੇਖੋ, ਜੇ ਉਹ ਚੱਲੇ ਹਨ, ਯਿਸੂ ਨੇ ਕਿਹਾ, ਉਹ ਜਿਹੜੇ ਇਸ ਰਾਹ ਚੱਲੇ ਹਨ ਉਹਨਾਂ ਦੇ ਦਰਮਿਆਨ ਇਹ ਨਿਸ਼ਾਨ ਹੋਣਗੇ। ਮੇਰੇ ਨਾਮ ਵਿੱਚ ਉਹ ਭੂਤ ਕੱਢਣਗੇ, ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ ਤੇ ਜ਼ਹਿਰੀਲੀਆਂ ਚੀਜ਼ਾਂ ਪੀ ਲੈਣਗੇ ਤੇ ਉਹਨਾਂ ਦੀ ਕੋਈ ਹਾਨੀ ਨਹੀਂ ਹੋਵੇਗੀ। ਜੇ ਉਹ ਬਿਮਾਰਾਂ ਤੇ ਆਪਣੇ ਹੱਥ ਰੱਖਣਗੇ ਤਾਂ ਬਿਮਾਰ ਚੰਗੇ ਹੋ ਜਾਣਗੇ। ਉਹਨਾਂ ਵਿੱਚੋਂ ਬਹੁਤੇ ਇਹਨੂੰ ਅੱਜ ਮੰਨਦੇ ਹੀ ਨਹੀਂ ਹਨ, ਇਹਨਾਂ ਦਾ ਇਨਕਾਰ ਕਰਦੇ ਹਨ। ਉਹ ਆਖਦੇ ਹਨ ਕਿ ਇਹ ਤਾਂ ਪ੍ਰੇਰਣਾ ਪਾਇਆ ਹੋਇਆ ਬਚਨ ਨਹੀਂ ਆ, ਉਹ ਆਗੂ ਦੇ ਪਿੱਛੇ ਨਹੀਂ ਚੱਲ ਰਹੇ, ਉਹ ਮਨੁੱਖ ਦੇ ਬਣਾਏ ਹੋਏ ਅਕੀਦੇ ਤੇ ਮਤਾਂ ਦੇ ਪਿੱਛੇ ਚੱਲਦੇ ਹਨ। ਤੁਹਾਡੇ ਲਈ ਚੰਗਾ ਹੋਵੇਗਾ ਕਿ ਤੁਸੀਂ ਠੀਕ ਬਚਨ ਦੇ ਪਿੱਛੇ ਖੜੇ ਰਹੋ, ਕਿਉਂਕਿ ਤੁਸੀਂ ਇਸ ਰਾਹ ਨਹੀਂ ਚੱਲੇ ਹੋ। ਤੁਹਾਨੂੰ ਸਮਝ ਲੱਗੀ, ਤੁਹਾਡਾ ਨਵਾਂ ਜਨਮ ਹੋਇਆ ਆ, ਤੁਸੀਂ ਪਵਿੱਤਰਤਾਈ ਵਿੱਚ ਜਨਮ ਲਿਆ ਆ, ਤੁਸੀਂ ਇਸ ਰਾਹ ਤੇ ਪਹਿਲਾਂ ਨਹੀਂ ਚੱਲੇ ਹੋ। ਜੇ ਤੁਸੀਂ ਇਸ ਰਾਹ ਤੇ ਚੱਲੇ ਹੁੰਦੇ ਤਾਂ ਤੁਹਾਨੂੰ ਪਵਿੱਤਰਤਾਈ ਦੇ ਰਾਹ ਥਾਣੀ ਆਉਣਾ ਪੈਣਾ ਆ, ਕਿਉਂਕਿ ਇਹ ਨਵੀਂ ਧਰਤੀ ਆ, ਨਵਾਂ ਜਨਮਿਆ ਤੇ ਨਵੇਂ ਲੋਕ ਹਨ। ਤੁਸੀਂ ਗਿਰਜੇ ਆਓਗੇ, ਤੁਸੀਂ ਕਿਸੇ ਨੂੰ ਖੜਾ ਹੋ ਕੇ ਕਹਿੰਦੇ ਸੁਣੋ ਪਰਮੇਸ਼ਰ ਦੀ ਵਡਿਆਈ ਹੋਵੇ, ਹਾਲੇਲੂਯਾ, ਕਿਉਂ ਤੁਸੀਂ ਤਾਂ ਆਖੋਗੇ ਓ ਮੇਰਿਆ ਰੱਬਾ, ਓਏ ਉਹਨਾਂ ਇਹ ਤਾਂ ਸਾਡੇ ਗਿਰਜੇ ਚ ਕਦੀ ਨੀ ਕੀਤਾ, ਉਹ ਮੈਂ ਤੇ ਉੱਠ ਕੇ ਚਲਿਆ ਜਾਵਾਂਗਾ। ਵੇਖੋ ਧਿਆਨ ਦਿਓ, ਬਚਨ ਦੇ ਪਿੱਛੇ ਖੜੇ ਰਹੋ, ਆਗੂ ਨੂੰ ਆਪਣੀ ਅਗਵਾਈ ਕਰਨ ਦਿਓ, ਉਹ ਤੁਹਾਨੂੰ ਸਾਰੀ ਸੱਚਾਈ ਵਿੱਚ ਅਗਵਾਈ ਕਰੇਗਾ। ਇਹ ਗੱਲਾਂ ਜਿਹਦੇ ਬਾਰੇ ਮੈਂ ਤੁਹਾਨੂੰ ਬੋਲਿਆ ਪ੍ਰਗਟ ਕਰੇਗਾ, ਉਹ ਤੁਹਾਨੂੰ ਉਹ ਵਿਖਾਵੇਗਾ ਅਤੇ ਉਹ ਤੁਹਾਨੂੰ ਆਉਣ ਵਾਲੀਆਂ ਗੱਲਾਂ ਵਿਖਾਵੇਗਾ। ਸੱਚਾ ਆਗੂ ਉਹ ਬਿਸ਼ਪ ਕੋਲ ਨਾ ਜਾਓ, ਆਗੂ ਦੇ ਕੋਲ ਜਾਓ, ਕਿਸੇ ਕੋਲ ਨਾ ਜਾਓ ਪਰ ਆਗੂ ਦੇ ਕੋਲ, ਉਹ ਹੀ ਹੈ ਜਿਹੜਾ ਤੁਹਾਡੀ ਅਗਵਾਈ ਲਈ ਭੇਜਿਆ ਗਿਆ ਆ, ਤੇ ਇਹੋ ਹੀ ਉਹ ਆਗੂ ਹੈ ਜੋ ਇਹ ਕੰਮ ਕਰੇਗਾ। ਪਰਮੇਸ਼ਰ ਨੇ ਤੁਹਾਨੂੰ ਇਹ ਰਾਹਨੁਮਾ ਬਖਸ਼ਿਆ ਆ, ਪਰਮੇਸ਼ਰ ਦਾ ਬਖਸ਼ਿਆ ਹੋਇਆ ਮਾਰਗ ਅਪਣਾਓ। ਪਰ ਅੱਜ ਦੀ ਮੁਸ਼ਕਲ ਇਹ ਆ ਕਿ ਉਹ ਲੋਕ ਜਿਹੜੇ ਗਿਰਜੇ ਆਉਂਦੇ ਹਨ ਉਹ ਕੁਝ ਮਿੰਟਾਂ ਲਈ ਬਹਿੰਦੇ ਹਨ, ਕੁਝ ਅਜਿਹਾ ਹੁੰਦਾ ਆ ਜਿਹਦੇ ਉਹ ਆਦਿ ਨਹੀਂ ਹਨ। ਮੈਂ ਇੱਕ ਔਰਤ ਨੂੰ ਜੋ ਕਿ ਠੰਡੇ ਤੇ ਨਾਮਧਾਰੀ ਗਿਰਜੇ ਵਿੱਚੋਂ ਸੀ ਉਹਦੀ ਸ਼ਲਾਘਾ ਕੀਤੀ ਤੇ ਉਹਦੇ ਲਈ ਦੁਆ ਮੰਗੀ। ਪਰਮੇਸ਼ਰ ਉਸ ਔਰਤ ਨੂੰ ਚੰਗੀ ਕਰੇਗਾ। ਉਹ ਇਸ ਨੂੰ ਨਹੀਂ ਸਮਝੀ, ਉਹ ਇਸ ਦੇ ਬਾਰੇ ਕੁਝ ਵੀ ਨਹੀਂ ਸੀ ਜਾਣਦੀ। ਉਹ ਅੰਦਰ ਆਈ, ਉਹਨੇ ਕਿਹਾ ਕਿ ਉਹ ਕੁਝ ਵੀ ਨਹੀਂ ਸੀ ਜਾਣਦੀ, ਪਰ ਮੈਂ ਉਹਨੂੰ ਕਿਹਾ ਕਿ ਮੈਨੂੰ ਆ ਕੇ ਮਿਲ। ਉਹ ਸੰਗਣ ਵਾਲੀ ਤੇ ਪਿਛੜੀ ਹੋਈ ਔਰਤ ਸੀ, ਪਰ ਆਗੂ ਉਹਨੂੰ ਦੱਸਦਾ ਰਿਹਾ ਕਿ ਅਗਾਂਹ ਵੱਧ, ਤੇ ਉਹਨੂੰ ਇਹ ਮਿਲਿਆ। ਇਹ ਹੈ ਉਹ ਗੱਲ, ਵੇਖੋ ਇਹ ਤਾਂ ਉਸ ਪਵਿੱਤਰ ਆਤਮਾ ਦੇ ਕਾਰਨ ਹੀ ਆ ਜੋ ਇਹਨਾਂ ਗੱਲਾਂ ਵਿੱਚ ਸਾਡੀ ਅਗਵਾਈ ਕਰਦਾ ਆ। ਵੇਖੋ ਪਰਮੇਸ਼ਰ ਦਾ ਇੱਕ ਬਖਸ਼ਿਆ ਹੋਇਆ ਰਾਹ ਆ। ਕੀ ਤੁਸੀਂ ਜੰਗਲੀ ਬਗਲਿਆਂ ਦੇ ਜਾਣ ਉੱਤੇ ਧਿਆਨ ਦਿੱਤਾ ਆ ਜਾਂ ਬੱਤਖਾਂ ਨੂੰ ਦੱਖਣ ਦੀ ਵੱਲ ਜਾਂਦਿਆਂ ਹੋਇਆ? ਚੰਗਾ ਭਾਈ, ਹੁਣ ਯਾਦ ਰਹੇ ਕਿ ਉਹ ਪੁਰਾਣੀ ਛੋਟੀ ਬੱਤਖ ਕਿਸੇ ਛੱਪੜ ਵਿੱਚ ਜੰਮੀ ਸੀ, ਉਹ ਪੂਰਬ ਪੱਛਮ ਉੱਤਰ ਦੱਖਣ ਨਹੀਂ ਸੀ ਜਾਣਦਾ, ਤੇ ਉਸ ਛੱਪੜ ਨੂੰ ਜਿਹੜਾ ਕੈਨੇਡਾ ਦੇਸ਼ ਦੇ ਪਹਾੜਾਂ ਵਿੱਚ ਹੈ ਉਹਦੇ ਬਾਰੇ ਕੁਝ ਨਹੀਂ ਸੀ ਜਾਣਦਾ। ਉਹ ਕਦੇ ਵੀ ਉਸ ਛੱਪੜ ਤੋਂ ਲਾਂਭੇ ਨਹੀਂ ਸੀ ਹੋਇਆ, ਪਰ ਉਹ ਆਗੂ ਹੋ ਕੇ ਜੰਮਿਆ ਸੀ। ਉਹ ਬੱਤਖ ਆਗੂ ਹੋਣ ਲਈ ਜੰਮਿਆ ਸੀ। ਪਹਿਲੀ ਗੱਲ, ਇੱਕ ਰਾਤ ਪਹਾੜਾਂ ਦੀ ਵੱਲੋਂ ਬਰਫ਼ ਆਈ, ਕੀ ਹੋਇਆ? ਠੰਡੀ ਵਾਹ ਉੱਥੇ ਵਗਣ ਲੱਗੀ। ਕੀ ਹੋਇਆ? ਉਹ ਠੰਡੀ ਵਾਹ ਉੱਥੇ ਵਗਣ ਲੱਗੀ। ਮੈਂ ਅੰਦਾਜ਼ਾ ਲਾ ਸਕਦਾ ਆ, ਉਹ ਕੰਬ ਕੇ ਕਹਿ ਰਿਹਾ ਸੀ, ਮਾਂ ਜੀ ਇਹਦਾ ਕੀ ਮਤਲਬ ਆ? ਵੇਖੋ, ਉਹਨੇ ਅਜਿਹਾ ਠੰਡਾ ਮੌਸਮ ਪਹਿਲਾਂ ਕਦੇ ਨਹੀਂ ਸੀ ਮਹਿਸੂਸ ਕੀਤਾ। ਉਹਨੇ ਆਲੇ ਦੁਆਲੇ ਧਿਆਨ ਮਾਰਿਆ ਤੇ ਉਹਨੇ ਛੱਪੜ ਦੇ ਕੰਢੇ ਤੇ ਧਿਆਨ ਮਾਰਨਾ ਸ਼ੁਰੂ ਕੀਤਾ। ਛੱਪੜ ਜੰਮਣਾ ਸ਼ੁਰੂ ਹੋ ਗਿਆ ਤੇ ਬਰਫ਼ ਛੱਪੜ ਤੇ ਆਉਣ ਲੱਗ ਪਈ। ਉਹ ਨਹੀਂ ਜਾਣਦਾ, ਪਰ ਅਚਾਨਕ, ਕਿਉਂਕਿ ਉਸ ਬੱਤਖਾਂ ਦੇ ਝੁੰਡ ਦਾ ਆਗੂ ਹੋ ਕੇ ਜੰਮਿਆ ਸੀ, ਜਦੋਂ ਇਹ ਬਰਫ਼ ਉਹਦੇ ਨਾਲ ਆ ਕੇ ਵੱਜਦੀ ਤਾਂ ਉਹ ਛੱਪੜ ਦੇ ਵਿਚਕਾਰ ਕੁੱਦਦਾ। ਤੁਸੀਂ ਇਹਨੂੰ ਕੁਝ ਵੀ ਕਹੋ, ਜੋ ਵੀ ਤੁਸੀਂ ਆਖਣਾ ਚਾਹੁੰਦੇ ਹੋ, ਅਸੀਂ ਇਹਨੂੰ ਪ੍ਰੇਰਣਾ ਆਖਦੇ ਹਾਂ, ਜਾਂ ਤੁਸੀਂ ਇਹਨੂੰ ਬਿਨਾਂ ਤਜਰਬੇ ਦਾ ਗਿਆਨ ਕਹਿ ਸਕਦੇ ਹੋ, ਜਾਂ ਜੋ ਕੁਝ ਵੀ ਇਹ ਹੈ, ਤੇ ਉਹ ਠੀਕ ਛੱਪੜ ਦੇ ਵਿਚਕਾਏ ਖਲੋਵੇਗਾ ਤੇ ਆਪਣੀ ਸੁੰਡ ਵਰਗੀ ਚੁੰਝ ਨੂੰ ਉਤਾਂਹ ਰੱਖੇਗਾ ਅਤੇ ਹੌਂਕ 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 ਕਰਦਾ ਜਾਵੇਗਾ। ਹਰੇਕ ਬੱਤਖ ਜੋ ਉਸ ਤਲਾਅ ਵਿੱਚ ਹੈ ਉਹਦੇ ਕੋਲ ਆ ਜਾਵੇਗੀ। ਕਿਉਂ? ਉਹ ਆਪਣੇ ਆਪ ਨੂੰ ਜਾਣਦੇ ਹਨ, ਉਹਦੇ ਹੌਂਕਣ ਦੀ ਆਵਾਜ਼ ਦੇ ਢੰਗ ਨੂੰ ਜਾਣਦੇ ਹਨ। ਜੇ ਤੁਰੀ ਬੇ ਠਿਕਾਣੇ ਵਜੇ ਕੌਣ ਜੰਗਲੀ ਨਿਕਲੇਗਾ? ਠੀਕ ਆ, ਕੌਣ ਆਪਣੇ ਆਪ ਨੂੰ ਜੰਗਲੀ ਤਿਆਰ ਕਰੇਗਾ ਜੇ ਤੁਰੀ ਬੇ ਠਿਕਾਣੇ ਵਜੇ ਤਾਂ? ਠੀਕ ਆ ਭਾਈ, ਜੇ ਉਹ ਬੱਤਖ ਬੇ ਠਿਕਾਣੇ ਹੌਂਕ ਦੀ ਆਵਾਜ਼ ਦੇਵੇ ਤਾਂ ਕੌਣ ਉਡਾਰੀ ਮਾਰਨ ਲਈ ਤਿਆਰ ਹੋਵੇਗਾ? ਉਹ ਪੁਰਾਣੀ ਬੱਤਖ ਆਪਣੀ ਚੁੰਝ ਨੂੰ ਬਾਹਰ ਕੱਢ ਕੇ ਆਖੇਗੀ, ਹੌਂਕ 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 ਹੌਂਕ, ਹਰੇਕ ਬੱਤਖ ਉਹਦੇ ਕੋਲ ਆ ਜਾਵੇਗੀ, ਹੌਂਕ 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 ਹੌਂਕ। ਉਹ ਹੁਣ ਇਕੱਠੇ ਹੋ ਗਏ ਹਨ ਤੇ ਛੱਪੜ ਦੇ ਵਿਚਕਾਏ ਉਹ ਘੁੰਮਣ ਘੇਰੀਆਂ ਕੱਢਦੇ ਹੋਏ ਇੱਕ ਮੇਲਾ ਜਿਹਾ ਕਰਨਗੇ। ਕੁਝ ਚਿਰ ਉਹ ਮਹਿਸੂਸ ਕਰੇਗਾ ਕਿ ਬਰਫ਼ ਉਹਦੇ ਤੇ ਆ ਰਹੀ ਆ, ਤਾਂ ਫੇਰ ਉਹਨੇ ਉਸ ਥਾਂ ਨੂੰ ਛੱਡਣਾ ਆ। ਖੰਭ ਹੇਠਾਂ ਸੁੱਟ ਕੇ ਉਹ ਛੱਪੜ ਤੋਂ ਉਡਾਰੀ ਮਾਰ ਜਾਵੇਗਾ, ਹਵਾ ਵਿੱਚ ਉਤਾਂਹ ਜਾ ਕੇ ਚਾਰ ਜਾਂ ਪੰਜ ਵਾਰੀ ਘੁੰਮੇਗਾ ਤੇ ਉਹ ਸਿੱਧਾ ਲੂਜ਼ੀਆਨਾ ਦੀ ਵੱਲ ਜਾਵੇਗਾ ਜਿੰਨਾ ਉਹ ਜਾ ਸਕਦਾ ਆ। ਹਰੇਕ ਬੱਤਖ ਬਿਲਕੁਲ ਉਹਦੇ ਪਿੱਛੇ ਪਿੱਛੇ ਹੌਂਕ 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 ਕਰਦਾ ਉਹ ਆਉਂਦਾ ਹੈ। ਕਿਉਂ? ਉਹ ਤਾਂ ਆਗੂ ਆ। ਆਮੀਨ। ਹਾਂ, ਆਪਣੇ ਆਗੂ ਨੂੰ ਜਾਣਦੀਆਂ ਹਨ ਪਰ ਕਲੀਸਿਆ ਨਹੀਂ। ਉਹ ਜਾਣਦਾ ਹੈ ਕਿ ਕੀ ਕਰਨਾ ਆ। ਅਲਾਸਕਾ ਸ਼ਹਿਰ ਦੇ ਪੁਰਾਣੇ ਬਗਲਿਆਂ ਨੂੰ ਵੇਖੋ। ਇੱਕ ਪੁਰਾਣਾ ਬਜ਼ੁਰਗ ਬਗਲਾ ਸਦਾ ਉਹਨਾਂ ਦੀ ਅਗਵਾਈ ਕਰਦਾ ਆ। ਉਹਨਾਂ ਬਗਲਿਆਂ ਨੇ ਉਸ ਬਜ਼ੁਰਗ ਬਗਲੇ ਦੀ ਵੱਲ ਚੰਗੀ ਤਰ੍ਹਾਂ ਵੇਖਣਾ ਆ। ਉਹਨਾਂ ਇਹ ਜਾਣਨਾ ਆ ਕਿ ਉਹ ਬੁੱਢਾ ਬਗਲਾ ਕੀ ਗੱਲਬਾਤ ਕਰ ਰਿਹਾ ਆ। ਕੀ ਤੁਸੀਂ ਇੱਥੇ ਲੋਕਰ ਸਾਲੇ ਵਿੱਚ 4 ਸਾਲ ਪਹਿਲਾਂ ਲਗਭਗ ਨਹੀਂ ਪੜਿਆ, ਜਿੱਥੇ ਇੱਕ ਵਾਰੀ ਇੱਕ ਪੁਰਾਣਾ ਬਗਲਾ ਨਹੀਂ ਸੀ ਜਾਣਦਾ ਕਿ ਉਹ ਕੀ ਕਰ ਰਿਹਾ ਆ, ਤੇ ਉਹਨੇ ਇੱਕ ਬਗਲਿਆਂ ਦੇ ਝੁੰਡ ਦੀ ਅਗਵਾਈ ਕੀਤੀ ਤੇ ਇੰਗਲੈਂਡ ਲੈ ਗਿਆ। ਇਹ ਠੀਕ ਆ, ਉਹ ਕਦੇ ਵੀ ਪਹਿਲਾਂ ਇੰਗਲੈਂਡ ਵਿੱਚ ਰਹਿਣ ਦੇ ਬਾਰੇ ਨਹੀਂ ਸਨ ਜਾਣਦੇ, ਕਿਉਂ ਉਹਨਾਂ ਆਪਣੇ ਆਗੂ ਤੇ ਧਿਆਨ ਨਹੀਂ ਦਿੱਤਾ ਤੇ ਉਹ ਬੁੱਢਾ ਬਗਲਾ ਨਹੀਂ ਸੀ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਆ। ਹੁਣ ਉਹ ਉੱਥੇ ਜਾ ਚੁੱਕੇ ਹਨ ਤੇ ਵਾਪਸ ਨਹੀਂ ਆ ਸਕਦੇ। ਇਹੋ ਹੀ ਗੱਲ ਅੱਜ ਬਹੁਤ ਸਾਰੇ ਇਹਨਾਂ ਬਗਲਿਆਂ ਦੇ ਨਾਲ ਆ, ਉਹ ਅੱਜ ਵੀ ਇਕੱਠੇ ਹੁੰਦੇ ਹਨ। ਉਹ ਆਖਦੇ ਹਨ ਕਿ ਲੁਕ ਰਸਾਲੇ ਨੇ ਕਿਹਾ ਆ ਇਹ ਬਗਲੇ ਇਕੱਠੇ ਹੋ ਕੇ ਇੰਗਲੈਂਡ ਦੇ ਦੁਆਲੇ ਉੱਡਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਕਿਵੇਂ ਵਾਪਸ ਜਾਣਾ ਆ। ਤੇ ਇਹੋ ਹੀ ਢੰਗ ਤਰੀਕਾ ਉਹਨਾਂ ਕੁਝ ਬਤਖਾਂ ਦਾ ਹੈ ਜਿਨ੍ਹਾਂ ਨੂੰ ਮੈਂ ਜਾਣਦਾ ਆ। ਤੁਹਾਡਾ ਇਕੱਠ ਤਾਂ ਹੈ ਤੇ ਵੱਡੀ ਸਭਾ ਲਾਉਂਦੇ ਹੋ ਅਤੇ ਕੁਝ ਬੇਦਾਰ ਪ੍ਰਚਾਰਕਾਂ ਨੂੰ ਸੱਦਦੇ ਹੋ ਜੋ ਆਣ ਕੇ ਥੋੜਾ ਚਿਰ ਪ੍ਰਚਾਰ ਕਰਦਾ ਆ, ਪਰ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ। ਆਲੇ ਦੁਆਲੇ ਇਕੱਠੇ ਕਿਉਂਕਿ ਤੁਹਾਡੀ ਅਗਵਾਈ ਜਥੇਬੰਦੀ ਦੇ ਘੇਰੇ ਵਿੱਚ ਕਰਨ ਲਈ ਇੱਕ ਬੁੱਢਾ ਬਗਲਾ ਤੁਹਾਡੇ ਕੋਲ ਆ ਅਤੇ ਪਰਮੇਸ਼ਰ ਦੇ ਬਚਨ ਦੀ ਵੱਲ ਨਹੀਂ ਤੇ ਨਾ ਹੀ ਪਵਿੱਤਰ ਆਤਮਾ ਦੇ ਬਪਤਿਸਮੇ ਦੀ ਵਾਪਸੀ ਵਾਲੀ। ਤਦ ਉਹ ਹੈਰਾਨ ਹੁੰਦੇ ਹਨ ਕਿ ਸਾਡੇ ਦਿਨਾਂ ਵਿੱਚ ਬਦਾਰੀ ਕਿਉਂ ਨਹੀਂ ਆ। ਵੇਖੋ, ਤੁਹਾਨੂੰ ਉਸ ਖਾਸ ਆਵਾਜ਼ ਨੂੰ ਹਾਸਲ ਕਰਨਾ ਆ, ਉਹ ਆਵਾਜ਼ ਆ ਸੁਸਮਾਚਾਰ ਦੀ ਤੁਰੀ ਜੋ ਕਿ ਸੁਸਮਾਚਾਰ ਤੇ ਪਰਮੇਸ਼ਰ ਦੇ ਹਰੇਕ ਵਚਨ ਨੂੰ ਫੂਕ ਰਹੀ ਆ। ਮਤ ਨਹੀਂ, ਜਥੇਬੰਦੀ ਨਹੀਂ, ਪਰ ਪਵਿੱਤਰ ਸ਼ਾਸਤਰ, ਪਵਿੱਤਰ ਆਤਮਾ। ਨੇਚਾਵਾਨਾਂ ਦੇ ਵਿੱਚ ਇਹ ਨਿਸ਼ਾਨ ਹੋਣਗੇ, ਵੇਖਿਆ ਜੇ, ਤੇ ਉੱਥੇ ਉਹ ਮਾਰਗ ਵਿੱਚ ਜਾਂਦੇ ਹਨ। ਇੱਕ ਬੁੱਢੇ ਬਗਲੇ ਨੇ ਇੱਕ ਵਾਰੀ ਉਹਨਾਂ ਦੱਸਿਆ ਕਿ ਇੱਕ ਝੁੰਡ ਹਨੇਰੇ ਵਿੱਚੋਂ ਉਡਾਣ ਦੇ ਯਤਨ ਵਿੱਚ ਮਰਵਾ ਸੁੱਟਿਆ ਤੇ ਉਹ ਆਪ ਵੀ ਨਹੀਂ ਸੀ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਆ। ਅਤੇ ਉਹਨਾਂ ਸਭਨਾਂ ਨੇ ਆਣ ਕੇ ਉੱਥੇ ਬਾਰ ਬਾਰ ਪਹਾੜਾਂ ਨਾਲ ਟੱਕਰ ਮਾਰੀ ਤੇ ਉਹਨਾਂ ਵਿੱਚੋਂ ਕੁਝ ਤਾਂ ਪਾਟ ਗਏ ਤੇ ਚਕਨਾ ਚੂਰ ਹੋ ਗਏ। ਯਕੀਨਨ ਉਹਨਾਂ ਨੇ ਆਪਣੀ ਉਸ ਖਾਸ ਆਵਾਜ਼ ਨੂੰ ਜਾਣਨਾ ਆ। ਜੇ ਉਸ ਬੁੱਢੀ ਬੱਤਖ ਨੇ ਉਹ ਖਾਸ ਆਵਾਜ਼ ਕੱਢੀ ਤੇ ਜੇ ਹਰੇਕ ਉਸ ਆਵਾਜ਼ ਨੂੰ ਜਾਣਦਾ ਸੀ ਤੇ ਉਹਨਾਂ ਦਾ ਫੇਰ ਇਕੱਠੇ ਹੋਣ ਦਾ ਜੋੜ ਮੇਲਾ ਹੁੰਦਾ ਸੀ ਤੇ ਫੇਰ ਉਹ ਦੂਰ ਦੱਖਣ ਦੀ ਵੱਲ ਚਲੇ ਜਾਂਦੇ ਸਨ। ਉੱਥੇ ਉਹ ਕਾਹਦੇ ਲਈ ਜਾਂਦੇ ਸਨ? ਜਿੱਥੇ ਠੰਡ ਨਹੀਂ ਸੀ ਹੁੰਦੀ। ਜੇ ਪਰਮੇਸ਼ਰ ਬੱਤਖ ਨੂੰ ਇਹਨਾਂ ਗਿਆਨ ਦੇ ਸਕਦਾ ਆ ਕਿ ਉਹ ਠੰਡ ਦੇ ਆਉਣ ਦਾ ਪਤਾ ਲਾ ਸਕੇ, ਕਿੰਨਾ ਉਹ ਕਲੀਸਿਆ ਨੂੰ ਵੱਧ ਦੇਵੇਗਾ, ਪ੍ਰੇਰਣਾ ਨਾਲ ਜਾਣ ਸਕਦੀ ਆ, ਤਾਂ ਫੇਰ ਕਲੀਸਿਆ ਵਿੱਚ ਪਵਿੱਤਰ ਆਤਮਾ ਦੇ ਬਾਰੇ ਕੀ ਵਿਚਾਰ ਆ। ਇਹ ਤਾਂ ਸਾਨੂੰ ਇਹਨਾਂ ਪੁਰਾਣੀਆਂ ਰੀਤਾਂ ਤੇ ਮਤਾਂ ਅਕੀਦਿਆਂ ਦੀ ਵੱਲੋਂ ਸ਼ਾਨਦਾਰ ਤੇ ਅਚਰਜ ਪਵਿੱਤਰ ਆਤਮਾ ਦੇ ਬਪਤਿਸਮੇ ਦੀ ਵੱਲ ਅਗਵਾਈ ਕਰੇਗਾ, ਜਿੱਥੇ ਸ਼ਕਤੀ, ਗਿਆਨ, ਧੀਰਜ, ਭਲਾਈ ਤੇ ਪਵਿੱਤਰ ਆਤਮਾ ਆ। ਇਹਨਾਂ ਹੀ ਗੱਲਾਂ ਦੀ ਵੱਲ ਸੱਚਾ ਆਗੂ ਅਗਵਾਈ ਕਰੇਗਾ, ਕਿਉਂਕਿ ਉਹ ਹੋਰ ਕੁਝ ਨਹੀਂ ਫੂਕੇਗਾ, ਕੇਵਲ ਸੁਸਮਾਚਾਰ ਹੀ, ਕੇਵਲ ਪਰਮੇਸ਼ਰ ਦਾ ਬਚਨ ਹੀ। ਯਕੀਨਨ ਤੁਹਾਨੂੰ ਆਗੂ ਦੀ ਲੋੜ ਆ। ਜਦੋਂ ਗਿਆਨੀ ਲੋਕ ਜਦੋਂ ਪਰਮੇਸ਼ਰ ਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ ਸਨ, ਉਹ ਤਾਂ ਜਾਦੂ ਕਰਨ ਵਾਲੇ ਜਾਦੂਗਰ ਸਨ, ਉਹ ਚੜ੍ਹਦੇ ਪਾਸੇ ਦੀ ਵੱਲ ਰਹਿਣ ਵਾਲੇ ਸਨ। ਤੁਸੀਂ ਜਾਣਦੇ ਹੋ ਕਿ ਬਾਈਬਲ ਨੇ ਕਿਹਾ ਆ, ਅਸੀਂ ਉਹਦਾ ਤਾਰਾ ਪੂਰਬ ਵਿੱਚ ਵੇਖਿਆ ਆ ਤੇ ਉਹਦੀ ਉਪਾਸਨਾ ਕਰਨ ਆਏ ਹਾਂ। ਉਹ ਪੱਛਮ ਦੀ ਵੱਲ ਸਨ, ਉਹਨਾਂ ਪੂਰਬ ਦੀ ਵੱਲ ਵੇਖਿਆ ਤੇ ਉਹਨਾਂ ਨੂੰ ਉਹਦਾ ਤਾਰਾ ਨਜ਼ਰੀ ਆਇਆ, ਜਾਂ ਪੱਛਮ ਦੀ ਵੱਲ ਵੇਖਿਆ ਉਹ ਪੂਰਬ ਦਿਸ਼ਾ ਵੱਲ ਸਨ, ਅਸੀਂ ਪੂਰਬ ਵਿੱਚ ਸਾਂ ਤੇ ਉਹਦੇ ਤਾਰੇ ਨੂੰ ਪੱਛਮ ਵਿੱਚ ਵੇਖਿਆ। ਲੱਗੀ ਸਮਝ? ਅਸੀਂ ਉਹਦੇ ਤਾਰੇ ਨੂੰ ਪੂਰਬ ਵਿੱਚ ਵੇਖਿਆ ਆ ਅਤੇ ਵੇਖੋ ਉਹ ਪੂਰਬ ਵਿੱਚ ਸਨ। ਜਦ ਅਸੀਂ ਪੂਰਬ ਵਿੱਚ ਸਾਂ ਤਾਂ ਅਸੀਂ ਉਹਦਾ ਤਾਰਾ ਵੇਖਿਆ ਤੇ ਅਸੀਂ ਉਹਦੀ ਭਗਤੀ ਕਰਨ ਲਈ ਆਏ ਹਾਂ। ਮੈਂ ਉਹਨਾਂ ਮਨੁੱਖਾਂ ਨੂੰ ਜਾਣ ਦੇ ਲਈ ਤਿਆਰੀ ਕੱਸਦੇ ਹੋਇਆਂ ਅੰਦਾਜ਼ਾ ਲਾ ਸਕਦਾ ਆ, ਮੈਂ ਅੰਦਾਜ਼ਾ ਲਾ ਸਕਦਾ ਆ ਕਿ ਉਹਨਾਂ ਵਿੱਚੋਂ ਉਹ ਕਿਸੇ ਦੀ ਪਤਨੀ ਨੇ ਕਿਹਾ ਹੋਵੇਗਾ, ਉਹ ਤੁਸੀਂ ਸਭ ਸਮਾਨ ਤਾਂ ਬੰਨ ਲਿਆ ਆ, ਪਰ ਤੁਹਾਡੀ ਦਿਸ਼ਾ ਸੂਚਕ ਚੁੰਬਕ ਭਾਵ ਕੰਪਾਸ ਕਿੱਥੇ ਆ? ਉਹਨੇ ਕਿਹਾ ਇਸ ਵਾਰੀ ਮੈਂ ਕੰਪਾਸ ਦੀ ਵਰਤੋਂ ਨਹੀਂ ਕਰਾਂਗਾ। ਠੀਕ ਆ, ਤੇ ਕਿਵੇਂ ਤੁਸੀਂ ਪਹਾੜਾਂ ਨੂੰ ਪਾਰ ਲੰਘੋਗੇ? ਯਾਦ ਰਹੇ ਉਹਨਾਂ ਨੇ ਟਿਗਰਿਸ ਦਰਿਆ ਪਾਰ ਕਰਕੇ ਮੈਦਾਨੀ ਇਲਾਕੇ ਵਿੱਚ ਆਉਣਾ ਸੀ, ਕਿਉਂ? ਭਲਾ ਉਹਨਾਂ ਦੀ ਯਾਤਰਾ ਊਠਾਂ ਦੀ ਪਿੱਠ ਉੱਤੇ 2 ਸਾਲ ਦੀ ਸੀ ਤੇ ਉਹ ਇਹ ਕਿੰਜ ਕਰਨਗੇ? ਪਤਨੀ ਨੇ ਕਿਹਾ, ਠੀਕ ਆ ਭਾਈ, ਤੁਸੀਂ ਤਾਂ ਦਿਸ਼ਾ ਸੂਚਕ ਕੰਪਾਸ ਵੀ ਨਹੀਂ ਲੈ ਕੇ ਜਾ ਰਹੇ ਹੋ। ਕਿਹਾ, ਨਹੀਂ ਜੀ। ਤੇ ਤੁਸੀਂ ਫਿਰ ਕਿੱਦਾਂ ਜਾਓਗੇ? ਮੈਂ ਪਰਮੇਸ਼ਰ ਦੇ ਬਖਸ਼ੇ ਰਾਹ ਤੇ ਜਾ ਰਿਹਾ ਹਾਂ ਤੇ ਉਹ ਤਾਰਾ ਰਾਜੇ ਤੱਕ ਮੇਰੀ ਅਗਵਾਈ ਕਰੇਗਾ। ਉਹ ਇਹ ਹੋਈ ਨਾ ਗੱਲ, ਅਸਾਂ ਉਹਦਾ ਤਾਰਾ ਪੂਰਬ ਵਿੱਚ ਵੇਖਿਆ ਆ ਤੇ ਉਹਦੀ ਭਗਤੀ ਕਰਨ ਲਈ ਅਸੀਂ ਪੱਛਮ ਦੇ ਸਾਰੇ ਰਾਹ ਇਹਦਾ ਪਿੱਛਾ ਕੀਤਾ ਆ। ਉਹ ਕਿੱਥੇ ਆ? ਉਹਨਾਂ ਪਰਮੇਸ਼ਰ ਦੇ ਬਖਸ਼ੇ ਹੋਏ ਮਾਰਗ ਦਾ ਪਿੱਛਾ ਕੀਤਾ। ਉਹ ਲੋਕ ਕੁਝ ਸਮੇਂ ਤੱਕ ਤਾਂ ਕੁਝ ਅਕੀਦਿਆਂ ਤੇ ਮਤਾਂ ਨਾਲ ਬੱਝੇ ਰਹੇ, ਅਤੇ ਉਹਨਾਂ ਯਰੂਸ਼ਲਮ ਵਿੱਚ ਆਣ ਕੇ ਗਲੀ ਵਿੱਚ ਹੇਠਾਂ ਤੁਰਨਾ ਫਿਰਨਾ ਸ਼ੁਰੂ ਕੀਤਾ। ਇਹ ਵਧੀਆ ਵਸਤਰਾਂ ਵਾਲੇ ਲੋਕਾਂ ਨੇ ਪੁੱਛਿਆ, ਉਹ ਕਿੱਥੇ ਆ? ਯਹੂਦੀਆਂ ਦਾ ਰਾਜਾ ਕਿੱਥੇ ਜੰਮਿਆ ਆ? ਠੀਕ ਆ ਭਾਈ, ਉਹਦਾ ਮੁੱਖ ਸਥਾਨ ਯਰੂਸ਼ਲਮ ਸੀ। ਯਕੀਨਨ ਵੱਡੇ ਗਿਰਜੇ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਸੀ। ਉਹ ਕਿੱਥੇ ਆ? ਯਹੂਦੀਆਂ ਦੇ ਰਾਜੇ ਨੇ ਕਿੱਥੇ ਜਨਮ ਲਿਆ ਆ? ਅਸੀਂ ਉਹਦਾ ਤਾਰਾ ਪੂਰਬ ਵਿੱਚ ਵੇਖਿਆ ਆ, ਅਸੀਂ ਉਹਦੀ ਭਗਤੀ ਕਰਨ ਲਈ ਆਏ ਆ। ਉਹ ਕਿੱਥੇ ਆ? ਕਿਉਂ ਭਲਾ? ਉਹ ਤਾਂ ਫਲਾਣੇ ਫਲਾਣੇ ਪਾਸਬਾਨ ਕੋਲ ਗਏ ਤੇ ਫਲਾਣੇ ਫਲਾਣੇ ਪ੍ਰਧਾਨ ਜੱਜ ਕੋਲ ਗਏ ਤੇ ਉਹਨਾਂ ਵਿੱਚੋਂ ਕੋਈ ਵੀ ਉਹਨਾਂ ਦੇ ਬਾਰੇ ਕੁਝ ਨਹੀਂ ਸੀ ਜਾਣਦਾ। ਕਿਉਂ ਭਲਾ? ਇੱਕ ਯਹੂਦੀਆਂ ਦਾ ਰਾਜਾ ਜੰਮਿਆ ਆ, ਉਹ ਕਿੱਥੇ ਆ? ਉਹ ਨਹੀਂ ਸਨ ਜਾਣਦੇ। ਉੱਥੇ ਇੱਕ ਅਯਾਲੀਆਂ ਦਾ ਝੁੰਡ ਸੀ ਜਿਹੜੇ ਬਾਹਰ ਪਹਾੜਾਂ ਤੇ ਬੈਠੇ ਸਮਾਂ ਗੁਜ਼ਾਰ ਰਹੇ ਸਨ। ਹਾਂ ਸ਼੍ਰੀਮਾਨ ਜੀ, ਕਿਉਂਕਿ ਉਹ ਪਰਮੇਸ਼ਰ ਦੇ ਬਖਸ਼ੇ ਹੋਏ ਤਰੀਕੇ ਦੇ ਨਾਲ ਆਏ ਸਨ। ਉਹ ਉੱਥੇ ਆਲੇ ਦੁਆਲੇ ਰੁਕੇ ਰਹੇ ਤੇ ਸਿੱਧਾ ਹੀ ਉਹਨੇ ਕਿਹਾ, ਮੈਂ ਤੁਹਾਨੂੰ ਦੱਸਾਂਗਾ ਕਿ ਸਾਨੂੰ ਕੀ ਕਰਨਾ ਚਾਹੀਦਾ ਆ। ਸਾਨੂੰ ਬੋਰਡ ਦੀ ਸਭਾ ਬੁਲਾਉਣੀ ਚਾਹੀਦੀ ਆ। ਸੋ ਉਹਨਾਂ ਪਾਤਸ਼ਾਹੀ ਸਭਾ ਬੁਲਾਈ ਤੇ ਸੋਚ ਵਿਚਾਰ ਕੀਤੀ ਕਿ ਕੋਈ ਏਦਾਂ ਦੀ ਗੱਲ ਵੀ ਵਾਪਰੀ ਆ ਜੋ ਸੁਣ ਵਿੱਚ ਆਈ ਆ। ਨਹੀਂ ਜੀ, ਸਾਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਆ ਤੇ ਅੱਜ ਵੀ ਇਹੋ ਹੀ ਗੱਲ ਆ। ਉਹ ਇਸ ਆਗੂ ਦੇ ਬਾਰੇ ਵਿੱਚ ਜੋ ਕਿ ਪਵਿੱਤਰ ਆਤਮਾ ਆ, ਜੋ ਕਿ ਚੰਗਾ ਕਰਦਾ ਤੇ ਭਰਦਾ ਹੈ ਤੇ ਬਚਾਉਂਦਾ ਆ ਤੇ ਦੁਬਾਰਾ ਆ ਰਿਹਾ ਆ, ਕੁਝ ਨਹੀਂ ਜਾਣਦੇ। ਉਹ ਆਗੂ ਜਿਹਨੇ ਸਾਨੂੰ ਦੱਸਿਆ ਆ ਕਿ ਇਹ ਗੱਲਾਂ ਹੋਣਗੀਆਂ, ਇੱਥੇ ਅਸੀਂ ਠੀਕ ਉਹਨਾਂ ਗੱਲਾਂ ਦੇ ਵਿਚਕਾਰ ਖੜੇ ਆ। ਦਿਲ ਦੇ ਭੇਦਾਂ ਨੂੰ ਜਾਂਚਣ ਵਾਲਾ ਉਹ ਇਹਦੇ ਬਾਰੇ ਵਿੱਚ ਕੁਝ ਵੀ ਨਹੀਂ ਜਾਣਦੇ। ਉਹ ਇਹਨੂੰ ਦਿਲ ਦੀਆਂ ਗੱਲਾਂ ਬੁੱਝਣ ਦੀ ਵਿਦਿਆ ਜਾਂ ਇਦਾਂ ਦਾ ਕੁਝ ਆਖਦੇ ਹਨ, ਉਹ ਨਹੀਂ ਜਾਣਦੇ ਕਿ ਇਹਦੇ ਬਾਰੇ ਕੀ ਆਖਿਆ ਜਾਏ। ਤੁਸੀਂ ਵੇਖਦੇ ਹੋ ਉਹ ਦਾਨਿਸ਼ਮੰਦ ਲੋਕ, ਯਾਦ ਰੱਖੋ ਜਦੋਂ ਯਰੂਸ਼ਲਮ ਚ ਦਾਖਲ ਹੋਏ ਤਾਂ ਤਾਰਾ ਅਲੋਪ ਹੋ ਗਿਆ ਅਤੇ ਜਿੰਨਾ ਚਿਰ ਤੱਕ ਮਤਾਂ ਤੇ ਜਥੇਬੰਦੀਆਂ ਵਾਲੇ ਆਦਮੀ ਤੁਹਾਨੂੰ ਪਰਮੇਸ਼ਰ ਤੱਕ ਲਿਜਾਣ ਲਈ ਅਗਵਾਈ ਕਰਨਗੇ ਤਦ ਪਰਮੇਸ਼ਰ ਦੀ ਸਹਾਇਤਾ ਤੁਹਾਨੂੰ ਛੱਡ ਜਾਵੇਗੀ। ਜਦੋਂ ਇਹਨਾਂ ਗੱਲਾਂ ਤੋਂ ਥੱਕ ਕੇ ਤੰਗ ਆ ਗਏ ਤੇ ਉਹਨਾਂ ਨੂੰ ਤਿਆਗ ਦਿੱਤਾ ਤੇ ਉਹਨਾਂ ਯਹੂਦੀਆਂ ਤੇ ਮਤ ਤੇ ਜਥੇਬੰਦੀਆਂ ਨੂੰ ਛੱਡ ਦਿੱਤਾ ਤੇ ਯਰੂਸ਼ਲਮ ਵਿੱਚੋਂ ਬਾਹਰ ਚਲੇ ਗਏ, ਤਦ ਫੇਰ ਤਾਰਾ ਵਿਖਾਲੀ ਦਿੱਤਾ ਤੇ ਉਹਨਾਂ ਨੇ ਬੜੀ ਖੁਸ਼ੀ ਦੇ ਨਾਲ ਆਨੰਦ ਮਾਣਿਆ। ਉਹਨਾਂ ਨੇ ਆਗੂ ਨੂੰ ਫੇਰ ਵੇਖਿਆ, ਉਹ ਇਹ ਕਿਦਾਂ ਦੀ ਗੱਲ ਆ? ਪਹਿਲਾਂ ਤਾਂ ਕਿਸੇ ਪੁਰਾਣੇ ਠੰਡੇ ਤੇ ਰੀਤਾਂ ਵਾਲੇ ਨਾਮਧਾਰੀ ਗਿਰਜੇ ਵਿੱਚ ਰਹੋ ਤੇ ਫੇਰ ਦੁਬਾਰਾ ਵਾਪਸ ਉਸ ਵਿੱਚ ਚਲੇ ਜਾਓ ਜਿਹੜਾ ਗਰਮ ਤੇ ਬੇਦਾਰ ਹੈ, ਤੇ ਆਗੂ ਨੂੰ ਅਗਵਾਈ ਕਰਦੇ ਹੋਏ ਵੇਖੋ ਅਤੇ ਕਿੰਨਾ ਇਹ ਫਰਕ ਆ। ਹਾਂਜੀ, ਅਸਾਂ ਉਹਦਾ ਤਾਰਾ ਪੂਰਬ ਵਿੱਚ ਵੇਖਿਆ ਆ ਤੇ ਉਹਦੀ ਭਗਤੀ ਕਰਨ ਲਈ ਆਏ ਹਾਂ। ਯਹੋਸ਼ੂਆ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਨੇਮ ਦੇ ਸੰਦੂਕ ਦੇ ਪਿੱਛੇ ਚਲੇ ਆਓ, ਕਿਉਂਕਿ ਤੁਸਾਂ ਪਹਿਲਾਂ ਕਦੇ ਵੀ ਇਸ ਰਾਹ ਵਿੱਚ ਨਹੀਂ ਤੁਰਿਆ ਹੈ। ਪਰਮੇਸ਼ਰ ਉਸ ਨੇਮ ਦੇ ਸੰਦੂਕ ਨੂੰ ਹੋਰ ਕਿਤੇ ਜਾਣ ਦੀ ਆਗਿਆ ਨਹੀਂ ਦੇਵੇਗਾ। ਹਰੇਕ ਨੇ ਉਹਦਾ ਪਿੱਛਾ ਕੀਤਾ ਤੇ ਉਹ ਠੀਕ ਯਰਦਨੋਂ ਪਾਰ ਲੰਘ ਗਿਆ। ਅੱਜ ਵੀ ਪਵਿੱਤਰ ਆਤਮਾ ਦੇ ਦੁਆਰਾ ਉਦਾਂ ਹੀ ਆ। ਹਾਂ ਸ਼੍ਰੀਮਾਨ ਜੀ, ਸਿਰਫ ਇੱਕੋ ਹੀ ਗੱਲ ਆ ਜਿਹਦੇ ਰਾਹੀਂ ਅਸੀਂ ਜਾਣ ਸਕਦੇ ਹਾਂ ਕਿ ਇਹ ਪਵਿੱਤਰ ਆਤਮਾ ਆ ਕਿ ਨਹੀਂ। ਅਸੀਂ ਇਹਦਾ ਪ੍ਰਗਟੀਕਰਨ ਵੇਖਦੇ ਹਾਂ, ਵਿਖਾਵੇ ਤੇ ਪਰਮੇਸ਼ਰ ਦੇ ਬਚਨ ਦਾ ਪ੍ਰਮਾਣਿਤ ਕੀਤਾ ਜਾਣਾ। ਬਹੁਤਾ ਚਿਰ ਨਹੀਂ ਹੋਇਆ, ਕੁਝ ਭਾਈ ਲੋਕਾਂ ਦੇ ਟੋਲੇ ਵਿੱਚ ਲਹੂ ਤੇ ਤੇਲ ਸੀ ਤੇ ਜੇ ਉਹ ਉਸ ਢੰਗ ਨਾਲ ਕਰਨਾ ਚਾਹੁੰਦੇ ਹਨ ਤਾਂ ਇਹ ਠੀਕ ਆ, ਪਰ ਮੇਰੇ ਲਈ ਤਾਂ ਇਹ ਪ੍ਰਮਾਣ ਨਹੀਂ ਆ। ਲਿਖਤਾਂ ਦੇ ਅਨੁਸਾਰ ਪ੍ਰਮਾਣ ਨੇ ਹੋਣਾ ਆ, ਤੁਹਾਨੂੰ ਸਮਝ ਲੱਗੀ? ਜਿੰਨਾ ਚਿਰ ਤੱਕ ਜੋ ਪਰਮੇਸ਼ਰ ਨੇ ਕਿਹਾ ਆ ਉਹਦਾ ਇਹ ਪ੍ਰਮਾਣ ਦਿੰਦਾ ਹੈ ਤਾਂ ਇਹ ਠੀਕ ਆ। ਉਹਨਾਂ ਕਿਹਾ ਕਿ ਇਹੋ ਹੀ ਕਾਰਨ ਆ ਕਿ ਤੁਹਾਨੂੰ ਪਵਿੱਤਰ ਆਤਮਾ ਮਿਲਿਆ ਆ, ਕਿਉਂਕਿ ਤੁਹਾਡੇ ਹੱਥਾਂ ਵਿੱਚ ਤੇਲ ਹੈ। ਮੈਂ ਤਾਂ ਇਹ ਨਹੀਂ ਮੰਨ ਸਕਦਾ, ਲੱਗੀ ਜੇ ਸਮਝ? ਨਹੀਂ ਜੀ, ਮੇਰਾ ਭਰੋਸਾ ਨਹੀਂ ਆ ਕਿ ਉਸ ਤੇਲ ਦਾ ਪਵਿੱਤਰ ਆਤਮਾ ਦੇ ਨਾਲ ਕੋਈ ਵਾਸਤਾ ਹੈ, ਤੇ ਜੇ ਉਹ ਲਹੂ ਜਿਹੜਾ ਹੱਥ ਉੱਤੇ ਆ ਉਹ ਚੰਗਾ ਕਰੇਗਾ ਤੇ ਮੁਕਤੀ ਦੇਵੇਗਾ ਤਾਂ ਫਿਰ ਯਸੂ ਮਸੀਹ ਦੇ ਲਹੂ ਦਾ ਬਈ ਕੀ ਬਣਿਆ? ਜੇ ਉਹ ਲਹੂ ਚੰਗਾ ਕਰਦਾ ਆ ਤਾਂ ਫਿਰ ਉਹਦੇ ਕੋੜੇ ਖਾਣ ਦਾ ਕੀ ਹੋਇਆ? ਵੇਖਿਆ ਜੇ, ਵੇਖਿਆ ਜੇ। ਮੈਂ ਆਗੂ ਦਾ ਆਉਣਾ ਪਸੰਦ ਕਰਦਾ ਹਾਂ ਜੋ ਕਿ ਤੁਹਾਨੂੰ ਬਚਨ ਦੀ ਸਚਾਈ ਵੱਲ ਲਿਆਉਂਦਾ ਆ। ਤਾਂ ਤੁਹਾਨੂੰ ਪਤਾ ਆ ਕਿ ਤੁਸੀਂ ਤਿਆਰੀ ਕਸ ਕੇ ਉਸ ਸਮੇਂ ਦੇ ਲਈ ਸਿੱਧ ਹੋ। ਇਹ ਠੀਕ ਆ, ਉੱਡ ਜਾਣ ਦੇ ਲਈ ਤਿਆਰ ਹੋਣਾ ਆ ਸ਼੍ਰੀਮਾਨ ਜੀ। ਹਾਂਜੀ, ਕਿਉਂ? ਕਿਉਂਕਿ ਆਗੂ ਹੀ ਹੈ ਜੋ ਇਹਨੂੰ ਸੱਚਾ ਬਣਾਉਂਦਾ ਆ। ਮੇਰੇ ਕੋਲ ਇੱਥੇ ਲਿਖਤ ਆ, ਮੈਂ ਲਿਖਤਾਂ ਦਿੱਤੀਆਂ ਸਨ ਪਰ ਮੈਂ ਇਹ ਵਾਲੀ ਲਿਖਤ ਪੜਨਾ ਚਾਹੁੰਦਾ ਆ। ਇਹ ਲਿਖਤ ਆ ਦੂਜਾ ਪਤਰਸ ਪਹਿਲਾ ਅਧਿਆਏ 21 ਆਇਤ। ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਾ ਤੋਂ ਕਦੇ ਨਹੀਂ ਆਇਆ, ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਨਾਲ ਪਰਮੇਸ਼ਰ ਦੀ ਵੱਲੋਂ ਬੋਲਦੇ ਸਨ। ਅਗੰਮ ਵਾਕ ਕਿਵੇਂ ਆਇਆ? ਕਿਸੇ ਮਨੁੱਖ ਦੀ ਇੱਛਾ ਦੇ ਅਨੁਸਾਰ ਨਹੀਂ ਜਾਂ ਜਥੇਬੰਦੀ ਦੇ ਮਤ ਦੇ ਅਨੁਸਾਰ ਨਹੀਂ, ਪਰ ਪਰਮੇਸ਼ਰ ਦੀ ਮਰਜ਼ੀ ਦੇ ਦੁਆਰਾ, ਜਦ ਪਵਿੱਤਰ ਜਨ ਪਵਿੱਤਰ ਆਤਮਾ ਦੇ ਦੁਆਰਾ ਉਕਸਾਉਣ ਨਾਲ ਬੋਲਦੇ ਸਨ। ਉਹ ਸਦਾ ਹੀ ਪਰਮੇਸ਼ਰ ਦਾ ਆਗੂ ਰਿਹਾ ਆ। ਉਹ ਪਵਿੱਤਰ ਆਤਮਾ ਸੀ ਜਿਹੜਾ ਉਸ ਅੱਗ ਦੇ ਖੰਭੇ ਵਿੱਚ ਸੀ, ਉਹ ਪਵਿੱਤਰ ਆਤਮਾ ਸੀ। ਕੀ ਕੋਈ ਜਿਹੜਾ ਜਾਣਦਾ ਆ ਕਿ ਉਹ ਮਸੀਹ ਸੀ? ਮੂਸਾ ਨੇ ਮਿਸਰ ਤਿਆਗ ਦਿੱਤਾ, ਮਸੀਹ ਦੀ ਨਿੰਦਿਆ ਨੂੰ ਮਿਸਰ ਦੇ ਮਹਾਨ ਖਜ਼ਾਨਿਆਂ ਨਾਲੋਂ ਵੱਧ ਉੱਤਮ ਜਾਣਿਆ। ਮਸੀਹ ਉਹ ਇੱਕ ਸੀ। ਠੀਕ ਹੈ ਭਾਈ, ਜਦੋਂ ਉੱਥੇ ਖੜੇ ਹੋ ਕੇ ਕਹਿੰਦੇ ਹਨ, ਠੀਕ ਹੈ ਭਾਈ ਤੂੰ ਆਖਦਾ ਆ, ਕਿਉਂ ਭਲਾ ਤੂੰ ਤਾਂ 50 ਸਾਲ ਦਾ ਬਜ਼ੁਰਗ ਵੀ ਨਹੀਂ ਆ, ਤੇ ਤੂੰ ਆਖਦਾ ਆ ਕਿ ਤੂੰ ਅਬਰਾਹਮ ਨੂੰ ਵੇਖਿਆ ਆ? ਉਹਨੇ ਕਿਹਾ, ਅਬਰਾਹਮ ਤੋਂ ਪਹਿਲਾਂ ਮੈਂ ਹਾਂ। ਮੈਂ ਜੋ ਹਾਂ ਹੀ ਮੂਸਾ ਨੂੰ ਬਲਦੀ ਹੋਈ ਝਾੜੀ ਵਿੱਚ ਅੱਗ ਦੇ ਖੰਭੇ ਵਿੱਚ ਮਿਲਿਆ। ਹਾਂ ਸ਼੍ਰੀਮਾਨ ਜੀ, ਉਹ ਪਰਮੇਸ਼ਰ ਸੀ ਜਿਹਨੇ ਸਰੀਰ ਧਾਰਿਆ। ਤੀਜਾ ਵਿਅਕਤੀ ਨਹੀਂ, ਉਹੋ ਹੀ ਵਿਅਕਤੀ, ਪਰ ਇੱਕ ਵੱਖਰੇ ਦਫ਼ਤਰ ਵਿੱਚ। ਤਿੰਨ ਪਰਮੇਸ਼ਰ ਨਹੀਂ, ਪਰ ਇੱਕ ਪਰਮੇਸ਼ਰ ਦੇ ਤਿੰਨ ਦਫ਼ਤਰ। ਬਿਲਕੁਲ ਠੀਕ, ਠੀਕ ਆ। ਹੁਣ ਲਿਖਤਾਂ ਹਮੇਸ਼ਾ ਹੀ ਜਦੋਂ ਪਰਮੇਸ਼ਰ ਬਖਸ਼ਦਾ ਆ ਤਾਂ ਉਹ ਵਧੀਆ ਤੇ ਉੱਤਮ ਹੀ ਬਖਸ਼ਦਾ ਆ। ਜਦੋਂ ਪਰਮੇਸ਼ਰ ਨੇ ਆਪਣੀ ਕਲੀਸਿਆ ਦੇ ਬਚਾਅ ਲਈ ਇੱਕ ਮਾਰਗ ਬਖਸ਼ਿਆ ਤਾਂ ਉਹਨੇ ਉੱਤਮ ਹੀ ਬਖਸ਼ਿਆ। ਜਦ ਅਦਨ ਬਾਗ ਵਿੱਚ ਆਦਮ ਤੇ ਹਵਾ ਨੂੰ ਉਹਨੇ ਦਿੱਤਾ, ਉਹਨੇ ਕੀ ਦਿੱਤਾ? ਇਹ ਉਹਦਾ ਬਚਨ ਸੀ। ਤੁਸੀਂ ਇਸ ਬਚਨ ਦੇ ਪਿੱਛੇ ਖੜੇ ਰਹੋ, ਤੁਹਾਡੀ ਸੁਰੱਖਿਆ ਹੈ। ਪਰ ਜੇ ਤੁਸੀਂ ਇਸ ਤੋਂ ਦੂਰ ਹੋ ਜਾਓ ਤੇ ਜਿਸ ਦਿਨ ਤੁਸੀਂ ਇਸ ਵਿੱਚੋਂ ਖਾਓਗੇ ਤੁਸੀਂ ਮਰ ਜਾਓਗੇ। ਪਰਮੇਸ਼ਰ ਨੇ ਆਪਣੀ ਯੋਜਨਾ ਕਦੇ ਨਹੀਂ ਬਦਲੀ ਤੇ ਨਾ ਹੀ ਸ਼ੈਤਾਨ ਨੇ ਆਪਣੀ ਹੀ ਬਦਲੀ। ਕਿਵੇਂ ਉਹ ਆਦਮ ਤੇ ਹਵਾ ਵਿੱਚ ਵੜਿਆ ਤੇ ਓਦਾਂ ਹੀ ਉਹ ਅੱਜ ਉਹਨਾਂ ਵਿੱਚ ਵੜਦਾ ਆ? ਕਿਉਂ? ਉਹ ਸੋਚ ਵਿਚਾਰ ਦਾ ਯਤਨ ਕਰਵਾਉਂਦਾ ਆ। ਇਹ ਮੰਨਣਯੋਗ ਆ ਕਿ ਪਰਮੇਸ਼ਰ ਇੱਦਾਂ ਨਹੀਂ ਕਰੇਗਾ। ਉਹ ਪਰਮੇਸ਼ਰ ਨੇ ਆਖਿਆ ਆ, ਸ਼ੈਤਾਨ ਨੇ ਕਿਹਾ, ਯਕੀਨਨ ਪਵਿੱਤਰ ਪਾਕ ਪਰਮੇਸ਼ਰ ਇੱਦਾਂ ਨਹੀਂ ਕਰੇਗਾ। ਯਕੀਨਨ ਉਹ ਕਰੇਗਾ, ਕਿਉਂਕਿ ਉਹਨੇ ਆਖਿਆ ਆ ਕਿ ਉਹ ਕਰੇਗਾ। ਅਤੇ ਇਹੋ ਗੱਲ ਅੱਜ ਲੋਕ ਵੀ ਆਖਦੇ ਹਨ, ਉਹ ਹੁਣ ਜ਼ਰਾ ਠਹਿਰੋ, ਤੁਸੀਂ ਹੁਣ ਯਕੀਨ ਨਹੀਂ ਕਰਦੇ। ਜੇ ਮੈਂ ਗਿਰਜੇ ਜਾ ਕੇ ਆਪਣਾ ਦਸਵੰਧ ਦਿਆਂ ਤੇ ਮੈਂ ਇਹ ਜਾਂ ਉਹ ਕਰਾਂ, ਪਰਮੇਸ਼ਰ ਮੈਨੂੰ ਰੱਦ ਨਹੀਂ ਕਰੇਗਾ। ਜਦ ਤੱਕ ਮਨੁੱਖ ਨਵਾਂ ਜਨਮ ਨਾ ਲਵੇ ਉਹ ਤਾਂ ਪਰਮੇਸ਼ਰ ਦੇ ਰਾਜ ਨੂੰ ਸਮਝ ਵੀ ਨਹੀਂ ਸਕਦਾ। ਸਮਝ ਲੱਗੀ? ਕੋਈ ਬਹਾਨੇ ਨਹੀਂ ਹਨ। ਠੀਕ ਹੈ ਭਾਈ, ਗਰੀਬ ਬਜ਼ੁਰਗ ਆਦਮੀ, ਗਰੀਬ ਬਜ਼ੁਰਗ ਔਰਤ ਦੇ ਅੰਦਰ ਵੀ ਚੰਗਾ ਆਤਮਾ ਹੈ। ਪਰਮੇਸ਼ਰ ਨੇ ਉਹ ਜੇ ਕਦੇ ਵੇਖਣ ਦਾ ਕੋਈ ਰਾਹ ਹੈ ਤਾਂ ਉਹ ਨਵਾਂ ਜਨਮ ਲੈਣਾ, ਇੰਨਾ ਹੀ ਬਹੁਤ ਆ। ਮੈਨੂੰ ਇਹਦੀ ਪਰਵਾਹ ਨਹੀਂ ਕਿੰਨਾ ਛੋਟਾ, ਕਿੰਨਾ ਬਜ਼ੁਰਗ, ਕਿੰਨਾ ਜਵਾਨ, ਉਹਨਾਂ ਕੀ ਕੀਤਾ, ਕਿੰਨਾ ਉਹ ਗਿਰਜੇ ਗਏ, ਕਿੰਨੀਆਂ ਜਥੇਬੰਦੀਆਂ ਨੂੰ ਉਹ ਜਾਣਦੇ ਹਨ, ਕਿੰਨੇ ਅਕੀਦੇ ਉਹ ਪੜ ਸਕਦੇ ਹਨ। ਤੁਸੀਂ ਨਵਾਂ ਜਨਮ ਲੈਣਾ ਹੀ ਆ, ਨਹੀਂ ਤਾਂ ਤੁਸੀਂ ਤਾਂ ਸ਼ੁਰੂਆਤ ਦੀ ਨੀਂਹ ਉੱਤੇ ਵੀ ਨਹੀਂ ਹੋ। ਇਹ ਬਿਲਕੁਲ ਠੀਕ ਆ। ਸੋ ਤੁਸੀਂ ਵੇਖਦੇ ਹੋ ਤੁਹਾਨੂੰ ਆਗੂ ਦੀ ਲੋੜ ਆ। ਉਹ ਤੁਹਾਡੀ ਅਗਵਾਈ ਸੱਚ ਤੱਕ ਕਰੇਗਾ ਅਤੇ ਸੱਚ ਬਚਨਿਆ। ਉਹ ਤੁਹਾਡੀ ਅਗਵਾਈ ਕਰੇਗਾ ਅਤੇ ਉਹ ਸਦਾ ਹੀ ਕਰਦਾ ਆਇਆ ਆ। ਪਰਮੇਸ਼ਰ ਨੂੰ ਕਦੇ ਵੀ ਕੁਝ ਬਦਲਣ ਦੀ ਲੋੜ ਨਹੀਂ ਆ, ਕਿਉਂਕਿ ਉਹ ਲਾ ਤਬਦੀਲ ਪਰਮੇਸ਼ਰ ਆ ਤੇ ਉਹ ਜਾਣਦਾ ਆ ਕਿ ਉੱਤਮ ਕੀ ਆ। ਉਹ ਸਭਨੀ ਥਾਈ ਆ, ਸਭ ਜਾਣੀ ਜਾਣਿਆ ਤੇ ਉਹ ਸਭ ਕੁਝ ਆ। ਇਹ ਠੀਕ ਆ, ਪਰਮੇਸ਼ਰ ਹੈ, ਉਹਨੂੰ ਤਬਦੀਲੀ ਦੀ ਲੋੜ ਨਹੀਂ ਆ। ਠੀਕ ਆ, ਉਹ ਜਿਸ ਰਾਹ ਦੀ ਅਗਵਾਈ ਕਰਦਾ ਆ ਉਹਦੀ ਪਕਿਆਈ ਵੀ ਕਰਦਾ ਹੈ। ਪਵਿੱਤਰ ਆਤਮਾ ਆਗੂ ਉਸ ਬਚਨ ਦੀ ਪਕਿਆਈ ਵੀ ਕਰਦਾ ਆ ਜਿਹਨੂੰ ਉਹ ਸਿਖਾਉਂਦਾ ਹੈ। ਹੁਣ ਲੂਕਾ ਦੀ ਅਗਵਾਈ ਇਹ ਕਹਿਣ ਲਈ ਆਗੂ ਨੇ ਕੀਤੀ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਹਰੇਕ ਪ੍ਰਾਣੀ ਨੂੰ ਸੁਸਮਾਚਾਰ ਦਾ ਪ੍ਰਚਾਰ ਕਰੋ। ਜੋ ਨੇਚਾ ਕਰੇ ਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਤੇ ਉਹ ਜਿਹੜਾ ਨੇਚਾ ਨਾ ਕਰੇ ਨਾਸ਼ ਹੋਵੇਗਾ। ਨੇਚਾਵਾਨਾਂ ਦੇ ਦਰਮਿਆਨ ਇਹ ਨਿਸ਼ਾਨ ਹੋਣਗੇ, ਮੇਰੇ ਨਾਮ ਵਿੱਚ ਉਹ ਭੂਤ ਕੱਢਣਗੇ, ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ, ਜ਼ਹਿਰੀਲੀਆਂ ਵਸਤਾਂ ਪੀ ਲੈਣਗੇ, ਬਿਮਾਰਾਂ ਤੇ ਹੱਥ ਰੱਖਣਗੇ ਤੇ ਬਿਮਾਰ ਚੰਗੇ ਹੋ ਜਾਣਗੇ। ਅਤੇ ਬਾਈਬਲ ਨੇ ਆਖਿਆ ਆ ਕਿ ਉਹ ਆਗੂ ਦੀ ਅਗਵਾਈ ਦੇ ਥੱਲੇ ਸਭਨੀ ਥਾਈ ਗਏ, ਤੁਸੀਂ ਜਾਣਦੇ ਹੋ, ਨਿਸ਼ਾਨਾ ਤੇ ਅਚੰਬਿਆਂ ਦੇ ਨਾਲ ਸੁਸਮਾਚਾਰ ਦਾ ਪ੍ਰਚਾਰ ਕੀਤਾ। ਇਹ ਕੀ ਸੀ? ਆਗੂ ਪ੍ਰਮਾਣਿਤ ਕਰ ਰਿਹਾ ਸੀ ਕਿ ਇਹ ਸੱਚ ਆ, ਇਹ ਪਰਮੇਸ਼ਰ ਦੀ ਨੀਤੀ ਸੀ, ਇਹੋ ਹੀ ਢੰਗ ਇਹਦੇ ਕਰਨ ਦਾ ਰੱਖਿਆ ਗਿਆ ਆ, ਇਹ ਉਹਦਾ ਨਿਜ਼ਾਮ ਆ, ਉਹ ਇਹਦੇ ਤੋਂ ਬਦਲ ਨਹੀਂ ਸਕਦਾ, ਕਿਉਂਕਿ ਉਹ ਲਾ ਤਬਦੀਲ ਪਰਮੇਸ਼ਰ ਹੈ। ਆਮੀਨ। ਉਹ ਇਹਦੇ ਤੋਂ ਬਦਲ ਨਹੀਂ ਸਕਦਾ ਕਿਉਂਕਿ ਉਹ ਪਰਮੇਸ਼ਰ ਆ। ਮੈਂ ਬਦਲ ਸਕਦਾ ਆ ਕਿਉਂਕਿ ਮੈਂ ਮਨੁੱਖ ਹਾਂ। ਤੁਸੀਂ ਬਦਲ ਸਕਦੇ ਹੋ ਕਿਉਂ ਜੋ ਤੁਸੀਂ ਆਦਮੀ ਜਾਂ ਔਰਤ ਹੋ, ਪਰ ਪਰਮੇਸ਼ਰ ਬਦਲ ਨਹੀਂ ਸਕਦਾ। ਮੈਂ ਬਦਲਣ ਵਾਲਾ ਹਾਂ, ਮੈਂ ਗਲਤੀਆਂ ਕਰ ਸਕਦਾ ਹਾਂ ਤੇ ਗਲਤ ਗੱਲਾਂ ਕਹਿ ਸਕਦਾ ਹਾਂ, ਸਾਡੇ ਵਿੱਚੋਂ ਸਭ ਕਹਿ ਸਕਦੇ ਹਨ, ਪਰ ਪਰਮੇਸ਼ਰ ਇੰਜ ਕਰਕੇ ਪਰਮੇਸ਼ਰ ਨਹੀਂ ਰਹਿ ਸਕਦਾ। ਉਹਦਾ ਪਹਿਲਾ ਫੈਸਲਾ ਹੀ ਸੰਪੂਰਨ ਆ। ਜਿਸ ਢੰਗ ਨਾਲ ਪਰਮੇਸ਼ਰ ਦ੍ਰਿਸ਼ ਉੱਤੇ ਕੰਮ ਕਰਦਾ ਆ, ਉਸੇ ਢੰਗ ਨਾਲ ਉਹਨੇ ਹਰ ਵਾਰੀ ਕੰਮ ਕਰਨਾ ਆ। ਜੇ ਉਹਨੂੰ ਇੱਕ ਪਾਪੀ ਨੂੰ ਬਚਾਉਣ ਲਈ ਮੌਕੇ ਤੇ ਸੱਦਿਆ ਜਾਵੇ, ਉਹ ਉਹਨੂੰ ਇੱਕ ਹੀ ਚੀਜ਼ ਦੇ ਆਧਾਰ ਤੇ ਬਚਾਉਂਦਾ ਆ। ਅਗਲੀ ਵਾਰੀ ਜਦੋਂ ਪਾਪੀ ਆਉਂਦਾ ਹੈ ਤੇ ਉਹਨੇ ਉਦਾਂ ਹੀ ਕੰਮ ਕਰਨਾ ਆ, ਜਾਂ ਫਿਰ ਉਹਨੇ ਗਲਤ ਅਮਲ ਕੀਤਾ ਜਦੋਂ ਉਹਨੇ ਪਹਿਲੀ ਵਾਰੀ ਕੰਮ ਕੀਤਾ। ਆਮੀਨ। ਮੈਂ ਉਹਨੂੰ ਪਿਆਰ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਸੱਚ ਆ। ਮੈਂ 53 ਸਾਲ ਦਾ ਬੁੱਢਾ ਹਾਂ ਤੇ 33.5 ਸਾਲ ਤੋਂ ਸੁਸਮਾਚਾਰ ਦਾ ਪ੍ਰਚਾਰ ਕਰ ਰਿਹਾ ਆ ਤੇ ਮੈਂ ਇਹਨੂੰ ਕਦੇ ਵੀ ਨੇਫਲ ਹੁੰਦੇ ਨਹੀਂ ਵੇਖਿਆ। ਮੈਂ ਸੰਸਾਰ ਦੇ ਦੁਆਲੇ 7 ਵਾਰੀ ਇਹਨੂੰ ਪਰਖਿਆ ਹੈ। ਹਰ ਪ੍ਰਕਾਰ ਦੇ ਧਰਮ ਅਤੇ ਸਭ ਕਾਸੇ ਵਿਚ ਅਤੇ 1.25 ਕਰੋੜ ਲੋਕਾਂ ਦੀ ਤਾਦਾਦ ਵਿਚ ਇੱਕੋ ਹੀ ਵਾਰੀ, ਪਰ ਇਹ ਕਦੇ ਵੀ ਨੇਫਲ ਨਹੀਂ ਹੋਇਆ। ਮੈਂ ਕਿਸੇ ਪੁਸਤਕ ਤੋਂ ਨਹੀਂ ਬੋਲਦਾ ਹਾਂ, ਪਰ ਮੈਂ ਆਪਣੇ ਜਾਤੀ ਤਜਰਬੇ ਤੋਂ ਬੋਲਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ਰ ਆਪਣੇ ਬਚਨ ਦੇ ਪਿੱਛੇ ਖੜੇ ਹੋ ਕੇ ਉਹਦਾ ਸਨਮਾਨ ਕਰਦਾ ਆ। ਜੇ ਤੁਹਾਡੇ ਕੋਲ ਕਿਸੇ ਕਿਸਮ ਦਾ ਮਤ ਅਕੀਦਾ ਹੈ ਤਾਂ ਤੁਸੀਂ ਉਹਦੇ ਤੇ ਚੰਗੀ ਤਰ੍ਹਾਂ ਗੌਰ ਕਰੋ, ਪਰ ਪਵਿੱਤਰ ਆਤਮਾ ਤਾਂ ਪਰਮੇਸ਼ਰ ਦੇ ਬਚਨ ਦੇ ਹੀ ਪਿੱਛੇ ਖੜਾ ਹੋਵੇਗਾ। ਸੰਤ ਯੂਹੰਨਾ ਦੇ 1 ਅਧਿਆਏ ਤੇ 1 ਆਇਤ ਵਿਚ ਉਹਨੇ ਕਿਹਾ ਉਹ ਬਚਨਿਆ ਤੇ ਉਹ ਹੀ ਆਗੂ ਆ। ਆਦਿ ਵਿਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਸੰਗ ਸੀ ਤੇ ਸ਼ਬਦ ਹੀ ਪਰਮੇਸ਼ਰ ਸੀ ਅਤੇ ਸ਼ਬਦ ਦੇਤਾ ਹੀ ਹੋਇਆ ਤੇ ਸਾਡੇ ਵਿਚ ਵਾਸ ਕੀਤਾ। ਓ ਮੇਰਿਆ ਪਤਰਸ, ਰਸੂਲਾਂ ਦੇ ਕਿਤਾਬ 2:38 ਵਿਚ ਇਹ ਕਹਿਣ ਲਈ ਉਕਸਾਇਆ ਗਿਆ ਸੀ ਕਿ ਕਿਵੇਂ ਪਵਿੱਤਰ ਆਤਮਾ ਪਾਉਣਾ ਆ। ਉਹਨੇ ਕਿਹਾ ਤੁਹਾਡੇ ਚੋਂ ਹਰੇਕ ਤੋਬਾ ਕਰੋ ਅਤੇ ਤਦ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਲਓ ਤੇ ਤਦ ਉਦੋਂ ਬਾਅਦ ਅੱਗੋਂ ਤੁਹਾਨੂੰ ਆਗੂ ਚਲਾਵੇਗਾ। ਹਾਂਜੀ, ਇਹੋ ਹੀ ਕੰਮ ਕਰਨਾ ਆ ਜੋ ਕਰਨਾ ਹੈ। ਪਹਿਲਾਂ ਤੁਸੀਂ ਆਪਣੇ ਪਾਪਾਂ ਤੋਂ ਬੇਪ੍ਰਤੀਤੀ ਤੋਂ ਤੋਬਾ ਕਰੋ ਕਿ ਤੁਸਾਂ ਇਹਨਾਂ ਗੱਲਾਂ ਦੀ ਬੇਪ੍ਰਤੀਤੀ ਕੀਤੀ ਆ। ਤੋਬਾ ਕਰੋ ਅਤੇ ਤਦ ਬਪਤਿਸਮਾ ਲਓ ਤੇ ਤਦ ਉਦੋਂ ਬਾਅਦ ਆਗੂ ਤੁਹਾਡੀ ਮਦਦ ਕਰਕੇ ਚਲਾਵੇਗਾ। ਵੇਖਿਆ ਜੇ, ਇਹ ਤੁਹਾਡਾ ਫਰਜ਼ ਆ। ਬਸ ਤੋਬਾ ਕਰਨਾ ਤਾਂ ਤੁਹਾਡਾ ਕਰਤੱਵ ਹੈ ਤੇ ਬਪਤਿਸਮਾ ਲੈਣਾ ਤੁਹਾਡਾ ਫਰਜ਼ ਆ। ਤਦ ਇਹ ਆਗੂ ਦਾ ਕੰਮ ਆ, ਉਦੋਂ ਬਾਅਦ ਤੁਹਾਨੂੰ ਲੈ ਕੇ ਚੱਲਣਾ। ਤਦ ਤੁਹਾਨੂੰ ਨੇਕੀ ਤੋਂ ਗਿਆਨ, ਗਿਆਨ ਨਾਲ ਸੰਜਮ, ਸੰਜਮ ਨਾਲ ਧੀਰਜ, ਧੀਰਜ ਨਾਲ ਭਗਤੀ, ਭਗਤੀ ਨਾਲ ਭਰਪਣ ਦਾ ਪ੍ਰੇਮ ਦੀ ਵੱਲ ਤੁਹਾਡੀ ਅਗਵਾਈ ਕਰੇਗਾ ਅਤੇ ਪਵਿੱਤਰ ਆਤਮਾ ਤੁਹਾਡੇ ਤੇ ਮੋਹਰ ਲਾਉਂਦਾ ਆ। ਵੇਖਿਆ ਜੇ, ਤਦ ਤੁਸੀਂ ਪਰਮੇਸ਼ਰ ਦੀ ਪੂਰੀ ਡੀਲ ਡੋਲ ਹੋ, ਪਰਮੇਸ਼ਰ ਦੇ ਸੱਚੇ ਆਦਮੀ ਤੇ ਸੱਚੀ ਔਰਤ ਤੇ ਮਸੀਹ ਵਿਚ ਜੜ ਫੜੀ ਹੋਈ ਆ। ਮੈਂ ਮਸੀਹ ਵਿਚ ਲੰਗਰ ਪਾ ਕੇ ਜੜ ਫੜਨ ਨੂੰ ਪਸੰਦ ਕਰਦਾ ਹਾਂ। ਹਾਂਜੀ, ਮਰਕਸ ਪਵਿੱਤਰ ਆਤਮਾ ਦੁਆਰਾ ਮਰਕਸ 16 ਨੂੰ ਬੇਸ਼ੱਕ ਲਿਖਣ ਲਈ ਉਕਸਾਇਆ ਗਿਆ। ਯੂਹੰਨਾ ਉਕਸਾਇਆ ਗਿਆ ਜਦ ਉਹਨੇ ਪ੍ਰਕਾਸ਼ ਦੀ ਪੋਥੀ ਲਿਖੀ। ਉਹਦੀ ਅਗਵਾਈ ਆਗੂ ਨੇ ਕੀਤੀ। ਉਹਦੀ ਅਗਵਾਈ ਆਗੂ ਨੇ ਇਹ ਕਹਿਣ ਲਈ ਵੀ ਕੀਤੀ ਕਿ ਜੇ ਕੋਈ ਵੀ ਇੱਕ ਬਚਨ ਵਧਾਵੇ ਜਾਂ ਘਟਾਵੇ ਤਾਂ ਉਹਦਾ ਹਿੱਸਾ ਵੀ ਜੀਵਨ ਦੀ ਪੁਸਤਕ ਵਿੱਚੋਂ ਕੱਟ ਦਿੱਤਾ ਜਾਵੇਗਾ। ਤੁਸੀਂ ਕਿਵੇਂ ਪਰਮੇਸ਼ਰ ਦੇ ਬਚਨ ਨੂੰ ਕਿਸੇ ਹੋਰ ਚੀਜ਼ ਨਾਲ ਬਦਲ ਸਕਦੇ ਹੋ ਅਤੇ ਅਜੇ ਵੀ ਤੁਸੀਂ ਆਖਦੇ ਹੋ ਕਿ ਤੁਹਾਡਾ ਆਗੂ ਪਵਿੱਤਰ ਆਤਮਾ ਆ? ਕੀ ਇਹਦਾ ਕੋਈ ਅਰਥ ਨਿਕਲਦਾ ਆ? ਕੀ ਨਿਕਲਦਾ ਆ? ਨਹੀਂ ਸ਼੍ਰੀਮਾਨ ਜੀ, ਇਹ ਨਹੀਂ ਨਿਕਲਦਾ। ਉਹ ਜੀਵਨ ਭਰ ਮੇਰਾ ਆਗੂ ਰਿਹਾ ਹੈ। ਉਹਨੇ ਜਿਉਣ ਦੀ ਵੱਲ ਮੇਰੀ ਅਗਵਾਈ ਕੀਤੀ ਆ ਤੇ ਉਹ ਹੀ ਇੱਕ ਜਣਾ ਸੀ ਜਿਹਨੇ ਜ਼ਿੰਦਗੀ ਦੀ ਵੱਲ ਮੇਰੀ ਅਗਵਾਈ ਕੀਤੀ ਤੇ ਉਹ ਹੀ ਮੇਰਾ ਜੀਵਨ ਆ। ਉਹਦੇ ਬਗੈਰ ਮੇਰਾ ਕੋਈ ਜੀਵਨ ਨਹੀਂ ਆ ਤੇ ਉਹਦੇ ਬਗੈਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਉਹ ਹੀ ਮੇਰਾ ਸਭ ਕੁਝ ਹੈ। ਮੁਸੀਬਤ ਦੇ ਸਮੇਂ ਵਿਚ ਉਹ ਮੇਰਾ ਸਹਾਈ ਹੁੰਦਾ ਹੈ। ਕੱਲ ਉਹਨੇ ਮੈਨੂੰ ਬਰਕਤ ਦਿੱਤੀ, ਅੱਜ ਉਹਨੇ ਓਦਾਂ ਹੀ ਕੀਤਾ ਆ। ਮੈਂ ਕੀ ਆਸ ਕਰ ਸਕਦਾ ਸਾਂ? ਸਦਾ ਹੀ ਯੁਗੋ ਯੁਗ ਇੱਕੋ ਜਿਹਾ ਹੈ, ਉਹਦੇ ਨਾਮ ਦੀ ਵਡਿਆਈ ਹੋਵੇ, ਆਮੀਨ। ਹਾਂ ਸ਼੍ਰੀਮਾਨ ਜੀ, ਉਹਨੇ ਇਹਦਾ ਵਾਅਦਾ ਕੀਤਾ ਆ ਤੇ ਉਹ ਕਰੇਗਾ। ਉਹ ਮੇਰਾ ਜੀਵਨ ਆ, ਉਹ ਮੇਰਾ ਆਗੂ ਹੈ, ਸਭ ਕੁਝ ਉਹ ਹੀ ਮੇਰਾ ਹੈ। ਮੈਂ ਉਹਦੇ ਵਿਚ ਭਰੋਸਾ ਰੱਖਿਆ ਹੈ। ਮੈਨੂੰ ਬੜੇ ਬੜੇ ਔਖੇ ਸਮਿਆਂ ਵਿਚੋਂ ਦੀ ਲੰਘਣਾ ਪਿਆ ਹੈ। ਮੈਂ ਜਿੱਥੇ ਕਿਤੇ ਵੀ ਜਾਵਾਂ ਉਹਦੇ ਉੱਤੇ ਭਰੋਸਾ ਰੱਖਦਾ ਹਾਂ। ਮੈਂ ਤੁਹਾਨੂੰ ਵੀ ਚਾਹੁੰਦਾ ਹਾਂ ਕਿ ਤੁਸੀਂ ਵੀ ਇੰਜ ਹੀ ਕਰੋ। ਜੇ ਤੁਸੀਂ ਧੋਣ ਲਈ ਭੈਣੋ ਜਾਓ ਤਾਂ ਉੱਥੇ ਵੀ ਪ੍ਰਭੂ ਤੇ ਭਰੋਸਾ ਰੱਖੋ। ਜੇ ਤੁਸੀਂ ਸ਼ਹਿਰ ਦੀ ਵੱਲ ਜਾਓ ਤਾਂ ਉਹਦੇ ਉੱਤੇ ਭਰੋਸਾ ਰੱਖੋ। ਇੱਕ ਵਾਰੀ ਇੱਕ ਥਾਂ ਤੇ ਮੈਂ ਪਹੁੰਚ ਕੇ ਸੋਚਿਆ ਕਿ ਮੈਂ ਤਾਂ ਇੱਕ ਕਿਸਮ ਦਾ ਬਹੁਤ ਹੀ ਵਧੀਆ ਜੰਗਲ ਦਾ ਆਦਮੀ ਹਾਂ ਤੇ ਤੁਸੀਂ ਜਾਣਦੇ ਹੋ ਮੈਂ ਬਹੁਤ ਹੀ ਸ਼ਿਕਾਰ ਖੇਡਿਆ ਆ। ਮੈਂ ਸੋਚਿਆ ਕਿ ਮੈਂ ਤਾਂ ਪ੍ਰਮਾਣਿਤ ਕੀਤਾ ਹੋਇਆ ਹਾਂ ਤੇ ਮੈਂ ਤਾਂ ਗਵਾਚ ਨਹੀਂ ਸਕਦਾ। ਮੇਰੇ ਮਾਤਾ ਜੀ ਅੱਧੇ ਇੰਡੀਅਨ ਸਨ ਅਤੇ ਮੈਂ ਉਹਨਾਂ ਨੂੰ ਪਿਆਰ ਕਰਦਾ ਸਾਂ। ਓ ਮੇਰਿਆ, ਮੈਂ ਜੰਗਲ ਵਿੱਚ ਗਵਾਚ ਨਹੀਂ ਸਕਦਾ। ਮੈਂ ਜਾਣਦਾ ਹਾਂ ਕਿ ਮੈਂ ਕਿੱਥੇ ਹਾਂ ਅਤੇ ਮੇਰਾ ਹਨੀਮੂਨ, ਮੈਂ ਇੱਕ ਕਿਸਮ ਦਾ ਪਤਨੀ ਨੂੰ ਥੋੜਾ ਜਿਹਾ ਠੱਗਿਆ। ਮੈਂ ਉਹਨੂੰ ਦੱਸਿਆ ਕਿ ਪਿਆਰੀਏ, ਤੂੰ ਜਾਣਦੀ ਆ ਕਿ ਸਾਡੇ ਲਈ ਵਧੀਆ ਗੱਲ ਹੋਵੇਗੀ ਕਿ ਜੇ ਅਸੀਂ ਅਕਤੂਬਰ ਦੀ 23 ਨੂੰ ਵਿਆਹ ਕਰੀਏ। ਬੇਸ਼ੱਕ ਇਹੋ ਹੀ ਸਮਾਂ ਸੀ ਜਦ ਪ੍ਰਭੂ ਨੇ ਮੈਨੂੰ ਕਿਹਾ ਕਿ ਮੈਨੂੰ ਇੰਜ ਕਰਨਾ ਚਾਹੀਦਾ ਆ ਅਤੇ ਮੈਂ ਸੋਚਿਆ ਇਸ ਛੋਟੇ ਵਿਆਹ ਦੇ ਬਾਅਦ ਵਾਲੇ ਮੌਜ ਮੇਲੇ ਲਈ ਮੈਂ ਕੁਝ ਪੈਸਾ ਜੋੜਿਆ। ਮੈਂ ਉਹਨੂੰ ਨਿਆਗਰਾ ਫਾਲਸ ਲੈ ਕੇ ਜਾਵਾਂਗਾ ਅਤੇ ਅਡੀਰੋਨ ਡੈਕ ਲਿਜਾ ਕੇ ਥੋੜਾ ਸ਼ਿਕਾਰ ਵੀ ਖੇਡਾਂਗਾ ਵਿਖਿਆ ਜੇ। ਸੋ ਮੈਂ ਪਤਨੀ ਨੂੰ ਤੇ ਬਿੱਲੀ ਨੂੰ ਨਾਲ ਲੈ ਲਿਆ, ਜੋ ਕਿ ਉਦੋਂ ਅਜੇ ਛੋਟੀ ਜਿਹੀ ਚੀਸੀ। ਮੈਂ ਉਹਨੂੰ ਹਨੀਮੂਨ ਲਈ ਲੈ ਕੇ ਜਾਣਾ ਸੀ ਤੇ ਇਹ ਸ਼ਿਕਾਰੀ ਦੌਰਾ ਵੀ ਸੀ, ਤੁਸੀਂ ਜਾਣਦੇ ਹੋ। ਮੈਂ ਸੋਚਿਆ ਇੰਜ ਕਰਨਾ ਚੰਗੀ ਗੱਲ ਹੋਵੇਗੀ ਤੇ ਮੈਂ ਉਹਨੂੰ ਲੈ ਗਿਆ ਤੇ ਮੈਂ ਸ਼੍ਰੀਮਾਨ ਡੈਂਟੋਨ ਜੋ ਜੰਗਲਾਤ ਦੇ ਮਹਿਕਮੇ ਦਾ ਅਧਿਕਾਰੀ ਸੀ ਉਹਨੂੰ ਲਿਖਿਆ ਤੇ ਅਸੀਂ ਹਰੀਕੇਨ ਪਹਾੜ ਉੱਤੇ ਜਾਣਾ ਸੀ ਅਤੇ ਮੈਂ ਕਿਹਾ ਮਿਸਟਰ ਡੈਂਟਨ ਮੈਂ ਆ ਰਿਹਾ ਹਾਂ ਤੇ ਇਸ ਪਤਝੜ ਵਿੱਚ ਮੈਂ ਤੁਹਾਡੇ ਨਾਲ ਕੁਝ ਹਿਰਨਾਂ ਦਾ ਸ਼ਿਕਾਰ ਕਰਨਾ ਚਾਹੁੰਦਾ ਹਾਂ ਅਤੇ ਉਹਨੇ ਕਿਹਾ ਠੀਕ ਆ ਬਿੱਲੀ ਆ ਜਾਓ ਅਤੇ ਉਹਨੇ ਕਿਹਾ ਮੈਂ ਫਲਾਣੀ ਫਲਾਣੀ ਤਰੀਕ ਨੂੰ ਉੱਥੇ ਹੋਵਾਂਗਾ। ਠੀਕ ਆ, ਮੈਂ ਤੇ ਮੇਰੀ ਪਤਨੀ ਇੱਕ ਦਿਨ ਪਹਿਲਾਂ ਹੀ ਉੱਥੇ ਪਹੁੰਚ ਗਏ, ਬਿੱਲੀ ਵੀ ਨਾਲ ਸੀ। ਕਮਰਾ ਬੰਦ ਪਿਆ ਸੀ ਤੇ ਉੱਥੇ ਇੱਕ ਆਰਾਮ ਕੁਰਸੀ ਜੰਗਲ ਵਿੱਚ ਪਈ ਸੀ ਜਿੱਥੇ ਭਾਈ ਫ੍ਰੈਡ ਸਾਊਥਮੈਨ ਤੇ ਮੈਂ ਬਹੁਤਾ ਚਿਰ ਨਹੀਂ ਹੋਇਆ ਕਿ ਖਲੋਤੇ ਸਾਂ ਅਤੇ ਪਵਿੱਤਰ ਆਤਮਾ ਮੈਂ ਉਹਨੂੰ ਉੱਥੇ ਖੜੇ ਵੇਖਿਆ। ਉਹ ਪੀਲੀ ਰੋਸ਼ਨੀ ਝਾੜੀ ਦੇ ਵਿੱਚ ਘੁੰਮ ਰਹੀ ਸੀ ਤੇ ਭਾਈ ਫ੍ਰੈਡ ਠੀਕ ਉੱਥੇ ਖੜਾ ਸੀ। ਉਹਨੇ ਕਿਹਾ ਇਧਰ ਆ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਉਹਨੇ ਕਿਹਾ ਕੱਲ ਧਿਆਨ ਨਾਲ ਰਹਿਣਾ ਤੇ ਉਹ ਤੇਰੇ ਲਈ ਫੰਦਾ ਲਾਉਣਗੇ ਅਤੇ ਕਿਹਾ ਹੁਸ਼ਿਆਰ ਰਹਿਣਾ ਅਤੇ ਕਿਹਾ ਸੁਚੇਤ ਰਹਿਣਾ। ਭਾਈ ਫ੍ਰੈਡ ਕੀ ਇਹ ਠੀਕ ਆ? ਅਤੇ ਵਰਮਾਊਂਟ ਵਿੱਚ ਮੈਂ ਉਸ ਰਾਤ ਜਾ ਕੇ ਸੈਂਕੜੇ ਲੋਕਾਂ ਨੂੰ ਦੱਸਿਆ। ਮੈਂ ਕਿਹਾ ਮੇਰੇ ਲਈ ਇੱਕ ਫੰਦਾ ਲਾਇਆ ਗਿਆ ਆ ਤੇ ਮੈਂ ਇਹਨੂੰ ਵੇਖਾਂਗਾ, ਮੈਂ ਨਹੀਂ ਜਾਣਦਾ ਇਹ ਕਿੱਥੇ ਆ। ਤੇ ਅਗਲੀ ਹੀ ਰਾਤ ਇਹ ਆਇਆ, ਇਹ ਉੱਥੇ ਸੀ ਅਤੇ ਕਿਹਾ ਇਹ ਉਹ ਫੰਦਾ ਹੈ ਜਿਹੜਾ ਲਾਇਆ ਗਿਆ ਹੈ। ਹਾਂ ਸ਼੍ਰੀਮਾਨ ਜੀ, ਤੇ ਪਵਿੱਤਰ ਆਤਮਾ ਨੇ ਮੇਰੀ ਅੰਦਰ ਆ ਕੇ ਕੀ ਕਰਨਾ ਉਹਦੇ ਵਿੱਚ ਅਗਵਾਈ ਕੀਤੀ, ਉਹ ਮੇਰਾ ਇਹ ਬਿਲਕੁਲ ਠੀਕ ਸੀ। ਉਹ ਤੁਹਾਡੇ ਵਿੱਚ ਬਹੁਤੇ ਜਾਣਦੇ ਹਨ ਕਿ ਇਹ ਕੀ ਸੀ। ਮੇਰੇ ਕੋਲ ਦੱਸਣ ਦੇ ਲਈ ਸਮਾਂ ਨਹੀਂ ਆ। ਉਸ ਸਮੇਂ ਉਸ ਥਾਂ ਖੜੇ ਹੋਏ, ਉਸ ਦਿਨ ਠੰਡ ਹੋਣੀ ਸ਼ੁਰੂ ਹੋ ਗਈ ਤੇ ਮਿਸਟਰ ਡੈਂਟਨ ਅਗਲੇ ਦਿਨ ਆਉਣ ਵਾਲੇ ਸਨ। ਮੈਂ ਕਿਹਾ ਤੂੰ ਜਾਣਦੀ ਆ ਪਿਆਰੀਏ, ਇਹ ਬਹੁਤ ਵਧੀਆ ਹੋਵੇਗਾ ਕਿ ਜੇ ਮੈਂ ਇੱਕ ਵੱਡਾ ਨਰ ਹਿਰਨ ਘਰ ਲੈ ਕੇ ਜਾਵਾਂ। ਮੈਂ ਕਿਹਾ ਅਸੀਂ ਇਹ ਕਰ ਸਕਦੇ ਹਾਂ, ਮੈਨੂੰ ਇਹ ਪੈਸੇ ਬਚਾਉਣੇ ਸਨ, ਸਾਡਾ ਅਜੇ ਹੁਣੇ ਹੀ ਵਿਆਹ ਹੋਇਆ ਸੀ। ਅਤੇ ਮੈਂ ਕਿਹਾ ਸਾਡਾ ਸਿਆਲ ਦਾ ਮੀਟ ਸਾਨੂੰ ਮਿਲ ਜਾਵੇਗਾ ਜੇ ਮੈਨੂੰ ਅੱਜ ਕੋਈ ਸ਼ਿਕਾਰ ਟੱਕਰ ਗਿਆ। ਅਤੇ ਉਹਨੇ ਕਿਹਾ ਚੰਗਾ ਬਿੱਲੀ ਅਗਾਂਹ ਵੱਧ। ਉਹਨੇ ਕਿਹਾ ਤੁਹਾਨੂੰ ਯਾਦ ਹੈ ਕਿ ਮੈਂ ਕਦੀ ਵੀ ਪਹਿਲਾਂ ਇਸ ਜੰਗਲ ਵਿੱਚ ਨਹੀਂ ਆਈ, ਪਤਨੀ ਨੇ ਕਿਹਾ। ਉਹ 5 ਮੀਲ ਉਤਾਂਹ ਪਹਾੜਾਂ ਦੇ ਵਿੱਚ ਸੀ, ਤੁਸੀਂ ਜਾਣਦੇ ਹੋ। ਉਹਨੇ ਕਿਹਾ ਮੈਂ ਇਸ ਦੇ ਬਾਰੇ ਰਤਾ ਵੀ ਨਹੀਂ ਜਾਣਦੀ। ਤੇ ਉਹਨੇ ਕਿਹਾ, ਅਤੇ ਮੈਂ ਕਿਹਾ ਠੀਕ ਆ ਭਾਈ, ਯਾਦ ਹੈ ਕਿ 2 ਸਾਲ ਪਹਿਲਾਂ ਮੈਂ ਉਹ 3 ਰਿੱਛ ਮਾਰੇ ਸਨ, ਇਹ ਬਿਲਕੁਲ ਪਹਾੜ ਦੀ ਠੀਕ ਟੀਸੀ ਦੇ ਉੱਤੇ ਹੋਇਆ ਸੀ। ਅਤੇ ਮੈਂ ਕਿਹਾ ਮੈਨੂੰ ਹੁਣ ਇੱਕ ਨਰ ਹਿਰਨ ਤੇ ਕੁਝ ਰਿੱਛ ਮਿਲਣਗੇ ਅਤੇ ਮੈਂ ਕਿਹਾ ਸਾਡੇ ਕੋਲ ਸਾਡੇ ਸਿਆਲ ਦਾ ਖਾਜਾ ਭੋਜਨ ਹੋ ਜਾਵੇਗਾ। ਤੁਸੀਂ ਜਾਣਦੇ ਹੋ ਉਹ ਬਹੁਤ ਚੰਗਾ ਜਾਪਿਆ। ਅਸੀਂ ਸ਼ਤੂਤ ਚੁਕੇ ਤੇ ਉਸ ਸਿਆਲ ਦੇ ਲਈ ਕੋਲੇ ਵੀ ਲਏ ਤੇ ਤਦ ਬਿੱਲੀ ਨੇ ਉਹਨਾਂ ਨੂੰ ਵੇਚ ਦਿੱਤਾ ਮੀਡਾ ਤੇ ਮੈਂ ਉਹਨਾਂ ਨੂੰ ਇੱਕ ਸ਼ਾਮ ਚੁੱਕ ਲਿਆਏ ਜਿਸ ਦਿਨ ਮੈਂ ਗਸ਼ਤ ਤੋਂ ਛੁੱਟੀ ਪਾਈ ਸੀ। ਤਦ ਮੈਂ ਕਿਹਾ ਠੀਕ ਆ ਭਾਈ, ਮੈਂ ਆਪਣੀ ਰਫਲ ਚੁੱਕ ਕੇ ਮੈਂ ਜਾ ਰਿਹਾ ਹਾਂ। ਮੈਂ ਕਿਹਾ ਇੱਥੇ ਬਹੁਤ ਹਿਰਨ ਹਨ, ਮੈਨੂੰ ਇੱਕ ਲੱਭ ਜਾਵੇਗਾ। ਅਤੇ ਮੈਂ ਕਿਹਾ ਤੁਸੀਂ ਜਾਣਦੇ ਹੋ, ਮੈਂ ਕਿਹਾ ਤਦ ਮੈਨੂੰ ਉਹ ਮਿਲ ਜਾਵੇਗਾ। ਅਤੇ ਮੈਂ ਕਿਹਾ ਠੀਕ ਆ ਭਾਈ, ਮੈਂ ਥੋੜੇ ਚਿਰ ਵਿੱਚ ਮੈਂ ਵਾਪਸ ਆ ਜਾਵਾਂਗਾ। ਉਹਨੇ ਕਿਹਾ ਠੀਕ ਹੈ ਜੀ। ਸੋ ਜਦ ਮੈਂ ਆਰੰਭ ਕੀਤਾ ਤਾਂ ਮੌਸਮ ਖਰਾਬ ਕਿਸਮ ਦਾ ਸੀ ਅਤੇ ਤੁਸੀਂ ਜਿਹੜੇ ਨਿਊ ਹੈਮਸ਼ਾਇਰ ਅਤੇ ਨਿਊ ਇੰਗਲੈਂਡ ਦੇ ਰਹਿਣ ਵਾਲੇ ਹੋ ਜਾਣਦੇ ਹੋ ਇਹਦਾ ਕੀ ਮਤਲਬ ਹੁੰਦਾ ਆ। ਜਦ ਉਹ ਧੁੰਦ ਪੈਂਦੀ ਹੈ ਜਾਂ ਕਿਤੇ ਵੀ ਪਹਾੜਾਂ ਵਿੱਚ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਕਿੱਥੇ ਹੋ। ਬਸ ਇੰਨਾ ਹੀ ਆ, ਤੁਸੀਂ ਆਪਣੇ ਸਾਹਮਣੇ ਆਪਣਾ ਹੱਥ ਤੱਕ ਨਹੀਂ ਵੇਖ ਸਕਦੇ ਤੇ ਮੈਂ ਹੇਠਾਂ ਆਉਣਾ ਇੱਕ ਖੁੰਦਰ ਥਾਣੀ ਆਰੰਭ ਕੀਤਾ। ਜਿੱਦਾਂ ਹੇਠਾਂ ਆਈਦਾ ਆ ਤੇ ਫੇਰ ਪਹਾੜਾਂ ਦੇ ਉੱਤੋਂ ਦੀ ਹੁੰਦਾ ਹੋਇਆ ਉਤਾਂਹ ਆ ਗਿਆ ਅਤੇ ਮੈਂ ਇੱਕ ਚੀਤਾ ਵੇਖਿਆ। ਤੁਸੀਂ ਉਹਨੂੰ ਚੀਤਾ ਦੇਸ਼ ਦੇ ਇਸ ਭਾਗ ਵਿੱਚ ਆਖੋਗੇ, ਅਸੀਂ ਤਾਂ ਪੱਛਮ ਵਿੱਚ ਇਹਨੂੰ ਚੌਵਾਂ ਲੱਤਾਂ ਵਾਲੀ ਬਿੱਲੀ ਦੀ ਕਿਸਮ ਦਾ ਜੰਤੂ ਆਖਦੇ ਆ। ਉਹ ਲੋਕ ਤਾਂ ਉਤਾਂਹ ਇਹਨੂੰ ਪਹਾੜੀ ਸ਼ੇਰ ਵੀ ਆਖਦੇ ਹਨ। ਇਹ ਉਹੀ ਜਾਨਵਰ ਆ, ਇਹ ਅਸਲ ਵਿੱਚ ਪੂਮਾ ਹੈ। ਉਹ ਹੀ ਬਿੱਲੀ ਲਗਭਗ 900 ਫੁੱਟ ਲੰਮੀ, ਲਗਭਗ 150 ਜਾਂ 200 ਪਾਉਂਡ ਭਾਰ ਹੈ। ਉਹਨੇ ਸੜਕ ਪਾਰ ਕੀਤੀ ਤੇ ਮੈਂ ਜਲਦੀ ਨਾਲ ਬੰਦੂਕ ਸਰਕਾਈ, ਇੰਨੀ ਜਲਦੀ ਨਹੀਂ ਕਿ ਉਹਦਾ ਨਿਸ਼ਾਨਾ ਦਾਗ ਦਿਆਂ। ਠੀਕ ਆ ਭਾਈ, ਮੈਂ ਪਹਾੜ ਦੇ ਉੱਤੋਂ ਦੀ ਸਰਕਿਆ ਇਸ ਜਾਨਵਰ ਦਾ ਪਿੱਛਾ ਕਰਦਾ ਹੋਇਆ, ਉਹਨਾਂ ਪੱਤਿਆਂ ਨੂੰ ਵੇਖਦਾ ਹੋਇਆ ਜਿੱਥੋਂ ਦੀ ਉਹ ਲੰਘਿਆ ਸੀ। ਤੁਹਾਨੂੰ ਸਮਝ ਲੱਗੀ? ਮੈਂ ਉਹਨੂੰ ਸੁਣ ਸਕਦਾ ਸਾਂ, ਉਹਦੇ 4 ਪੈਰ ਸਨ, ਮੈਂ ਜਾਣਦਾ ਸਾਂ ਉਹ 2 ਪੈਰਾਂ ਵਾਲਾ ਜਨੌਰ ਨਹੀਂ ਆ, ਉਹਦੇ 4 ਪੈਰ ਹਨ। ਅਤੇ ਮੈਂ ਜਾਣਦਾ ਸਾਂ ਕਿ ਹਿਰਣ ਵੀ ਨਹੀਂ ਹੈ ਕਿਉਂਕਿ ਹਿਰਣ ਉੱਡਦਾ ਹੈ ਅਤੇ ਉਹ ਬਹੁਤ ਆਸਾਨੀ ਨਾਲ, ਉਹ ਬਿੱਲੀ ਤੁਸੀਂ ਜਾਣਦੇ ਹੋ, ਏਦਾਂ ਸਰਕ ਜਾਂਦੀ ਹੈ ਤੇ ਰਿੱਛ ਆਪਣੇ ਪੈਰ ਇਕੱਠੇ ਕਰਦਾ ਆ ਜਦ ਉਹ ਤੁਰਦਾ ਆ। ਸੋ ਮੈਂ ਜਾਣਦਾ ਸਾਂ ਕਿ ਇਹ ਜ਼ਰੂਰ ਹੀ ਉਹ ਜਾਨਵਰ ਹੈ ਤੇ ਉਹ ਲੱਕੜ ਦੇ ਪਿੱਛੇ ਸੀ, ਮੈਂ ਉਹਨੂੰ ਵੇਖ ਨਹੀਂ ਸਕਿਆ ਜਦ ਤੱਕ ਕਿ ਉਹਦੀ ਇੱਕ ਝਲਕ ਮੈਨੂੰ ਦਿਸੀ, ਉਹ ਜਾ ਚੁੱਕਿਆ ਸੀ। ਤੁਸੀਂ ਜਾਣਦੇ ਹੋ ਪਹਾੜ ਦੀ ਟੀਸੀ ਦੇ ਉੱਤੇ ਮੈਂ ਉਹਨੂੰ ਗਹਿਣਾ ਵੇਖਿਆ ਜਿੱਥੇ ਉਹਨੇ ਪੱਤੇ ਹਿਲਾਏ ਹਨ, ਤੇ ਹੇਠਾਂ ਵੀ ਏਦਾਂ ਕੀਤਾ ਸੀ। ਤੁਸੀਂ ਜਾਣਦੇ ਹੋ ਕਿ ਮੈਂ ਉਸ ਬੱਦਲ ਨੂੰ ਜੋ ਹਰ ਵਾਰੀ ਆ ਰਿਹਾ ਸੀ ਨਹੀਂ ਸਾਂ ਵੇਖ ਰਿਹਾ, ਤੇ ਧੁੰਦ ਹੇਠਾਂ ਆ ਰਹੀ ਸੀ। ਮੈਂ ਹੇਠਾਂ ਨੂੰ ਸਰਕਿਆ ਤੇ ਮਹਾਨ ਖਾੜੀ ਦੇ ਵਿੱਚੋਂ ਦੀ ਹੇਠਾਂ ਗਿਆ ਤੇ ਇਸ ਜਾਨਵਰ ਦਾ ਪਿੱਛਾ ਕਰਦਾ ਹੋਇਆ ਦੈਂਤਾਂ ਦੇ ਵਿੱਚ ਚਲਿਆ ਗਿਆ। ਮੈਂ ਸੋਚਿਆ ਥੋੜੇ ਚਿਰ ਬਾਅਦ ਮੈਂ ਉਹਨੂੰ ਫੜ ਲਵਾਂਗਾ, ਮੈਂ ਜਗ੍ਹਾ ਵੇਖ ਲਵਾਂਗਾ ਤੇ ਉੱਚੀ ਥਾਂ ਤੇ ਭੱਜਾਂਗਾ ਤੇ ਇਦਾਂ ਚੋਈ ਪਾਸੀ ਵੇਖਾਂਗਾ ਤੇ ਆਲੇ ਦੁਆਲੇ ਝਾਤੀ ਮਾਰਾਂਗਾ, ਵੇਖੋ ਜੇ ਸ਼ਾਇਦ ਮੈਂ ਉਹਨੂੰ ਵੇਖ ਸਕਾਂ। ਹੁਣ ਧਿਆਨ ਪੂਰਵਕ ਸੁਣੋ, ਹੇਠਾਂ ਗਿਆ ਤੇ ਫੇਰ ਹੇਠਾਂ ਰਿੜ ਗਿਆ। ਤੁਸੀਂ ਝਾੜੀਆਂ ਦੇ ਟੁੱਟਣ ਨੂੰ ਉਹਦੇ ਅੱਗੇ ਅੱਗੇ ਸੁਣ ਸਕਦੇ ਹੋ ਜਿਵੇਂ ਕਿ ਉਹ ਬਾਹਰ ਜਾ ਰਿਹਾ ਸੀ। ਵੇਖੋ ਉਹ ਰੁੱਖਾਂ ਨਾਲ ਟਕਰਾ ਰਿਹਾ ਸੀ, ਤਦ ਮੈਂ ਉਹਦੀ ਪੈਰਵੀ ਨਾ ਕਰ ਸਕਿਆ। ਵੇਖੋ ਉਹ ਬੜਾ ਹੁਸ਼ਿਆਰ ਬਣ ਗਿਆ ਤੇ ਉਹ ਇੱਕ ਰੁੱਖ ਤੋਂ ਦੂਜੇ ਰੁੱਖ ਉੱਤੇ ਨੱਚ ਟੱਪ ਰਿਹਾ ਸੀ। ਤਦ ਉਹਨੇ ਜਾਣ ਲਿਆ ਕਿ ਮੈਂ ਉਹਦੀ ਪੈਰਵੀ ਨਹੀਂ ਕਰ ਸਕਦਾ ਹਾਂ। ਉਹ ਮੈਂ ਸੋਚਿਆ ਜਿੱਦਾਂ ਵੀ ਹੋਵੇ, ਤੇ ਮੈਂ ਫੇਰ ਪਹਾੜਾਂ ਦੇ ਵਿੱਚੋਂ ਦੀ ਪਿਛਾਂਹ ਪਰਤਣਾ ਸ਼ੁਰੂ ਕਰ ਦਿੱਤਾ। ਮੈਨੂੰ ਇੱਕ ਰਿੱਛ ਬੁੱਢਾ ਨਰ ਰਿੱਛ ਵਿਖਾਲੀ ਦਿੱਤਾ। ਮੈਂ ਸੋਚਿਆ ਮੈਂ ਉਹਨੂੰ ਹੁਣ ਲੈ ਲਵਾਂਗਾ, ਉਹ ਮੁੰਡਿਆ ਇਹ ਚੰਗਾ ਹੋਵੇਗਾ। ਮੈਂ ਸਭ ਨਿਸ਼ਾਨ ਤੇ ਚਿੰਨ ਤੇ ਸਭ ਕਾਸੇ ਨੂੰ ਵੇਖਿਆ, ਪਰ ਮੈਨੂੰ ਕੁਝ ਵੀ ਵਿਖਾਲੀ ਨਾ ਦਿੱਤਾ। ਪਿਛਾਂਹ ਮੁੜਿਆ ਤੇ ਪਹਾੜ ਦੇ ਦੂਜੇ ਪਾਸੇ ਦੀ ਵੱਲ ਪਰਤਿਆ ਤੇ ਤਦ ਮੈਂ ਧਿਆਨ ਦੇਣਾ ਸ਼ੁਰੂ ਕੀਤਾ। ਥੋੜੀ ਜਿਹੀ ਧੁੰਦ ਪੈ ਰਹੀ ਸੀ ਅਤੇ ਮੈਂ ਫੇਰ ਝਾਤੀ ਮਾਰੀ, ਉਹ ਤਾਂ ਕਿਤੇ ਹਵਾ ਵਿੱਚ ਸੀ। ਮੈਂ ਕਿਹਾ ਨਹੀਂ, ਹੁਣ ਕੀ ਹੋਇਆ, ਹਵਾ ਤਾਂ ਇਸ ਪਾਸੇ ਆ ਰਹੀ ਸੀ ਅਤੇ ਮੈਂ ਤਾਂ ਰਿੱਛ ਦੀ ਬੋ ਉਸ ਪਾਸੇ ਦੀ ਹਵਾ ਵਿੱਚੋਂ ਸੁੰਘੀ ਹੈ ਅਤੇ ਮੈਂ ਤਾਂ ਹੁਣ ਆਲਾ ਦੁਆਲਾ ਪਾਰ ਲੰਘ ਆਇਆ ਹਾਂ ਤੇ ਹਵਾ ਤਾਂ ਹੁਣ ਦੂਜੀ ਸੀਟ ਤੋਂ ਆ ਰਹੀ ਆ। ਮੈਨੂੰ ਤਾਂ ਉਧਰ ਜਾਣਾ ਪੈਣਾ ਆ ਜਿੱਥੇ ਮੈਂ ਰਿੱਛ ਦੀ ਬੋ ਪਹਿਲੀ ਵਾਰੀ ਸੁੰਘੀ ਸੀ ਤੇ ਉੱਥੋਂ ਉਹਨੂੰ ਲੈਣਾ ਆ। ਮੇਰੇ ਵਾਪਸੀ ਦੇ ਮਾਰਗ ਉੱਤੇ ਮੈਂ ਪਹਾੜਾਂ ਦੇ ਦੁਆਲੇ ਵੇਖਿਆ, ਮੈਂ ਝਾੜੀਆਂ ਨੂੰ ਹਿਲਦਿਆਂ ਵੇਖਿਆ ਤੇ ਜਦ ਮੈਂ ਇੰਜ ਕੀਤਾ ਤਾਂ ਕੁਝ ਕਾਲੇ ਰੰਗ ਦਾ ਹਿਲਿਆ। ਮੈਂ ਸੋਚਿਆ ਉੱਥੇ ਉਹ ਹੀ ਆ ਤੇ ਮੈਂ ਬੰਦੂਕ ਵਿੱਚ ਕਾਰਤੂਸ ਛੇਤੀ ਨਾਲ ਪਾ ਕੇ ਤੇ ਖੜਾ ਹੋ ਗਿਆ ਅਤੇ ਜਦ ਉਹ ਹਿਲਿਆ ਤਾਂ ਇਹ ਤਾਂ ਇੱਕ ਬਹੁਤ ਵੱਡਾ ਨਰ ਹਿਰਨ ਸੀ, ਇੱਕ ਬੜਾ ਵੱਡਾ। ਮੈਂ ਸੋਚਿਆ ਇਹੋ ਹੀ ਮੈਂ ਠੀਕ ਚਾਹੁੰਦਾ ਸਾਂ, ਜਿੱਦਾਂ ਵੀ ਸੀ ਮੈਂ ਹਿਰਨ ਨੂੰ ਦਾਗ ਦਿੱਤਾ। ਮੈਂ ਸੋਚਿਆ ਠੀਕ ਆ ਭਾਈ, ਮੈਂ ਜਰਾ ਵੀ ਧਿਆਨ ਨਹੀਂ ਦਿੱਤਾ ਕਿ ਇਹ ਤਾਂ ਇਸ ਕਿਸਮ ਦਾ ਸੀ। ਉਸ ਸਮੇਂ ਮੈਂ ਉਹਨੂੰ ਟੰਗ ਦਿੱਤਾ, ਦੇਖਿਆ ਮੈਂ ਆਪਣੇ ਹੱਥ ਸਾਫ਼ ਕੀਤੇ ਤੇ ਚਾਕੂ ਤਿਆਰ ਕਰਕੇ ਪਿੱਛੇ ਰੱਖ ਲਿਆ ਅਤੇ ਮੈਂ ਸੋਚਿਆ ਪ੍ਰਭੂ ਦੀ ਵਡਿਆਈ ਹੋਵੇ, ਪ੍ਰਭੂ ਯਸੂ ਤੇਰਾ ਧੰਨਵਾਦ ਹੋਵੇ, ਤੂੰ ਮੈਨੂੰ ਮੇਰੇ ਸਿਆਲ ਦਾ ਮੀਟ ਦੇ ਦਿੱਤਾ ਹੈ, ਪ੍ਰਭੂ ਦੀ ਵਡਿਆਈ ਹੋਵੇ। ਮੈਂ ਆਪਣੀ ਬੰਦੂਕ ਲਈ, ਮੈਂ ਸੋਚਿਆ ਮੈਂ ਹੁਣ ਠੀਕ ਪਹਾੜਾਂ ਦੇ ਪਿੱਛੇ ਇੱਥੇ ਜਾਵਾਂਗਾ। ਮੈਂ ਕਿਹਾ ਮੁੰਡਿਆ ਵੇਖ ਇੱਥੇ ਤੂਫਾਨ ਆ ਰਿਹਾ ਆ, ਮੈਨੂੰ ਇੱਥੋਂ ਦੂਰ ਚਲੇ ਜਾਣਾ ਚਾਹੀਦਾ ਹੈ ਅਤੇ ਮੀਡਾ ਤੇ ਉਹਨਾਂ ਪਾਸ ਚਲੇ ਜਾਣਾ ਚਾਹੀਦਾ ਹੈ। ਮੈਂ ਕਿਹਾ ਮੈਨੂੰ ਜਲਦੀ ਕਰਨ ਦੀ ਲੋੜ ਆ। ਪਹਾੜਾਂ ਦੇ ਉੱਤੇ ਮੈਂ ਗਿਆ, ਆਪਣੇ ਵੱਡੇ ਲਾਲ ਕੋਟ ਦੇ ਬਟਨ ਖੋਲੇ ਅਤੇ ਮੈਂ ਪਹਾੜਾਂ ਦੇ ਵਿੱਚ ਏਦਾਂ ਭੱਜਦਾ ਰਿਹਾ ਸੀ। ਪਹਿਲੀ ਗੱਲ ਤੁਸੀਂ ਜਾਣਦੇ ਹੋ, ਮੈਂ ਸੋਚਿਆ ਮੈਂ ਕਿੱਥੇ ਮੋੜ ਕੱਟਿਆ ਹੈ, ਹਵਾ ਪਹਿਲਾਂ ਹੀ ਹੇਠਾਂ ਜਾ ਚੁੱਕੀ ਸੀ, ਰੁੱਖ ਇੱਕ ਦੂਜੇ ਨਾਲ ਮਿਲਣੀ ਕਰ ਰਹੇ ਸਨ। ਮੈਂ ਸੋਚਿਆ ਮੈਂ ਕਿੱਥੇ ਮੁੜ ਕੇ ਆ ਗਿਆ ਹਾਂ। ਮੈਂ ਫੇਰ ਦੁਆਲੇ ਗਿਆ, ਮੈਂ ਜਾਣਦਾ ਸਾਂ ਕਿ ਮੈਂ ਸਿੱਧਾ ਹਰੀਕੇਨ ਪਹਾੜ ਦੀ ਵੱਲ ਜਾ ਰਿਹਾ ਹਾਂ, ਪਰ ਮੈਂ ਰੁਕ ਗਿਆ ਤੇ ਮੈਨੂੰ ਮੁੜਕਾ ਆ ਰਿਹਾ ਸੀ। ਮੈਂ ਸੋਚਿਆ ਇੱਥੇ ਕੀ ਗੱਲ ਆ, ਉਹ ਮੈਂ ਜਾਂਦਿਆਂ ਨੂੰ ਅੱਧਾ ਜਾਂ ਪੌਣਾ ਘੰਟਾ ਹੋ ਗਿਆ ਹੈ ਅਤੇ ਮੈਂ ਉਹ ਜਗ੍ਹਾ ਨਹੀਂ ਲੱਭ ਸਕਦਾ। ਮੈਂ ਘੁੰਮਿਆ, ਮੈਂ ਉਤਾਂ ਵੇਖਿਆ ਤੇ ਉੱਥੇ ਮੇਰਾ ਹਿਰਨ ਟੰਗਿਆ ਹੋਇਆ ਸੀ। ਮੈਂ ਠੀਕ ਉਸੇ ਜਗ੍ਹਾ ਉੱਤੇ ਸਾਂ। ਮੈਂ ਸੋਚਿਆ ਠੀਕ ਆ ਭਾਈ, ਮੈਂ ਕੀ ਕੀਤਾ, ਠੀਕ ਆ ਭਾਈ ਮੈਂ ਫੇਰ ਸ਼ੁਰੂ ਕੀਤਾ। ਮੈਂ ਸੋਚਿਆ ਮੈਂ ਕਿਹਾ ਇਸ ਵਾਰੀ ਤਾਂ ਮੈਂ ਪਹੁੰਚ ਹੀ ਜਾਵਾਂਗਾ, ਮੈਂ ਧਿਆਨ ਨਹੀਂ ਦੇ ਰਿਹਾ ਸਾਂ। ਮੈਂ ਹਰ ਥਾਂ ਦੀ ਹਿਲ ਡੁਲ ਨੂੰ ਗੌਰਾਂ ਵੇਖਿਆ ਤੇ ਮੈਂ ਸੁਚੇਤ ਸਾਂ। ਮੈਂ ਲੱਭਦਾ ਰਿਹਾ, ਲੱਭਦਾ ਰਿਹਾ, ਲੱਭਦਾ ਰਿਹਾ, ਉਹ ਬੱਦਲ ਆ ਰਹੇ ਸਨ। ਮੈਂ ਜਾਣਦਾ ਸਾਂ ਕਿ ਤੂਫਾਨ ਰਾਹ ਵਿੱਚ ਆ, ਧੁੰਦ ਬਹੁਤ ਥੱਲੇ ਆ ਗਈ ਸੀ। ਤਦ ਮੈਂ ਧਿਆਨ ਦੇਣਾ ਸ਼ੁਰੂ ਕੀਤਾ, ਮੈਂ ਸੋਚਿਆ ਮੈਂ ਥੋੜਾ ਹੋਰ ਅਗਾਂਹ ਜਾਵਾਂਗਾ ਤੇ ਅਗਾਂਹ ਵੱਧਦਾ 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 ਹੀ ਗਿਆ ਅਤੇ ਮੈਂ ਸੋਚਿਆ ਠੀਕ ਆ, ਇਹ ਤਾਂ ਬੜੀ ਅਜਨਬੀ ਗੱਲ ਆ, ਏਦਾਂ ਜਾ ਪਿਆ ਜਿੱਦਾਂ ਮੈਂ ਇਹ ਜਗ੍ਹਾ ਪਹਿਲਾਂ ਵੀ ਵੇਖੀ ਹੋਈ ਆ ਅਤੇ ਮੈਂ ਵੇਖਿਆ ਕਿ ਉੱਥੇ ਮੇਰਾ ਹਿਰਨ ਟੰਗਿਆ ਹੋਇਆ ਸੀ। ਵੇਖਿਆ ਜੇ, ਤੁਸੀਂ ਜਾਣਦੇ ਹੋ ਮੈਂ ਕਾਹਦੇ ਤੇ ਜਾ ਰਿਹਾ ਸਾਂ ਤੇ ਇੰਡੀਅਨ ਇਹਨੂੰ ਮੌਤ ਦੀ ਰਾਹ ਆਖਦੇ ਹਨ। ਵੇਖੋ ਤੁਸੀਂ ਇੱਕ ਗੋਲ ਧਾਰੇ ਵਿੱਚ ਦੁਆਲੇ ਦੁਆਲੇ ਘੁੰਮੀ ਜਾ ਰਹੇ ਹੋ, ਠੀਕ ਆ। ਮੈਂ ਸੋਚਿਆ ਓਏ ਮੈਂ ਤਾਂ ਕਦੇ ਨਾ ਗਵਾਚਣ ਵਾਲਾ ਚੰਗੇ ਤੋਂ ਚੰਗਾ ਆਗੂ ਸਾਂ। ਵੇਖੋ ਕਿਸੇ ਨੇ ਮੈਨੂੰ ਜੰਗਲ ਦੇ ਬਾਰੇ ਨਹੀਂ ਸੀ ਦੱਸਣਾ, ਮੈਂ ਆਪਣਾ ਰਾਹ ਜਾਣਦਾ ਸਾਂ। ਵੇਖਿਆ ਜੇ, ਅਤੇ ਮੈਂ ਫੇਰ ਆਰੰਭ ਕੀਤਾ। ਮੈਂ ਕਿਹਾ ਮੈਂ ਇਹ ਗਲਤੀ ਨਹੀਂ ਕਰ ਸਕਦਾ ਅਤੇ ਮੈਂ ਫੇਰ ਵਾਪਸ ਆ ਗਿਆ। ਮੈਂ ਪਹਾੜਾਂ ਵਿੱਚ ਥੋੜਾ ਜਿਹਾ ਤੁਰਿਆ ਤੇ ਤਦ ਵਾਹ ਵਗਣੀ ਸ਼ੁਰੂ ਹੋ ਗਈ ਸੀ। ਉਹ ਮੇਰਿਆ ਸਭ ਥਾਂ ਬਰਫ਼ ਤੇ ਤਕਰੀਬਨ ਹਨੇਰਾ ਹੀ ਹੋ ਗਿਆ ਸੀ। ਤੇ ਮੈਂ ਜਾਣ ਲਿਆ ਕਿ ਮੀਡਾ ਉਸ ਰਾਹ ਜੰਗਲ ਵਿੱਚ ਅਕਾਲ ਚਲਾਣਾ ਕਰ ਜਾਵੇਗੀ। ਉਹ ਨਹੀਂ ਸੀ ਜਾਣਦੀ ਕਿ ਕਿਵੇਂ ਆਪਣੇ ਆਪ ਦੀ ਦੇਖਭਾਲ ਕਰਨੀ ਆ। ਅਤੇ ਬਿੱਲੀ ਕੇਵਲ ਤਕਰੀਬਨ 4 ਸਾਲ ਦੀ ਉਮਰ ਦਾ ਸੀ, ਸਿਰਫ ਇੱਕ ਛੋਟੀ ਜਿਹੀ ਵਸਤ। ਤੇ ਮੈਂ ਸੋਚਿਆ ਉਹ ਕੀ ਕਰਨਗੇ। ਠੀਕ ਆ, ਮੈਂ ਇਥੋਂ ਤੋੜੀ ਪਹੁੰਚ ਗਿਆ ਸਾਂ ਤੇ ਮੈਂ ਕੁਝ ਰੁੱਖ ਦੀਆਂ ਟਹਿਣੀਆਂ ਨਾਲ ਟਕਰਾਇਆ। ਮੈਂ ਸੋਚਿਆ ਕਿ ਮੈਂ ਕਿਤੇ ਪੱਧਰੇ ਥਾਂ ਤੇ ਆ ਤੇ ਮੈਂ ਕੁਝ ਵੀ ਨਹੀਂ ਦੇਖ ਸਕਦਾ, ਸਭ ਧੁੰਦਲਾ ਹੈ। ਹੁਣ ਮੈਂ ਆਲੇ ਦੁਆਲੇ ਜਾ ਰਿਹਾ ਸਾਂ। ਆਮ ਤੌਰ ਤੇ ਮੈਨੂੰ ਜਗ੍ਹਾ ਲੱਭ ਗਈ ਸੀ ਤੇ ਮੈਂ ਫੜ ਲਿਆ ਜੇ ਮੇਰੇ ਨਾਲ ਕੋਈ ਹੁੰਦਾ। ਮੈਂ ਫੜ ਕੇ ਉਡੀਕਦਾ ਜਦ ਤੱਕ ਕਿ ਤੂਫਾਨ ਰੁਕਣਾ ਜਾਂਦਾ ਇੱਕ ਜਾਂ ਦੋ ਦਿਨ ਤੇ ਫਿਰ ਬਾਹਰ ਆ ਜਾਂਦਾ। ਆਪਣੇ ਪਿਛਵਾੜੇ ਆਪਣੇ ਹਿਰਨ ਵਿੱਚੋਂ ਕੱਟ ਕੇ ਖਾ ਲੈਂਦਾ ਤੇ ਇਹਨੂੰ ਭੁੱਲ ਜਾਂਦਾ ਤੇ ਅੰਦਰ ਚਲਿਆ ਜਾਂਦਾ। ਪਰ ਤੁਸੀਂ ਉਂਝ ਕਰ ਨਹੀਂ ਸਕਦੇ ਤੇ ਤੁਹਾਡੀ ਪਤਨੀ ਤੇ ਤੁਹਾਡਾ ਬੱਚਾ ਜੰਗਲ ਵਿੱਚ ਪਏ ਨਾਸ਼ ਹੋ ਰਹੇ ਸਨ, ਲੱਗੀ ਜੇ ਸਮਝ। ਸੋ ਮੈਂ ਸੋਚਣਾ ਸ਼ੁਰੂ ਕੀਤਾ ਮੈਂ ਕੀ ਕਰ ਸਕਦਾ ਸਾਂ। ਸੋ ਮੈਂ ਥੋੜਾ ਅਗਾਂਹ ਵਧਿਆ ਅਤੇ ਮੈਂ ਸੋਚਿਆ ਹੁਣ ਜ਼ਰਾ ਠਹਿਰਾ। ਜਦ ਮੈਂ ਉਹ ਪਹਿਲੀ ਖਾੜੀ ਪਾਰ ਕੀਤੀ ਸੀ ਤਾਂ ਹਵਾ ਮੇਰੇ ਸਾਹਮਣੇ ਦੀ ਸੀ। ਸੋ ਮੈਂ ਇਸ ਰਾਹ ਆਇਆ ਹੋਵਾਂਗਾ, ਮੈਂ ਇਸ ਰਾਹ ਆਉਣਾ ਹੈ। ਅਤੇ ਮੈਂ ਥੱਲੇ ਦੈਂਤਾਂ ਤੱਕ ਭੌਂ ਫੇਰ ਆਇਆ ਸਾਂ, ਪਰ ਮੈਂ ਨਹੀਂ ਜਾਣਦਾ ਸਾਂ ਕਿ ਮੈਂ ਕਿੱਥੇ ਹਾਂ। ਮੈਂ ਕਿਹਾ ਉਹ ਮੈਂ ਪਰੇਸ਼ਾਨ ਹੋਣਾ ਸ਼ੁਰੂ ਹੋ ਗਿਆ। ਮੈਂ ਸੋਚਿਆ ਬਿੱਲ ਜਰਾ ਠਹਿਰ, ਤੂੰ ਗੁਆਚਾ ਨਹੀਂ ਆ। ਮੈਂ ਆਪਣੇ ਆਪ ਨੂੰ ਧੋਖਾ ਦੇਣ ਦਾ ਯਤਨ ਕਰ ਰਿਹਾ ਸਾਂ। ਤੁਸੀਂ ਇਹ ਧੋਖਾ ਨਹੀਂ ਦੇ ਸਕਦੇ। ਨਹੀਂ ਨਹੀਂ, ਅੰਦਰਲਾ ਅੰਤਕਰਨ ਤੁਹਾਨੂੰ ਦੱਸਦਾ ਆ ਕਿ ਤੁਸੀਂ ਗਲਤ ਹੋ। ਉਹ ਤੁਸੀਂ ਇਹ ਕਹਿਣ ਦਾ ਯਤਨ ਕਰਦੇ ਹੋ ਉਹ ਮੈਂ ਬਚ ਗਿਆ ਹਾਂ, ਮੈਂ ਗਿਰਜੇ ਜਾਂਦਾ ਹਾਂ। ਤੁਸੀਂ ਚਿੰਤਾ ਨਾ ਕਰੋ, ਤੁਸੀਂ ਆਪਣੇ ਮੌਤ ਦੇ ਬਿਸਤਰੇ ਦੀ ਇੰਤਜ਼ਾਰ ਕਰੋ। ਤੁਹਾਨੂੰ ਪਤਾ ਲੱਗੇਗਾ ਕਿ ਇਹ ਤਾਂ ਫਰਕ ਸੀ। ਤੁਹਾਡਾ ਅੰਤਕਰਨ ਤੁਹਾਨੂੰ ਦੱਸਦਾ ਹੈ, ਤੁਹਾਡੇ ਅੰਦਰ ਕੋਈ ਚੀਜ਼ ਹੈ ਜੋ ਤੁਹਾਨੂੰ ਦੱਸਦੀ ਆ ਕਿ ਤੁਸੀਂ ਗਲਤ ਹੋ। ਵੇਖਿਆ ਜੇ ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਮਰ ਗਏ ਤਾਂ ਤੁਸੀਂ ਪਾਕ ਪਰਮੇਸ਼ਵਰ ਨੂੰ ਮਿਲ ਨਹੀਂ ਸਕਦੇ। ਜਿਵੇਂ ਅਸੀਂ ਪਿਛਲੀ ਰਾਤ ਉਹਨੂੰ ਵੇਖਿਆ ਸੀ ਕਿ ਪਾਕ ਫਰਿਸ਼ਤਿਆਂ ਨੂੰ ਵੀ ਉਹਦੇ ਸਨਮੁਖ ਖੜੇ ਹੋਣ ਲਈ ਆਪਣਾ ਮੂੰਹ ਢੱਕਣਾ ਪੈਂਦਾ ਆ, ਤੇ ਯਿਸੂ ਮਸੀਹ ਦੇ ਲਹੂ ਦੇ ਪਰਦੇ ਦੇ ਬਿਨਾਂ ਤੁਸੀਂ ਕਿਵੇਂ ਖੜੇ ਹੋਵੋਗੇ। ਮੈਂ ਸੋਚਿਆ ਉਹ ਮੈਂ ਇਸ ਵਾਰੀ ਪਹੁੰਚ ਜਾਵਾਂਗਾ। ਮੈਂ ਫੇਰ ਆਰੰਭ ਕੀਤਾ। ਮੈਨੂੰ ਪਤਾ ਲੱਗਾ ਕਿ ਮੈਂ ਕੁਝ ਸੁਣਦਾ ਆ ਰਿਹਾ ਹਾਂ, ਤਦ ਮੈਂ ਪਰੇਸ਼ਾਨ ਹੋ ਗਿਆ ਤੇ ਮੈਂ ਸੋਚਿਆ ਹੁਣ ਜੇ ਮੈਂ ਇਦਾਂ ਕਰਾਂ ਤਾਂ ਮੇਰੇ ਟੁਕੜੇ ਹੋ ਜਾਣਗੇ। ਆਮ ਤੌਰ ਤੇ ਜੰਗਲ ਵਿੱਚ ਗੁਆਚਾ ਹੋਇਆ ਵਿਅਕਤੀ ਕੀ ਕਰਦਾ ਆ, ਉਹਦੇ ਜੰਗਲ ਵਿੱਚ ਟੁਕੜੇ ਹੋ ਜਾਂਦੇ ਹਨ। ਤਦ ਉਹ ਆਪਣੀ ਬੰਦੂਕ ਲੈ ਕੇ ਆਪਣੇ ਆਪ ਨੂੰ ਗੋਲੀ ਮਾਰ ਲਵੇਗਾ ਜਾਂ ਖੱਡ ਵਿੱਚ ਡਿੱਗ ਕੇ ਲੱਤ ਤੋੜ ਲਵੇਗਾ ਤੇ ਉੱਥੇ ਪਿਆ ਰਹੇਗਾ ਤੇ ਉਹ ਉੱਥੇ ਹੀ ਮਰ ਜਾਵੇਗਾ। ਮੈਂ ਸੋਚਿਆ ਮੈਂ ਕੀ ਕਰਾਂਗਾ। ਮੈਂ ਫੇਰ ਤੁਰਨਾ ਸ਼ੁਰੂ ਕਰ ਦਿੱਤਾ। ਤਦ ਮੈਂ ਕਿਸੇ ਨੂੰ ਇਹ ਕਹਿੰਦੇ ਸੁਣਿਆ, ਮੁਸੀਬਤ ਦੇ ਸਮੇਂ ਵਿੱਚ ਮੈਂ ਮੌਜੂਦਾ ਮਦਦ ਹਾਂ, ਅਤੇ ਮੈਂ ਤੁਰਦਾ ਹੀ ਰਿਹਾ। ਮੈਂ ਸੋਚਿਆ ਹੁਣ ਮੈਂ ਜਾਣਦਾ ਹਾਂ ਕਿ ਮੈਂ ਥੋੜਾ ਜਿਹਾ ਦੂਰ ਹੋ ਰਿਹਾ ਹਾਂ, ਮੈਂ ਆਵਾਜ਼ ਨੂੰ ਆਪਣੇ ਨਾਲ ਗੱਲ ਕਰਦੇ ਸੁਣ ਸਕਦਾ ਸਾਂ। ਮੈਂ ਤੁਰਦਾ ਰਿਹਾ ਅਤੇ ਇਹ ਸ਼ਾਂ 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 ਕਰਦੀ ਸੀਟੀਆਂ ਮਾਰ ਰਹੀ ਸੀ, ਤੁਸੀਂ ਜਾਣਦੇ ਹੋ। ਹੁਣ ਮੈਂ ਸੋਚਿਆ ਮੈਂ ਗੁਆਚਾ ਨਹੀਂ ਆ, ਤੂੰ ਜਾਣਦਾ ਆ ਮੁੰਡਿਆ, ਤੂੰ ਕਿੱਥੇ ਆ, ਉਹ ਤੇਰੇ ਨਾਲ ਕੀ ਗੱਲ ਆ, ਤੂੰ ਤਾਂ ਗੁਆਚ ਨਹੀਂ ਸਕਦਾ, ਤੂੰ ਤਾਂ ਬਹੁਤ ਹੀ ਚੰਗਾ ਸ਼ਿਕਾਰੀ ਆ, ਤੂੰ ਗੁਆਚ ਨਹੀਂ ਸਕਦਾ। ਆਪਣੇ ਆਪ ਤੇ ਜ਼ੋਰ ਦੇ ਰਿਹਾ ਸਾਂ, ਤੁਸੀਂ ਜਾਣਦੇ ਹੋ ਮੈਂ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ ਸਾਂ। ਤੁਸੀਂ ਧੋਖਾ ਨਹੀਂ ਦੇ ਸਕਦੇ। ਇੱਥਾਂ ਰਾਹ ਵਿੱਚ ਇੱਕ ਪਹੀਆ ਘੁੰਮ ਰਿਹਾ ਆ ਤੇ ਕਹਿ ਰਿਹਾ ਆ ਮੁੰਡਿਆ ਤੂੰ ਗੁਆਚ ਗਿਆ ਆ, ਤੇ ਤੂੰ ਜਾਣਦਾ ਆ ਕਿ ਤੂੰ ਗੁਆਚ ਗਿਆ ਹੈ, ਵੇਖਿਆ ਜੇ ਤੂੰ ਗੁਆਚ ਗਿਆ ਆ। ਮੈਂ ਤੁਰਿਆ ਗਿਆ, ਉਹ ਮੈਂ ਗੁਆਚਾ ਨਹੀਂ ਆ, ਮੈਂ ਠੀਕ ਹੋ ਜਾਵਾਂਗਾ, ਮੈਂ ਆਪਣਾ ਰਾਹ ਲੱਭ ਲਵਾਂਗਾ। ਚੀਜ਼ਾਂ ਅਜੀਬ ਜਿਹੀਆਂ ਵਿਖਾਲੀ ਦੇਣ ਲੱਗ ਪਈਆਂ, ਹਵਾਵਾਂ ਬੰਦ ਹੋ ਗਈਆਂ, ਬਰਫ਼ ਨੇ ਉੱਡਣਾ ਸ਼ੁਰੂ ਕੀਤਾ ਤੇ ਉਹ ਹੋਮਨੀ ਬਰਫ਼ ਅਸੀਂ ਇਹਨੂੰ ਥੱਲੇ ਥੁੱਕਣਾ ਆਖਦੇ ਆ। ਅਤੇ ਮੈਂ ਪਤਨੀ ਤੇ ਬੱਚੇ ਦੇ ਬਾਰੇ ਵਿੱਚ ਸੋਚਿਆ, ਮੈਂ ਸੋਚਿਆ ਉਹ ਮੇਰਾ ਸਿੱਧਾ ਹੀ। ਮੈਂ ਫੇਰ ਦੁਬਾਰਾ ਉਹ ਸੁਣਿਆ, ਮੁਸੀਬਤ ਦੇ ਸਮੇਂ ਵਿੱਚ ਮੈਂ ਤਤਕਾਲੀਨ ਦੀ ਮਦਦ ਹਾਂ, ਅਤੇ ਤਦ ਮੈਂ ਸੁਸਮਾਚਾਰ ਦਾ ਸੇਵਕ ਸਾਂ, ਠੀਕ ਇੱਥੇ ਡੇਰੇ ਵਿੱਚ ਪ੍ਰਚਾਰ ਕਰ ਰਿਹਾ ਸਾਂ। ਸੋ ਮੈਂ ਸੋਚਿਆ ਠੀਕ ਆ ਭਾਈ, ਮੈਂ ਕੀ ਕਰ ਸਕਦਾ ਹਾਂ। ਮੈਂ ਰੁਕਿਆ, ਹਰੇਕ ਥਾਂ ਤੇ ਵੇਖਿਆ ਤੇ ਧੁੰਦ ਹੇਠਾਂ ਪਹਿਲਾਂ ਹੀ ਜਾ ਚੁੱਕੀ ਸੀ, ਇਹ ਸੀ ਤਦ ਕੁਝ ਵੀ ਨਹੀਂ ਸੀ ਹੋ ਸਕਦਾ। ਮੈਂ ਸੋਚਿਆ ਉਹ ਮੈਂ ਕੀ ਕਰ ਸਕਦਾ ਹਾਂ। ਮੈਂ ਸੋਚਿਆ ਸ਼੍ਰੀਮਾਨ ਜੀ, ਮੈਂ ਤਾਂ ਜਿਉਣ ਦੇ ਯੋਗ ਨਹੀਂ ਹਾਂ, ਮੇਰਾ ਆਤਮ ਵਿਸ਼ਵਾਸ ਬਹੁਤ ਹੀ ਜ਼ਿਆਦਾ ਹੋ ਗਿਆ ਸੀ। ਮੈਂ ਸੋਚਿਆ ਮੈਂ ਸ਼ਿਕਾਰੀ ਸਾਂ, ਪਰ ਮੈਂ ਨਹੀਂ ਹਾਂ। ਅਤੇ ਭਾਈ ਜੀ, ਮੈਂ ਸਦਾ ਹੀ ਉਹਦੇ ਉੱਤੇ ਭਰੋਸਾ ਰੱਖਿਆ ਹੈ। ਨਿਸ਼ਾਨੇ ਦਾਗਣ ਵਿੱਚ ਮੈਂ ਬੜਾ ਜਸ ਖਟਿਆ ਹੈ ਤੇ ਮਸ਼ੇਰਾ ਤਾਂ ਮੈਂ ਬਹੁਤ ਹੀ ਮਾੜਾ ਹਾਂ, ਪਰ ਮੈਂ ਸਦਾ ਉਹਦੇ ਤੇ ਭਰੋਸਾ ਰੱਖਿਆ ਹੈ। ਨਿਸ਼ਾਨੇ ਦਾਗਣੇ ਮੈਂ ਬਹੁਤ ਹੀ ਇਹਦੇ ਵਿੱਚ ਮਾੜਾ ਹਾਂ, ਪਰ ਉਹਨੇ ਮੈਨੂੰ ਵਿਸ਼ਵ ਪ੍ਰਤੀਯੋਗਤਾ ਵਿੱਚ ਜਸ ਦਵਾਇਆ ਹੈ। ਸੱਤ ਜਾਂ 800 ਗਜ ਦੀ ਦੂਰੀ ਤੇ ਹਿਰਨ ਦਾਗੇ ਹਨ। ਬੰਦੂਕ ਲੈ ਕੇ 35 ਹਿਰਨ ਖੇਡ ਵਿਚ ਮਾਰੇ ਤੇ ਇੱਕ ਵੀ ਨਿਸ਼ਾਨਾ ਖਾਲੀ ਨਹੀਂ ਗਿਆ। ਤੁਸੀਂ ਜੇ ਕਰ ਸਕੋ ਤਾਂ ਇਹਨੂੰ ਕਿਤੇ ਵੀ ਪੜੋ ਵੇਖਿਆ ਜੇ। ਮੈਂ ਨਹੀਂ, ਉਹਨੇ ਇਹ ਕੀਤਾ, ਮੈਂ ਉਹਦੇ ਤੇ ਭਰੋਸਾ ਕੀਤਾ ਹੈ। ਉੱਥੇ ਮੈਂ ਖੜਾ ਸਾਂ, ਮੈਂ ਸੋਚਿਆ ਮੈਂ ਕੀ ਕਰ ਸਕਦਾ ਹਾਂ। ਮੈਂ ਚੱਲਦਾ ਰਿਹਾ, ਉਹ ਆਵਾਜ਼ ਹੋਰ ਵੀ ਨੇੜੇ ਹੁੰਦੀ ਗਈ ਕਿ ਮੈਂ ਮੁਸੀਬਤ ਦੇ ਸਮੇਂ ਵਿੱਚ ਤੁਰਤ ਫੁਰਤ ਦੀ ਮਦਦ ਹਾਂ, ਬਹੁਤ ਹੀ ਮੌਜੂਦਾ ਮਦਦ। ਮੈਂ ਸੋਚਿਆ ਕਿ ਇਹ ਪਰਮੇਸ਼ਰ ਮੇਰੇ ਨਾਲ ਗੱਲ ਕਰ ਰਿਹਾ ਹੈ। ਮੈਂ ਆਪਣਾ ਟੋਪ ਲਾ ਦਿੱਤਾ, ਮੇਰੇ ਕੋਲ ਮੇਰਾ ਗਸ਼ਤ ਵਾਲਾ ਲਾਲ ਟੋਪ ਸੀ, ਲਾਲ ਰੁਮਾਲ ਇਹਦੇ ਦੁਆਲੇ ਲਵੇਟਿਆ ਹੋਇਆ। ਮੈਂ ਇਹਨੂੰ ਥੱਲੇ ਰੱਖ ਦਿੱਤਾ, ਆਪਣਾ ਕੋਟ ਲਾਇਆ, ਇਹਦੇ ਤੇ ਨਮੀ ਤੇ ਕੋਰਾ ਜੰਮਿਆ ਹੋਇਆ ਸੀ, ਤੇ ਮੈਂ ਆਪਣਾ ਕੋਟ ਹੇਠਾਂ ਰੱਖ ਦਿੱਤਾ ਤੇ ਬੰਦੂਕ ਰੁੱਖ ਦੇ ਨਾਲ ਉਤਾਂਹ ਵਾਲੇ ਪਾਸੇ ਨੂੰ ਰੱਖ ਦਿੱਤੀ। ਮੈਂ ਕਿਹਾ, ਅਸਮਾਨੀ ਪਿਤਾ, ਮੈਂ ਹੁਣ ਆਪਣੇ ਆਪ ਤੋਂ ਦੂਰ ਜਾ ਰਿਹਾ ਹਾਂ, ਮੈਂ ਆਪਣੇ ਨਾਲ ਆਵਾਜ਼ ਨੂੰ ਬੋਲਦੇ ਸੁਣ ਰਿਹਾ ਹਾਂ, ਕੀ ਇਹ ਤੂੰ ਆ ਪ੍ਰਭੂ? ਮੈਂ ਕਿਹਾ, ਪ੍ਰਭੂ ਮੈਂ ਤੇਰੇ ਅੱਗੇ ਇਕਰਾਰ ਕਰਦਾ ਹਾਂ ਕਿ ਮੈਂ ਕੋਈ ਸ਼ਿਕਾਰੀ ਨਹੀਂ ਹਾਂ, ਮੈਂ ਆਪਣਾ ਰਾਹ ਨਹੀਂ ਲੱਭ ਸਕਦਾ, ਤੈਨੂੰ ਹੀ ਮੇਰੀ ਮਦਦ ਕਰਨੀ ਪਵੇਗੀ। ਮੈਂ ਜਿਉਣ ਦੇ ਯੋਗ ਨਹੀਂ ਹਾਂ ਤੇ ਉਹ ਕੰਮ ਕਰਦਾ ਹਾਂ ਜਿਹੜੇ ਮੈਂ ਕੀਤੇ ਹਨ। ਇੱਥੇ ਆ ਕੇ ਸੋਚਿਆ, ਮੈਂ ਤਾਂ ਇਹਦੇ ਬਾਰੇ ਬਹੁਤ ਹੀ ਜ਼ਿਆਦਾ ਜਾਣਦਾ ਹਾਂ ਤੇ ਕਦੇ ਵੀ ਗੁਆਚ ਨਹੀਂ ਸਕਦਾ। ਪ੍ਰਭੂ ਮੈਨੂੰ ਤੇਰੀ ਲੋੜ ਆ, ਮੇਰੀ ਪਤਨੀ ਚੰਗੀ ਔਰਤ ਆ, ਮੇਰਾ ਬੱਚਾ, ਮੇਰਾ ਛੋਟਾ ਮੁੰਡਾ, ਉਹਦੀ ਮਾਂ ਅਕਾਲ ਚਲਾਣਾ ਕਰ ਗਈ ਆ, ਮੀਡਾ ਉਹਦੇ ਲਈ ਮਾਂ ਵਾਂਗ ਬਣਦਾ ਯਤਨ ਕਰ ਰਹੀ ਆ, ਮੈਂ ਹੁਣੇ ਹੀ ਉਹਨੂੰ ਵਿਆਹਿਆ ਹੈ। ਇੱਥੇ ਮੇਰੀ ਪਤਨੀ ਤੇ ਬੱਚਾ ਜੰਗਲ ਵਿੱਚ ਹਨ, ਅੱਜ ਰਾਤ ਉਹ ਦੋਵੇਂ ਹੀ ਮਰ ਜਾਣਗੇ। ਇਹ ਬਰਫੀਲੀ ਹਵਾ ਤਾਪਮਾਨ ਨੂੰ 10 ਦਸ਼ਮਲਵ ਤੋਂ ਵੀ ਹੇਠਾਂ ਕਰ ਦੇਵੇਗੀ ਤੇ ਉਹ ਮਰ ਜਾਣਗੇ, ਉਹ ਨਹੀਂ ਜਾਣਦੇ ਕਿਵੇਂ ਜਿਉਂਦੇ ਰਹਿਣਾ ਆ। ਉਹਨਾਂ ਨੂੰ ਮਰਨ ਨਾ ਦੇ ਪਰਮੇਸ਼ਵਰ, ਮੈਨੂੰ ਉਹਨਾਂ ਤੱਕ ਲੈ ਜਾ ਤਾਂ ਕਿ ਮੈਂ ਵੇਖ ਸਕਾਂ ਕਿ ਉਹ ਨਾ ਮਰਨ। ਮੈਂ ਗਵਾਚ ਗਿਆ ਆ, ਮੈਂ ਆਪਣਾ ਰਾਹ ਨਹੀਂ ਲੱਭ ਸਕਦਾ, ਕੀ ਤੂੰ ਕਿਰਪਾ ਕਰਕੇ ਮੇਰੀ ਮਦਦ ਕਰੇਗਾ? ਆਪਣੇ ਖੁਦ ਗਰਜੀ ਵਾਲੇ ਤਰੀਕੇ ਦੇ ਲਈ ਮੈਨੂੰ ਖਿਮਾ ਕਰ, ਮੈਂ ਤੇਰੇ ਬਗੈਰ ਕੁਝ ਨਹੀਂ ਕਰ ਸਕਦਾ, ਤੂੰ ਮੇਰਾ ਆਗੂ ਆ, ਤੂੰ ਮੇਰੀ ਪ੍ਰਭੂ ਮਦਦ ਕਰ। ਮੈਂ ਉਤਾਂਹ ਉੱਠਿਆ ਤੇ ਮੈਂ ਕਿਹਾ ਆਮੀਨ, ਆਪਣਾ ਰੁਮਾਲ ਚੁੱਕਿਆ ਤੇ ਆਪਣਾ ਕੋਟ ਚੁੱਕਿਆ, ਵਾਪਸ ਟੋਪ ਪਾ ਲਿਆ ਤੇ ਆਪਣੀ ਬੰਦੂਕ ਚੁੱਕ ਲਈ। ਮੈਂ ਕਿਹਾ, ਹੁਣ ਮੈਂ ਸਭ ਤੋਂ ਵਧੀਆ ਰਾਹ ਜਿਹੜਾ ਮੈਂ ਜਾਣਦਾ ਹਾਂ ਕਿ ਉੱਥੇ ਕਿਵੇਂ ਜਾਣਾ ਹੈ ਜਾਵਾਂਗਾ, ਮੇਰੀ ਸਮਝਦਾ ਸਭ ਤੋਂ ਵਧੀਆ ਰਾਹ, ਤੇ ਮੈਂ ਸਿੱਧਾ ਇੱਕ ਰਾਹ ਤੇ ਜਾਵਾਂਗਾ ਕਿਉਂਕਿ ਮੈਂ ਕਿਤੇ ਗੋਲ ਧਾਰੇ ਦੇ ਦੁਆਲੇ ਚੱਲ ਫਿਰ ਰਿਹਾ ਹਾਂ, ਮੈਂ ਨਹੀਂ ਜਾਣਦਾ ਕਿੱਥੇ। ਪ੍ਰਭੂ ਮੈਂ ਉਸ ਰਾਹ ਜਾਵਾਂਗਾ ਜਿਹੜਾ ਪ੍ਰਭੂ ਤੂੰ ਮੈਨੂੰ ਦੱਸੇਗਾ, ਤੂੰ ਮੇਰਾ ਆਗੂ ਆ। ਮੈਂ ਇਸ ਰਾਹ ਤੁਰਨਾ ਸ਼ੁਰੂ ਕਰ ਦਿੱਤਾ, ਮੈਂ ਕਿਹਾ ਇਹ ਹੈ ਉਹ, ਮੈਂ ਆਪਣੇ ਆਪ ਨੂੰ ਯਕੀਨ ਕਰਾਉਣਾ ਸੀ, ਮੈਂ ਇਸ ਰਾਹ ਜਾ ਰਿਹਾ ਹਾਂ, ਮੈਂ ਸਿੱਧਾ ਇਸ ਰਾਹ ਜਾ ਰਿਹਾ ਹਾਂ, ਮੈਂ ਵੱਖਰਾ ਨਹੀਂ ਜਾਵਾਂਗਾ, ਮੈਂ ਇਸੇ ਰਾਹ ਤੇ ਜਾਵਾਂਗਾ, ਮੈਂ ਜਾਣਦਾ ਹਾਂ ਮੈਂ ਠੀਕ ਹਾਂ, ਮੈਂ ਇਸ ਰਾਹ ਤੇ ਹੀ ਜਾ ਰਿਹਾ ਹਾਂ। ਜੇ ਮੈਂ ਇਸ ਰਾਹ ਤੇ ਗਿਆ ਹੁੰਦਾ ਤਾਂ ਮੈਂ ਠੀਕ ਕੈਨੇਡਾ ਦੇਸ਼ ਦੀ ਸੀਧ ਵਿੱਚ ਹੁੰਦਾ, ਵੇਖਿਆ ਜੇ, ਉਦੋਂ ਹੀ ਤਦ ਮੈਂ ਕਿਸੇ ਨੂੰ ਆਪਣੇ ਮੋਢੇ ਤੇ ਛੂੰਦਾ ਮਹਿਸੂਸ ਕੀਤਾ, ਇੱਕ ਹੱਥ ਨੂੰ ਤੇ ਇੱਕ ਮਨੁੱਖ ਦਾ ਹੱਥ ਜਾਪਦਾ ਸੀ, ਇੰਨਾ ਜਲਦੀ ਕਿ ਮੈਂ ਇਹਨੂੰ ਵੇਖਣ ਲਈ ਘੁੰਮਿਆ, ਪਰ ਉੱਥੇ ਕੋਈ ਨਹੀਂ ਸੀ ਖਲੋਤਾ। ਮੈਂ ਸੋਚਿਆ ਇਹ ਕੀ ਸੀ? ਇੱਥੇ ਮੇਰੇ ਸਾਹਮਣੇ ਬਾਈਬਲ ਪਈ ਆ, ਪਰਮੇਸ਼ਰ ਜੋ ਮੇਰਾ ਆਗੂ ਤੇ ਨਿਆਈ ਹੈ ਇੱਥੇ ਖੜਾ ਹੈ। ਮੈਂ ਸਿਰਫ ਤਾਂ ਵੇਖਿਆ ਪਿਛਾਂ ਇਸ ਢੰਗ ਨਾਲ ਤੇ ਉਹ ਧੁੰਦ ਪਿਛਾਂ ਸਾਰੀ ਸਾਫ਼ ਹੋ ਗਈ ਸੀ, ਇੱਥੋਂ ਤੱਕ ਕਿ ਮੈਂ ਹਰੀਕੇਨ ਪਹਾੜ ਦੇ ਉਤਲੇ ਬੁਰਜ ਨੂੰ ਵੇਖ ਸਕਦਾ ਸਾਂ। ਇਹਦੇ ਤੋਂ ਸਿੱਧਾ ਮੈਂ ਦੂਰ ਜਾ ਰਿਹਾ ਸਾਂ, ਮੇਰੀ ਸਭ ਤੋਂ ਚੰਗੀ ਸ਼ਿਕਾਰ ਖੇਡਣ ਦੀ ਯੋਗਤਾ, ਮੈਂ ਇਹਦੇ ਤੋਂ ਦੂਰ ਜਾ ਰਿਹਾ ਸਾਂ ਤੇ ਸੱਚ ਵਿੱਚ ਸ਼ਾਮ ਦੇ ਸਮੇਂ ਤਦ ਦੇਰ ਹੋ ਰਹੀ ਸੀ। ਮੈਂ ਛੇਤੀ ਨਾਲ ਘੁੰਮਿਆ ਆਪਣੇ ਆਪ ਨੂੰ ਇੱਦਾਂ ਸੀਧ ਵਿੱਚ ਲਿਆਉਂਦੇ ਹੋਏ। ਮੈਂ ਆਪਣਾ ਟੋਪ ਫੜਿਆ ਤੇ ਆਪਣੇ ਹੱਥ ਉਤਾਂਹ ਚੁੱਕੇ, ਮੈਂ ਕਿਹਾ ਪਰਮੇਸ਼ਰ ਮੇਰੀ ਅਗਵਾਈ ਕਰ, ਤੂੰ ਹੀ ਮੇਰਾ ਆਗੂ ਆ। ਮੈਂ ਤੁਰ ਪਿਆ, ਮੈਨੂੰ ਸਿੱਧਾ ਉਤਾਂਹ ਜਾਣਾ ਸੀ, ਧੋਖੇ ਤੇ ਸਭ ਗੱਲਾਂ ਉੱਥੇ ਆ ਰਹੀਆਂ ਸਨ ਇੱਕ ਤੋਂ ਬਾਅਦ ਦੂਜੀ। ਤਦ ਹਨੇਰਾ ਹੋ ਗਿਆ, ਹਿਰਨ ਮੇਰੇ ਸਾਹਮਣੇ ਕੁਦਰੇ ਸਨ ਤੇ ਸਭ ਕੁਝ, ਮੈਂ ਕਿਸੇ ਦੇ ਬਾਰੇ ਕੁਝ ਵੀ ਸੋਚ ਨਹੀਂ ਸੀ ਸਕਦਾ, ਪਰ ਆਪਣੇ ਆਪ ਨੂੰ ਇੱਕ ਰਾਹ ਵਿੱਚ ਚਲਾ ਰਿਹਾ ਸਾਂ ਠੀਕ ਇਸ ਪਹਾੜ ਦੇ ਉੱਤੇ। ਮੈਂ ਜਾਣਦਾ ਸਾਂ ਕਿ ਜੇ ਮੈਂ ਉਸ ਬੁਰਜ ਤੱਕ ਅਪੜ ਜਾਵਾਂ, ਮਿਸਟਰ ਡੈਂਟਨ ਦੀ ਮੈਂ ਉਸ ਗਰਮੀ ਦੇ ਮੌਸਮ ਵਿੱਚ ਤਾਰ ਲਾਉਣ ਵਿੱਚ ਮਦਦ ਕੀਤੀ ਸੀ। ਅਸਾਂ ਹਰੀਕੇਨ ਪਹਾੜ ਤੋਂ ਇਹ ਟੈਲੀਫੋਨ ਦੀ ਤਾਰ ਟੰਗੀ ਸੀ, ਸਾਰੇ ਰਾਹ ਤਕਰੀਬਨ 3.5 ਜਾਂ 4 ਮੀਲ ਤੱਕ ਠੀਕ ਡੇਰੇ ਤੱਕ ਇੱਕ ਸੀਧ ਵਿੱਚ ਗਈ ਸੀ, ਪਰ ਉੱਥੇ ਸਾਰੇ ਪਾਸੇ ਬਰਫ਼ ਸੀ, ਤੁਸੀਂ ਸੀਧ ਦੱਸ ਨਹੀਂ ਸਕਦੇ, ਵੇਖਿਆ ਜੇ, ਤੇ ਹਵਾ ਚੱਲ ਰਹੀ ਸੀ, ਹਨੇਰਾ ਹੋ ਗਿਆ ਸੀ ਤੇ ਬਰਫੀਲਾ ਤੂਫਾਨ ਸੀ, ਤੁਸੀਂ ਦੱਸ ਨਹੀਂ ਸਕਦੇ ਕਿ ਤੁਸੀਂ ਕਿੱਥੇ ਹੋ। ਠੀਕ ਆ ਭਾਈ, ਜਦੋਂ ਹਨੇਰਾ ਹੋ ਗਿਆ ਤਾਂ ਸਿਰਫ ਇੱਕ ਗੱਲ ਮੈਂ ਕਰਨੀ ਜਾਣਦਾ ਸਾਂ। ਮੈਂ ਨਹੀਂ ਸੀ ਜਾਣਦਾ, ਮੈਂ ਜਾਣਦਾ ਹਾਂ ਮੈਂ ਇੱਕ ਰਾਹ ਜਾ ਰਿਹਾ ਹਾਂ ਤੇ ਉਹ ਠੀਕ ਪਹਾੜ ਦੇ ਉੱਤੇ ਸੀ, ਕਿਉਂਕਿ ਮੈਂ ਠੀਕ ਪਹਾੜ ਦੇ ਉੱਤੇ ਜਾਣਾ ਸੀ ਕਿਉਂਕਿ ਬੁਰਜ ਠੀਕ ਪਹਾੜ ਦੇ ਉੱਤੇ ਸੀ। ਇੱਥੇ ਪਹੁੰਚਣ ਲਈ ਮੈਂ 6 ਮੀਲ ਦੂਰੀ ਤੇ ਸਾਂ। ਜਰਾ ਸੋਚੋ, ਉਹ ਧੁੰਦ ਪਿੱਛੇ ਸਾਫ਼ ਹੋ ਰਹੀ ਸੀ। 6 ਮੀਲ ਸਿਰਫ ਇੱਕ ਹੀ ਮੋਰਾ ਸੀ ਜਿੱਥੋਂ ਮੈਂ ਦੇਖ ਸਕਦਾ ਸਾਂ। ਤਦ ਮੈਂ ਇਸ ਹੱਥ ਵਿੱਚ ਆਪਣੀ ਬੰਦੂਕ ਲਈ ਤੇ ਇਸ ਹੱਥ ਨੂੰ ਉਤਾਰ ਰੱਖਿਆ ਕਿਉਂਕਿ ਇਹਨਾਂ ਰੁੱਖਾਂ ਤੇ ਜਿਹੜੇ ਹੇਠਾਂ ਜਾ ਰਹੇ ਹਨ, ਮੈਂ ਟੈਲੀਫੋਨ ਤਾਰ ਟੰਗੀ ਸੀ ਉਸ ਕਮਰੇ ਤੱਕ ਤਾਂ ਕਿ ਉਹ ਆਪਣੀ ਪਤਨੀ ਨਾਲ ਗੱਲ ਕਰ ਸਕੇ ਤੇ ਫੇਰ ਉਥੋਂ ਉਹ ਟੈਲੀਫੋਨ ਕਰ ਸਕੇ ਪਹਾੜ ਵਾਲੇ ਪਾਸਿਓਂ। ਉਸ ਪਤਝੜ ਦੇ ਮੌਸਮ ਵਿੱਚ ਇਸ ਤਾਰ ਨੂੰ ਲਾਉਣ ਲਈ ਮੈਂ ਉਹਦੀ ਮਦਦ ਕਰਨੀ ਸੀ। ਮੇਰਾ ਹੱਥ ਏਦਾਂ ਉਤਾਂ ਸੀ ਤੇ ਕਹਿ ਰਿਹਾ ਸਾਂ, ਹੇ ਪਰਮੇਸ਼ਰ ਮੈਨੂੰ ਉਸ ਤਾਰ ਨੂੰ ਛੂ ਲੈਣ ਦੇ। ਤੁਰਦੇ ਤੁਰਦੇ ਮੇਰੀ ਬਾਂਹ ਬਹੁਤ ਹੀ ਥੱਕ ਜਾਂਦੀ ਤੇ ਦੁਖਣ ਲੱਗ ਜਾਂਦੀ। ਮੈਂ ਇਹਨੂੰ ਉਤਾਂਹ ਵੀ ਨਹੀਂ ਸਾਂ ਰੱਖ ਸਕਦਾ, ਮੈਨੂੰ ਇਹਨੂੰ ਹੇਠਾਂ ਕਰਨਾ ਪੈਂਦਾ ਸੀ। ਮੈਂ ਬੰਦੂਕ ਨੂੰ ਬਦਲ ਕੇ ਦੂਜੇ ਹੱਥ ਵਿੱਚ ਫੜਦਾ ਸਾਂ ਤੇ ਕੁਝ ਕਦਮ ਪਿਛਾਂ ਨੂੰ ਪੁੱਟੇ ਤਾਂ ਕਿ ਮੈਂ ਫੇਰ ਰਾਹ ਨੂੰ ਭੁੱਲਣਾ ਜਾਵਾਂ। ਤਦ ਫੇਰ ਆਪਣਾ ਹੱਥ ਚੁੱਕ ਕੇ ਤੁਰਨਾ ਸ਼ੁਰੂ ਕਰ ਦਿੰਦਾ ਤੇ ਤੁਰਦਾ ਰਹਿੰਦਾ। ਦੇਰ ਹੋ ਰਹੀ ਸੀ, ਹਨੇਰਾ ਸੀ ਤੇ ਹਵਾ ਵੀ ਵਗ ਰਹੀ ਸੀ। ਉਹ ਮੈਂ ਇੱਕ ਟਹਿਣੇ ਨੂੰ ਫੜ ਲੈਂਦਾ, ਮੈਂ ਕਹਿੰਦਾ ਇਹੋ ਹੀ ਆ, ਨਹੀਂ ਇਹੋ ਨਹੀਂ ਆ। ਓ ਤੁਸੀਂ ਇਹਨੂੰ ਬੇਠਿਕਾਣੇ ਆਵਾਜ਼ ਨਾ ਕੱਢਣ ਦਿਓ। ਥੋੜੇ ਚਿਰ ਬਾਅਦ ਮੈਂ ਤਕਰੀਬਨ ਛੱਡਣ ਹੀ ਵਾਲਾ ਸਾਂ ਤਾਂ ਮੇਰਾ ਹੱਥ ਕਿਸੇ ਚੀਜ਼ ਨਾਲ ਟਕਰਾਇਆ ਉਹ ਮੇਰਿਆ ਤੇ ਮੈਨੂੰ ਲੱਭ ਲਿਆ ਗਿਆ ਜਦ ਮੈਂ ਗੁਆਚ ਗਿਆ ਸਾਂ। ਮੈਂ ਉਹ ਤਾਰ ਫੜੀ ਰੱਖੀ, ਮੈਂ ਰਫਲ ਨੂੰ ਹੇਠਾਂ ਰੱਖ ਦਿੱਤਾ ਤੇ ਟੋਪ ਲਾ ਦਿੱਤਾ ਅਤੇ ਉੱਥੇ ਖਲੋ ਗਿਆ। ਮੈਂ ਕਿਹਾ, ਹੇ ਪਰਮੇਸ਼ਰ, ਜਦ ਅਸੀਂ ਗੁਆਚ ਜਾਂਦੇ ਹਾਂ ਤੇ ਲੱਭਣ ਦੇ ਬਾਅਦ ਕਿੱਦਾਂ ਦਾ ਜਾਪਦਾ ਆ। ਮੈਂ ਕਿਹਾ, ਠੀਕ ਇਹਦੇ ਅੰਤ ਤੱਕ ਮੈਂ ਇਹ ਤਾਰ ਕਦੇ ਨਹੀਂ ਛੱਡਾਂਗਾ, ਮੈਂ ਇਸ ਤਾਰ ਨੂੰ ਫੜੀ ਰੱਖਾਂਗਾ ਇਸ ਭੂਮੀ ਤੇ ਜੋ ਮੇਰੇ ਲਈ ਸਭ ਤੋਂ ਵੱਧ ਪਿਆਰੇ ਹਨ। ਜਿੱਥੇ ਉਹ ਪਏ ਹਨ ਠੀਕ ਉੱਥੇ ਇਹ ਮੇਰੀ ਅਗਵਾਈ ਕਰੇਗੀ। ਮੇਰੀ ਪਤਨੀ ਤੇ ਬੱਚਾ ਬੌਂਦਲੀ ਹੋਈ ਦਸ਼ਾ ਵਿੱਚ ਨਹੀਂ ਜਾਣਦੇ ਸਨ ਕਿ ਮੈਂ ਕਿੱਥੇ ਆ, ਨਹੀਂ ਜਾਣਦੇ ਸਨ ਕਿ ਅੱਗ ਕਿੱਦਾਂ ਬਾਲਣੀ ਆ, ਨਹੀਂ ਜਾਣਦੇ ਸਨ ਕਿ ਕੀ ਕਰਨਾ ਆ। ਹਵਾਵਾਂ ਚੱਲ ਰਹੀਆਂ ਸਨ ਤੇ ਟਹਿਣੇ ਝੂਲ ਝੂਲ ਕੇ ਰੁੱਖਾਂ ਨਾਲ ਉਹ ਹੇਠਾਂ ਡਿੱਗ ਰਹੇ ਸਨ। ਮੈਂ ਉਸ ਰਾਹ ਤੋਂ ਦੂਰ ਜਾਣ ਦੀ ਹਿੰਮਤ ਨਹੀਂ ਸੀ ਕਰ ਰਿਹਾ। ਮੈਂ ਉਹ ਤਾਰ ਫੜੀ ਰੱਖੀ ਜਿੰਨਾ ਚਿਰ ਤੱਕ ਉਹਨੇ ਮੈਨੂੰ ਉੱਥੇ ਨਾ ਲਿਆਂਦਾ ਜਿੱਥੇ ਮੇਰੇ ਇਸ ਧਰਤੀ ਤੇ ਪਿਆਰੇ ਲੋਕ ਸਨ। ਇਹ ਬੜਾ ਹੀ ਭਿਆਨਕ ਤਜਰਬਾ ਸੀ ਤੇ ਮੈਨੂੰ ਰਾਹ ਲੱਭਣ ਲਈ ਬੜਾ ਹੀ ਮਹਾਨ ਤਜਰਬਾ ਸੀ, ਪਰ ਇਹ ਤਾਂ ਅਦਾ ਵੀ ਨਹੀਂ ਸੀ। ਇੱਕ ਦਿਨ ਮੈਂ ਪਾਪ ਵਿੱਚ ਗੁਆਚ ਗਿਆ ਸਾਂ। ਮੈਂ ਇੱਕ ਗਿਰਜੇ ਨੂੰ ਛੱਡ ਕੇ ਦੂਜੇ ਵਿੱਚ ਕੁਝ ਲੱਭਣ ਦੀ ਤਾਂਘ ਵਿੱਚ ਜਾਂਦਾ ਹੁੰਦਾ ਸਾਂ। ਮੈਂ ਸਨਿਚਰ ਮਿਸ਼ਨ ਵਾਲਿਆਂ ਕੋਲ ਗਿਆ, ਉਹਨਾਂ ਮੈਨੂੰ ਦੱਸਿਆ ਕਿ ਸਨਿਚਰਵਾਰ ਨੂੰ ਪਾਕ ਮੰਨ ਤੇ ਮੀਟ ਖਾਣਾ ਛੱਡ ਦੇ। ਮੈਂ ਬੈਪਟਿਸਟ ਚਰਚ ਦੇ ਕੋਲ ਗਿਆ, ਪਹਿਲਾਂ ਬੈਪਟਿਸਟ ਚਰਚ ਤੇ ਉਹਨੇ ਕਿਹਾ ਕੇਵਲ ਖੜਾ ਹੋ ਕੇ ਉਹਨਾਂ ਨੂੰ ਦੱਸ ਕੇ ਤੂੰ ਇਬਨੇ ਖੁਦਾ ਯਸੂ ਮਸੀਹ ਵਿੱਚ ਵਿਸ਼ਵਾਸ ਕਰਦਾ ਆ ਤੇ ਮੈਂ ਤੈਨੂੰ ਬਪਤਿਸਮਾ ਦੇਵਾਂਗਾ, ਬਸ ਇੰਨਾ ਹੀ ਕਰਨਾ ਆ। ਪਰ ਕੁਝ ਵੀ ਨਹੀਂ ਹੋਇਆ। ਪਰ ਇੱਕ ਦਿਨ ਇੱਕ ਕੋਲਿਆਂ ਦੇ ਗੋਦਾਮ ਵਿੱਚ ਮੈਂ ਆਪਣੇ ਹੱਥ ਉਤਾਂਹ ਚੁੱਕੇ, ਮੈਂ ਕਿਸੇ ਚੀਜ਼ ਨੂੰ ਫੜਿਆ, ਜਾਂ ਮੈਂ ਕਹਿ ਸਕਦਾ ਹਾਂ ਕਿ ਕਿਸੇ ਨੇ ਮੈਨੂੰ ਫੜਿਆ। ਇਹ ਤਾਂ ਜੀਵਨ ਦੀ ਡੋਰ ਸੀ ਜੋ ਮੇਰਾ ਆਗੂ ਸੀ ਤੇ ਹੁਣ ਤੱਕ ਉਹਨੇ ਮੇਰੀ ਅਗਵਾਈ ਸਲਾਮਤੀ ਨਾਲ ਕੀਤੀ ਆ। ਮੈਂ ਆਪਣਾ ਹੱਥ ਉਸ ਜੀਵਨ ਦੀ ਡੋਰ ਤੋਂ ਕਦੇ ਨਹੀਂ ਚੁਕਾਂਗਾ, ਮੈਂ ਆਪਣੇ ਹੱਥ ਉਹਦੀ ਵੱਲ ਹੀ ਚੁਕਾਂਗਾ। ਮਤ, ਧਰਮ ਤੇ ਜਥੇਬੰਦੀਆਂ ਜੋ ਕਰਨਾ ਚਾਹੁੰਦੀਆਂ ਹਨ ਕਰਨ ਦਿਓ, ਮੈਂ ਆਗੂ ਨੂੰ ਹੀ ਫੜਿਆ ਹੋਇਆ ਆ ਅਤੇ ਸਭ ਕੁਝ ਜੋ ਧਰਤੀ ਉੱਤੇ ਅਤੇ ਸਭ ਕੁਝ ਜੋ ਸੁਰਗ ਵਿੱਚ ਹੈ ਉਹ ਸਦਾ ਹੀ ਮੈਨੂੰ ਪਿਆਰੇ ਹਨ। ਇਸ ਡੋਰ ਦੇ ਅੰਤ ਵਿੱਚ ਉਹਨੇ ਮੈਨੂੰ ਇੱਥੋਂ ਤੱਕ ਸੁਰੱਖਿਅਤ ਲਿਆਂਦਾ ਆ, ਬਾਕੀ ਦੇ ਰਾਹ ਵਿੱਚ ਵੀ ਮੈਂ ਉਹਦਾ ਭਰੋਸਾ ਕਰਾਂਗਾ। ਜਦ ਪਵਿੱਤਰ ਆਤਮਾ ਆਵੇਗਾ ਤਾਂ ਉਹ ਤੁਹਾਡੀ ਅਗਵਾਈ ਸਾਰੀ ਸੱਚਾਈ ਤੇ ਰੋਸ਼ਨੀ ਵਿੱਚ ਕਰੇਗਾ। ਦੋਸਤੋ, ਇਹ ਡੋਰ ਮੈਨੂੰ ਉੱਥੇ ਲੈ ਆਈ ਆ ਜਿੱਥੇ ਮੈਂ ਅੱਜ ਹਾਂ। ਇਹਨੇ ਮੈਨੂੰ ਉਹ ਬਣਾਇਆ ਹੈ ਜੋ ਮੈਂ ਹਾਂ। ਮੈਂ ਬੜੀ ਖੁਸ਼ੀ ਨਾਲ ਇਹਦੀ ਮੁਲਾਕਾਤ ਤੁਹਾਡੇ ਨਾਲ ਕਰਾ ਸਕਦਾ ਹਾਂ। ਇਹੋ ਇੱਕੋ ਇੱਕ ਆਗੂ ਆ ਜਿਹਦੇ ਬਾਰੇ ਮੈਂ ਧਰਤੀ ਜਾਂ ਸੁਰਗ ਵਿੱਚ ਸਭ ਕੁਝ ਜਾਣਦਾ ਹਾਂ। ਜਦ ਮੈਂ ਸ਼ਿਕਾਰ ਖੇਡਣ ਜਾਂਦਾ ਹਾਂ ਉਹ ਮੇਰਾ ਆਗੂ ਆ, ਜਦ ਮੈਂ ਮੱਛੀਆਂ ਫੜਨ ਜਾਂਦਾ ਹਾਂ ਉਹ ਮੇਰਾ ਆਗੂ ਆ, ਜਦ ਮੈਂ ਕਿਸੇ ਨਾਲ ਗੱਲਬਾਤ ਕਰਦਾ ਹਾਂ ਤਾਂ ਉਹ ਮੇਰਾ ਆਗੂ ਆ, ਜਦ ਮੈਂ ਪ੍ਰਚਾਰ ਕਰਦਾ ਹਾਂ ਤਾਂ ਉਹ ਮੇਰਾ ਆਗੂ ਆ, ਤੇ ਜਦ ਮੈਂ ਸੌਂਦਾ ਹਾਂ ਉਹ ਮੇਰਾ ਆਗੂ ਆ। ਜਦ ਮੈਂ ਅਕਾਲ ਚਲਾਣਾ ਕਰ ਜਾਵਾਂਗਾ ਤੇ ਉਹ ਦਰਿਆ ਦੇ ਕੰਢੇ ਉੱਤੇ ਖਲੋਤਾ ਹੋਵੇਗਾ, ਉਹ ਮੈਨੂੰ ਉਸ ਪਾਰ ਲੰਘਾਵੇਗਾ। ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾ, ਤੂੰ ਜੋ ਮੇਰੇ ਨਾਲ ਆ, ਤੇਰੀ ਲਾਠੀ ਤੇ ਤੇਰੀ ਸੋਟੀ ਉਹ ਮੇਰਾ ਸੁਧਾਰ ਕਰਦੀਆਂ ਹਨ ਤੇ ਦਰਿਆਓ ਪਾਰ ਮੇਰੀ ਅਗਵਾਈ ਕਰਦੀਆਂ ਹਨ। ਆਓ ਦੁਆ ਕਰੀਏ। ਸੁਰਗੀ ਪਿਤਾ, ਮੈਂ ਆਗੂ ਦੇ ਲਈ ਤੇਰਾ ਬਹੁਤ ਧੰਨਵਾਦੀ ਹਾਂ ਉਹਦੇ ਲਈ ਜਿਹੜਾ ਮੇਰੀ ਅਗਵਾਈ ਕਰਦਾ ਆ। ਉਹ ਕਦੇ ਕਦੇ ਪਿਤਾ ਮੈਂ ਉਸ ਆਗੂ ਨੂੰ ਆਪਣੇ ਦੁਆਲੇ ਨਹੀਂ ਸੁਣਦਾ ਹਾਂ ਤੇ ਮੈਨੂੰ ਡਰ ਲੱਗਦਾ ਆ। ਮੈਂ ਉਹਨੂੰ ਆਪਣੇ ਲਾਗੇ ਲਾਗੇ ਰੱਖਣਾ ਚਾਹੁੰਦਾ ਆ ਕਿਉਂਕਿ ਮੈਂ ਨਹੀਂ ਜਾਣਦਾ ਕਿ ਕਿਹੜੇ ਸਮੇਂ ਮੈਂ ਦਰਿਆਓਂ ਪਾਰ ਲੰਘ ਜਾਣਾ ਆ। ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨੇੜੇ ਰਹੇ। ਪ੍ਰਭੂ ਮੈਨੂੰ ਕਦੇ ਨਾ ਛੱਡੀ। ਮੈਂ ਤੇਰੇ ਬਗੈਰ ਕੁਝ ਨਹੀਂ ਕਰ ਸਕਦਾ। ਮੈਂ ਗੱਲਬਾਤ ਨਹੀਂ ਕਰ ਸਕਦਾ, ਮੈਂ ਪ੍ਰਚਾਰ ਨਹੀਂ ਕਰ ਸਕਦਾ, ਮੈਂ ਜੰਗਲ ਵਿੱਚ ਸ਼ਿਕਾਰ ਨਹੀਂ ਕਰ ਸਕਦਾ, ਮੈਂ ਕੰਢੇ ਉੱਤੇ ਮੱਛੀਆਂ ਨਹੀਂ ਫੜ ਸਕਦਾ, ਮੈਂ ਆਪਣੀ ਕਾਰ ਨਹੀਂ ਚਲਾ ਸਕਦਾ। ਉਹ ਤੂੰ ਹੀ ਮੇਰਾ ਆਗੂ ਆ। ਇਸ ਰਾਤ ਸਭਾ ਨੂੰ ਦੱਸਣ ਵਿੱਚ ਮੈਂ ਕਿੰਨਾ ਖੁਸ਼ ਆ ਕਿ ਇਹਨਾਂ ਗੱਲਾਂ ਵਿੱਚ ਕਿਵੇਂ ਤੂੰ ਮੇਰੀ ਅਗਵਾਈ ਕੀਤੀ ਆ ਤੇ ਕਿਵੇਂ ਤੂੰ ਮੈਨੂੰ ਲਿਆਇਆ ਆ। ਉਸ ਦਿਨ ਮੈਂ ਸੋਚ ਰਿਹਾ ਸਾਂ, ਕੁਝ ਸਾਲ ਪਹਿਲਾਂ ਮੈਂ ਇੱਥੇ ਗਲੀ ਵਿੱਚ ਖੜਾ ਸੀ ਕਿਉਂਕਿ ਮੇਰੇ ਪਰਿਵਾਰ ਨੇ ਗਲਤੀਆਂ ਕੀਤੀਆਂ ਸਨ ਤੇ ਕੋਈ ਮੇਰੇ ਨਾਲ ਗੱਲਬਾਤ ਵੀ ਨਹੀਂ ਸੀ ਕਰਦਾ ਤੇ ਮੈਂ ਸੰਗਤ ਕਰਨ ਦੇ ਲਈ ਤਰਸਦਾ ਸਾਂ। ਮੈਂ ਇਕੱਲਾ ਹੀ ਸਾਂ, ਕੋਈ ਵੀ ਮੇਰੇ ਨਾਲ ਵਾਹ ਨਹੀਂ ਸੀ ਰੱਖਦਾ। ਉਹਨਾਂ ਕਿਹਾ ਇਹਦਾ ਪਿਤਾ ਤਾਂ ਸ਼ਰਾਬੀ ਆ ਅਤੇ ਪ੍ਰਭੂ ਮੇਰੇ ਨਾਲ ਕੋਈ ਨਹੀਂ ਸੀ ਗੱਲਬਾਤ ਕਰਦਾ ਤੇ ਮੈਂ ਲੋਕਾਂ ਨਾਲ ਪਿਆਰ ਕਰਦਾ ਹਾਂ। ਪਰੰਤੂ ਇੱਕ ਦਿਨ ਜਦ ਮੈਂ ਉਹ ਡੋਰ ਫੜ ਲਈ, ਹੁਣ ਮੈਂ ਸੋਚਦਾ ਕਿ ਪ੍ਰਭੂ ਮੈਨੂੰ ਜਰਾ ਸਰਕ ਕੇ ਜੰਗਲ ਵਿੱਚ ਜਾ ਕੇ ਥੋੜਾ ਆਰਾਮ ਕਰਨਾ ਆ। ਇਹਨੇ ਕੀ ਕੀਤਾ? ਵਿਅਕਤੀਤਵ ਜਾਂ ਵਿਦਿਆ ਮੇਰੇ ਕੋਲ ਦੋਵਾਂ ਵਿੱਚੋਂ ਕੁਝ ਵੀ ਨਹੀਂ ਆ, ਪਰ ਇਹ ਤਾਂ ਤੂੰ ਹੀ ਸੀ ਪ੍ਰਭੂ, ਤੂੰ ਹੀ ਸੀ। ਤੂੰ ਹੀ ਮੈਨੂੰ ਨਿਸ਼ਾਨਾ ਸਾਧਣ ਵਿੱਚ ਮਦਦ ਕੀਤੀ, ਤੂੰ ਹੀ ਮੈਨੂੰ ਵੱਡੀਆਂ ਮੱਛੀਆਂ ਫੜਵਾਈਆਂ ਕਿਉਂਕਿ ਤੂੰ ਜਾਣਦਾ ਸੀ ਕਿ ਮੈਂ ਇਹ ਚਾਹੁੰਦਾ ਹਾਂ। ਤੂੰ ਮੈਨੂੰ ਮਾਤਾ ਪਿਤਾ ਬਖਸ਼ੇ ਹਨ, ਤੂੰ ਮੈਨੂੰ ਭੈਣ ਭਾਈ ਦਿੱਤੇ ਹਨ, ਤੂੰ ਮੈਨੂੰ ਮੇਰੀ ਸਿਹਤ ਬਖਸ਼ੀ ਆ, ਤੂੰ ਮੈਨੂੰ ਪਤਨੀ ਦਿੱਤੀ ਆ ਤੇ ਤੂੰ ਮੈਨੂੰ ਪਰਿਵਾਰ ਬਖਸ਼ਿਆ ਆ। ਤੂੰ ਮੇਰਾ ਆਗੂ ਆ ਪ੍ਰਭੂ, ਮੈਨੂੰ ਆਪਣਾ ਹੱਥ ਫੜਨ ਦੇ, ਮੈਨੂੰ ਕਦੇ ਵੀ ਛੱਡਣ ਨਾ ਦੇ। ਉਹ ਜੇ ਇੱਕ ਹੱਥ ਥੱਕ ਵੀ ਜਾਵੇ ਤਾਂ ਮੈਂ ਹੱਥਾਂ ਨੂੰ ਬਦਲਦਾ ਰਹਾਂਗਾ। ਪ੍ਰਭੂ ਮੇਰੀ ਮਦਦ ਕਰ। ਹੁਣ ਪ੍ਰਭੂ ਹਰੇਕ ਜੋ ਇੱਥੇ ਹਾਜ਼ਰ ਆ, ਕਾਸ਼ ਕਿ ਉਹ ਜੀਵਨ ਦੀ ਡੋਰ ਨੂੰ ਫੜ ਲਵੇ, ਉਸ ਪਵਿੱਤਰ ਆਤਮਾ ਨੂੰ ਜੋ ਸਾਡਾ ਜੀਵਨ ਤੇ ਜਿਉਣ ਦੇਣ ਵਾਲਾ ਸੋਤਾ ਆ, ਤੇ ਕਾਸ਼ ਕਿ ਇਹ ਸਾਡੀ ਸਭਨਾਂ ਦੀ ਨਦੀਓਂ ਪਾਰ ਵਾਲੀ ਭੂਮੀ ਵੱਲ ਅਗਵਾਈ ਕਰੇ ਜਿੱਥੇ ਜੀਵਨ ਦੀਆਂ ਮਿਹਨਤਾਂ ਮੁਸ਼ਕਤਾਂ ਖਤਮ ਹਨ ਤੇ ਸਾਡਾ ਧਰਤੀ ਤੇ ਕੰਮ ਖਤਮ ਹੋ ਗਿਆ ਆ। ਕੋਈ ਬੁਢਾਪਾ ਨਹੀਂ ਹੋਵੇਗਾ, ਕੋਈ ਕਮਜ਼ੋਰ ਲੋਕ ਨਹੀਂ ਹੋਣਗੇ, ਉੱਥੇ ਕੋਈ ਥਕਾਵਟ ਵਾਲੀਆਂ ਰਾਤਾਂ ਨਹੀਂ ਹੋਣਗੀਆਂ, ਕੋਈ ਰੋਣਾ ਤੇ ਪ੍ਰਾਰਥਨਾ ਕਰਨਾ ਨਹੀਂ ਹੋਵੇਗਾ, ਕੋਈ ਵੇਦੀ ਦੀ ਬੁਲਾਹਟ ਨਹੀਂ ਹੋਵੇਗੀ ਤੇ ਉੱਥੇ ਸਦਾ ਅਸੀਂ ਜਵਾਨ ਹੋਵਾਂਗੇ। ਦੁੱਖ ਤੇ ਗਮ ਹੋਰ ਜ਼ਿਆਦਾ ਬਿਲਕੁਲ ਵੀ ਨਹੀਂ ਹੋਣਗੇ, ਪਾਪ ਨਹੀਂ ਹੋਵੇਗਾ ਤੇ ਅਸੀਂ ਪਰਮੇਸ਼ਰ ਦੀ ਧਾਰਮਿਕਤਾ ਵਿੱਚ ਆਉਣ ਵਾਲੇ ਸਭ ਯੁੱਗਾਂ ਵਿੱਚ ਅਤੇ ਨਾ ਖਤਮ ਹੋਣ ਵਾਲੀ ਸਦੀਪਕਤਾ ਵਿੱਚ ਰਹਾਂਗੇ। ਪਿਤਾ ਇਹ ਬਖਸ਼ ਦੇ। ਅਤੇ ਪਿਤਾ, ਜੇ ਕੋਈ ਇੱਥੇ ਅੱਜ ਰਾਤ ਹੈ ਜਿਹਨੇ ਉਸ ਜੀਵਨ ਦੀ ਡੋਰ ਨੂੰ ਅਜੇ ਤੱਕ ਨਹੀਂ ਫੜਿਆ ਆ, ਕਾਸ਼ ਕਿ ਉਹ ਹੁਣ ਹੀ ਉਹਨੂੰ ਫੜ ਲੈਣ। ਕਾਸ਼ ਕਿ ਪਵਿੱਤਰ ਆਤਮਾ ਜਿਹਨੇ ਅਗਵਾਈ ਕੀਤੀ ਆ ਤੇ ਬਚਨ ਉੱਤੇ ਹੱਥ ਰੱਖ ਕੇ ਮੈਂ ਆਪਣੇ ਪੂਰੇ ਦਿਲ ਨਾਲ ਕਹਿ ਸਕਦਾ ਹਾਂ ਕਿ ਉਹ ਸਦਾ ਹੀ ਠੀਕ ਰਿਹਾ ਆ। ਮੈਂ ਬਹੁਤ ਵਾਰੀ ਗਲਤ ਹੁੰਦਾ ਆ, ਪਰ ਉਹ ਠੀਕ ਆ। ਪ੍ਰਭੂ ਉਹਨੂੰ ਮੇਰੇ ਨਾਲ ਰਹਿਣ ਦੇ, ਮੈਂ ਉਹਦੇ ਨਾਲ ਰਹਿਣਾ ਚਾਹੁੰਦਾ ਆ। ਅਤੇ ਕਾਸ਼ ਕਿ ਉਹ ਦੂਜੇ ਵੀ ਜਿਹੜੇ ਉਹਨੂੰ ਇੱਥੇ ਨਹੀਂ ਜਾਣਦੇ ਹਨ, ਅੱਜ ਰਾਤ ਕਾਸ਼ ਕਿ ਉਹ ਉਸਦਾ ਲਾ ਤਬਦੀਲ ਹੱਥ ਫੜ ਸਕਣ ਤਾਂ ਕਿ ਉਹਨਾਂ ਦੀ ਵੀ ਅਗਵਾਈ ਹੋ ਸਕੇ। ਅਤੇ ਕਿਸੇ ਦਿਨ ਅਸੀਂ ਨਦੀ ਦੀ ਵੱਲ ਆ ਰਹੇ ਹਾਂ, ਉਸ ਸਵੇਰ ਵੀ ਧੁੰਦ ਪਈ ਹੋਵੇਗੀ। ਪੁਰਾਣਾ ਸਮੁੰਦਰ, ਪੁਰਾਣਾ ਯਰਦਨ ਗਰਜ ਤੇ ਠਾਠਾ ਮਾਰ ਰਿਹਾ ਹੋਵੇਗਾ, ਤੋੜਨ ਵਾਲੇ ਆ ਕੇ ਟਕਰਾ ਰਹੇ ਹੋਣਗੇ ਤੇ ਮੌਤ ਸਾਡੇ ਵਿੱਚੋਂ ਜਿਉਣ ਨੂੰ ਬੰਦ ਕਰ ਰਹੀ ਹੋਵੇਗੀ। ਪਰ ਪਿਤਾ ਪਰਮੇਸ਼ਰ, ਮੈਂ ਨਹੀਂ ਡਰਾਂਗਾ। ਮੈਂ ਇਸ ਮਸਲੇ ਨੂੰ ਬਹੁਤ ਹੀ ਪਹਿਲਾਂ ਸੁਲਝਾ ਲਿਆ ਆ। ਮੈਂ ਇੱਕ ਯੋਧੇ ਦੀ ਨਾਈ ਟੋਪ ਨੂੰ ਲਾਉਣਾ ਚਾਹੁੰਦਾ ਹਾਂ, ਘੁੰਮ ਕੇ ਵੇਖਾਂਗਾ, ਰਾਹ ਵਿੱਚ ਪਿਛਾਂ ਨੂੰ ਝਾਤੀ ਮਾਰ ਕੇ ਵੇਖਣਾ ਚਾਹੁੰਦਾ ਹਾਂ ਕਿ ਉਸ ਜੀਵਨ ਦੀ ਡੋਰ ਨੇ ਮੇਰੀ ਅਗਵਾਈ ਕਿੱਥੇ ਕੀਤੀ ਆ। ਵੇਖੋ ਸਾਰੇ ਜੰਗਲ ਥਾਣੀ, ਮੈਂ ਆ ਗਿਆ ਆ। ਹਰੇਕ ਪਖੜਾ, ਹਰੇਕ ਪੱਥਰਾਂ ਦਾ ਢੇਰ ਜਿਹਨੇ ਮੈਨੂੰ ਜ਼ਖਮੀ ਕੀਤਾ ਆ, ਪਰ ਮੈਂ ਤਾਰ ਨੂੰ ਫੜੀ ਰੱਖਿਆ ਆ। ਜਿਵੇਂ ਤੁਸਾਂ ਕਿਹਾ, ਕਵੀ ਨੇ ਕਿਹਾ ਹੈ, ਕੁਝ ਤਾਂ ਪਾਣੀਆਂ ਦੇ ਵਿੱਚੋਂ ਦੀ, ਕੁਝ ਹੜਾਂ ਦੇ ਵਿੱਚੋਂ ਦੀ, ਕੁਝ ਡੂੰਘੀਆਂ ਪਰਖਾਂ ਦੇ ਵਿੱਚੋਂ ਦੀ, ਪਰ ਸਾਰੇ ਲਹੂ ਦੇ ਵਿੱਚੋਂ ਦੀ। ਅਸੀਂ ਇਸ ਪੁਰਾਣੀ ਤਲਵਾਰ ਨੂੰ ਲਵਾਂਗੇ ਜਿਹਨੇ ਰਾਹ ਵਿੱਚ ਮੇਰੀ ਮਦਦ ਤੇ ਸੁਰੱਖਿਆ ਕੀਤੀ ਆ, ਤੇ ਇਹਨੂੰ ਇਹਦੀ ਮਿਆਨ ਵਿੱਚ ਵਾਪਸ ਪਾ ਕੇ ਚਿੱਲਾ ਕੇ ਬੋਲਾਂਗੇ, ਪਿਤਾ ਇਸ ਸਵੇਰ ਕਿਸ਼ਤੀ ਨੂੰ ਭੇਜ, ਮੈਂ ਘਰ ਵਾਪਸ ਆ ਰਿਹਾ ਆ। ਪ੍ਰਭੂ ਤੂੰ ਉੱਥੇ ਹੋਵੇਗਾ, ਤੂੰ ਵਾਅਦਾ ਕੀਤਾ ਆ ਤੇ ਤੂੰ ਕਦੇ ਨਿਫਲ ਨਹੀਂ ਹੋ ਸਕਦਾ। ਹੁਣ ਹਰੇਕ ਨੂੰ ਜੋ ਇੱਥੇ ਹਾਜ਼ਰ ਆ ਬਰਕਤ ਦੇ, ਅਤੇ ਜੇ ਉਹ ਨਹੀਂ ਜਾਣਦੇ ਕਿ ਇਸ ਡੋਰ ਨੂੰ ਕਿਵੇਂ ਫੜਨਾ ਆ ਤੇ ਇਹਨੂੰ ਕਦੇ ਨਹੀਂ ਛੂਹਿਆ, ਕਾਸ਼ ਕਿ ਪਵਿੱਤਰ ਹੱਥ, ਲੋੜਵੰਦ ਹੱਥ ਚਾਹਵੰਦ ਹੱਥ ਅਤੇ ਜੀਵਨ ਦੀ ਡੋਰ ਨੂੰ ਛੂਹਣ ਜਿਹੜੀ ਕਿ ਉਹਨਾਂ ਨੂੰ ਉਹਨਾਂ ਦੇ ਦਿਲ ਦੀ ਮੁਰਾਦ ਵੱਲ ਅਗਵਾਈ ਕਰੇਗੀ। ਸੰਪੂਰਨ ਸ਼ਾਂਤੀ ਅਤੇ ਤਸੱਲੀ, ਮਸੀਹ ਵਿੱਚ ਆਰਾਮ। ਆਪਣੇ ਸਿਰਾਂ ਨੂੰ ਝੁਕਾਏ ਹੋਏ ਕੀ ਕੋਈ ਹੱਥ ਹੋਣਗੇ ਜੋ ਉੱਠ ਕੇ ਕਹਿਣ, ਪ੍ਰਭੂ ਮੇਰਾ ਹੱਥ ਫੜ, ਜਾਂ ਪ੍ਰਭੂ ਮੈਨੂੰ ਉਹ ਡੋਰ ਫੜਨ ਦੇ, ਓ ਪ੍ਰਭੂ ਤੁਹਾਨੂੰ ਬਰਕਤ ਬਖਸ਼ੇ। ਜਦ ਰਾਹ ਭਿਆਨਕ ਹੋ ਰਿਹਾ ਹੋਵੇ, ਅਮੋਲਕ ਪ੍ਰਭੂ ਲਾਗੇ ਚਲਿਆ ਆ। ਜਦ ਮੇਰਾ ਜੂਣ ਸਾਰਾ ਹੀ ਮੁੱਕ ਜਾਵੇ, ਨਦੀ ਉੱਤੇ ਮੈਂ ਖਲੋਵਾਂਗਾ। ਮੇਰੇ ਕਦਮਾਂ ਦੀ ਅਗਵਾਈ ਕਰ, ਮੇਰਾ ਹੱਥ ਫੜ, ਮੇਰਾ ਹੱਥ ਫੜ ਕੇ ਅਮੋਲਕ ਪ੍ਰਭੂ ਮੇਰੀ ਅਗਵਾਈ ਕਰਦਾ ਜਾ। ਕੀ ਕੋਈ ਹੋਰ ਹੱਥ ਖੜਾ ਕਰੇਗਾ ਤੇ ਆਖੇ, ਪ੍ਰਭੂ ਮੈਂ ਅੱਜ ਰਾਤ ਇਸ ਜੀਵਨ ਦੀ ਡੋਰ ਦੀ ਛੂਤ ਨੂੰ ਮਹਿਸੂਸ ਕਰਨਾ ਚਾਹੁੰਦਾ ਆ। ਮੈਂ ਮਹਿਸੂਸ ਕਰਨਾ ਚਾਹੁੰਦਾ ਹਾਂ ਕਿ ਮਸੀਹ ਨੇ ਮੇਰੇ ਪਾਪ ਮਾਫ਼ ਕਰ ਦਿੱਤੇ ਹਨ ਅਤੇ ਮੈਂ ਇਸ ਘੜੀ ਤੋਂ ਨਵੀਂ ਸ੍ਰਿਸ਼ਟ ਬਣਨਾ ਚਾਹੁੰਦਾ ਹਾਂ। ਪਰਮੇਸ਼ਵਰ ਤੁਹਾਨੂੰ ਬਰਕਤ ਬਖਸ਼ੇ। ਕੀ ਕੋਈ ਆਖੇਗਾ ਕਿ ਪ੍ਰਭੂ ਮੈਨੂੰ ਤੈਨੂੰ ਛੂਹ ਲੈਣ ਦੇ, ਮੈਨੂੰ ਸੱਖਣਾ ਹੋਣ ਦੇ? ਭੈਣ, ਪਰਮੇਸ਼ਵਰ ਤੈਨੂੰ ਬਰਕਤ ਬਖਸ਼ੇ। ਮੈਨੂੰ ਸੱਖਣਾ ਹੋਣ ਦੇ ਕਿ ਪ੍ਰਭੂ ਤੇਰੇ ਵਿੱਚ ਮੈਨੂੰ ਲੱਭ ਲੈਣ ਦੇ। ਪਰਮੇਸ਼ਵਰ ਤੁਹਾਨੂੰ ਬਰਕਤ ਬਖਸ਼ੇ। ਪਰਮੇਸ਼ਵਰ ਤੁਹਾਨੂੰ ਬਰਕਤ ਬਖਸ਼ੇ। ਇਹ ਠੀਕ ਆ, ਮੈਨੂੰ ਸੱਖਣਾ ਹੋਣ ਦੇ ਪ੍ਰਭੂ, ਮੈਨੂੰ ਭੁੱਲ ਜਾਣ ਦੇ। ਪਰਮੇਸ਼ਵਰ ਤੁਹਾਨੂੰ ਬਰਕਤ ਬਖਸ਼ੇ। ਭਾਈ ਜੀ, ਭੈਣ ਜੀ, ਪਰਮੇਸ਼ਵਰ ਤੁਹਾਨੂੰ ਬਰਕਤ ਬਖਸ਼ੇ। ਮੈਨੂੰ ਮੇਰਾ ਸਾਰਾ ਗਿਆਨ ਖੋ ਲੈਣ ਦੇ। ਭੈਣ ਜੀ, ਪਰਮੇਸ਼ਵਰ ਤੁਹਾਨੂੰ ਬਰਕਤ ਬਖਸ਼ੇ। ਮਨੁੱਖ ਦੀਆਂ ਬਣਾਈਆਂ ਹੋਈਆਂ ਵਿਉਂਤਾਂ ਵਿੱਚ ਭਰੋਸਾ ਨਾ ਰੱਖੋ। ਆਗੂ ਦੀ ਪੈਰਵੀ ਕਰੋ, ਉਹ ਤੁਹਾਡੀ ਅਗਵਾਈ ਸਾਰੀ ਸੱਚਾਈ ਵਿੱਚ ਕਰੇਗਾ। ਪ੍ਰਭੂ ਯਸੂ, ਮੇਰੀ ਅਗਵਾਈ ਕਰ, ਮੇਰੀ ਅਗਵਾਈ ਕਰ। ਪਿੱਛੇ ਵੀ ਪਰਮੇਸ਼ਵਰ ਤੁਹਾਨੂੰ ਵੀ ਬਰਕਤ ਬਖਸ਼ੇ। ਓ, ਬਹੁਤ ਜ਼ਿਆਦਾ ਹੱਥ ਤਾਂ ਜਾ ਚੁੱਕੇ ਹਨ ਤੇ ਸਾਰੇ ਮੁਕਤੀ ਦੇ ਚਾਹਵੰਦ ਹਨ। ਹੁਣ ਜਦ ਅਸੀਂ ਇੱਥੋਂ ਦੀ ਜਗਵੇਦੀ, ਤੁਸੀਂ ਇਹਨੂੰ ਜਗਵੇਦੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਲੋਕ ਸਭਨੀ ਥਾਈ ਬੈਠੇ ਹੋਏ ਹਨ, ਪਰ ਉਹ ਤਾਂ ਠੀਕ ਉੱਥੇ ਮੌਜੂਦ ਆ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦ ਤੁਸੀਂ ਆਪਣਾ ਹੱਥ ਖੜਾ ਕੀਤਾ ਆ ਤਾਂ ਤੁਹਾਡੇ ਦਿਲ ਵਿੱਚ ਕੁਝ ਸੀ। ਯਸੂ ਨੇ ਕਿਹਾ, ਜੋ ਮੇਰੇ ਬਚਨ ਸੁਣ ਕੇ ਤੇ ਉਹਦੇ ਉੱਤੇ ਨੇਚਾ ਕਰਦਾ ਆ, ਜਿਨ ਮੈਨੂੰ ਭੇਜਿਆ ਹੈ ਅਨੰਤ ਜੀਵਨ ਉਹਦਾ ਆ। ਕੀ ਤੁਸੀਂ ਇਹਨੂੰ ਮੰਨਦੇ ਹੋ? ਤਦ ਤਲਾਬ ਪਾਣੀ ਨਾਲ ਭਰਿਆ ਹੋਇਆ ਆ। ਬਪਤਿਸਮੇ ਦੇ ਲਈ ਬਹੁਤ ਸਮਾਂ ਹੋਵੇਗਾ, ਆਓ ਪ੍ਰਾਰਥਨਾ ਕਰੀਏ। ਸਾਡੇ ਸੁਰਗੀ ਪਿਤਾ, ਇਹ ਟੁੱਟਿਆ ਭੱਜਿਆ ਸੰਦੇਸ਼ ਜਿਹੜਾ ਅੱਜ ਰਾਤ ਪੜ੍ਹਾਏ ਹੋਏ ਗੱਲ ਨਾਲ ਮੈਂ ਦਿੱਤਾ, ਪਵਿੱਤਰ ਆਤਮਾ ਜ਼ਰੂਰ ਕਿਤੇ ਨਾ ਕਿਤੇ ਗਿਆ ਹੈ। ਉਹ ਉੱਥੇ ਉੱਥੇ ਗਿਆ ਆ ਜਿੱਥੇ ਉਹਦਾ ਮੰਤਵ ਸੀ। ਅੱਜ ਰਾਤ ਬਹੁਤ ਹਨ ਪ੍ਰਭੂ, 15 ਜਾਂ 20 ਹਨ, ਜਿਨ੍ਹਾਂ ਆਪਣੇ ਹੱਥ ਖੜੇ ਕੀਤੇ ਹਨ ਕਿ ਉਹਨਾਂ ਨੂੰ ਆਗੂ ਦੀ ਲੋੜ ਆ। ਉਹ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਆਪ ਨੂੰ ਬੇਵਕੂਫ ਬਣਾ ਰਹੇ ਹਨ। ਇਹ ਕਹਿਣ ਦਾ ਯਤਨ ਕਰ ਰਹੇ ਹਨ ਕਿ ਮੈਂ ਠੀਕ ਠਾਕ ਹਾਂ, ਪਰ ਡੂੰਘਾਈ ਵਿੱਚ ਉਹ ਜਾਣਦੇ ਹਨ ਕਿ ਉਹ ਨਹੀਂ ਹਨ। ਪ੍ਰਭੂ, ਤੈਨੂੰ ਉਹ ਮਹਿਸੂਸ ਕਰਦੇ ਹਨ, ਉਹਨਾਂ ਨੂੰ ਆਗੂ ਦੀ ਲੋੜ ਆ, ਉਹ ਦਸਤਖਤ ਕਰਨਾ ਚਾਹੁੰਦੇ ਹਨ। ਤੇਰੇ ਕੋਲ ਕਦੇ ਵਾਧੂ ਜਮ੍ਹਾਂ ਨਹੀਂ ਹੋਇਆ, ਉਹ ਇਸ ਦੌਰੇ ਦੇ ਲਈ ਦਸਤਖਤ ਕਰਨਾ ਚਾਹੁੰਦੇ ਹਨ। ਉਹ ਨਹੀਂ ਜਾਣਦੇ ਉੱਥੇ ਕਿਵੇਂ ਜਾਣਾ ਆ, ਕੋਈ ਨਹੀਂ ਜਾਣਦਾ ਕਿ ਉਹਨਾਂ ਨੂੰ ਉੱਥੇ ਕਿੱਦਾਂ ਖੜਨਾ ਆ। ਤੂੰ ਹੀ ਇੱਕੋ ਇੱਕ ਹੈ। ਉਹ ਪਰਮੇਸ਼ਰ ਦੇ ਬਖਸ਼ੇ ਹੋਏ ਆਗੂ ਦੇ ਲਈ ਆ ਰਹੇ ਹਨ, ਜੋ ਕਿ ਪਾਕ ਰੂਹ ਹੈ। ਉਹਨਾਂ ਆਪਣੇ ਹੱਥ ਖੜੇ ਕੀਤੇ ਹਨ। ਉਹ ਪਵਿੱਤਰ ਆਤਮਾ ਤੇ ਆਗੂ ਉਹਨਾਂ ਤੇ ਉਤਰਿਆ। ਹਰੇਕ ਪਾਪ ਮਾਫ ਕਰ, ਉਹਨਾਂ ਦੇ ਦੋਸ਼ਾਂ ਤੇ ਅਪਰਾਧਾਂ ਨੂੰ ਖਿਮਾ ਕਰ। ਅੱਜ ਰਾਤ ਉਹਨਾਂ ਨੂੰ ਮਸੀਹ ਦੇ ਬਦਨ ਵਿੱਚ ਜੋੜ ਦੇ, ਜਿੱਥੇ ਉਹ ਧਾਰਾ ਪ੍ਰਵਾਹ ਨੂੰ ਮਹਿਸੂਸ ਕਰਨ, ਜੋ ਕਿ ਉਸ ਡੋਰ ਵਿੱਚੋਂ ਦੀ ਵਗ ਰਹੀ ਆ, ਜਿਹੜੀ ਕਿ ਉਹਨਾਂ ਨੂੰ ਯਰਦਨ ਤੱਕ ਲੈ ਜਾਵੇਗੀ ਤੇ ਯਰਦਨੋਂ ਪਾਰ ਵਾਅਦੇ ਦੀ ਧਰਤੀ ਵਿੱਚ ਲੈ ਜਾਵੇਗੀ। ਕਾਸ਼ ਕਿ ਉਹ ਸਿੱਧਾ ਹੀ ਬਚਨ ਦੇ ਪਿੱਛੇ ਟਿਕੇ ਰਹਿਣ। ਬਚਨ ਨੇ ਆਖਿਆ ਆ, ਤੋਬਾ ਕਰੋ ਤੇ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ। ਕਾਸ਼ ਕਿ ਉਹ ਕਿਸੇ ਹੋਰ ਤਰੀਕੇ ਨਾਲ ਯਤਨ ਨਾ ਕਰਨ। ਕਾਸ਼ ਕਿ ਉਹ ਠੀਕ ਬਚਨ ਦੀ ਪੈਰਵੀ ਕਰਨ, ਕਿਉਂਕਿ ਉਹੋ ਹੀ ਹੈ ਜਿਹੜਾ ਅਗਵਾਈ ਕਰੇਗਾ। ਤੇ ਇਹੋ ਹੀ ਉਹ ਪੌੜੀਆਂ ਹਨ ਜਿਹੜੀਆਂ ਅਸਾਂ ਚੜ੍ਹਨੀਆਂ ਹਨ ਜਦ ਤੱਕ ਕਿ ਉਸ ਆਗੂ ਨੂੰ ਫੜ ਨਾ ਲਈਏ। ਪ੍ਰਭੂ, ਇਹ ਮਨਜ਼ੂਰ ਕਰ, ਕਾਸ਼ ਕਿ ਉਹ ਤੇਰੇ ਹੋ ਜਾਣ। ਉਹ ਹੁਣ ਤੇਰੇ ਹੱਥ ਵਿੱਚ ਜੇਤੂ ਦੇ ਇਨਾਮ ਦੀ ਵਾਂਗੂ ਹਨ, ਕੋਈ ਉਹਨਾਂ ਨੂੰ ਖੋ ਨਹੀਂ ਸਕਦਾ। ਮੇਰਾ ਭਰੋਸਾ ਆ ਕਿ ਤੂੰ ਉਹਨਾਂ ਨੂੰ ਬਚੇ ਹੋਏ ਲੋਕਾਂ ਵਾਂਗੂ ਲਵੇਂਗਾ। ਮੇਰਾ ਯਕੀਨ ਆ ਕਿ ਉਹਨਾਂ ਨੇ ਆਪਣੇ ਹੱਥ ਖੜੇ ਕੀਤੇ ਹਨ ਤੇ ਉਹ ਆਪਣੇ ਆਪ ਵਿੱਚ ਇਹ ਨਹੀਂ ਸਨ ਕਰ ਸਕਦੇ ਜਦ ਤੱਕ ਕਿ ਕਿਸੇ ਨੇ ਉਹਨਾਂ ਨਾਲ ਕੁਝ ਬੋਲਿਆ ਨਾ ਹੋਵੇ। ਤੇ ਬੋਲਣ ਵਾਲਾ ਤੂੰ ਹੀ ਪਵਿੱਤਰ ਆਤਮਾ ਸੀ ਜੋ ਆਗੂ ਆ। ਉਹ ਵੇਖਦੇ ਹਨ ਕਿ ਸਮਾਂ ਖਤਮ ਹੋ ਰਿਹਾ ਆ ਤੇ ਧਰਤੀ ਤੇ ਧੁੰਦ ਪੈ ਰਹੀ ਆ। ਵੱਡੇ ਵੱਡੇ ਧਰਮ ਤੇ ਸਭ ਚੀਜ਼ਾਂ ਆਪਸ ਵਿੱਚ ਜੁੜ ਰਹੀਆਂ ਹਨ, ਗਿਰਜੇ ਇਕੱਠੇ ਹੋ ਕੇ ਸੰਗਠਨ ਬਣ ਰਹੇ ਹਨ। ਅਤੇ ਉਹ ਪਰਮੇਸ਼ਵਰ ਕਿਵੇਂ ਉਹ ਇਹ ਕਹਿਣ ਦਾ ਯਤਨ ਕਰਦੇ ਹਨ ਕਿ ਹਰੇਕ ਜਿਹਦੇ ਵਿੱਚ ਕੋਈ ਖਾਸ ਗੱਲ ਆ ਉਹਨੂੰ ਇੱਥੋਂ ਛੱਡ ਕੇ ਤੇ ਅਲਾਸਕਾ ਜਾਣਾ ਪਵੇਗਾ ਅਤੇ ਇਹ ਸਭ ਗੱਲਾਂ ਜਿਨ੍ਹਾਂ ਦੀ ਉਹ ਧਮਕੀ ਦੇ ਰਹੇ ਹਨ ਇਹ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਆ ਅਤੇ ਮਹਾਨ ਆਗੂ ਨੇ ਸਾਨੂੰ ਬਚਨ ਦੇ ਰਾਹ ਵਿੱਚ ਪਹਿਲਾਂ ਹੀ ਵਿਖਾ ਦਿੱਤਾ ਆ ਅਸੀਂ ਤਾਂ ਕੇਵਲ ਉਸ ਦੇ ਉਸ ਭਾਗ ਵਿੱਚੋਂ ਦੀ ਲੰਘ ਰਹੇ ਹਾਂ ਪਿਤਾ ਪਰਮੇਸ਼ਰ ਤੂੰ ਉਹਨਾਂ ਨਾਲ ਅੱਜ ਰਾਤ ਗੱਲਬਾਤ ਕੀਤੀ ਆ ਮੈਂ ਉਹਨਾਂ ਨੂੰ ਤੈਨੂੰ ਬਚਨ ਦੇ ਇਨਾਮ ਕਰਕੇ ਸੌਂਪਦਾ ਹਾਂ ਯਿਸੂ ਮਸੀਹ ਦੇ ਨਾਮ ਵਿੱਚ ਪਿਤਾ ਹੁਣ ਇਸ ਮੇਜ਼ ਉੱਤੇ ਰੁਮਾਲ ਪਏ ਹਨ ਅਤੇ ਇਹ ਬਿਮਾਰ ਲੋਕਾਂ ਦੇ ਵਾਸਤੇ ਹਨ ਕੋਈ ਛੋਟਾ ਬੱਚਾ ਹੋ ਸਕਦਾ ਆ ਕਿ ਕੋਈ ਮਾਤਾ ਕੋਈ ਭੈਣ ਕੋਈ ਭਾਈ ਇੱਥੋਂ ਤੱਕ ਕਿ ਛੋਟੀਆਂ ਛੋਟੀਆਂ ਵਾਲਾਂ ਵਾਲੀਆਂ ਸੂਈਆਂ ਵੀ ਉਹਨਾਂ ਵਿੱਚ ਲੱਗੀਆਂ ਹੋਈਆਂ ਹਨ ਹੁਣ ਮੈਂ ਉਹਨਾਂ ਨੂੰ ਆਪਣੇ ਲਾਗੇ ਰੱਖਦਾ ਹਾਂ ਸਾਨੂੰ ਸਿਖਾਇਆ ਗਿਆ ਆ ਕਿ ਉਹਨਾਂ ਨੇ ਪਾਲੂਸ ਦੇ ਬਦਨ ਨਾਲ ਰੁਮਾਲ ਤੇ ਅੰਗੋਸ਼ੇ ਛੁਆ ਕੇ ਲਏ ਤੇ ਬਿਮਾਰ ਚੰਗੇ ਹੋ ਗਏ ਭ੍ਰਿਸ਼ਟ ਆਤਮਾ ਲੋਕਾਂ ਦੇ ਵਿੱਚੋਂ ਨਿਕਲੀਆਂ ਹੁਣ ਅਸੀਂ ਮਹਿਸੂਸ ਕਰਦੇ ਹਾਂ ਕਿ ਪਾਲੂਸ ਇੱਕ ਆਦਮੀ ਸੀ ਉਹ ਕੇਵਲ ਇੱਕ ਆਦਮੀ ਹੀ ਸੀ ਪਰ ਇਹ ਤਾਂ ਪਵਿੱਤਰ ਆਤਮਾ ਦਾ ਮਸਾ ਸੀ ਜਿਹੜਾ ਉਹਦੇ ਉੱਤੇ ਸੀ ਜਿਹਨੇ ਰੁਮਾਲਾਂ ਨੂੰ ਬਰਕਤ ਦਿੱਤੀ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਕਿ ਉਹ ਤੇਰਾ ਰਸੂਲ ਆ ਪਾਲੂਸ ਤਾਂ ਸਾਡੇ ਕੋਲੋਂ ਲੈ ਲਿਆ ਗਿਆ ਆ ਪਰ ਆਗੂ ਨਹੀਂ ਉਹ ਅਜੇ ਵੀ ਇੱਥੇ ਮੌਜੂਦ ਆ ਅਤੇ ਪਿਤਾ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇਹਨਾਂ ਰੁਮਾਲਾਂ ਨੂੰ ਬਰਕਤ ਦੇਵੇਂਗਾ ਕਾਸ਼ ਕਿ ਆਗੂ ਉਹਨਾਂ ਨੂੰ ਸੰਪੂਰਨ ਸਪੁਰਦਗੀ ਦੇ ਥਾਂ ਤੇ ਅਗਵਾਈ ਕਰਕੇ ਲੈ ਆਵੇ ਸਾਨੂੰ ਫੇਰ ਦੱਸਿਆ ਗਿਆ ਆ ਕਿ ਜਦ ਇਸਰਾਇਲ ਕੌਮ ਆਪਣੇ ਆਗੂ ਦੀ ਪੈਰਵੀ ਕਰ ਰਹੇ ਸਨ ਤੇ ਉਹ ਠੀਕ ਯਰਦਨ ਤੱਕ ਜਾਂ ਲਾਲ ਸਮੁੰਦਰ ਦੇ ਕੋਲ ਆਏ ਫਰਜ ਦੀ ਲੀਹ ਵਿੱਚ ਉਹਨਾਂ ਨੂੰ ਰੋਕ ਦਿੱਤਾ ਗਿਆ ਤੇ ਆਗੂ ਉਹਨਾਂ ਨੂੰ ਉੱਥੇ ਅਗਵਾਈ ਕਰਕੇ ਲੈ ਗਿਆ ਉਹ ਕਿਉਂ ਲੈ ਗਿਆ ਆਪਣੇ ਪ੍ਰਤਾਪ ਨੂੰ ਵਿਖਾਉਣ ਲਈ ਅਤੇ ਜਦ ਸਭ ਆਸਾਂ ਮੁੱਕ ਗਈਆਂ ਤਦ ਪਰਮੇਸ਼ਰ ਨੇ ਅੱਗ ਦੇ ਖੰਭੇ ਦੇ ਵਿੱਚੋਂ ਦੀ ਵੇਖਿਆ ਤੇ ਉਹ ਪੁਰਾਣਾ ਦਰਿਆਏ ਮੁਰਦਾਰ ਵੀ ਡਰ ਗਿਆ ਤੇ ਪਿਛਾਂ ਵਗਣ ਲੱਗ ਪਿਆ ਤੇ ਵਾਅਦੇ ਦੀ ਧਰਤੀ ਵੱਲ ਜਾਣ ਦੇ ਲਈ ਇਸਰਾਇਲ ਕੌਮ ਦੇ ਲਈ ਰਾਹ ਬਣ ਗਿਆ ਸੱਚੇ ਤੌਰ ਤੇ ਪ੍ਰਭੂ ਤੂੰ ਅੱਜ ਵੀ ਉਹ ਹੀ ਪਰਮੇਸ਼ਰ ਆ ਇਹ ਲੋਕ ਹੋ ਸਕਦਾ ਆ ਕਿ ਮਸੀਹੀ ਹਨ ਹੋ ਸਕਦਾ ਆ ਕਿ ਕਰਤੱਵ ਦੀ ਲੀਹ ਵਿੱਚ ਉਹ ਹਨ ਪਰ ਉਹ ਇਸ ਨੁਕਰੇ ਲਿਆਂਦੇ ਗਏ ਹਨ ਜਿੱਥੇ ਬਿਮਾਰੀ ਨੇ ਉਹਨਾਂ ਨੂੰ ਨੁਕਰੇ ਲਾ ਦਿੱਤਾ ਆ ਅੱਜ ਰਾਤ ਯਿਸੂ ਦੇ ਲਹੂ ਵਿੱਚੋਂ ਦੀ ਹੇਠਾਂ ਵੇਖ ਤਾਂ ਕਿ ਸ਼ੈਤਾਨ ਡਰ ਜਾਵੇ ਤੇ ਪਿਛਾਂ ਹਟ ਜਾਵੇ ਅਤੇ ਤੇਰੇ ਬੱਚੇ ਚੰਗੀ ਅਰੋਗਤਾ ਦੇ ਵਾਅਦੇ ਤੱਕ ਪਾਰ ਲੰਘ ਜਾਣ ਪਿਤਾ ਇਹ ਹੋਣ ਦੇ ਯਿਸੂ ਮਸੀਹ ਦੇ ਨਾਮ ਵਿੱਚ ਮੈਂ ਉਹਨਾਂ ਕੋਲ ਆਪਣੇ ਬਦਨ ਤੋਂ ਛੁਆ ਕੇ ਇਹ ਘੱਲਦਾ ਹਾਂ ਮੈਂ ਇਸ ਜਮਾਤ ਨੂੰ ਤੇਰੇ ਸਾਹਮਣੇ ਉਤਾਂਹ ਚੁੱਕਦਾ ਹਾਂ ਸੁਰਗ ਵਿੱਚ ਉਸ ਪ੍ਰਤਾਪਵਾਨ ਜਗਵੇਦੀ ਦੇ ਕੋਲ ਉਹਨਾਂ ਨੂੰ ਮੈਂ ਨੇਜਾ ਦੇ ਦੁਆਰਾ ਲੈ ਕੇ ਜਾਂਦਾ ਹਾਂ ਜਿੱਥੇ ਹਰੇਕ ਬਿਮਾਰੀ ਦੀ ਇੱਛਾ ਜੋ ਵੀ ਉਹਨਾਂ ਦਾ ਨੁਕਸ ਹੈ ਜੋ ਵੀ ਨੁਕਸ ਉਹਨਾਂ ਦੇ ਜੀਵਨ ਵਿੱਚ ਹੈ ਪ੍ਰਭੂ ਉਹਨਾਂ ਨੂੰ ਧੋ ਕੇ ਤੇ ਆਪਣਾ ਬਣਾ ਲੈ ਪਿਤਾ ਉਹਨਾਂ ਨੂੰ ਚੰਗਾ ਕਰ ਕਾਸ਼ ਕਿ ਉਹ ਸ਼ਕਤੀ ਜਿਹਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਉਠਾ ਖੜਾ ਕੀਤਾ ਉਹਨਾਂ ਦੇ ਨਾਸ਼ਵਾਨ ਸਰੀਰਾਂ ਨੂੰ ਵੀ ਜਿੰਦਾ ਕਰਕੇ ਤੇ ਮਸੀਹ ਵਿੱਚ ਨਵੀਂ ਸ੍ਰਿਸ਼ਟ ਬਣਾ ਦੇਵੇ ਉਹਨਾਂ ਨੂੰ ਚੰਗੀ ਸਿਹਤ ਤੇ ਚੰਗਾ ਜ਼ੋਰ ਆਪਣੀ ਸੇਵਾ ਦੇ ਲਈ ਬਖਸ਼ ਦੇ ਪ੍ਰਭੂ ਮੈਨੂੰ ਯਾਦ ਕਰ ਮੈਂ ਵੀ ਤੇਰਾ ਸੇਵਕ ਆ ਦੁਆ ਦੀ ਲੋੜ ਵਿੱਚ ਮੈਂ ਵੀ ਖੜਾ ਆ ਮੇਰੀ ਮਦਦ ਕਰ ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਵਿੱਤਰ ਆਤਮਾ ਸਾਡੀ ਅਗਵਾਈ ਕਰੇਗਾ ਤੇ ਸਾਨੂੰ ਇਸ ਤੇ ਮਾਲ ਕਰੇਗਾ ਅਤੇ ਉਸ ਦਿਨ ਤੱਕ ਸਾਡੀ ਅਗਵਾਈ ਕਰੇਗਾ ਜਦ ਤੱਕ ਕਿ ਅਸੀਂ ਯਿਸੂ ਮਸੀਹ ਨੂੰ ਰੂਬਰੂ ਉਹਦੇ ਜਲਾਲ ਦੀ ਆਮਦ ਵਿੱਚ ਨਾ ਵੇਖੀਏ ਜਦ ਅਸੀਂ ਉਹਨੂੰ ਬਦਲਾਂ ਵਿੱਚ ਸੁਰਗ ਤੇ ਉਠਾਏ ਜਾਣ ਦੇ ਸਮੇਂ ਮਿਲੀਏ ਮਸੀਹ ਦੇ ਨਾਮ ਵਿੱਚ ਅਸੀਂ ਇਹ ਮੰਗਦੇ ਹਾਂ ਆਮੀਨ ਹੁਣ ਜੇ ਤੁਸੀਂ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ ਜਿਹਨੂੰ ਤੁਸੀਂ ਵੇਖਿਆ ਹੈ ਉਹਨੂੰ ਕਿਵੇਂ ਪਿਆਰ ਕਰੋਗੇ ਜਿਹਨੂੰ ਤੁਸੀਂ ਨਹੀਂ ਵੇਖਿਆ ਅਤੇ ਜਦ ਇਹ ਅਸੀਂ ਗਾਉਂਦੇ ਹਾਂ ਮੈਂ ਉਹਨੂੰ ਪਿਆਰਦਾ ਹਾਂ ਤਾਂ ਆਓ ਆਪਣੇ ਗੁਆਂਢੀ ਨੂੰ ਦਿਲੋਂ ਪਿਆਰ ਵਾਲਾ ਦਸਤ ਪੰਜਾ ਦੇਈਏ आओ परमेश्वर दी वल अपने हाथ चुकिए। ਚੰਗੇ ਗੀਤ ਦੇ ਲਈ ਕੀ ਤੁਸੀਂ ਇੱਕ ਗੀਤ ਸੁਣਨਾ ਪਸੰਦ ਕਰੋਗੇ? ਮੈਂ ਸਮਝਦਾ ਹਾਂ ਕਿ ਸਾਡੇ ਪਾਸ ਇੰਡੀਆਨਾ ਪੁਲਿਸ ਤੋਂ ਇੱਕ ਪ੍ਰਚਾਰਕ ਗੀਤ ਗਾਉਣ ਵਾਲਾ ਆਗੂ ਭਾਈ ਹੈ। ਮੇਰਾ ਯਕੀਨ ਆ ਕਿ ਉਹ ਕੈਡਲ ਟੈਬਰਨੈਕਲ ਵਿੱਚ ਗਾਉਂਦਾ ਆ, ਕੀ ਇਹ ਠੀਕ ਆ? ਠੀਕ ਆ ਸ਼੍ਰੀਮਾਨ ਜੀ, ਇਹ ਉਹਦਾ ਸਥਾਨ ਕੈਡਲ ਟੈਬਰਨੈਕਲ ਵਿੱਚ ਹੈ। ਕਿੰਨੇ ਭਾਈ ਈ ਹਾਵਰਡ ਕੈਡਲ ਨੂੰ ਯਾਦ ਕਰਦੇ ਹਨ। ਉਹ ਮੇਰਿਆ ਪਰਮੇਸ਼ਰ ਉਹਦੀ ਅਮੁੱਲਕ ਰੂਹ ਨੂੰ ਆਰਾਮ ਬਖਸ਼ੇ। ਹਵਾ ਦਾ ਮਖੌਲ ਕਰਨ ਵਾਲਾ ਪਰਿੰਦਾ, ਜਿਸ ਔਰਤ ਨੂੰ ਮੈਂ ਕਿਸੇ ਹੋਰ ਨਾਲੋਂ ਵੱਧ ਸੁਣਨਾ ਗਾਉਂਦੇ ਹੋਏ ਪਸੰਦ ਕਰਦਾ ਹਾਂ, ਤੇ ਮੈਂ ਸ਼ਾਇਦ ਕਦੇ ਕਿਸੇ ਨੂੰ ਸ਼੍ਰੀਮਤੀ ਕੈਡਲ ਵਾਂਗ ਗਾਉਂਦੇ ਸੁਣਿਆ ਹੈ। ਗਾਉਣਾ ਐਰ ਕੀ ਤੁਸੀਂ ਆਪਣਾ ਕਮਰਾ ਅੱਜ ਸਵੇਰ ਛੱਡ ਦਿੱਤਾ? ਕੀ ਤੁਸਾਂ ਮਸੀਹ ਦੇ ਨਾਮ, ਜੋ ਸਾਡਾ ਮੁਕਤੀਦਾਤਾ ਹੈ, ਦੁਆ ਮੰਗਣ ਲਈ ਅੱਜ ਦੀ ਢਾਲ ਵਾਸਤੇ ਸੋਚਿਆ? ਗਲੀਓ ਪਾਰ ਇੱਕ ਸਵੇਰ ਛੋਟੇ ਦੋ ਕਮਰਿਆਂ ਦੇ ਪੁਰਾਣੇ ਘਰ ਵਿੱਚ ਮੈਂ ਜਾਗ ਪਿਆ, ਤੇ ਅੱਗ ਬਾਲਣ ਲਈ ਅੰਦਰ ਜਾਣਾ ਸੀ। ਸਟੋਵ ਨਹੀਂ ਸੀ ਬਲਦਾ, ਤੇ ਮੈਂ ਇਹਨੂੰ ਚਲਾਉਣ ਦਾ ਯਤਨ ਕੀਤਾ, ਤੇ ਹਵਾ ਆਈ ਤੇ ਮੇਰੇ ਮੂੰਹ ਵਿੱਚ ਸਾਰਾ ਧੂੰਆਂ ਪਾ ਗਈ, ਅਤੇ ਠੰਡ ਦਾ ਮੌਸਮ ਸੀ, ਤੇ ਮੈਂ ਲਗਭਗ ਆਕੜਨ ਹੀ ਵਾਲਾ ਸਾਂ, ਅਤੇ ਕੋਰਾ ਸਾਰੇ ਫਰਸ਼ ਤੇ ਜੰਮ ਗਿਆ ਸੀ, ਅਤੇ ਮੈਂ ਨੰਗੇ ਪੈਰ ਇਸ ਪੁਰਾਣੇ ਟੀਨ ਦੇ ਸਟੋਵ ਨੂੰ ਚਲਾਉਣ ਦਾ ਯਤਨ ਕਰ ਰਿਹਾ ਸਾਂ, ਤੇ ਫੂਕਣੀ ਨਾਲ ਜਿਹੜੀ ਇਹਦੇ ਉੱਤੇ ਸੀ। ਮੈਨੂੰ ਤੇ ਮੀਡਾ ਨੂੰ ਵਿਆਹੇ ਹੋਏ ਥੋੜਾ ਹੀ ਚਿਰ ਹੋਇਆ ਸੀ। ਮੈਂ ਯਤਨ ਕਰ ਰਿਹਾ ਸਾਂ ਤੇ ਉਹ ਲੱਕੜੀ ਦਾ ਸਟੋਵ ਗਿੱਲਾ ਸੀ ਤੇ ਨਹੀਂ ਸੀ ਬਲਦਾ, ਤੇ ਮੈਂ ਉੱਥੇ ਬੈਠਾ ਹੋਇਆ ਸੀ। ਮੈਂ ਸੋਚਿਆ ਉਹ ਮੇਰਿਆ, ਮੈਂ ਫੇਰ ਯਤਨ ਕਰਾਂਗਾ। ਮੈਂ ਕੰਮ ਤੇ ਵੀ ਜਾਣਾ ਸੀ ਤੇ ਉਸ ਪੁਰਾਣੇ ਸਟੋਵ ਨੂੰ ਬੈਠਾ ਪੱਖਾ ਚੱਲ ਰਿਹਾ ਸਾਂ, ਅਤੇ ਮੈਂ ਜਾ ਕੇ ਰੇਡੀਓ ਲਾ ਦਿੱਤਾ ਤੇ ਉਹਨੇ ਗਾਉਣਾ ਸ਼ੁਰੂ ਕੀਤਾ। ਐਰ ਤੂੰ ਇਹ ਸਵੇਰ ਕਮਰਾ ਛੱਡਣ ਤੇ ਕੀ ਤੂੰ ਪ੍ਰਾਰਥਨਾ ਕਰਨ ਲਈ ਸੋਚਿਆ? ਮੈਂ ਫਰਸ਼ ਤੇ ਡਿੱਗ ਪਿਆ। ਮਸੀਹ ਦੇ ਨਾਮ ਵਿੱਚ ਜੋ ਸਾਡਾ ਮੁਕਤੀਦਾਤਾ ਆ, ਅੱਜ ਦੀ ਢਾਲ ਦੀ ਨਾ ਹੀ। ਓ ਮੈਂ ਉਸ ਔਰਤ ਦਾ ਗਾਉਣਾ ਕਿੰਨਾ ਪਸੰਦ ਕਰਦਾ ਆ। ਜਦ ਕਦੇ ਮੈਂ ਨਦੀ ਪਾਰ ਲੰਘਾਂਗਾ, ਮੇਰਾ ਭਰੋਸਾ ਆ ਕਿ ਮੈਂ ਸ਼੍ਰੀਮਤੀ ਕੈਡਲ ਨੂੰ ਉੱਥੇ ਬੈਠੇ ਵੇਖਾਂਗਾ। ਤੁਸੀਂ ਜਾਣਦੇ ਹੋ ਮੈਂ ਹਮੇਸ਼ਾ ਹੀ ਨਿਯੁਕਤੀ ਰੱਖੀ ਆ, ਅਤੇ ਨਦੀ ਦੇ ਇਸ ਪਾਸੇ ਸਦਾ ਬਹਾਰ ਰੋਕਿਆ। ਤੁਸੀਂ ਜਾਣਦੇ ਹੋ ਉਹ ਜਿਉਣ ਦਾ ਰੁੱਖ ਆ, ਅਤੇ ਨਦੀ ਦੇ ਉਸ ਪਾਰ ਫਰਿਸ਼ਤਿਆਂ ਦੀ ਟੋਲੀ ਦਿਨ ਰਾਤ ਗਾਉਂਦੀ ਆ, ਕਿਉਂਕਿ ਉਧਰ ਕੋਈ ਰਾਤ ਨਹੀਂ ਆ, ਪੂਰਾ ਦਿਨ ਗਾਉਂਦੇ ਹਨ। ਵੇਖਿਆ ਜੇ ਮੈਨੂੰ ਥੋੜੀ ਜਗ੍ਹਾ ਮਿਲੇਗੀ ਜਿੱਥੇ ਪਿੱਛੇ ਬਹਿ ਕੇ ਮੈਂ ਉਹ ਸੁਣਾਗਾ। ਮੇਰਾ ਭਰੋਸਾ ਆ ਕਿ ਮੈਂ ਸ਼੍ਰੀਮਤੀ ਕੇਡਲ ਨੂੰ ਉੱਥੇ ਗਾਉਂਦੇ ਸੁਣਾਗਾ। ਪਰਮੇਸ਼ਰ ਸਾਡੇ ਭਾਈ ਨੂੰ ਬਰਕਤ ਬਖਸ਼ੇ। ਮੈਂ ਉਹਨਾਂ ਦਾ ਨਾਮ ਭੁੱਲ ਗਿਆ ਆ, ਇਹ ਕੀ ਹੈ ਭਾਈ ਜੀ? ਭਾਈ ਨੈਟ ਵੋਲਮੈਨ ਹੁਣ ਤੁਹਾਡੇ ਲਈ ਗਾਉਣਗੇ। ਭਾਈ ਵੋਲਮੈਨ, ਅਸੀਂ ਤੁਹਾਨੂੰ ਆਪਣੇ ਨਾਲ ਅੱਜ ਰਾਤ ਵੇਖ ਕੇ ਖੁਸ਼ ਹਾਂ।